ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ, ਤੰਦਰੁਸਤ ਹੋਵੋਗੇ, ਔਰ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ, ਜਿੱਥੋਂ ਵੀ ਤੁਸੀਂ ਜੁੜੇ ਹੋ, ਕਿਸੇ ਵੀ ਟਾਈਮ ਜ਼ੋਨ ਤੋਂ, ਅਤੇ ਆਓ ਫਿਰ ਆਪਾਂ ਸਾਰੇ ਰਲੀਏ ਅਤੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ ਜੀ ਆਸਟ੍ਰੇਲੀਆ ਦੇ ਵਿੱਚ, ਸੁਬਾਹ ਦੇ 8 ਵੱਜ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਕ। 25 ਮਈ ਹੈ 2025, ਨਾਨਕਸ਼ਾਹੀ 11, ਜੇਠ ਸੰਮਤ 557। ਸਵਾਗਤ ਆਪ ਸਭ ਦਾ। ਅਤੇ ਅਜੇ 24 ਮਈ ਚੱਲ ਰਹੀ ਹੈ ਅਮਰੀਕਾ, ਕਨੇਡਾ, ਈਵਨ ਇੰਗਲੈਂਡ ਦੇ ਵਿੱਚ, ਅਤੇ ਵੱਡਾ ਤੜਕਾ ਹੈ ਇੰਡੀਆ ਦੇ ਵਿੱਚ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅੱਜ ਦਿਨ ਸੋਹਣਾ ਚੜ੍ਹਿਆ ਸੀਗਾ, ਧੁੱਪ ਸ਼ੁਰੂ ਹੋਈ, ਪਰ ਫਿਰ ਤਿੱਤਰਫੰਗੀ ਜਿਹੇ ਹਲਕੇ ਹਲਕੇ ਬੱਦਲ ਆ ਗਏ ਨੇ, ਅਤੇ ਮੈਨੂੰ ਲੱਗਦਾ ਇੱਕ ਅੱਧਾ ਮੀਂਹ ਹੋਰ ਪਏਗਾ, ਉਸ ਤੋਂ ਬਾਅਦ ਸੈੱਟ ਹੋਏਗਾ। ਸਿਡਨੀ ਵਿੱਚ ਕਾਫੀ ਮੀਂਹ ਪੈ ਰਹੇ ਨੇ, ਅਮਰੀਕ ਭਾਅ ਜੀ ਆ ਰਹੇ ਨੇ ਬਸ ਥੋੜ੍ਹੀ ਦੇਰ ਤੱਕ, ਉਹਨਾਂ ਤੋਂ ਆਪਾਂ ਪੁੱਛਾਂਗੇ। ਅੱਜ ਅਮਰੀਕ ਫਲੋਰਾ ਭਾਅ ਜੀ ਆਉਣਗੇ ਪ੍ਰੋਗਰਾਮ 'ਚ, ਬਹੁਤ ਸਾਰੇ ਮਸਲੇ ਆ, ਅਤੇ ਹਾਸਾ ਮਜ਼ਾਕ ਵੀ ਹੋਏਗਾ, ਚਿੰਤਨ ਵੀ ਹੋਏਗਾ, ਸੀਰੀਅਸ ਗੱਲਾਂ ਵੀ ਹੋਏਗੀਆਂ। ਸੋ 2 ਘੰਟੇ ਦਾ ਸਫ਼ਰ ਜਿਹੜਾ ਅਸੀਂ ਤੈਅ ਕਰਨਾ ਹੈ ਅੱਜ ਦਿਨ ਐਤਵਾਰ ਸਵੇਰ ਨੂੰ, ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਹੈ, ਕੋਸ਼ਿਸ਼ ਕਰੀ ਦੀ ਹੈ ਕਿ ਲਾਈਟ ਮਾਹੌਲ ਦੇ ਵਿੱਚ ਅਸੀਂ ਸੀਰੀਅਸ ਗੱਲਾਂ ਕਰੀਏ, ਕੁਛ ਕੱਢੀਏ, ਕੁਛ ਪਾਈਏ, ਕੁਛ ਸੁਣੀਏ, ਕੁਛ ਦਈਏ। ਸੋ ਇਹ ਬਿਰਤੀ ਨਾਲ ਅਸੀਂ ਪ੍ਰੋਗਰਾਮ ਕਰਦੇ ਹਾਂ, ਕਿਉਂਕਿ ਤੁਹਾਡਾ ਟਾਈਮ ਬੜਾ ਕੀਮਤੀ ਹੈ, ਤੁਸੀਂ ਇੰਨਾ ਇੰਟਰਨੈੱਟ ਬਾਲਦੇ ਹੋ, ਆਪਣਾ ਸਮਾਂ ਕੱਢਦੇ ਹੋ, ਅੱਜ ਕੱਲ੍ਹ ਸਮੇਂ ਦੇ ਹੀ ਪੈਸੇ ਨੇ, ਇਟ ਕੋਸਟ ਮਨੀ ਅਤੇ ਕੋਸਟ ਯੂ ਐਨਰਜੀ, ਤਾਂ ਕਰਕੇ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਇਹਨਾਂ 2 ਘੰਟਿਆਂ ਦੇ ਵਿੱਚ ਅਸੀਂ ਜਾਣਕਾਰੀਆਂ ਜਿਹੜੀਆਂ ਲੈ ਸਕੀਏ। ਦੂਜੀ ਗੱਲ ਇਹ ਹੈ ਕਿ ਫਾਰਮੈਟ ਲੰਬਾ ਆ, 2 ਘੰਟੇ ਦਾ ਫਾਰਮੈਟ ਹੈ, ਇਹ ਕੋਈ 5, 10, 15, 20 ਮਿੰਟ ਦਾ ਪੋਡਕਾਸਟ ਨਹੀਂ ਹੈਗਾ, ਇਹ ਯੋਜਨਾਬੱਧ ਪੋਡਕਾਸਟ ਨਹੀਂ ਹੈਗਾ, ਇਹ ਦਿਲ ਵਾਲੀਆਂ ਗੱਲਾਂ ਨੇ। ਸੋ ਇਸ ਕਰਕੇ ਇਹ 2 ਘੰਟੇ ਦੇ ਵਿੱਚ ਅਸੀਂ ਵੀ ਗੱਲਾਂ ਕਰ ਸਕੀਏ ਅਤੇ ਤੁਸੀਂ ਵੀ ਗੱਲਾਂ ਸੁਣ ਸਕੋ, ਤੁਸੀਂ ਵੀ ਕਰ ਸਕੋ ਅਤੇ ਅਸੀਂ ਵੀ ਸੁਣ ਸਕੀਏ, ਇਹ ਆਦਾਨ ਪ੍ਰਦਾਨ ਚੱਲਦਾ ਰਹਿਣਾ ਚਾਹੀਦਾ ਹੈ ਸੁਨੇਹਾਂ ਜ਼ਰੀਏ। ਸੁਨੇਹੇ ਕਿੱਦਾਂ ਸਾਡੇ ਤੱਕ ਸਾਂਝੇ ਕਰਨੇ ਆ, ਉਹ ਬਹੁਤ ਸੌਖਾ ਤਰੀਕਾ ਆ, ਪਿਛਲੇ 25 ਸਾਲ ਤੋਂ ਤਕਰੀਬਨ ਇੱਕੋ ਹੀ ਤਰੀਕਾ ਆ, ਅਤੇ ਹੋਰ ਵੀ ਤਰੀਕੇ ਨੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ। ਵਟਸਐਪ ਦੇ ਦੋਨੋਂ ਹੀ ਨੰਬਰ ਚੱਲਦੇ ਨੇ, ਮੇਰਾ ਪਰਸਨਲ ਵੀ ਚੱਲਦਾ ਆ, ਮੇਰਾ ਆਪਣਾ ਰੇਡੀਓ ਦਾ ਵੀ ਚੱਲਦਾ ਆ, ਟੈਲੀਗ੍ਰਾਮ ਵੀ ਚੱਲਦੀ ਆ, ਈਮੇਲ ਵੀ ਚੱਲਦੀ ਆ, ਅਤੇ ਫੇਸਬੁੱਕ 'ਤੇ ਵੀ ਮੈਸੇਜ ਤੁਸੀਂ ਘੱਲ ਸਕਦੇ ਹੋ, ਕਮੈਂਟ ਯੂਟਿਊਬ 'ਤੇ ਵੀ ਘੱਲ ਸਕਦੇ ਹੋ। ਸੋ ਬਹਾਨਾ ਕੋਈ ਨਹੀਂ ਛੱਡਿਆ ਕਿ ਮੈਸੇਜ ਕਿਵੇਂ ਪਾਉਣਾ ਹੈ, ਪਰ ਮੈਂ ਅਕਸਰ ਕਹਿੰਦਾ ਹੁੰਦਾ, ਅਗਰ ਤੁਸੀਂ ਕੰਮਾਂ ਕਾਰਾਂ 'ਤੇ ਹੋ ਅਤੇ ਡਰਾਈਵਿੰਗ ਕਰ ਰਹੇ ਹੋ, ਜਾਂ ਇੰਪਲੋਇਰ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ, ਕੰਮ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ, ਤਾਂ ਮੈਸੇਜ ਨਾ ਪਾਇਓ, ਕੋਈ ਚੱਕਰ ਨਹੀਂ ਹੈਗਾ। ਪਰ ਅਗਰ ਤੁਸੀਂ ਪਿਆਰ ਨਾਲ ਸੁਣ ਰਹੇ ਹੋ, ਬੈਠੇ ਸੁਣ ਰਹੇ ਹੋ, ਤਾਂ ਹੈਲੋ ਸ਼ੈਲੋ ਜ਼ਰੂਰ ਕਰਿਆ ਕਰੋ, ਹਾਜ਼ਰੀ ਲੱਗਦੀ ਆ ਸਾਰਿਆਂ ਦੇ ਨਾਲ ਸਾਰੇ, ਕਿਉਂਕਿ ਕਾਫੀ ਸੱਜਣ ਮਿੱਤਰ ਸੁਣ ਰਹੇ, ਦੇਖ ਰਹੇ ਨੇ, ਸੋ ਸ਼ਮੂਲੀਅਤ ਹੁੰਦੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਅਸੀਂ ਜਿਹੜੀਆਂ ਗੱਲਾਂ ਕਰਨੀਆਂ ਆ, ਉਹਦੇ ਵਿੱਚ ਚਿੰਤਨ ਵੀ ਹੋਏਗਾ, ਵਿਚਾਰਾਂ ਵੀ ਹੋਣਗੀਆਂ, ਹਾਸਾ ਮਜ਼ਾਕ ਵੀ ਹੋਏਗਾ। ਮੌਸਮ ਦੀ ਪਹਿਲਾਂ ਗੱਲ ਕਰ ਲਈਏ ਕਿ ਹੜ੍ਹ ਕਾਫੀ ਆਏ ਨੇ ਨਿਊ ਸਾਊਥ ਵੇਲਸ ਦੇ ਵਿੱਚ, ਅਤੇ ਹਜੇ ਵੀ ਕਿਉਂਕਿ ਕਾਫੀ ਗਿੱਲਾ ਆ, ਹੁਣ ਜੇ ਇੱਕ ਅੱਧਾ ਮੀਂਹ ਹੋਰ ਮਗਰ ਪੈ ਗਿਆ ਉੱਪਰੋਂ ਥਲੀ, ਤਾਂ ਇਹ ਹੋਰ ਪ੍ਰੋਬਲਮ ਵਧਣੀ ਆ, ਕਿਉਂਕਿ ਪਹਿਲਾਂ ਹੀ ਜਿਹੜੀ ਧਰਤੀ ਆ ਸੈਚੂਰੇਟ ਹੋਈ ਪਈ ਆ, ਸੋ ਉੱਥੇ ਧਰਤੀ ਦੇ ਵਿੱਚ ਪਾਣੀ ਭਰਿਆ ਪਿਆ, ਸੋ ਇਹ ਪ੍ਰੋਬਲਮ ਦੁਬਾਰਾ ਆ ਸਕਦੀ ਆ। ਇਹਦੇ ਸੰਬੰਧ ਵਿੱਚ ਕਈ ਰਾਹਤ ਕਾਰਜ ਚੱਲਦੇ ਨੇ, ਕਈ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਗੁਰਦੁਆਰਾ ਸਾਹਿਬ ਕੰਮ ਕਰ ਰਹੇ ਨੇ, ਅਤੇ ਇਸ ਤਹਿਤ ਕੱਲ੍ਹ ਇੱਕ ਰਿਕੁਐਸਟ ਵੀ ਆਈ ਸੀ ਕਿ ਸਮਾਨ ਚਾਹੀਦਾ ਆ, ਉਹ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟਾਂ ਕਰ ਰਹੇ ਹਾਂ, ਉਹ ਮਿਲੇਗਾ। ਅਤੇ ਸਿਡਨੀ ਤੋਂ ਵੀ ਪਾਰਕਲੀ ਗੁਰਦੁਆਰੇ 'ਤੇ ਵੀ ਅਨਾਊਂਸਮੈਂਟਾਂ ਹੋ ਰਹੀਆਂ ਨੇ, ਅਤੇ ਉੱਥੋਂ ਵੀ ਸਮਾਨ ਆਏਗਾ। ਕੁਛ ਮਦਦ ਦੀ ਲੋੜ ਹੈ ਕਿ ਸਿਡਨੀ ਤੋਂ ਟਰੱਕ ਡਰਾਈਵਰ ਵੀਰ, ਕੋਈ ਅਗਰ ਕਿਸੇ ਕੋਈ ਛੋਟਾ ਟਰੱਕ ਹੋਵੇ ਸਮਾਨ ਟਾਰੀ ਤੱਕ ਡਿਲੀਵਰ ਕਰਨ ਵਾਲਾ ਹੋਵੇ ਤਾਂ ਜ਼ਰੂਰ ਸੰਪਰਕ ਕਰਨਾ। ਅਸੀਂ ਦੁਬਾਰਾ ਫਿਰ ਅਨਾਊਂਸਮੈਂਟ ਕਰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ। ਖੈਰ, ਅੱਜ ਅਸੀਂ ਇੱਕ ਗੀਤ ਵੀ ਸੁਣਨਾ ਆ ਭੁਪਿੰਦਰ ਭੁੱਲਰ ਹੋਣਾ ਦਾ, ਐਡਲੇਟ ਤੋਂ, ਜਿਹੜੇ ਸਾਨੂੰ ਰਿਕਾਰਡ ਕਰਕੇ ਭੇਜਦੇ ਨੇ, ਅਤੇ ਉਹ ਵੀ ਆਪਾਂ ਹਿੰਦੀ ਗੀਤ ਵੀ ਸੁਣਾਂਗੇ। ਪਰ ਤੁਸੀਂ ਆਪਣੇ ਸੁਨੇਹੇ ਜਾਰੀ ਰੱਖੋ ਅਤੇ ਗੱਲਬਾਤ ਅਸੀਂ ਜਾਰੀ ਰੱਖਾਂਗੇ। ਸੋ ਪਿਆਰਿਓ, ਅੱਜ ਬੁਲਡੋਜ਼ਰ ਐਕਸ਼ਨ 'ਤੇ ਗੱਲ ਕਰਾਂਗੇ। ਬੁਲਡੋਜ਼ਰ ਐਕਸ਼ਨ ਇਹ ਉਹ ਐਕਸ਼ਨ ਹੈ ਜਿਹੜਾ ਕਿ ਯੂਪੀ ਤੋਂ ਸ਼ੁਰੂ ਹੋਇਆ ਕ੍ਰਿਮੀਨਲਸ ਦੇ ਘਰ ਢਾਉਣ ਦੇ ਸੰਬੰਧ ਦੇ ਵਿੱਚ, ਅਤੇ ਜਿਹੜੇ ਉੱਥੇ ਖਰਾਬਾ ਕਰਦੇ ਸੀ, ਫਰੌਤੀਆਂ ਲੈਂਦੇ ਸੀ, ਨਸ਼ੇ ਕਰਦੇ ਸੀ, ਅਤੇ ਉਹਨਾਂ ਲਈ ਇੱਕ ਡਿਟਰੰਟ ਦੇ ਰੂਪ ਦੇ ਵਿੱਚ ਇਹ ਸ਼ੁਰੂ ਹੋਇਆ। ਵੀ ਲੋਕ ਇਹ ਕਹਿੰਦੇ ਸੀਗੇ, ਇਹ ਆਪਣੀ ਮਨ 'ਚ ਬਣਾ ਲਈ ਸੀ ਵੀ ਕ੍ਰਾਈਮ ਕਰੋ, ਹਫ਼ਤਾ ਇਕੱਠਾ ਕਰੋ, ਮਹੀਨਾ ਇਕੱਠਾ ਕਰੋ, ਡਰੱਗ ਵੇਚੋ, ਕੋਈ ਵੀ ਕ੍ਰਿਮੀਨਲ ਐਕਟੀਵਿਟੀ ਕਰੋ, ਪੈਸੇ ਬਣਾਓ, ਆਪਣਾ ਘਰ ਬਣਾਓ, ਚਲਾਓ। ਅਤੇ ਅਖੀਰ ਨੂੰ ਉਹਨਾਂ ਦੇ ਪਰਿਵਾਰ ਵੀ ਨਾਲ ਲੜਦੇ ਆ। ਇਹ ਇਹ ਮਤਲਬ ਇੱਕ ਬਿਰਤੀ ਆ। ਆਪਾਂ ਆਵਾਂਗੇ ਇੱਧਰ, ਉਹ ਫਿਰ ਜਿਹੜਾ ਪ੍ਰੋਸੀਡਸ ਆਫ ਕ੍ਰਾਈਮ ਹੈ ਉਹਦੇ ਨਾਲ ਉਹ ਆਪਣਾ ਘਰ ਬਾਰ ਬਣਾਉਂਦੇ ਨੇ, ਆਪਣੇ ਪਰਿਵਾਰ ਪਾਲਦੇ ਨੇ, ਪਰਿਵਾਰ ਵੱਡਾ ਹੋਈ ਜਾਂਦਾ, ਐਂਡ ਇਟ ਲੀਡਸ ਟੂ ਦ ਬਰੀਡਿੰਗ ਗਰਾਊਂਡ। ਉਹਦੇ ਵਿੱਚ ਫਿਰ ਉਹ ਕਹਿੰਦੇ ਵੀ ਇਹਦਾ ਫਾਰਮੂਲਾ ਬਹੁਤ ਵਧੀਆ ਆ, ਇਹਦੇ ਅਧੀਨ ਫਿਰ ਆਪਾਂ ਬੱਚੇ ਵੀ ਲਾ ਲਓ ਇਹਦੇ ਵਿੱਚ, ਜਿੱਦਾਂ ਇੰਪਲੋਇਮੈਂਟ ਟਾਈਪ ਬਣ ਗਿਆ। ਉਹਨੂੰ ਡਿਟਰ ਕਰਨ ਦੇ ਲਈ ਯੋਗੀ ਸਰਕਾਰ ਨੇ, ਰੱਖ ਲਓ ਉਹ ਤੋਂ ਪਹਿਲਾਂ ਵੀ ਇਹ ਹੁਕਮ ਹੋਏ ਆ ਵੀ ਅਸੀਂ ਇਹ ਘਰ ਬਾਰ ਢਾਣ ਲੱਗ ਪੈਣੇ ਆ। ਇਹਦੇ ਕਾਫੀ ਐਕਸ਼ਨ ਹੋਇਆ ਕਿ ਪੋਲਿਸੀ ਤਾਂ ਬਣਾ ਲਈ ਪਰ ਉਹ ਜੇ ਕੱਚ ਘਰੜ ਸੀ ਘਰ ਢਾਹ ਤੇ, ਅਤੇ 2022 ਦੇ ਵਿੱਚ ਇੱਕ ਘਰ ਢਾਇਆ ਸੀਗਾ, ਮੈਨੂੰ ਯਾਦ ਹੈ ਖਬਰਾਂ ਦੇ ਵਿੱਚ ਕਿ ਉਹ ਘਰ ਢਾਹ ਤਾ, ਸਾਰਾ ਕੁਛ ਕਰਤਾ, ਕ੍ਰਿਮੀਨਲ ਸੀਗਾ, ਅਤੇ ਬਾਅਦ 'ਚ ਪਤਾ ਲੱਗਾ ਉਹ ਘਰ ਤਾਂ ਉਹਦੀ ਘਰਵਾਲੀ ਦੇ ਨਾਂ ਸੀ। ਦੇਖੋ, ਸਾਨੂੰ ਸਾਰਿਆਂ ਨੂੰ ਪਤਾ ਆ ਕਿ ਜਿਹੜੇ ਬੰਦੇ ਨੇ ਪੱਕਾ ਕੰਮ ਕਰਨਾ ਹੁੰਦਾ ਪੱਕਾ ਕੰਮ ਕਰਦਾ ਆ, ਚਾਹੇ ਉਹ ਪੈਸਾ ਜਿੱਦਾਂ ਵੀ ਆਇਆ। ਉਹ ਇੱਥੇ ਵੀ ਜਿਹੜੇ ਕ੍ਰਿਮੀਨਲ ਹੈ, ਜ਼ਰੂਰੀ ਨਹੀਂ ਹੈਗਾ ਉਹ ਡਰੱਗ ਕਾਰਨ ਕ੍ਰਿਮੀਨਲ, ਵਾਈਟ ਕਾਲਰ ਕ੍ਰਾਈਮ ਕਹਿੰਦੇ ਆ ਉਹਨੂੰ, ਜਿਨ੍ਹਾਂ ਨੇ ਪੈਸੇ ਮਾਰਨੇ ਹੁੰਦੇ ਲੋਕਾਂ ਦੇ, ਉਹ ਕੀ ਕਰਦੇ ਨੇ ਆਪਣੇ ਘਰ ਵਾਲੀਆਂ ਦੇ ਨਾਂ ਲਵਾ ਦਿੰਦੇ ਨੇ, ਆਪਣੇ ਰਿਸ਼ਤੇਦਾਰਾਂ ਦੇ ਨਾਂ ਲਵਾ ਦਿੰਦੇ ਨੇ, ਅਤੇ ਆਪ ਫਿਰ ਦਿਵਾਲੀਆ ਨਿਕਲ ਕੇ ਮਗਰੋਂ 2-3 ਸਾਲਾਂ ਬਾਅਦ ਉਹ ਫਿਰ ਉੱਦਾਂ ਦੇ ਘੁੰਮਦੇ ਹੁੰਦੇ ਆ। ਠੀਕ ਹੈ, ਸੋ ਉਹ ਜੈਨੂਅਨ ਦਿਵਾਲੀਏ ਨਹੀਂ ਹੁੰਦੇ, ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਹੁੰਦੇ ਨੇ। ਅਤੇ ਉਹ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ 2024 ਦੇ ਵਿੱਚ ਇੱਕ ਰੂਲਿੰਗ ਆਈ ਹੈ ਜਿਸ ਦੇ ਵਿੱਚ ਇਹ ਰੂਲਿੰਗ ਕੀਤੀ ਗਈ ਹੈ ਵੀ ਤੁਸੀਂ ਬਾਕੀ ਸਾਰੇ ਪਰਿਵਾਰ ਨੂੰ ਤੰਗ ਨਹੀਂ ਕਰ ਸਕਦੇ। ਜੇ ਇੱਕ ਬੰਦਾ ਕ੍ਰਿਮੀਨਲ ਹੈ ਤਾਂ ਬਾਕੀ ਉਹਨਾਂ ਦਾ ਘਰ ਢਾਹ ਦੇਣਾ ਆ, ਅਤੇ ਇਹ ਤਾਂ ਫਿਰ ਸਾਰੇ ਪਰਿਵਾਰ ਨੂੰ ਸਜ਼ਾ ਹੋ ਗਈ ਨਾ, ਕਲੈਕਟਿਵ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਕੁਛ ਗਾਈਡਲਾਈਨਸ ਦਿੱਤੀਆਂ ਕਿ ਇਹ ਸਾਬਤ ਹੋਣਾ ਚਾਹੀਦਾ ਆ ਕਿ ਇਹ ਜਿਹੜੇ ਘਰ ਬਣਿਆ ਹੋਇਆ ਇਹ ਇਹ ਉਸ ਪੈਸੇ ਨਾਲ ਬਣਿਆ ਹੋਇਆ, ਦੂਜਾ ਉਹਦੇ ਨਾਮ ਹੈ। ਕਈ ਵਾਰੀ ਇੱਦਾਂ ਹੁੰਦੀ ਆ ਮਾਂ ਪੇ ਦੇ ਨਾਮ ਹੁੰਦਾ ਜਾਂ ਕਿਸ ਤਰ੍ਹਾਂ ਹੁੰਦਾ ਆ, ਸੋ ਉਹ ਕਾਲ ਨਹੀਂ ਕਰਨੀ। ਸੋ ਉਹ ਤੋਂ ਬਾਅਦ ਉਹ ਕਾਲ ਜਿਹੜੀ ਘਟੀ ਹੈ, ਇਹ ਕਿੰਨਾ ਕੁ ਜਾਇਜ਼ ਹੈ ਕਿੰਨਾ ਕੁ ਨਹੀਂ ਜਾਇਜ਼, ਇਹ ਦੇਖੋ ਮੌਕੇ 'ਤੇ ਡਿਪੈਂਡ ਕਰਦਾ ਆ। ਜੇ ਕਹੀਏ ਕਿ ਯੂਪੀ ਸਰਕਾਰ ਕਰ ਰਹੀ ਹੈ ਇਸ ਤਰ੍ਹਾਂ, ਚਲੋ ਜ਼ਿਆਦਾਤਰ ਇਹ BJP ਲੈਡ ਜਿਹੜੀ ਸਰਕਾਰਾਂ ਉੱਥੇ ਹੋ ਰਿਹਾ, ਮਨਸ਼ਾ ਉਹਨਾਂ ਦੀ ਮੈਨੂੰ ਜਿੱਥੇ ਤੱਕ ਲੱਗਦਾ ਆ ਕਿ ਕ੍ਰਾਈਮ ਨੂੰ ਰੋਕਣਾ ਆ, ਡਿਟਰ ਕਰਨਾ ਆ, ਵੀ ਉਤਸ਼ਾਹਿਤ ਨਹੀਂ ਕਰਨਾ ਵੀ ਇਹ ਜਿਹੜਾ ਕ੍ਰਾਈਮ ਦੇ ਨਾਲ ਚੀਜ਼ਾਂ ਬਣਦੀਆਂ ਨੇ ਉਹ ਆਪਾਂ ਵਰਤਣ ਨਹੀਂ ਦੇਣੀਆਂ। ਅਤੇ ਜਦੋਂ ਮੋਟਿਵ ਨਿਕਲ ਗਿਆ ਪੈਸਾ ਕਮਾਉਣ ਦਾ ਤਾਂ ਫਿਰ ਪਰਿਵਾਰ ਵੀ ਸੋਚਦੇ ਆ ਵੀ ਦੇਖੋ ਵੀ ਉਹ ਫਲਾਨੇ ਦਾ ਘਰ ਵੀ ਢਾਹ ਤਾ ਸੀਗਾ, ਹੈ ਨਾ, ਅਤੇ ਇਸ ਕਰਕੇ ਕੋਈ ਫਾਇਦਾ ਨਹੀਂ ਹੈਗਾ। ਉਹ ਆਪਣੇ ਬੱਚਿਆਂ ਨੂੰ ਕਹਿਣਗੇ ਇਹਦੇ ਨਾਲ ਤੂੰ ਨੌਕਰੀ ਕਰ ਲਾ, ਉਹ ਜ਼ਿਆਦਾ ਬਿਹਤਰ ਹੈ, ਇਹ ਇੱਧਰ ਕੰਮਾਂ 'ਚ ਨਾ ਪੈ। ਅਤੇ ਇੱਕ ਹੁਣ ਬਲਡੋਜ਼ਰ ਚੱਲਿਆ ਆ, ਇਹਦੀ ਆਪਾਂ ਖਬਰ ਵੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਇਹ ਕੱਲ੍ਹ ਪਰਸੋਂ ਦੀ ਖਬਰ ਸੀ, ਹਾਂ ਕੱਲ੍ਹ ਦੀ ਖਬਰ ਹੈ ਕਿ ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰ ਦਾ ਮਕਾਨ ਢਾਇਆ, 4 ਤਸਕਰਾਂ 'ਤੇ ਕਤਲ ਦੀ ਕੋਸ਼ਿਸ਼ ਸਮੇਤ 8 ਮਾਮਲੇ ਦਰਜ। ਪਰਿਵਾਰ ਦਾ ਕਹਿਣਾ ਹੈ ਕਿ ਲੜਕਾ ਬੇਕਸੂਰ ਹੈ। ਹੁਣ ਇਹ ਜਿਹੜੀ ਬਲਡੋਜ਼ਰ ਮੁਹਿੰਮ ਹੈ। ਇਹ ਅਕਿਊਜ਼ ਤਾਂ ਇਹ ਕੀਤਾ ਜਾਂਦਾ ਹੈ ਕਿ ਬੀਜੇਪੀ ਸਟੇਟਸ ਦੇ ਵਿੱਚ ਨੇ, ਪਰ ਕਾਂਗਰਸ ਦੇ ਰਾਜ ਦੇ ਵਿੱਚ ਵੀ ਹੋਇਆ, ਰਾਜਸਥਾਨ 'ਚ ਵੀ ਹੋਇਆ, ਉੱਥੇ ਥੋੜ੍ਹੇ ਘੱਟ ਹੋਇਆ। ਅਤੇ ਫਿਰ ਜਦੋਂ ਇਹ ਸਾਰਾ ਦੇਖਿਆ ਵੀ ਇਹ ਤਾਂ ਬੜਾ ਪਾਪੂਲਰ ਹੈ, ਲੋਕਾਂ 'ਚ ਇਹ ਪਾਪੂਲਰ ਹੈ, ਅਸਲ ਦੇ ਵਿੱਚ ਸਾਰੇ ਹੀ ਚਾਹੁੰਦੇ ਆ ਕਿ ਇੱਦਾਂ ਹੋਵੇ, ਕਿਉਂਕਿ ਸਮਾਜ ਦੇ ਵਿੱਚ ਆਪਾਂ ਰਹਿੰਦੇ, ਮੰਨ ਲਾ ਆਪਾਂ ਇੱਕ ਪਿੰਡ 'ਚ ਰਹਿੰਦੇ ਹਾਂ, ਅਸੀਂ ਤੁਸੀਂ ਕੰਮ ਕਰ ਰਹੇ ਹਾਂ, ਸਵੇਰੇ ਸ਼ਾਮ ਖੇਤਾਂ 'ਚ ਨੱਠੇ ਭੱਜੇ ਫਿਰਦੇ ਹਾਂ, ਹੈਂਡ ਟੂ ਮਾਊਥ ਚੱਲ ਰਿਹਾ ਕੰਮ, ਚਲੋ ਆਪਾਂ ਚਲੋ ਮੰਨ ਲਓ ਕਿ ਇਨਕਮ ਵੀ ਆ ਰਹੀ ਆ, ਕਮਾ ਰਹੇ ਹਾਂ, ਅਤੇ ਬੜੇ ਹੀ ਇਹਤਿਆਤ ਦੇ ਨਾਲ ਸਰਫੇ ਦੇ ਨਾਲ ਅਸੀਂ ਆਪਣਾ ਗ੍ਰਸਤ ਚਲਾ ਰਹੇ ਹਾਂ, ਦਿਨ ਸੁਧ ਕਰ ਰਹੇ ਹਾਂ। ਪਰ ਜਿਨ੍ਹਾਂ ਨੇ ਕਦੇ ਡੱਕਾ ਨਹੀਂ ਤੋੜਿਆ ਹੁੰਦਾ ਅਤੇ ਅਚਾਨਕ ਉਹ ਵੱਡੇ ਵੱਡੇ ਘਰ ਬਣਾ ਲੈਂਦੇ ਨੇ, ਮੋਟਰਸਾਈਕਲ ਲਈ ਘੁੰਮਦੇ ਨੇ, ਗੱਡੀਆਂ ਲਈ ਘੁੰਮਦੇ ਨੇ, ਐਸ਼ਪ੍ਰਸਤੀ ਕਰਦੇ ਨੇ, ਠੀਕ ਹੈ, ਇਹਨਾਂ ਕੰਮਾਂ ਦੇ ਵਿੱਚ ਪੈ ਕੇ ਦੋ ਨੰਬਰ ਦਿਆਂ 'ਚ। ਅਤੇ ਫਿਰ ਆਂਢ ਗੁਆਂਢ ਤਾਂ ਕੀ ਸਾਰਾ ਪਿੰਡ ਕਹਿੰਦਾ ਆਹ ਕੀ ਯਾਰ, ਉਹ ਸਾਰੇ ਪਿੰਡ ਨੂੰ ਵੀ ਦੁਖੀ ਕਰ ਦਿੰਦੇ ਨੇ ਕਿ ਕਿਉਂਕਿ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਐਸ਼ਪ੍ਰਸਤੀ ਹੋ ਜਾਂਦਾ। ਸੋ ਕੁੱਲ ਮਿਲਾ ਕੇ ਜੇ ਭਾਵਨਾ ਦੇਖੀਏ ਆਪਾਂ ਤਾਂ ਮੁਹੱਲੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਉਹਨਾਂ ਲੋਕਾਂ ਨਾਲ ਵੀ ਲਾਗਡਾਟ ਬਹੁਤ ਬਣ ਜਾਂਦੀ ਹੈ ਆਮ ਲੋਕਾਂ ਦੀ, ਜਿਹੜੇ ਦੋ ਨੰਬਰ ਦਾ ਰਾਹ ਅਪਣਾ ਕੇ ਵੱਡੀਆਂ ਵੱਡੀਆਂ ਕੋਠੀਆਂ ਬਣਾਉਂਦੇ ਨੇ, ਵੱਡੇ ਵੱਡੀਆਂ ਗੱਡੀਆਂ ਲੈਂਦੇ ਨੇ, ਲੋਕ ਉਹਨਾਂ ਨੂੰ ਚੰਗਾ ਹੀ ਨਹੀਂ ਸਮਝਦੇ, ਮਿਹਨਤ ਦੀ ਕਮਾਈ ਨਹੀਂ ਹੁੰਦੀ। ਸੋ ਇਸ ਕਰਕੇ ਇਹ ਸਾਈਕੋਲੋਜਿਸਟ ਨੂੰ ਪਤਾ ਹੈ, ਸਰਕਾਰ ਨੂੰ ਪਤਾ ਹੈ ਵੀ ਜੇ ਅਸੀਂ ਇਹਨਾਂ ਦੀ ਬਣਾਈ ਜਾਇਦਾਦ ਢਾਹ ਦਈਏ ਤਾਂ ਸਾਨੂੰ ਕਿਸੇ ਨੇ ਰੋਕਣਾ ਨਹੀਂ ਹੈਗਾ, ਪਿੰਡ ਵਾਲਿਆਂ ਨੇ ਇਹਨਾਂ ਨਾਲ ਖੜ੍ਹਨਾ ਨਹੀਂ ਹੈਗਾ, ਕਿਉਂਕਿ ਪਿੰਡ ਪਹਿਲਾਂ ਹੀ ਦੁਖੀ ਹੋਇਆ ਹੁੰਦਾ ਉਹਨਾਂ ਤੋਂ। ਸੋ ਇਸ ਫੀਲਿੰਗ ਨੂੰ ਲੈ ਕੇ ਇਹ ਕੰਮ ਸ਼ੁਰੂ ਹੋਇਆ ਯੂਪੀ ਦੇ ਵਿੱਚ, ਅਤੇ ਯੂਪੀ ਦੇ ਵਿੱਚ ਉਹ ਦੂਜੀ ਵਾਰੀ ਸਰਕਾਰ ਬਣ ਗਈ ਹੈ ਯੋਗੀ ਦੀ। ਸੋ ਇਹ ਕੰਮ ਅਗਰ ਮਤਲਬ ਲੋਕ ਵਿਰੋਧੀ ਹੁੰਦਾ, ਲੋਕ ਇਹਦਾ ਵਿਰੋਧ ਕਰਦੇ ਹੁੰਦੇ ਤਾਂ ਉਹ ਵੋਟਾਂ ਨਾ ਪਾਉਂਦੇ, ਉਹ ਮੁੜ ਕੇ ਨਾ ਜਿਤਾਉਂਦੇ। ਸੋ ਇਸ ਕਰਕੇ ਲੋਕ ਵੀ ਇਹ ਚੀਜ਼ ਚਾਹੁੰਦੇ ਹੁੰਦੇ ਆ ਕਿ ਜਿਹੜੀ ਪਾਪ ਦੀ ਕਮਾਈ ਹੈ ਉਹ ਨਹੀਂ ਹੋਣੀ ਚਾਹੀਦੀ, ਇਕੁਅਲ ਪਲੇਗਰਾਊਂਡ ਹੋਣਾ ਚਾਹੀਦਾ, ਬਰਾਬਰ ਦਾ ਮੈਦਾਨ ਹੋਣਾ ਚਾਹੀਦਾ ਜਿੱਥੇ ਹਰ ਕੋਈ ਕਮਾਵੇ ਖਾਵੇ, ਸ਼ਾਰਟਕੱਟ ਕੋਈ ਨਹੀਂ ਹੋਣਾ ਚਾਹੀਦਾ। ਇਹ ਅੰਡਰਲਾਈਂਗ ਭਾਰਤ ਦੇ ਵਿੱਚ, ਜਾਣੀ ਕਿ ਸਾਡੇ ਰਾਜਾਂ ਦੇ ਵਿੱਚ, ਪੰਜਾਬ ਦੇ ਵਿੱਚ ਵੀ ਰੱਖ ਲਓ, ਹੁਣ ਜਦੋਂ ਯੂਪੀ 'ਚ ਹੋ ਰਿਹਾ, ਰਾਜਸਥਾਨ 'ਚ ਹੋ ਰਿਹਾ, ਮੱਧ ਪ੍ਰਦੇਸ਼ 'ਚ ਵੀ ਹੋਏ ਆ, ਅਤੇ ਫਿਰ ਤਾਏ ਦੀ ਧੀ ਚੱਲੀ ਅਤੇ ਮੈਂ ਕਿਉਂ ਰਵਾਂ ਇਕੱਲੀ। ਸਿਰਫ ਹੁਣ ਭਗਵੰਤ ਮਾਨ ਸਾਹਿਬ ਹੁਣੀ ਵੀ ਕਹਿੰਦੇ ਵੀ ਇਹ ਤਾਂ ਬੜੀ ਪਾਪੂਲਰ ਸਕੀਮ ਹੈ ਅਤੇ ਆਪਾਂ ਵੀ ਇਹ ਕੰਮ ਕਰੀਏ, ਢਾਣੇ ਸ਼ੁਰੂ ਕਰੀਏ, ਅਤੇ ਉਹਨਾਂ ਨੇ ਵੀ ਇਸ ਮੁਹਿੰਮ ਨੂੰ ਹਰੀ ਝੰਡੀ ਦਿੱਤੀ। ਅਤੇ ਲੋਕਾਂ ਨੇ ਇਹਨੂੰ ਸਲਾਹਿਆ ਵੀ ਵੀ ਜਦੋਂ ਘਰ ਢਹਿੰਦਾ ਤਾਂ ਫੇਸਬੁੱਕ 'ਤੇ ਕਮੈਂਟ ਪੜ੍ਹ ਕੇ ਦੇਖ ਲਿਓ ਤੁਸੀਂ ਜਾ ਕੇ ਵੀ ਇਹਨਾਂ ਨਾਲ ਇੱਦਾਂ ਹੀ ਹੋਣੀ ਚਾਹੀਦੀ, ਇੱਦਾਂ ਹੋਣੀ ਚਾਹੀਦੀ। ਇਹਦੇ ਨਾਲ ਕੀ ਆ ਕਿ ਉਹ ਲਾਈਵ ਫੀਡਬੈਕ ਜਿਹੜੀ ਸਰਕਾਰ ਨੂੰ ਜਾ ਰਹੀ ਹੈ ਕਿ ਲੋਕ ਤਾਂ ਪਸੰਦ ਕਰ ਰਹੇ ਨੇ ਇਹ ਚੀਜ਼ਾਂ, ਕੋਈ ਵਿਰੋਧ ਹੀ ਨਹੀਂ ਕਰ ਰਿਹਾ, ਇਹਨੂੰ ਕੈਰੀ ਔਨ ਰੱਖੋ। ਪਰ ਇਹਦੇ ਵਿੱਚ ਬੜਾ ਟੇਢਾ ਕੰਮ ਹੈ, ਘਰ ਢਾਉਣਾ ਜਿਹੜਾ ਆ ਬੜਾ ਮੁਸ਼ਕਲ ਹੈ ਐਵੇਂ ਹੀ, ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ, ਲੈਣੇ ਦੇ ਦੇਣੇ ਵੀ ਪੈ ਸਕਦੇ ਨੇ। ਹੁਣ ਜਿਹੜੀ ਅੰਮ੍ਰਿਤਸਰ ਦੇ ਵਿੱਚ ਆਪਾਂ ਗੱਲ ਚੱਲੀ ਹੈ, ਜਿਹੜੀ ਮੁਹਿੰਮ ਚੱਲੀ ਹੈ, ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਹੋਣਾਂ ਨੇ ਇਹਦੀ ਅਗਵਾਈ ਕੀਤੀ, ਅਤੇ ਉਹਨਾਂ ਦੱਸਿਆ ਕਿ ਸਨੀ ਗੁੱਲਾ ਖਿਲਾਫ ਕੁੱਲ 8 ਅਪਰਾਧਿਕ ਮਾਮਲੇ ਦਰਜ ਨੇ, ਅਤੇ ਜਿਨ੍ਹਾਂ ਵਿੱਚੋਂ ਨਾਰਕੋਟਿਕਸ ਡਰੱਗ ਐਂਡ ਸਾਈਕੋ ਟ੍ਰੋਪਿਕ ਸਬਸਟੈਂਸ ਐਕਟ ਤਹਿਤ 4 ਕੇਸ, ਕਤਲ ਦੀ ਕੋਸ਼ਿਸ਼ ਨਾਲ ਸੰਬੰਧਿਤ 2 ਕੇਸ ਅਤੇ ਹੋਰ 2 ਗੰਭੀਰ ਕੇਸ ਸ਼ਾਮਲ ਨੇ। ਅਤੇ ਸਨੀ ਹਜੇ ਫਰਾਰ ਹੈ ਅਤੇ ਪੁਲਿਸ ਉਹਦੀ ਭਾਲ ਕਰ ਰਹੀ ਆ। ਪਰ ਮਕਾਨ ਢਾਉਂਦਿਆਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮਕਾਨ ਹੈ ਇਹ ਨਸ਼ਿਆਂ ਦੇ ਪੈਸੇ ਨਾਲ ਬਣਾਇਆ ਗਿਆ ਸੀ, ਅਤੇ ਇਸ ਆਧਾਰ 'ਤੇ ਨਗਰ ਨਿਗਮ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਾਂਚ ਤੋਂ ਬਾਅਦ ਨਗਰ ਨਿਗਮ ਨੇ ਉਸਾਰੀ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਅਤੇ ਕਾਨੂੰਨ ਅਨੁਸਾਰ ਜਿਹੜੀ ਆ ਉਹ ਪ੍ਰਕਿਰਿਆ ਕੀਤੀ ਗਈ। ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਪੈਸੇ ਨਾਲ ਜਿਹੜੀ ਜਾਇਦਾਦ ਜਾਂ ਕਾਰੋਬਾਰ ਬਣਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੁਣ ਪਰਿਵਾਰ ਦਾ ਕੀ ਪੱਖ ਹੈ? ਪਰਿਵਾਰ ਕਹਿੰਦੇ ਕਿ ਜਿਹੜੀ ਉਹਨੇ ਸਵਾਲ ਚੱਕਿਆ ਪੁਲਿਸ ਦੀ ਕਾਰਵਾਈ 'ਤੇ ਉਹਨਾਂ ਦਾ ਕਹਿਣਾ ਕਿ ਸਨੀ ਬੇਕਸੂਰ ਹੈ ਅਤੇ ਉਸਦੇ ਖਿਲਾਫ ਜਿਹੜੇ ਝੂਠੇ ਕੇਸ ਦਰਜ ਕੀਤੇ ਨੇ। ਜੇ ਉਹ ਦੋਸ਼ੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਪਰ ਸਾਡਾ ਘਰ ਕਿਉਂ ਢਾਇਆ ਗਿਆ? ਇਹ ਤਾਂ ਮਾਨਸਿਕ ਤੌਰ 'ਤੇ ਪਰਿਵਾਰ ਨੂੰ ਤਸੀਹੇ ਦੇਣ ਦੇ ਬਰਾਬਰ ਹੈ ਨਾ। ਪਰ ਪੁਲਿਸ ਕਮਿਸ਼ਨਰ ਸਪਸ਼ਟ ਕੀਤਾ ਕਿ ਇਹ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਤੇ ਨਗਰ ਨਿਗਮ ਦੀ ਰਿਪੋਰਟ ਦੇ ਆਧਾਰ 'ਤੇ ਕੀਤੀ ਗਈ ਸੀ। ਇਹ ਤਾਂ ਪੱਖ ਹੈ, ਦੋਨਾਂ ਪਾਸਿਆਂ ਦੇ ਪੱਖ। ਮਾਮਲੇ ਦਰਜ ਨੇ, ਉਹ ਫਰਾਰ ਹੈ, ਅਤੇ ਚਲੋ ਇਹਦੇ ਬਾਰੇ ਆਪਾਂ ਹੋਰ ਟਿੱਪਣੀ ਨਹੀਂ ਕਰਦੇ। ਪਰ ਨਗਰ ਨਿਗਮ ਤੋਂ ਪਤਾ ਕੀਤਾ ਗਿਆ, ਸ਼ਿਕਾਇਤ ਕੀਤੀ ਗਈ, ਨਗਰ ਨਿਗਮ ਨੇ ਇਹਦੀ ਪੜਤਾਲ ਕੀਤੀ। ਨਗਰ ਨਿਗਮ ਕੀ ਪੜਤਾਲ ਕਰ ਸਕਦਾ? ਇਹੀ ਕਰ ਸਕਦਾ ਕਿ ਨਕਸ਼ਾ ਪਾਸ ਕਰਾਇਆ ਜਾਂ ਨਹੀਂ ਕਰਾਇਆ, ਸੀਵਰੇਜ ਪਵਾਇਆ ਜਾਂ ਨਹੀਂ ਪਾਇਆ, ਉਹਦੇ ਆਧਾਰ 'ਤੇ ਉਹ ਅੱਜ ਕੱਲ੍ਹ ਕੌਣ ਲੈਂਦਾ ਆ? ਤੁਸੀਂ ਆਪ ਦੱਸੋ ਕਿ ਵੈਸੇ ਤਾਂ ਪਰਮਿਸ਼ਨ ਲੈਣੀ ਹੁੰਦੀ ਹੈ, ਨਕਸ਼ਾ ਪਾਸ ਕਰਾਉਣਾ ਹੁੰਦਾ, ਫੀਸਾਂ ਭਰਨੀਆਂ ਹੁੰਦੀਆਂ। ਮੇਰੇ ਸਾਹਮਣੇ ਦੀ ਗੱਲ ਹੈ, ਮੇਰਾ ਦੋਸਤ ਵਕੀਲ ਹੈ, ਮੈਂ ਉਹਦੇ ਕੋਲ ਉੱਠਦਾ ਮਿਲਣਾ ਜਾ ਕੇ, ਮੇਰੇ ਸਾਹਮਣੇ ਉਹਨੂੰ ਫੋਨ ਆਉਂਦੇ ਨੇ, ਉਹ ਜੀ ਉਹ ਤੋਂ ਫੋਨ ਕਰਾਓ ਜੀ, ਉਹ ਮੈਨੂੰ ਤੰਗ ਕਰੀ ਜਾ ਰਹੇ, ਮੇਰੀ ਫੀਸ ਮਾਫ਼ ਕਰਾ ਦਿਉ ਜੀ, ਉਹ ਕਰਾ ਦਿਉ, ਅਤੇ ਮੇਰੇ ਸਾਹਮਣੇ MLA ਫੋਨ ਕਰ ਰਿਹਾ ਹੈ ਨਗਰ ਨਿਗਮ ਵਾਲਿਆਂ ਨੂੰ, ਉਹਨੂੰ ਤੰਗ ਨਹੀਂ ਕਰਨਾ, ਸਾਡਾ ਬੰਦਾ ਹੈ। ਅਤੇ ਕੱਲ੍ਹ ਨੂੰ ਜਦੋਂ ਫਿਰ ਇੱਦਾਂ ਰਿਪੋਰਟ ਮੰਗਣੀ ਹੈ ਕਿਸੇ ਨੇ, ਕਾਗਜ਼ਾਂ 'ਚ ਉਹ ਹੋਣਾ ਨਹੀਂ। ਸੋ ਉਹ ਵੀ ਇੱਕ 2 ਨੰਬਰ ਦੇ ਕੰਮ ਹੈ ਨਾ, ਜਿਹੜੇ ਘਰ ਬਣਾਉਣਾ ਆ ਤਾਂ ਪ੍ਰੋਪਰ ਬਣਾਉਣਾ ਚਾਹੀਦਾ, ਨਕਸ਼ਾ ਉਹਦਾ ਹੋਣਾ ਚਾਹੀਦਾ। ਇਹ ਸਾਰੇ ਕੰਮ 2 ਨੰਬਰ ਦੇ, ਨਗਰ ਨਿਗਮ ਪਹਿਲਾਂ ਵੀ ਪੈਸੇ ਲੈ ਕੇ ਉਹ ਛੱਡ ਦਿੰਦੇ ਨੇ ਥੋੜ੍ਹੇ ਬਹੁਤੇ, ਮਗਰੋਂ ਪੈਸੇ ਲੈ ਕੇ ਰਿਪੋਰਟ ਵੀ ਬਣ ਸਕਦੀ ਹੈ। ਜੇ ਪੁਲਿਸ ਡਿਪਾਰਟਮੈਂਟ ਕਹੇ ਵੀ ਇਹਦੀ ਰਿਪੋਰਟ ਦਿਓ ਜੀ ਸਾਨੂੰ, ਅਤੇ ਨਗਰ ਨਿਗਮ ਵਾਲਿਆਂ ਨੇ ਰਹਿਣਾ ਨਹੀਂ ਉਸ ਸ਼ਹਿਰ ਦੇ ਵਿੱਚ ਜੇ ਉਹ ਰਿਪੋਰਟ ਨਾ ਦੇਣ। ਹੁਣ ਨਗਰ ਨਿਗਮ ਦੀ ਗੱਲ ਸੁਣ ਲਓ, ਆਪਾਂ ਇਸ ਮੁੱਦੇ 'ਤੇ ਫਿਰ ਕੰਟੀਨਿਊ ਵੀ ਰੱਖਦੇ ਹਾਂ ਗੱਲ। ਨਗਰ ਨਿਗਮ ਦਾ ਹਾਲ ਇਹ ਹੋ ਚੁੱਕਾ ਹੈ, ਜਗਰਾਉਂ ਦੀ ਗੱਲ ਹੈ ਕਿ ਜਗਰਾਉਂ, ਇਹ ਪਰਸੋਂ ਦੀ ਸੁਰਖੀ ਹੈ ਕਿ ਜਗਰਾਉਂ ਦੇ ਦੁਕਾਨਦਾਰਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗੀ, ਕੌਂਸਲ ਅਧਿਕਾਰੀਆਂ ਨੇ ਜਾਅਲੀ ਨੋਟਿਸ ਭੇਜੇ, ਫਿਰ ਛੋਟ ਦੇਣ ਦਾ ਵੀ ਵਾਅਦਾ ਕੀਤਾ। ਮਤਲਬ ਬਹੁਤ ਵੱਡਾ ਮਾਮਲਾ ਆ। ਗੁਰਪ੍ਰੀਤ ਇੱਕ ਦੁਕਾਨਦਾਰ ਹੈ ਜਿਹਨੂੰ 25 ਲੱਖ ਦਾ ਨੋਟਿਸ ਗਿਆ, 25 ਲੱਖ ਦਾ, ਅਤੇ ਉਸ ਤੋਂ 9 ਲੱਖ ਰੁਪਏ ਦੀ ਰਿਸ਼ਵਤ ਲਈ ਗਈ 25 ਲੱਖ ਨੂੰ ਖਤਮ ਕਰਨ ਦੇ ਲਈ। ਉਹਨੂੰ ਆਪਣੀ ਕਾਰ ਵੀ ਵੇਚਣੀ ਪਈ, ਬਦਲੇ ਵਿੱਚ ਸਿਰਫ ਰਸੀਦ ਕਿੰਨੇ ਦੀ ਮਿਲੀ? 2,22,000 ਰੁਪਏ ਦੀ ਰਸੀਦ ਮਿਲੀ ਉਹਨੂੰ। ਨੋਟਿਸ 25 ਦਾ ਗਿਆ, ਦਿੱਤਾ 9, ਰਸੀਦ 2,22 ਦੀ ਮਿਲੀ। ਜਾਣੀ ਕਿ ਨਗਰ ਨਿਗਮ ਵਿੱਚ 2,22 ਜਮ੍ਹਾਂ ਹੋਇਆ, ਪਰ ਉਹ ਕਹਿੰਦੇ ਰਸੀਦ ਵੀ ਸ਼ਾਇਦ ਜਾਅਲੀ ਸੀ। ਪਿੰਡ ਢੋਲਣ ਦੇ ਇੱਕ ਵਸਨੀਕ ਹੈ ਦਵਿੰਦਰ, ਅਤੇ ਉਹਨੇ ਸਿਰਫ 2,700 ਰੁਪਈਏ ਦਾ ਟੈਕਸ ਦੇਣਾ ਸੀ ਅਤੇ ਉਹਨੂੰ 1,80,000 ਰੁਪਏ ਦਾ ਨੋਟਿਸ ਗਿਆ। 2,700 ਰੁਪਏ ਟੈਕਸ ਸੀ ਅਤੇ ਇੰਨਾ ਨੋਟਿਸ ਗਿਆ ਜਾਅਲੀ, ਅਤੇ 40,000 ਦੇ ਵਿੱਚ ਰਫਾ ਦਫਾ ਹੋਇਆ ਮਾਮਲਾ। ਦਰਜਨਾਂ ਦੁਕਾਨਦਾਰਾਂ ਨੂੰ ਨਗਰ ਨਿਗਮ ਵਾਲਿਆਂ ਨੇ ਇੱਦਾਂ ਚੂਨਾ ਲਾਇਆ, ਅਤੇ ਬਾਅਦ ਦੇ ਵਿੱਚ ਉਹ ਚਲੋ ਕੌਂਸਲਰ ਇੱਕ ਵਿੱਚ ਵੜਿਆ, ਉਹਨੇ ਪੁਲਿਸ ਸੱਦੀ, ਅਤੇ ਮੁੜ ਕੇ ਉਹ ਸਾਰੇ ਜਿਹੜੇ ਰਿਸ਼ਵਤ ਦੇ ਪੈਸੇ ਆ ਵਾਪਸ ਹੋ ਰਹੇ ਆ, ਹੁਣ ਪਤਾ ਨਹੀਂ ਕੇਸ ਹੋਣਗੇ ਜਾਂ ਨਹੀਂ ਹੋਣਗੇ, ਰਫਾ ਦਫੀ ਹੋਏਗੀ ਜਾਂ ਕੀ ਹੋਏਗਾ, ਪਰ ਅੰਨੀ ਪੀ ਰਹੀ ਆ ਅਤੇ ਕੁੱਤਾ ਚੱਟ ਰਿਹਾ। ਹਾਲ ਤਸਕਰਾਂ ਦਾ ਵੀ ਉਹੀ ਹੈ, ਨਗਰ ਨਿਗਮ ਵਾਲਿਆਂ ਦਾ ਵੀ ਉਹੀ ਹੈ, ਪੁਲਿਸ ਵਾਲੇ ਵੀ ਫੜ ਹੋ ਰਹੇ ਨੇ, 2-3 ਜਣੇ ਹੁਣ ਫੜ ਹੋਏ ਨੇ ਪਰਸੋਂ। ਹੁਣ ਇਹ ਨਹੀਂ ਪਤਾ ਲੱਗਦਾ ਵੀ ਤਿੰਨਾਂ ਧਿਰਾਂ ਦੇ ਵਿੱਚੋਂ ਗੈਂਗਸਟਰ ਕਿਹੜਾ ਆ ਅਤੇ ਕਾਨੂੰਨੀ ਵਾਲੇ ਬੰਦੇ ਕਿਹੜੇ ਨੇ। ਸੋ ਇਹ ਜਿਹੜੀ ਪ੍ਰਕਿਰਿਆ, ਇਹਨੂੰ ਹੋਰ ਰਿਫਾਈਨ ਕਰਨ ਦੀ ਲੋੜ ਹੈ। ਇਹ ਨਹੀਂ ਕਹਿ ਰਿਹਾ ਮੈਂ ਵੀ ਇਹ ਨਹੀਂ ਹੋਣਾ ਚਾਹੀਦਾ, ਇਹਦੇ ਉੱਤੇ ਪ੍ਰੋਪਰ ਤਰੀਕੇ ਨਾਲ ਕੰਮ ਹੋਣਾ ਚਾਹੀਦਾ, ਐਗਜ਼ੈਂਪਲਸ ਸੈੱਟ ਕਰਨੀਆਂ ਚਾਹੀਦੀਆਂ। ਹੁਣ ਇਹ ਜਿਹੜੀ ਰਵਾਇਤ ਹੈ ਘਰ ਢਾਣ ਦੀ, ਵੀ ਇਹਨੂੰ ਐਜ਼ ਏ ਡਿਟਰੈਂਟ ਮੰਨ ਲਿਆ ਜਾਵੇ ਜੀ, ਵੀ ਇਹਦੇ ਨਾਲ ਨਾ ਸਹੀ ਹੁੰਦਾ ਸਾਰਾ ਕੁਛ, ਇਹ ਕਿੱਥੋਂ ਸ਼ੁਰੂ ਹੋਈ ਹੈ ਸਾਰੀ ਗੱਲ? ਕੌਣ ਇਹਦਾ, ਮਤਲਬ ਇਹਦੀ ਬੈਕਗਰਾਊਂਡ ਕੀ ਆ? ਇਹਦੀ ਬੈਕਗਰਾਊਂਡ ਹਿਸਟਰੀ 'ਚ ਦੇਖੀਏ ਤਾਂ ਜਿਹੜਾ ਰੋਮਨ ਅੰਪਾਇਰ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਸੀ, ਉਹਨਾਂ ਦੇ ਕਾਨੂੰਨ ਦੇ ਅਨੁਸਾਰ ਪਹਿਲਿਆਂ ਦੇ ਕਿ ਜਿਹੜੇ ਅਪਰਾਧੀ ਸੀ ਖਾਸ ਕਰਕੇ ਦੇਸ਼ ਧਰੋਹ ਜਿਹੜੇ ਕਰਦੇ ਹੁੰਦੇ ਸੀ ਉਹਨਾਂ ਦੀ ਜਾਇਦਾਦ ਜ਼ਬਤ ਅਤੇ ਨਸ਼ਟ ਕੀਤੀ ਜਾਂਦੀ ਸੀ। ਕਈ ਵਾਰੀ ਪਰਿਵਾਰ ਦੇ ਘਰ ਢਾਉਣ ਲਈ ਉਹਨਾਂ ਦੀ ਵਿਰਾਸਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਮੱਧਕਾਲੀਨ ਯੂਰਪ ਦੇ ਵਿੱਚ ਵੀ ਇਹੀ ਹੋਇਆ, ਬਾਗੀਆਂ ਜਾਂ ਡਾਕੂਆਂ ਨੂੰ, ਸਮੁੰਦਰੀ ਡਾਕੂਆਂ ਦੇ ਉਹਨਾਂ ਦੇ ਘਰ ਬਾਰ ਸਾਰੇ ਖਤਮ ਕਰ ਦਿੱਤੇ ਜਾਂਦੇ ਸੀ। ਫਿਰ ਸਾਡੇ ਭਾਰਤ ਦੇ ਵਿੱਚ ਵੀ ਇਹੀ ਹੁੰਦਾ ਰਿਹਾ, ਜਾਗੀਰਦਾਰੀਆਂ ਦਿੱਤੀਆਂ ਹੁੰਦੀਆਂ ਸੀ ਉਹ ਜ਼ਬਤ ਕਰ ਲਈਆਂ ਜਾਂਦੀਆਂ ਸੀਗੀਆਂ, ਉਹਨਾਂ ਦੇ ਘਰ ਬਾਰ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਜਾਂਦੇ ਸੀ। ਤੁਸੀਂ ਫਿਲਮਾਂ ਦੇਖੀਆਂ ਹੋਣੀਆਂ ਪੁਰਾਣੀਆਂ ਕਿ ਅੱਗ ਲਾ ਦਿੱਤੀ ਜਾਂਦੀ ਸੀ ਪਿੰਡ ਨੂੰ। ਚਲੋ ਡਾਕੂ ਤਾਂ ਜਿਹੜੇ ਲਾਉਂਦੇ ਲਾਉਂਦੇ ਸੀ, ਜਿਹੜੇ ਡਾਕੂਆਂ ਦਾ ਵਿਰੋਧ ਕਰਦੇ ਸੀ ਉਹਨਾਂ ਦੇ ਪਿੰਡੇ ਜਾਲ ਦਿੰਦੇ ਸੀ, ਘਰ ਜਾਲ ਦਿੰਦੇ ਸੀ। ਅਮਰੀਕਾ ਦੇ ਵਿੱਚ ਵਾਈਲਡ ਵੈਸਟ ਜਿਹਨੂੰ ਕਹਿੰਦੇ ਸੀ, ਉੱਥੇ ਇਹ ਕੁਛ ਕਹਿੰਦੇ ਸੀ, ਕਰਦੇ ਹੁੰਦੇ ਸੀਗੇ। ਬਾਈਬਲ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਆ, ਦੋ ਜਗ੍ਹਾ ਬਾਈਬਲ ਦੇ ਵਿੱਚ ਵੀ ਜਿਹੜਾ ਆ ਪੱਥਰ ਮਾਰ ਕੇ ਉਹਨਾਂ ਦੇ ਪਰਿਵਾਰ ਨੂੰ ਵੀ ਮਾਰ ਦੇਣਾ ਜਾਂ ਪਰਿਵਾਰ ਨੂੰ ਤੰਗ ਕਰਨਾ ਜਾਂ ਉਹਨਾਂ ਦੇ ਘਰ ਉਜਾੜ ਕੇ ਉਹਨਾਂ ਨੂੰ ਬੇਘਰ ਕਰ ਦੇਣਾ, ਉਹਨਾਂ ਨੂੰ ਸ਼ਹਿਰ ਛੱਡਣ ਲਈ ਮਜਬੂਰ ਕਰ ਦੇਣਾ, ਬਾਈਬਲ ਦੇ ਵਿੱਚ ਵੀ ਜ਼ਿਕਰ ਆਉਂਦਾ। ਜਪਾਨ ਦੇ ਵਿੱਚ ਵੀ ਆਉਂਦਾ ਜ਼ਿਕਰ ਵੀ ਜਪਾਨ ਦੇ ਵਿੱਚ ਵੀ ਇਹ ਪਰੰਪਰਾ ਚੱਲਦੀ ਰਹੀ ਆ। ਅਤੇ ਕਲੋਨੀਅਲ ਟਾਈਮ ਦੇ ਵਿੱਚ ਅਮਰੀਕਾ ਦੇ ਵਿੱਚ ਤਾਂ ਆਪਾਂ ਦੱਸਿਆ ਹੀ ਆ ਵੀ ਇਹ ਹੁੰਦਾ ਆ, ਉੱਥੇ ਜਿਹੜੇ ਪਾਇਰੇਟਸ ਹੁੰਦੇ ਸੀ ਉਹਨਾਂ ਨਾਲ ਵੀ ਇੱਦਾਂ ਹੁੰਦੀ। ਨਾਜ਼ੀ ਜਰਮਨੀ ਦੇ ਵਿੱਚ ਵੀ ਇਹ ਕੁਛ ਹੁੰਦਾ ਰਿਹਾ ਆ, ਅਤੇ ਸਾਊਥ ਅਮੈਰੀਕਾ ਦੇ ਵਿੱਚ ਵੀ ਹੁਣ ਹੋ ਰਿਹਾ ਆ ਬਹੁਤ ਵੱਡੇ ਪੱਧਰ 'ਤੇ। ਇਕੁਆਡੋਰ ਤੁਸੀਂ ਸੁਣਿਆ ਹੋਏਗਾ, ਉੱਥੇ ਬਹੁਤ ਵੱਡੇ ਪੱਧਰ 'ਤੇ ਗੈਂਗਸਟਰ ਪ੍ਰੋਬਲਮ ਆ ਗਈ ਸੀਗੀ, ਅਤੇ ਉਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਅੰਦਰ ਡੱਕਿਆ ਹੋਇਆ ਅਤੇ ਉਹਨਾਂ ਦੀ ਸਾਰੀਆਂ ਪ੍ਰੋਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ। ਅਤੇ ਇੱਕ ਨਾ ਸਮੱਸਿਆ ਇਹ ਆ ਰਹੀ ਆ ਜਿੱਥੇ, ਜਿਹੜੀ ਇਹ ਗੱਲ ਹੈ ਵੀ ਜੇ ਤੁਸੀਂ ਇਹਨੂੰ ਅਲਾਓ ਕਰਦੇ ਆ ਗੈਂਗਸਟਰਸ ਨੂੰ, ਅਤੇ ਗੈਂਗਸਟਰ ਆਪਣਾ ਸਮਰਾਜ ਬਣਾਉਂਦੇ ਨੇ, ਉਹ ਆਪਣੇ ਰਿਸ਼ਤੇਦਾਰ ਪਰਿਵਾਰ ਨਿਆਣੇ ਨਿੱਕੇ ਸਾਰੇ ਹੀ ਉਹ ਗੈਂਗਸਟਰ ਯੂਨੀਅਨ ਦੇ ਵਿੱਚ ਲੈ ਆਉਂਦੇ ਨੇ, ਅਤੇ ਉਹ ਗਾਂਹ ਤੇ ਗਾਂਹ ਇੱਕ ਫੈਮਿਲੀ ਮਾਫੀਆ ਜਿੱਦਾਂ ਟਹਿਲੀਆਂ ਨੇ ਇੱਦਾਂ ਬਣਦਾ ਆ। ਇਹਨੂੰ ਜਾਂ ਤਾਂ ਪਹਿਲੇ ਸਟੇਜ 'ਤੇ ਰੋਕਣਾ ਬਣਦਾ ਆ, ਨਹੀਂ ਤਾਂ ਜੇ ਉਹ ਫੈਮਿਲੀ ਵਾਂਗਰ ਹੋ ਗਿਆ, ਜਿੱਦਾਂ ਅਹਿਮਦ ਅਤੀਕ ਹੋ ਗਿਆ ਯੂਪੀ ਦੇ ਵਿੱਚ, ਹੁਣ ਉਹਨੂੰ ਕਿੱਦਾਂ ਉਹਦਾ ਕਤਲ ਵੀ ਹੋਇਆ, ਅਤੇ ਫਿਰ ਇਹ ਹੁੰਦਾ ਵੀ ਬਹੁਤ ਵੱਡੀ ਫੋਰਸ ਲਾਉਣੀ ਪੈਂਦੀ ਆ। ਇਹ ਅਸਲ ਦੇ ਵਿੱਚ ਜਿਹੜੀ ਡੀਪ ਸਟੋਰੀ ਜਿਹੜੀ ਤੁਹਾਡੇ ਨਾਲ ਸਾਂਝੀ ਇਹ ਮੈਂ ਕਰਨਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਇਜ਼ਰਾਈਲ ਦੇ ਵਿੱਚ ਰੌਲਾ ਪੈਂਦਾ ਆ ਫਲਸਤੀਨੀਆਂ ਦੇ ਨਾਲ। ਜਦੋਂ ਲੜਾਈ ਚੱਲਦੀ ਸੀ ਫਲਸਤੀਨੀਆਂ ਦੀ ਤਾਂ ਉਸਨੂੰ ਬਾਕੀ ਸਾਰੇ ਇਸਲਾਮਿਕ ਦੇਸ਼ ਸਪੋਰਟ ਕਰਦੇ ਨੇ, ਹੁਣ ਵੀ ਕਰਦੇ ਨੇ। ਤਾਂ ਸਦਾਮ ਹੁਸੈਨ ਨੇ $50,000 ਇਨਾਮ ਰੱਖਿਆ ਹੁੰਦਾ ਸੀ ਜਿਹਦੇ ਕਰਕੇ ਖਿੱਝ ਚੜ੍ਹ ਕੇ ਉਹਨੂੰ ਖਤਮ ਕੀਤਾ ਆ। ਜਿਹੜਾ ਸੂਸਾਈਡ ਬੰਬਰ ਹੁੰਦਾ ਸੀ, ਆਤਮਘਾਤੀ ਜਿਨ ਕਰਨਾ ਨਾ, ਉਹਦੇ ਪਰਿਵਾਰ ਨੂੰ $50,000। ਉੱਥੇ ਸਿਚੁਏਸ਼ਨ ਇਹ ਹੁੰਦੀ ਸੀ ਫਲਸਤੀਨ 'ਚ ਵੀ ਜੇ ਇੱਕ ਮੁੰਡੇ ਨੂੰ ਦੇ ਦਿਓ ਪਰਿਵਾਰ ਵੱਲੋਂ ਵੀ ਆਹ ਕਰ ਲਾ, ਅਤੇ $50,000 ਉਹਨੂੰ ਮਿਲ ਜਾਣਾ ਅਮੈਰੀਕਨ, ਅਤੇ ਉਹ ਆਪਣੇ ਘਰ ਬਾਰ ਬਣਾ ਲੈਂਦੇ ਹੁੰਦੇ ਸੀ। ਇੱਦਾਂ ਲੜਾਈ ਦੀ ਜਿਹੜੀ ਫੰਡਿੰਗ ਅਤੇ ਫੀਡਿੰਗ ਚੱਲੀ ਆ। ਸੋ ਇਹ ਤੋਂ ਅੱਕ ਕੇ ਅਮਰੀਕਾ ਅਤੇ ਇਸ ਧੜੇ ਨੇ, ਵੈਸਟ ਧੜੇ ਨੇ ਸਦਾਮ ਹੁਸੈਨ ਢਾਇਆ ਵੀ ਇਹਨਾਂ ਦੀ ਫੰਡਿੰਗ ਬੰਦ ਕਰੋ ਪਿੱਛੋਂ ਜਿਹੜੇ ਪ੍ਰਮੋਟ ਕਰ ਰਹੇ ਨੇ, ਅਤੇ ਪਰ ਉਹ ਫਿਰ ਵੀ ਨਹੀਂ ਹਟੇ। ਫਿਰ ਉਹਨਾਂ ਨੇ ਇਹ ਸਟ੍ਰੈਟਜੀ ਅਪਣਾਈ ਇਸਰਾਇਲ ਨੇ ਕਿ ਜਿਹੜੇ ਪੈਸੇ ਬਾਹਰੋਂ ਇਸਲਾਮਿਕ ਦੇਸ਼ਾਂ ਤੋਂ ਆ ਰਹੇ ਆ, ਇਹਨਾਂ ਨੂੰ ਫੰਡਿੰਗ ਕਰ ਰਹੇ ਪਰਿਵਾਰਾਂ ਨੂੰ ਜਿਹੜੇ ਲੜਦੇ ਨੇ, ਉਹ ਘਰ ਬਣਾਉਣ ਲਈ ਤਾਂ ਆਪਣੇ ਮੁੰਡੇ ਦਾਨ ਦਿੰਦੇ ਨੇ ਵੀ ਇਹਨਾਂ ਦੇ ਜਿਹੜੇ ਘਰੇ ਹੀ ਢਾ ਦਿਓ, ਜੇ ਬਣਾ ਵੀ ਲੈਂਦੇ ਆ ਨਾ, ਜਿਹੜਾ ਕੋਈ ਕੰਮ ਕਰੂਗਾ ਉਹਦਾ ਘਰ ਢਾ ਦਿਓ। ਉਹਨਾਂ ਨੇ ਘਰ ਢਾਣੇ ਸ਼ੁਰੂ ਕਰਤੇ, ਢਾਂਦੇ ਢਾਂਦੇ ਕੰਮ ਇੰਨਾ ਵੱਧ ਗਿਆ ਹੁਣ ਸਾਰਾ ਗਾਜ਼ਾ ਹੀ ਢਾ ਦਿੱਤਾ। ਇਹੀ ਡਿਟਰੰਟ ਪੋਲਿਸੀ ਜਿਹੜੀ ਆ ਇਹ ਭਾਰਤ ਦੇ ਵਿੱਚ ਚੱਲਣੀ ਸ਼ੁਰੂ ਹੋਈ ਆ ਬਲਡੋਜ, ਇਹ ਪਬਲਿਕ ਨੂੰ ਦਿਖਾਲਣ ਵਾਸਤੇ ਆ। ਪਰ ਇਹ ਪੋਲਿਸੀਆਂ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਵੀ ਆ, ਇੱਥੇ ਘਰ ਢਾਉਂਦੇ ਨਹੀਂ ਹੈਗੇ, ਇੱਥੇ ਜ਼ਬਤ ਕਰਦੇ ਨੇ। ਅਮਰੀਕਾ 'ਚ ਵੀ ਆ, ਇੰਗਲੈਂਡ 'ਚ ਵੀ ਆ, ਪ੍ਰੋਪਰਟੀ ਜ਼ਬਤ ਕਰ ਲੈਂਦੇ ਨੇ, ਮਤਲਬ ਕਈ ਕਈ $100 million ਦੀ ਸਾਲ ਦੀ ਜ਼ਬਤ ਹੁੰਦੀ ਆ। ਅਤੇ ਡਰੱਗ ਪੀਪਲ ਜਾਂ ਜਿਹੜੇ ਗੈਂਗਸਟਰ ਆ ਜਿਹੜੇ ਹੋ ਜਾਂਦੇ ਨੇ, ਉਹਨਾਂ ਦੀ ਸਾਰੀਆਂ ਪ੍ਰੋਪਰਟੀਆਂ ਜ਼ਬਤ ਕਰਕੇ ਉਹਨਾਂ ਦੀ ਆਕਸ਼ਨ ਕਰਾ ਕੇ ਵੇਚ ਦਿੱਤੀਆਂ ਜਾਂਦੀਆਂ ਨੇ, ਅਤੇ ਮੁੜ ਕੇ ਉਹ ਸਰਕਾਰ ਨੂੰ ਆ ਜਾਂਦੀਆਂ ਨੇ। ਸੋ ਇਹ ਪੋਲਿਸੀਆਂ ਆ, ਇਹ ਥੋੜ੍ਹਾ ਤਰੀਕੇ ਨਾਲ ਕਰਦੇ ਨੇ, ਢਾਣਾ ਗੱਲ ਹੀ ਆ, ਪਰ ਆਪਣੇ ਆਪਣੇ ਥਾਂ ਦੀ ਆਪਣੀ ਆਪਣੀ ਰਵਾਇਤ ਹੈ, ਆਪਣੇ ਆਪਣੇ ਉਹਦੇ ਕਾਨੂੰਨ ਹੈ, ਅਤੇ ਲੋਕਾਂ ਦੀ ਸਾਈਕੋਲੋਜੀ ਜਿਹੜੀ ਵੱਖਰੀ ਹੈ। ਸੋ ਅੱਜ ਬਲਡੋਜ਼ਰ ਐਕਸ਼ਨ 'ਤੇ ਆਪਾਂ ਥੋੜ੍ਹੀ ਗੱਲ ਕੀਤੀ, ਸਾਂਝ ਪਾਈ, ਕਿ ਜਿੰਨੀ ਕੁ ਵੀ ਹੋ ਸਕਦੀ ਆ ਉਨੀ ਕੁ ਪਾਈ, ਕਿ ਕਿਵੇਂ ਇਹ ਸਾਰਾ ਕੁਝ ਚੱਲ ਰਿਹਾ ਤੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ। ਸੋ ਦੋਸਤੋ, ਮੌਸਮ ਦੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ। ਮੌਸਮ ਸਿਡਨੀ ਦੇ ਵਿੱਚ ਇਸ ਵੇਲੇ 12.6 ਡਿਗਰੀ ਆ, ਮੈਲਬਨ ਦੇ ਵਿੱਚ ਅੱਜ ਇਸ ਵੇਲੇ 11.7 ਹੈ, ਬ੍ਰਿਸਬਨ ਦੇ ਵਿੱਚ 15.4, ਪਰਥ 'ਚ ਮੀਂਹ ਦੱਸਿਆ ਗਿਆ 14.2, ਅਤੇ ਐਡਲੇਡ ਦੇ ਵਿੱਚ 10.7, ਕੈਨਬਰਾ 'ਚ 2.3, ਹੋਬਾਰਟ ਦੇ ਵਿੱਚ 11.3, ਅਤੇ ਡਾਰਵਿਨ ਦੇ ਵਿੱਚ 24 ਡਿਗਰੀ ਤਾਪਮਾਨ। ਸੋ ਇਹ ਸੀ ਅੱਜ ਦਾ ਤਾਪਮਾਨ। ਅਤੇ ਇੱਕ ਹੁਣ ਅਸੀਂ ਸੁਣਨਾ ਹੈ ਜੀ ਗੀਤ। ਗੀਤ ਹੈਗਾ ਜੀ ਭੁਪਿੰਦਰ ਸਿੰਘ ਭੁੱਲਰ, ਸਾਡੇ ਐਡਲੇਡ ਵਾਲੇ, ਅਤੇ ਉਹਨਾਂ ਦੀ ਟੀਮ ਕਰਨਾਲ ਵਾਲੀ, ਅਮਰੀਕ ਭਾਅ ਜੀ ਨਾਲ ਵੀ ਉਹਨਾਂ ਦੀ ਗੱਲ ਹੋਈ ਆ, ਮੈਨੂੰ ਲੱਗਦਾ ਇਹਨਾਂ ਦਾ ਵੀ ਬੜੀ ਛੇਤੀ ਗਾਣਾ ਰਿਲੀਜ਼ ਹੋਏਗਾ। ਅਤੇ ਇਹ ਗੀਤ ਸੁਣਦੇ ਹਾਂ, ਅਤੇ ਗੀਤ ਦੇ ਉਸ ਪਾਰ ਫਿਰ ਆਪਾਂ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ 'ਚ ਲੈਣਾ ਆ। ਤੁਹਾਡੇ ਸੁਨੇਹੇ ਆ ਚੁੱਕੇ ਨੇ, ਆ ਰਹੇ ਨੇ, ਅਤੇ ਜੀਆਂ ਨੂੰ ਹੈਪੀ ਸੰਡੇ। ਨਸੀਬ ਮੇਂ ਜਿਸਕੇ ਜੋ ਲਿਖਾ ਥਾ, ਦੋ ਬਦਨ ਫਿਲਮ ਆਈ ਸੀ ਮਨੋਜ ਕੁਮਾਰ, ਆਸ਼ਾ ਪਾਰਕ ਅਤੇ ਸਿੰਮੀ ਗਰੇਵਾਲ ਦੀ, ਅਤੇ ਮੁਹੰਮਦ ਰਫੀ ਸਾਹਿਬ ਦਾ ਇਹ ਓਰਿਜਿਨਲ ਗੀਤ ਸੀ, ਅਤੇ ਇਹਨੂੰ ਬੜੀ ਬਖੂਬੀ ਦੇ ਨਾਲ ਗਾਇਆ ਆ ਭੁਪਿੰਦਰ ਭੁੱਲਰ ਨੇ ਐਡਲੇਡ ਤੋਂ, ਅਤੇ ਉਹਨਾਂ ਦੀ ਟੀਮ ਨੇ। ਆਓ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਮਿਲਦੇ ਹਾਂ ਫਿਰ।
नसीब में जिसके जो लिखा था। वो तेरी महफिल में काम आया, नसीब में जिसके जो लिखा था। वो तेरी महफिल में काम आया, किसी के हिस्से में प्यास आई, किसी के हिस्से में जाम आया, नसीब में जिसके जो लिखा था। फसाना हूँ बेकसी का, ये हाल है मेरी जिंदगी का। मैं एक फसाना हूँ बेकसी का, ये हाल है मेरी जिंदगी का, ये हाल है मेरी जिंदगी का। ना हुस्न ही मुझको रास आया, ना इश्क ही मेरे काम आया, नसीब में जिसके जो लिखा था। बदल गई तेरी मंजिलें भी, बिछड़ गया मैं भी कारवां से। बदल गई तेरी मंजिलें भी, बिछड़ गया मैं भी कारवां से, बिछड़ गया मैं भी कारवां से, तेरी मुहब्बत के रास्ते में। ना जाने ये क्या मकाम आया, नसीब में जिसके जो लिखा था। तुझे बुलाने की कोशिशें भी तमाम नाकाम हो गई हैं, तुझे बुलाने की कोशिशें भी तमाम नाकाम हो गई हैं, तमाम नाकाम हो गई हैं। किसी ने जिक्र वफा किया जब, जुबां पे तेरा ही नाम आया, नसीब में जिसके जो लिखा था वो तेरी महफिल में काम आया, किसी के हिस्से में प्यास आई, किसी के हिस्से में जाम आया, नसीब में जिसके जो लिखा था।
जी किवें लग्या गीत जी? मैनू तां बड़ा वधिया लग्या, ਅਤੇ ਬਹੁਤ ਵਧੀਆ ਐਫਰਟ ਹੈ। ਮੈਂ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਕਰ ਰਿਹਾ ਕਿ ਅਗਰ ਤੁਹਾਡੇ ਆਸ ਪਾਸ ਜਾਂ ਤੁਸੀਂ ਆਪ ਕੁਛ ਆਪਣੀ ਕ੍ਰੀਏਸ਼ਨ ਭੇਜਣਾ ਚਾਹੁੰਦੇ ਹੋ ਤਾਂ ਜ਼ਰੂਰ ਕੋਈ ਕਵਿਤਾ ਛੋਟੀ ਮਤਲਬ ਰਿਕਾਰਡ ਕਰਕੇ ਭੇਜਣਾ ਚਾਹੁੰਦੇ ਅਸੀਂ ਉਹ ਵੀ ਲਾ ਸਕਦੇ ਹਾਂ, ਜ਼ਰੂਰ ਸਾਂਝਾ ਪਾਇਆ ਕਰੋ। ਬਹੁਤ ਸਾਰੇ ਸੁਨੇਹੇ ਆ ਰਹੇ ਨੇ ਅਤੇ ਆਪਾਂ ਉਹ ਸਾਰੇ ਸੁਨੇਹੇ ਲਵਾਂਗੇ, ਪਰ ਪਹਿਲਾਂ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਅਤੇ ਨਾਲ ਦੀ ਨਾਲ ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਨੀਆਂ, ਚਿੰਤਨ ਸ਼ੁਰੂ ਕਰਨਾ। ਬਹੁਤ ਭੱਖਦੇ ਮਸਲੇ ਨੇ, ਉਹਨਾਂ 'ਤੇ ਆਪਾਂ ਗੱਲਾਂ ਬਾਤਾਂ ਕਰਨੀਆਂ ਹੈ। ਸੋ ਸਿਡਨੀ ਸਟੂਡੀਓ ਤੋਂ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਮੈਂ ਚਾਰੇ ਕੁੰਡਾ ਪਾਲੀਆਂ, ਮੈਂ ਚਾਰੇ ਕੁੰਡਾ ਪਾਲੀਆਂ, ਤੁਧ ਜੇ ਵਡਨਾ ਸਾਈਆਂ, ਤੁਧ ਜੇ ਵਡਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭ ਮਿਲਾਇਆ, ਮੈਂ ਚਾਰੇ ਕੁੰਡਾ ਪਾਲੀਆਂ, ਤੁਧ ਜੇ ਵਡਨਾ ਸਾਈਆਂ। ਅਮਨਦੀਪ, ਅੱਜ ਭੁੱਲਰ ਸਾਹਿਬ ਦਾ ਗਾਣਾ ਸੁਣਿਆ ਦੋ ਵਚਨ ਦਾ, ਬਹੁਤ ਚੰਗਾ ਲੱਗਿਆ ਗਾਣਾ ਸੁਣ ਕੇ, ਅਤੇ ਤੁਹਾਡੀ ਬਹੁਤ ਮਿਹਰਬਾਨੀ ਆ, ਤੁਸੀਂ ਕਲਾਕਾਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹੋ, ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜ੍ਹਿਆ ਹੋਵੇਗਾ। ਅਤੇ ਸਿਡਨੀ ਦੇ ਵਿੱਚ ਅਮਨਦੀਪ, ਅੱਜ ਮੌਸਮ ਜਿਹੜਾ ਆ ਉਹ ਐਡਾ ਸਾਜ਼ਗਾਰ ਨਹੀਂ ਹੈ, ਬੱਦਲ ਅਸਮਾਨ ਦੇ ਵਿੱਚ ਛਾਏ ਹੋਏ ਆ ਅਤੇ ਲੱਗਦਾ ਆ ਕਿ ਮੀਂਹ ਅੱਜ ਵੀ ਪਏਗਾ, ਲੇਕਿਨ ਪੇਸ਼ਨਗੋਈ ਤਾਂ ਇਹ ਹੋ ਰਹੀ ਆ ਕਿ ਮੀਂਹ ਸ਼ਾਇਦ ਨਾ ਪਵੇ, ਲੇਕਿਨ ਚਾਰੇ ਪਾਸੇ ਗਿੱਲੇ ਹੀ ਗਿੱਲ ਹੋਈ ਪਈ ਆ। ਸ਼ੁਭਮ ਗਿੱਲ ਇੰਡੀਆ ਦੇ ਨਵੇਂ ਕ੍ਰਿਕਟ ਕੈਪਟਨ ਚੁਣੇ ਗਏ ਆ, ਅਤੇ ਉੱਧਰ ਗਿੱਲ ਬਾਗੀ ਦੀ ਵੀ ਕਾਫੀ ਗੱਲ ਹੁੰਦੀ ਆ, ਗਿੱਲ ਬਾਗੀ ਹੋ ਗਿਆ, ਅਤੇ ਸਾਡੇ ਜਿਹੜੇ ਕੈਨਬਰਾ ਵਾਲੇ ਗਿੱਲ ਸਾਹਿਬ ਆ ਉਹਨਾਂ ਦੀ ਵੀ ਕਾਫੀ ਚਰਚਾ ਹੁੰਦੀ ਰਹਿੰਦੀ ਆ, ਅਤੇ ਆਸ ਪਾਸ ਇੱਧਰ ਗਿੱਲੇ ਹੀ ਗਿੱਲ ਆ, ਮਤਲਬ ਇਹ ਜਵਾਬ ਦਿਓ ਵੀ ਪੰਜਾਬ ਵਿੱਚ ਚਿੱਟਾ ਵਿਕਦਾ ਆ ਜਾਂ ਪੰਜਾਬ ਵਿੱਚ ਚਿੱਟਾ ਵਿਕਦੀ ਆ।
ਇਹ ਹੁਣ ਕਿਉਂ ਕੋਈ ਮਤਲਬ ਲਿੰਗ ਨਿਰਧਾਰਤ ਕਰਨ ਦੀ ਮੁਹਿੰਮ ਚਲਾਈ ਹੈ ਸਰਕਾਰ ਨੇ ਆਸਟ੍ਰੇਲੀਆ ਦੀ ਨੇ, ਵੀ ਸਰਵੇ ਕਰਕੇ ਦੱਸੋ ਜਾਂ ਪੰਜਾਬ ਸਰਕਾਰ ਤੋਂ ਤੁਹਾਨੂੰ ਕੰਟਰੈਕਟ ਮਿਲਿਆ ਜਾਂ ਮੋਦੀ ਸਰਕਾਰ ਤੋਂ ਕੰਟਰੈਕਟ ਮਿਲਿਆ? ਕਿ
ਨਹੀਂ ਆਉਂਦੀ, ਕੋਈ ਕੰਟਰੈਕਟ ਨਹੀਂ ਮਿਲਿਆ, ਇਹ ਗੱਲਾਂ ਚ ਗੱਲ ਆ, ਦਿਲ ਵਾਲੀ ਗੱਲ ਆ।
ਚਿੱਟਾ ਵਿਕਦਾ ਹੈ ਜਾਂ ਵਿਕਦੀ ਹੈ?
ਦੇਖਿਆ ਜਾਵੇ ਪੰਜਾਬ ਵਿੱਚ ਚਿੱਟਾ ਵਿਕਦੀ ਆ।
ਅੱਛਾ,
ਉਹ ਤਾਂ ਪੰਜਾਬ ਦਾ ਜਿਹੜਾ ਪੂਰਬੀਕਰਨ ਹੋ ਰਿਹਾ।
ਅੱਛਾ,
ਚਿੱਟਾ ਵਿਕਦੀ ਆ ਜੇ ਪੰਜਾਬ ਚ ਦੇਖਿਆ ਜਾਵੇ ਚਿੱਟਾ ਵਿਕਦਾ ਆ, ਤਾਂ ਫਿਰ ਜਿੱਦਾਂ ਤੁਸੀਂ ਅੱਜ ਘਰ ਢਾਣ ਵਾਲੀਆਂ ਗੱਲਾਂ ਕੀਤੀਆਂ, ਐਂਗਲ ਉਧਰ ਨੂੰ ਜਾਂਦਾ ਆ, ਦੋਨੋਂ ਪਾਸਿਆਂ ਤੇ ਦੇਖ ਲਓ ਵੀ ਚਿੱਟਾ ਵਿਕਦਾ ਆ ਚਿੱਟਾ ਵਿਕਦੀ ਆ। ਦੇਖਿਆ ਜਾਵੇ ਤਾਂ ਚਿੱਟਾ ਪਹਿਲਾਂ ਵਿਕਦੀ ਆ।
ਉਹ ਕਿੱਦਾਂ?
ਜੇ ਤੁਸੀਂ ਬੰਗਾਲ, ਅਸਾਮ, ਆਂਧਰਾ ਪ੍ਰਦੇਸ਼, ਆਂਧਰਾ ਪ੍ਰਦੇਸ਼ ਨੀ, ਉੜੀਸਾ ਵਾਲਾ ਜਾਓ ਤਾਂ ਪਾਨ ਦੇ ਵਿੱਚ ਨਾ ਉਹ ਚੂਨਾ ਪਾ ਕੇ ਖਾਂਦੇ ਆ, ਖਾਂਦੇ ਹੁੰਦੇ ਸੀਗੇ ਚੂਨਾ ਪਾ ਕੇ ਚਿੱਟਾ। ਫਿਰ ਉਹਦੀ ਫੋਰਮ ਆਈ ਪੂੜੀ ਲਾਣ ਦੀ, ਉਹ ਪੂੜੀ ਲਾਉਂਦੇ ਹੁੰਦੇ ਸੀ ਦੰਦਾਂ ਦੇ ਵਿੱਚ ਰੱਖ ਕੇ, ਜੀਭ ਦੇ ਥੱਲੇ ਰੱਖ ਕੇ, ਉਹ ਚਿੱਟਾ ਉਦੋਂ ਵਿਕਦੀ ਹੁੰਦੀ ਸੀ, ਤੇ ਬਾਅਦ ਵਿੱਚ ਉਹਦੀ ਫੋਰਮ ਆ,
ਮਤਲਬ ਪੂੜੀ ਵਿਕਦੀ ਹੁੰਦੀ ਸੀ ਉਹ ਚਿੱਟਾ ਹੀ ਸੀ,
ਪੂੜੀ ਵਿਕਦੀ ਹੁੰਦੀ, ਉਹਦੇ ਵਿੱਚ ਚਿੱਟਾ ਪਾਇਆ ਹੁੰਦਾ ਸੀ, ਥੋੜੇ ਚੂਨਾ ਹੁੰਦਾ ਸੀ, ਤੇ ਉਹਦੇ ਨਾਲ ਜਿਹੜਾ ਸਿਰ ਜਿਹੜਾ ਘੁੰਮ ਜਾਂਦਾ ਸੀ ਜਦੋਂ ਅਸੀਂ ਜਾਮੀਆਂ ਪੜ੍ਹਦੇ ਹੁੰਦੇ ਸੀ, ਕਦੇ ਕਦੇ ਅਸੀਂ ਵੀ ਇੱਦਾਂ ਲਾ ਲੈਂਦੇ ਹੁੰਦੇ।
ਭਾਜੀ ਇੱਕ ਮਿੰਟ, ਤੁਸੀਂ ਵੀ ਚਿੱਟਾ ਲਾਉਂਦੇ ਰਹੇ ਹੋ? ਕਿਆ ਬਾਤ ਹੈ ਭਾਈ,
ਚਿੱਟਾ ਨਹੀਂ,
ਲਾਉਂਦੇ
ਪਾਨ ਦੇ ਵਿੱਚ ਜਿਹੜਾ ਚੂਨਾ ਪਾ ਕੇ ਖਾਂਦੇ ਹੁੰਦੇ ਸੀ ਉਹਦੀ ਗੱਲ
ਨਹੀਂ,
ਕਰਦਾ
ਤੁਸੀਂ
ਮੈਂ।
ਚਿੱਟੀ ਲਾਉਂਦੇ ਰਹੇ ਹੋ, ਪਤਾ ਕੀ ਆ, ਜਿਹੜੇ ਜਿਹੜੇ
ਚਿੱਟੀ
ਚੂਨੇ 'ਚ ਨਸ਼ਾ ਨਹੀਂ ਹੁੰਦਾ, ਚੂਨਾ ਤਾਂ ਕੈਲਸ਼ੀਅਮ ਦਾ ਸੋਰਸ ਹੁੰਦਾ, ਉਹ ਤਾਂ ਲੈਣਾ ਚਾਹੀਦਾ ਆ, ਤੇ ਅਸਲ 'ਚ ਨਸ਼ਾ ਹੁੰਦਾ ਜਿਹੜਾ ਵਿੱਚ ਤੰਬਾਕੂ ਪਾਉਂਦੇ ਆ, ਉੱਦਾਂ ਜਿਹੜਾ ਉੱਦਾਂ ਪਾਨ ਜਿਹੜਾ ਆ ਬਿਨਾਂ ਨਸ਼ੇ ਤੋਂ ਤਾਂ ਬਹੁਤ ਲਾਹੇਵੰਦ ਆ। ਪਰ ਚਲੋ,
ਹਾਂਜੀ,
ਤੁਸੀਂ ਫਿਰ ਤੰਬਾਕੂ ਵਾਲਾ ਲਾਉਂਦੇ ਰਹੇ ਆ ਜਾਂ ਬਿਨਾਂ ਤੰਬਾਕੂ ਵਾਲਾ?
ਉਦਾਂ ਅਮਦੀਪ ਸੱਚ ਬੋਲਣਾ ਤਾਂ ਦੋ ਹੀ ਲਾਦੇ ਹੁੰਦੇ ਸੀ, ਬਿਨਾਂ ਤੰਬਾਕੂ ਵਾਲਾ ਤੰਬਾਕੂ ਵਾਲਾ। ਵੀ ਸੱਚ, ਹੁਣ ਸੱਚੀ ਗੱਲ ਹੈ, ਉਦੋਂ ਮੁੰਡੇ ਖੁੰਡੇ ਹੁੰਦੇ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਲਾ ਲੈਂਦੇ ਹੁੰਦੇ, ਉੱਥੇ ਰਿਵਾਜ਼ ਹੁੰਦਾ ਸੀਗਾ ਕਿ ਉੱਥੇ ਯੂਪੀ ਦੇ ਵੀ ਬਹੁਤ ਲੋਕ ਹੁੰਦੇ ਸੀ, ਬਿਹਾਰ ਦੇ ਵੀ ਹੁੰਦੇ ਸੀ, ਉੜੀਸਾ ਦੇ ਵੀ ਹੁੰਦੇ ਸੀ, ਉੱਥੇ ਉੱਥੇ ਈਰਾਨ ਦੇ, ਈਰਾਨ ਦੀਆਂ, ਈਰਾਨ ਦੇ ਲੋਕ ਬਹੁਤ ਹੁੰਦੇ ਸੀ, ਇਰਾਕ ਦੇ ਬਹੁਤ ਲੋਕ ਪੜ੍ਹਨ ਆਉਂਦੇ ਹੁੰਦੇ ਸੀ। ਉੱਥੇ ਤਾਂ ਇੱਦਾਂ ਜਿੱਦਾਂ ਬਸਰਾਂ ਦੀਆਂ ਪਰੀਆਂ ਵੀ ਹੁੰਦੀਆਂ ਸੀ, ਉਹਨਾਂ ਦਾ ਹੋਸਟਲ ਅਲੱਗ ਹੁੰਦਾ ਸੀ,
ਬਸਰਾਂ ਦੀ
ਜਿਹੜੇ ਈਰਾਨ ਇਰਾਕ ਦੀਆਂ ਲੜਕੀਆਂ ਹੁੰਦੀਆਂ ਸੀ ਨਾ, ਉਹਨਾਂ ਹੋਸਟਲ ਉੱਥੇ ਬੱਕਰਾ ਆ, ਉਹਨਾਂ ਨੂੰ ਪਰੀਆਂ ਦਾ ਹੋਸਟਲ ਕਹਿੰਦੇ ਆ, ਉਦੋਂ ਕਹਿੰਦੇ ਹੁੰਦੇ, ਹੁਣ ਤਾਂ ਪਤਾ ਨਹੀਂ ਮੈਨੂੰ।
ਭਾਜੀ ਆ ਤਾਂ
ਉਹ ਉਹਦੇ
ਨਹੀਂ,
ਜਾਣਾ
ਹੋਰ
ਮੁਸ਼ਕਿਲ ਸੀ,
ਹੋਰ ਦੱਸੋ ਆਪਣੇ ਕਾਲਜ ਦੀਆਂ ਗੱਲਾਂ, ਹਜੇ ਹੋਰ ਪਰਤਾਂ ਖੁੱਲਣਗੀਆਂ ਤੁਹਾਡੀਆਂ।
ਪਰਤਾਂ ਦੀ ਗੱਲ ਨਹੀਂ ਹੈ, ਮੈਂ ਤਾਂ ਸੱਚੀ ਸੱਚੀ ਗੱਲ
ਅੱਛਾ ਵੇ
ਦੱਸਦਾ।
ਤੁਸੀਂ ਵੀ ਮਤਲਬ ਜਿਹੜਾ ਆਪਣੇ ਹੋਸਟਲ ਤੋਂ ਜਦ ਜਾਂਦੇ ਹੁੰਦੇ ਸੀ ਪੜ੍ਹਨ, ਬਾਇਆ ਫਿਰ ਪਰੀਆਂ ਹੋਸਟਲ ਜਾਂਦੇ ਹੁੰਦੇ ਸੀਗਾ, ਸਿੱਧੇ ਕਲਾਸ 'ਚ ਚਲ ਜਾਂਦੇ ਹੁੰਦੇ ਸੀ?
ਨਹੀਂ, ਪਰੀਆਂ ਦੇ ਹੋਟਲ ਦੇ ਮੋਰ ਦੀ ਜਾਂਦੀ ਹੁੰਦੀ ਸੜਕ, ਉੱਥੋਂ ਸਾਰੇ ਉੱਥੋਂ ਹੀ ਜਾਂਦੇ ਹੁੰਦੇ ਸੀ। ਪਤਾ ਗੱਲ ਇਹ ਹੋਈ ਕਿ ਮੇਰੀ ਨਾ ਜਿਹੜੀ ਆਦਤ ਹੈ ਮੁੰਡ ਤੋਂ ਹੀ, ਲੀਡਰਾਂ ਨਾਲ ਬੜੀ ਛੇਤੀ ਦੋਸਤੀ ਪੈਂਦੀ, ਆਪ ਲੀਡਰ ਕਦੇ ਬਣੀ ਹੈ, ਬਣੇ ਨਹੀਂ ਹੈ। ਜਦੋਂ ਲੀਡਰਾਂ ਨਾਲ ਦੋਸਤੀ ਪਤਾ ਨਹੀਂ ਆਪਣੇ ਆਪ ਹੀ ਪੈ ਜਾਂਦੀ, ਜਿੱਦਾਂ ਤੁਸੀਂ ਹੁਣ ਲੀਡਰ ਆ, ਤੁਹਾਡੇ ਨਾਲ ਵੀ ਦੋਸਤੀ ਪੈ ਜਾਂਦੀ ਹੈ, ਪਈ ਉਹ ਆ ਆਸਟ੍ਰੇਲੀਆ 'ਚ। ਕਈ ਜਦੋਂ ਪਿੰਡ ਸੀਗੇ ਤੇ ਸਰਪੰਚਾਂ ਨਾਲ ਸਾਡੀ ਦੋਸਤੀ ਹੁੰਦੀ ਸੀ, ਸਰਪੰਚ ਨਾਲ ਹੁੰਦੀ ਸੀ ਦੋਸਤੀ, ਬੜੇ ਚੰਗੇ ਸਾਡੇ ਸਰਪੰਚ ਫਰੈਂਡ ਸੀਗੇ। ਹੋਰ ਵੀ ਜਿਹੜੇ ਆਲੇ ਦੁਆਲੇ ਦੇ ਲੀਡਰ ਆ ਉਹਨਾਂ ਦੇ ਨਾਲ ਦੋਸਤੀ ਰਹੀ। ਜਿਸ ਵੇਲੇ ਮੈਂ ਯੂਨੀਵਰਸਿਟੀ 'ਚ ਗਿਆ ਨਾ, ਇੱਕੋ ਯੂਨੀਵਰਸਿਟੀ ਹੋਸਟਲ 'ਚ ਪੜ੍ਹੇ ਅਸੀਂ, ਜਾਮੀਆ ਮਿਲਿਆ ਇਸਲਾਮੀਆ ਤੇ ਐਡਮਿਸ਼ਨ ਲਿਆ, ਤੇ ਉੱਥੇ ਹੋਸਟਲ ਨਹੀਂ ਮਿਲਦਾ ਹੁੰਦਾ ਸੀ, ਤੇ ਹੋਸਟਲ ਮਿਲਣਾ ਬੜਾ ਮੁਸ਼ਕਿਲ ਸੀ। ਤੇ ਮੈਂ ਉੱਥੇ ਇੱਕ ਅਮਨ ਸਿੰਘ ਸੀਗਾ, ਉਹ ਸੀਗਾ ਯੂਨੀਅਨ ਦਾ ਪ੍ਰਧਾਨ ਉੱਥੇ, ਤੇ ਉਹ ਨਾ ਮੇਰੀ ਗੱਲਬਾਤ ਪਹਿਲੇ ਦਿਨ ਹੀ ਹੋ ਗਈ, ਮੈਨੂੰ ਮਿਲ ਪਿਆ, ਕਹਿੰਦਾ ਕਿੱਦਾਂ ਬਈ ਸਰਦਾਰ ਕਿੱਧਰ ਆ ਗਿਆ? ਮੈਂ ਕਿਹਾ ਇੱਥੇ ਪੜ੍ਹਨ ਆਇਆ। ਕਹਿੰਦਾ ਰਹੂੰਗਾ ਕਿੱਥੇ? ਮੈਂ ਕਿਹਾ ਹੋਸਟਲ ਤਾਂ ਮਿਲਦਾ ਨਹੀਂ ਹੈ। ਕਹਿੰਦਾ ਕੋਈ ਨੀ, ਤੇਰਾ ਹੋਸਟਲ ਦਾ ਵੀ ਪ੍ਰਬੰਧ ਕਰ ਦਿੰਦੇ
ਆ, ਕਮਰੇ ਨਹੀਂ ਮਿਲਦੇ ਹੁੰਦੇ।
ਹਾਂਜੀ, ਉਹ ਕਹਿੰਦੇ ਪ੍ਰਬੰਧ ਕਰ ਦਿੰਦੇ ਆ। ਮੈਂ ਕਿਹਾ ਇਹ ਪ੍ਰਬੰਧ ਕਿੱਦਾਂ ਕਰ ਦੂਗੇ? ਤਾਂ ਮੈਂ ਤਾਂ ਪੁੱਛਿਆ ਵੀ ਤਾਂ ਮਿਲਦਾ ਹੀ ਨੀ ਹੈ। ਕਹਿੰਦਾ ਤੂੰ ਇੱਦਾਂ ਕਰ, ਆਪਣਾ ਬੋਰੀਆ ਵੇਤਰ ਚੱਕ ਕੇ ਮੇਰੇ ਨਾਲੇ ਆ ਜਾ। ਫਿਰ ਉਹਦੇ ਕਮਰੇ 'ਚ ਚਲਾ ਗਿਆ, ਉਹਨੇ ਉਹ ਪਰਮਿਸ਼ਨ ਤੇ ਲੈ ਕੇ। ਤਾਂ ਫਿਰ ਉਹਦੇ ਨਾਲ ਫਿਰ ਉੱਥੇ ਰੈਕਿੰਗ ਵੀ ਬਹੁਤ ਹੁੰਦੀ ਸੀ ਨਾ। ਉਹ ਜਿਸ ਵੇਲੇ ਜਾਓ ਤੁਸੀਂ ਏਦਾਂ ਦੇ ਕਾਲਜ, ਉੱਥੇ ਰੈਕਿੰਗ ਬਹੁਤ ਹੁੰਦੀ ਸੀ। ਕਹਿੰਦਾ ਤੈਨੂੰ ਇਸ ਪ੍ਰੋਸੀਜਰ 'ਚੋਂ ਗੁਜ਼ਰਨਾ ਹੀ ਪੈਣਾ, ਰੈਕਿੰਗ ਦੇ ਤੈਨੂੰ ਹੋਣੀ ਹੀ ਹੋਣੀ ਆ। ਪਰ ਏਦਾਂ ਹੈ ਵੀ ਸਾਡੀ ਕਮੇਟੀ ਆ, ਅਸੀਂ ਰੈਕਿੰਗ ਕਰਨੀ ਆ, ਵੀ ਥੋੜ੍ਹੀ ਜਿਹੀ ਤੈਨੂੰ ਛੋਟ ਮਿਲ ਜੂ,
ਹਲਕੀ ਰੱਖਾਂਗੇ, ਹੱਥ ਹੌਲਾ ਰੱਖਾਂਗੇ।
ਉਹ ਰੈਕਿੰਗ ਰੱਖੀ ਹੋਣੀ, ਰੱਖੀ ਤਾਂ ਬੜੀ ਟੌਪ ਦੀ ਸੀ, ਪਰ ਉਹਨਾਂ ਵਿੱਚੋਂ ਭੇਦ ਦੱਸ ਦਿੱਤੇ ਸੀ। ਤੇ ਬਈ ਉਹ ਮੈਂ ਤਾਂ ਰੈਕਿੰਗ ਟੀਵੀ ਤੇ ਨਹੀਂ ਦੱਸ ਸਕਦਾ ਤੁਹਾਨੂੰ, ਨਹੀਂ ਫਿਰ ਤੁਹਾਨੂੰ ਪ੍ਰਾਈਵੇਟ ਦੱਸਾਂਗੇ। ਹੁਣ ਸਰ ਮੁਹੱਬਤ ਤਾਂ ਕਹਿੰਦਾ ਹੋਰ ਵੀ ਗੱਲਾਂ ਸੁਣਾਓ, ਬਹੁਤ ਚਲਾਓ ਅੱਗੇ। ਉਹ ਤਾਂ ਕਹਿੰਦਾ ਉਹਦੀਆਂ ਤਾਂ ਗੱਲਾਂ ਛੱਡੋ ਪਰੇ, ਉਹ ਤਾਂ ਕਈ ਕੁਛ ਕਹਿੰਦਾ। ਤੇ ਜਿਹੜੀ ਅਮਨਦੀਪ ਹੁਣ ਚਿੱਟੇ ਦੀ ਵਿਕਦਾ ਆ, ਇਹ ਥੋੜਾ ਜਿਹਾ ਕੰਪਲੀਕੇਟਡ ਆ। ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਚਿੱਟਾ ਵੇਚਦੇ ਆ ਜਾਂ ਜਿੰਨੇ ਵੀ ਨਸ਼ੇ ਵੇਚ, ਚਿੱਟਾ ਨੀ ਜੋ ਵੀ ਨਸ਼ਾ ਵੇਚਦਾ ਆ, ਉਹਨਾਂ ਦੇ ਘਾਟ ਆਏ ਜਾ ਰਹੇ ਜਾਂ ਉਹਨਾਂ ਨੂੰ ਮੁਸ਼ਕਲਾਂ ਉਹਨਾਂ ਨੂੰ ਖੜੀਆਂ ਕੀਤੀਆਂ ਜਾ ਰਹੀਆਂ ਆ, ਇੱਦਾਂ ਵੈਸੇ ਹੋਣੀਆਂ ਚਾਹੀਦੀਆਂ, ਉਹ ਲੈਜੀਟੀਮੇਟ ਹੋਣੀਆਂ ਚਾਹੀਦੀਆਂ, ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆ ਜਾਂ ਵੈਸਟਰਨ ਕੰਟਰੀ ਦੇ ਵਿੱਚ ਆ, ਅਕੋਰਡਿੰਗ ਟੂ ਲਾ। ਹੁਣ ਚਿੱਟਾ ਵੇਚਦਾ ਇੱਕ ਬੰਦਾ ਜਾਂ ਕੋਈ ਨਸ਼ਾ ਵੇਚਦਾ ਇੱਕ ਬੰਦਾ, ਉਹ ਬੰਦਾ ਤਾਂ ਹੁੰਦਾ ਇੱਕ ਜਾਂ ਦੋ ਘਰ ਦੇ ਵਿੱਚ ਜਿਹੜੇ ਇਲਤੀ ਹੁੰਦੇ ਆ, ਪੈਸਾ ਕਮਾਉਂਦੇ, ਉਹਨਾਂ ਦੇ ਬਾਹਰ ਲਿੰਕ ਹੁੰਦੇ, ਕਈ ਵਾਰੀ ਫਸ ਵੀ ਜਾਂਦੇ ਬੰਦੇ, ਤੇ ਉਹਨਾਂ ਦੇ ਗੈਂਗਸਟਰਸ ਨਾਲ ਲਿੰਕ ਹੋ ਜਾਂਦੇ ਆ, ਫਿਰ ਉਹ ਉਹਦੇ ਵਿੱਚ ਇਨਵੋਲਵ ਹੋ ਜਾਂਦੇ ਆ, ਲੇਕਿਨ ਸਾਰਾ ਪਰਿਵਾਰ ਉਹਦੇ ਵਿੱਚ ਝੁਲਸਿਆ ਜਾਂਦਾ, ਉਹਦੇ ਵਿੱਚ ਉਹਦਾ ਨੁਕਸਾਨ ਹੁੰਦਾ, ਛੋਟੇ ਛੋਟੇ ਬੱਚੇ ਹੁੰਦੇ ਆ, ਬੱਚੀਆਂ ਹੁੰਦੀਆਂ, ਹੋਰ ਪਰਿਵਾਰ ਦੇ ਮੈਂਬਰ ਹੁੰਦੇ ਆ, ਉਹ ਸਾਰੇ ਫਿਰ ਉਹਦੇ ਵਿੱਚ ਲਪੇਟੇ ਜਾਂਦੇ ਆ। ਇਹ ਇਸ ਗੱਲ ਤੇ ਉਦਾਂ ਮੈਂ ਉਦਾਂ ਸਹਿਮਤ ਨਹੀਂ ਹਾਂ ਕਿ ਤੁਸੀਂ ਕਾਨੂੰਨੀ ਕਾਰਵਾਈ ਕਰੋ, ਜੋ ਵੀ ਕਰਨਾ ਕਰੋ, ਉਹਨਾਂ ਨੂੰ ਫੜੋ, ਉਹਨਾਂ ਨੂੰ ਜੇਲ੍ਹਾਂ ਵੀ ਦਿਓ ਜਾਂ ਹੋਰ ਵੀ ਸਜ਼ਾ ਜਿਹੜੀਆਂ ਦਿਓ, ਪਰ ਇਹ ਘਰ ਢਾਣੇ ਜਿਹੜੇ ਇਹ ਕੋ ਲੈਜੀਟੀਮੇਟ ਐਕਸ਼ਨਸ ਨਹੀਂ ਹੈਗੇ।
ਮੈਂ ਇਹਦੇ ਬਾਰੇ ਬਹੁਤ ਸੋਚਿਆ, ਚਿੰਤਨ ਕੀਤਾ ਆਪਣੇ ਆਪ ਨਾਲ ਹੀ। ਜਿਹੜਾ ਨਾ ਵੈਸਟ ਦਾ ਕਲਚਰ ਹੈ, ਇਹ ਹੈਗਾ ਹੋਰ। ਹੁਣ ਇੱਥੇ ਗੁਆਂਢੀ ਗੁਆਂਢੀ ਨੂੰ ਨਹੀਂ ਜਾਣਦਾ, ਪਿੰਡ ਦੀ ਮੁਹੱਲੇ ਦੀ ਕੋਈ ਯੂਨੀਅਨ ਨਹੀਂ ਹੈਗੀ ਇੱਥੇ, ਠੀਕ ਹੈ। ਇੱਥੇ ਕਿਹੜੇ ਕੋਈ ਭਾਈ ਬਣਦਾ, ਕੋਈ ਬਲੱਡ ਰਿਲੇਸ਼ਨ ਹੈ, ਉੱਥੇ ਹੈਗਾ ਮਹੱਲਾ ਵਾਈਜ਼ ਤੁਹਾਡਾ ਬਲੱਡ ਰਿਲੇਸ਼ਨ ਲਾਈਨ ਨੇ ਚੱਲੀ ਆ ਰਹੀ ਹੈ ਹਜ਼ਾਰਾਂ ਸਾਲਾਂ ਤੋਂ, ਠੀਕ ਹੈ, ਸਵਾ ਸਾਲਾਂ ਤੋਂ। ਸੋ ਉੱਥੇ ਮਹੱਲੇ ਦੇ ਵਿੱਚ ਜਾ ਕੇ ਮੰਨ ਲਓ ਵੀ ਆਪਾਂ ਆਸਟ੍ਰੇਲੀਆ ਵਾਲਾ ਫਾਰਮੂਲਾ ਉੱਥੇ ਅਪਣਾਉਣ ਦੀ ਕੋਸ਼ਿਸ਼ ਕਰੇ ਕੋਈ ਵੀ ਸਰਕਾਰ, ਕਿ ਮੰਨ ਲਓ ਸਾਡੇ ਪਿੰਡ ਹੀ ਹੈ ਵੀ ਇੱਕ ਇੱਕ ਬੰਦੇ ਦਾ ਕੋਈ ਸਾਡੇ ਕਿਸੇ ਸ਼ਰੀਕੇ ਜੋ ਘਰ ਹੈ ਉਹ ਵੇਚ ਦੇਣ। ਹੁਣ ਸ਼ਰੀਕੇ ਦੇ ਵਿੱਚ ਤਾਂ ਬਾਹਰਲਾ ਬੰਦਾ ਨਹੀਂ ਕੋਈ ਆਉਣ ਦਿੰਦੇ, ਪਿੰਡ ਦਾ ਹੀ ਨਹੀਂ, ਦੂਏ ਪਾਸਿਓਂ ਉਹਨੂੰ ਘਰ ਨਹੀਂ ਖਰੀਦਣ ਦਿੰਦੇ, ਨਾਲ ਦਾ ਹੀ ਖਰੀਦਦਾ। ਸੋ ਇਸ ਕਰਕੇ ਉਹ ਖਰੀਦਣਾ ਕਿਹਨੇ, ਉਹ ਤਾਂ ਖਰੀਦਦਾ ਰਹੇ ਨਹੀਂ, ਠੀਕ ਹੈ, ਜਿਹੜਾ ਖਰੀਦੂਗਾ ਉਹਨੇ ਉਹਨੂੰ ਜੀਣ ਨਹੀਂ ਦੇਣਾ, ਰਿਸਕ ਹੈ ਕਿਉਂਕਿ ਉਹ ਕਿਸੇ ਗੈਂਗਸਟਰ ਦਾ ਘਰ ਉਹਨਾਂ ਨੇ ਖਰੀਦਿਆ ਹੋਣਾ ਤੇ ਉਹਦੇ ਲਿੰਕ ਹੋਣੇ ਆ। ਇਸ ਕਰਕੇ ਇਹ ਉੱਥੇ ਪੋਸੀਬਲ ਨਹੀਂ ਹੈਗਾ ਕਿਉਂਕਿ ਉੱਥੇ ਜਿਹੜਾ ਸੋਸ਼ਲ ਫੈਬਰਿਕ ਹੈ, ਸਟਰਕਚਰ ਹੈ ਸਾਡਾ, ਉਹ ਬਹੁਤ ਜ਼ਿਆਦਾ ਸਟਰੋਂਗ ਅਤੇ ਕਲੋਜ਼ਡ ਹੈ। ਚਾਹੇ ਅਸੀਂ ਗੈਂਗਸਟਰ ਹਾਂ, ਚਾਹੇ ਅਸੀਂ ਦੇਵਤੇ ਹਾਂ, ਸਾਡਾ ਉੱਥੇ ਸਟਰਕਚਰ ਕਲੋਜ਼ਡ ਹੈ। ਇਸ ਕਰਕੇ ਉਹ ਇਹੀ ਹੈ ਵੀ ਉਹਦੇ ਵਿੱਚੋਂ ਢਾਹ ਦਿਓ, ਮਤਲਬ ਜਿਹੜਾ ਕਿ ਇਜ਼ਰਾਈਲ ਨੇ ਇਹ ਫਾਰਮੂਲਾ ਸ਼ੁਰੂ ਕੀਤਾ ਮਾਡਰਨ ਯੁੱਗ ਦੇ ਵਿੱਚ, ਉਹਦਾ ਇਹੀ ਕਾਰਨ ਸੀਗਾ ਵੀ ਦੇ ਵਰ ਵੈਰੀ ਸਟਰੋਂਗ ਐਜ਼ ਅ ਕਮਿਊਨਿਟੀ। ਹੁਣ ਆਸਟ੍ਰੇਲੀਆ ਵਰਗੇ ਦੇਸ਼ ਹੈ, ਦੇਖੋ ਇੱਥੇ ਜਿਹੜਾ ਮਰਜ਼ੀ ਘਰ ਵੇਚਦੇ ਹੋ, ਪਤਾ ਹੀ ਨਹੀਂ ਹੈਗਾ ਕੌਣ ਕਿੱਥੇ ਆ, ਕਦੋਂ ਚਲ ਗਿਆ, ਕਦੋਂ ਆ ਗਿਆ, ਅਰੈਸਟ ਕਰੋ ਉਹਨਾਂ ਨੂੰ, ਚੱਕੋ, ਆਲੇ ਦੁਆਲੇ ਕਿਹੜੇ ਚਾਚੇ ਤਾਏ ਰਹਿੰਦੇ ਆ। ਸੋ ਇਹ ਇੱਥੇ ਦਾ ਜਿਹੜਾ ਕਾਨੂੰਨ ਹੈ ਉੱਥੇ ਨਹੀਂ ਲਾਗੂ ਹੋ ਸਕਦਾ, ਉੱਥੇ ਦਾ ਇੱਥੇ ਨਹੀਂ ਲਾਗੂ ਹੋ ਸਕਦਾ, ਇੱਕ ਤਾਂ ਇਹ ਗੱਲ। ਦੂਜੀ ਜਿਹੜੇ ਡਿਟਰੈਂਟ ਹੈ, ਕਹਿੰਦੇ ਕਿ ਪਰਿਵਾਰ ਹੈ, ਪਹਿਲੀ ਗੱਲ ਤਾਂ ਅਗਰ ਤਾਂ ਮਾਂ ਪੇ ਦੇ ਨਾਲ ਰਹਿ ਰਿਹਾ ਬੱਚਾ, ਮੁੰਡਾ ਜਾਂ ਕੁੜੀ ਕੋਈ ਵੀ ਜਿਹੜੇ ਕ੍ਰਿਮੀਨਲ ਹੈ, ਤਾਂ ਜੇ ਉਹਨਾਂ ਨੂੰ ਹੁਣ ਇਹ ਸੋਚਣ 'ਤੇ ਮਜਬੂਰ ਹੋਣਾ ਪੈਣਾ ਆ ਜਾਂ ਪੈਂਦੇ ਆ ਕਿ ਕੱਲ੍ਹ ਨੂੰ ਸਾਡਾ ਮੁੰਡਾ ਜਾਂ ਕੁੜੀ ਫੜ ਹੋ ਗਏ ਤਾਂ ਸਾਡਾ ਘਰ ਵੀ ਜਾਂਦਾ ਲੱਗਣਾ, ਸੋ ਲੀਗਲੀ ਉਹਨਾਂ ਨੂੰ ਬੇਦਖਲ ਕਰਨੇ ਪੈਣੇ ਆ। ਦੈਟਸ ਅ ਹੋਲ ਪੁਆਇੰਟ, ਕਿ ਵੈਸੇ ਤਾਂ ਮਾਂ ਬਾਪ ਦਾ ਪਹਿਲਾਂ ਫਰਜ਼ ਬਣਦਾ ਆਪਣੇ ਧੀਆਂ ਪੁੱਤਾਂ ਨੂੰ ਸਾਂਭਣ ਦਾ, ਠੀਕ ਹੈ, ਜਦੋਂ ਉਹਨਾਂ ਦੇ ਸਾਂਭ ਤੋਂ ਬਾਹਰ ਹੋ ਕੇ ਉਹ ਗੈਰ ਕਾਨੂੰਨੀ ਕੰਮ ਕਰਨ ਲੱਗ ਜਾਂਦੇ ਨੇ, ਫਿਰ ਉਹ ਲਾਇਬਿਲਿਟੀ ਬਣ ਜਾਂਦੇ ਮਾਂ ਬੇ 'ਤੇ ਵੀ। ਸੋ ਮਾਂ ਬਾਪ ਨੂੰ ਵੀ ਪਹਿਲਾਂ ਪਰਿਵਾਰ ਦੇ ਵਿੱਚ ਬੈਠ ਕੇ ਇਹ ਡਿਸਾਈਡ ਕਰਨਾ ਪੈਣਾ ਹੈ ਕਿ ਅਸੀਂ ਇਹ ਧੀ ਪੁੱਤ ਨੂੰ ਸੁਸਾਇਟੀ ਦੇ ਵਿੱਚ ਰੱਖਣਾ ਜਾਂ ਨਹੀਂ ਰੱਖਣਾ ਆਪਣੇ ਨਾਲ। ਜੇ ਤਾਂ ਉਹਨੇ ਰੱਖਣਾ ਹੈ ਦੈਨ ਦੇ ਹੈਵ ਟੂ ਟੇਕ ਦ ਰਿਸਕ। ਜੇ ਉਹਨੇ ਉਹਨਾਂ ਨੇ ਸਿੱਧਾ ਜਿਹਾ ਤਰੀਕਾ ਵੀ ਉਹਨੂੰ ਬੇਦਖਲ ਕਰ ਦਿਉ ਵੀ ਤੂੰ ਭਾਈ ਯੂ ਆਰ ਔਨ ਯੂਅਰ ਓਨ, ਉਹਦੇ ਨਾਲ ਉਹਦਾ ਮਨੋਬਲ ਡਿੱਗੇਗਾ ਬੱਚੇ ਦਾ ਵੀ ਯਾਰ ਮੈਨੂੰ ਤਾਂ ਬੇਦਖਲ ਕਰਤਾ ਮੇਰੇ ਮਾਂ ਬਾਪ ਨੇ, ਇਹ ਤਾਂ ਮੇਰੇ ਨਾਲ ਹੀ ਨਹੀਂ ਹੈਗੇ। ਜਦੋਂ ਫਿਰ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਜ਼ਬਤ ਹੁੰਦੀਆਂ ਨੇ ਪ੍ਰਾਪਰਟੀਆਂ ਨੇ ਜਾਂ ਬਲਡੋਜ਼ਰ ਚੱਲਦਾ ਹੈ, ਲੀਗਲੀ, ਮੈਂ ਲੀਗਲੀ ਦੀ ਗੱਲ ਕਰਦਾ, ਫਿਰ ਉਹ ਵਿਆਹ ਵੀ ਨਹੀਂ ਕਰਾਉਂਦੇ, ਫਿਰ ਬੱਚੇ ਵੀ ਨਹੀਂ ਪੈਦਾ ਕਰਦੇ ਕਿ ਕੱਲ੍ਹ ਨੂੰ ਉਹਨੇ ਬੱਚੇ ਰੱਖਣੇ ਕਿੱਥੇ ਆ, ਘਰ ਵਾਲੀ ਰੱਖਣੀ ਕਿੱਥੇ ਆ, ਉਹਦਾ ਘਰੋਂ ਬੇਘਰ ਉਹਨਾਂ ਦੇ ਨਾਲੇ ਹੀ ਹੋ ਜਾਣਗੇ। ਸੋ ਕੁੱਲ ਮਿਲਾ ਕੇ ਤਾਂ ਪੋਲਿਸੀ ਇਹ ਕੰਮ ਕਰਦੀ ਆ, ਇਕੁਆਡੋਰ 'ਚ ਬਹੁਤ ਵੱਡੇ ਪੱਧਰ 'ਤੇ ਕੰਮ ਕੀਤੀ ਹੈ।
ਨਹੀਂ ਅਮਦੀਪ, ਚਾਹੇ ਯੂਪੀ ਹੋਵੇ ਚਾਹੇ ਪੰਜਾਬ ਹੋਵੇ, ਮੈਂ ਤਾਂ ਆਪਦਾ ਬਲਡੋਜ਼ਰ ਕਲਚਰ ਦੇ ਹੱਕ ਦੇ ਵਿੱਚ ਨਹੀਂ ਆ। ਕਿਸੇ ਵੀ ਸਰਕਾਰ ਨੂੰ, ਕਿਸੇ ਵੀ ਏਜੰਸੀ ਨੂੰ, ਕਿਸੇ ਵੀ ਔਰਗੇਨਾਈਜੇਸ਼ਨ ਨੂੰ ਇਹ ਰਾਈਟ ਹੀ ਨਹੀਂ ਹੈ ਕਿ ਤੁਸੀਂ ਕਿਸੇ ਦਾ ਘਰ ਢਾਹੋ, ਉਹਨੂੰ ਡਿਮੋਲਿਸ਼ ਕਰੋ। ਡਿਮੋਲਿਸ਼ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ, ਕਿਸੇ ਘਰ ਨੂੰ ਐਲੀਮੀਨੇਟ ਕਰਨਾ, ਕਿਉਂਕਿ ਜਦ ਤੱਕ ਕੋਰਟ ਦੀ ਵਰਡਿਕਟ ਨਹੀਂ ਆਉਂਦੀ ਉਹਦੇ ਖਿਲਾਫ਼, ਉਦੋਂ ਤੱਕ ਕੋਈ ਵੀ ਬੰਦਾ ਕ੍ਰਿਮੀਨਲ ਤੁਸੀਂ ਉਹਨੂੰ ਨਹੀਂ ਘੋਸ਼ਿਤ ਕਰ ਸਕਦੇ। ਇੱਕ ਡਿਸਟ੍ਰਿਕਟ ਆਫਿਸਰ ਦੇ ਕਹਿਣ ਦੇ ਕਾਰਨ ਜਾਂ ਕੌਂਸਲ ਦੇ ਕਿਸੇ ਅਫਸਰ ਦੇ ਕਹਿਣ ਦੇ ਕਾਰਨ ਤੁਸੀਂ ਕਿਸੇ ਦਾ ਘਰ ਥੋੜ੍ਹਾ ਟਰਾ ਦੋਗੇ, ਤੇ ਉਹਨਾਂ ਦਾ ਕੋਰਟ ਐਕਚੁਅਲੀ ਲੈਜੀਟੀਮੇਸੀ ਜਿਹੜੀ ਆ ਡਿਟਰਮਿਨ ਕੌਣ ਕਰਦਾ ਆ, ਕੋਰਟ ਕਰਦੀ ਆ
ਭਾਜੀ। ਹੁਣ ਗੱਲ ਇਹ ਆ ਵੀ ਕੱਲ ਨੂੰ ਉਹੀ ਪੁਲਿਸ ਵਾਲੇ ਪੈਸੇ ਲੈ ਕੇ ਉਹਨੂੰ ਛੱਡ ਦੇਣ, ਕੇਸ ਸਾਰੇ ਰਫਾ ਦਫੀ ਹੋ ਜਾਣ, ਫਿਰ ਵਟ 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 ਦੇਣ
ਘਰ ਕਿੱਦਾਂ, ਜਿਹੜਾ ਡਿਮੋਲਿਸ਼ ਹੋ ਗਿਆ ਉਹ ਕਿੱਦਾਂ ਹੋਊਗਾ।
ਇਹ ਫਿਰ ਗੱਲਾਂ ਇਹੀ ਚਿੰਤਨ ਦਾ ਵਿਸ਼ਾ ਆ ਅੱਜ, ਕਿ ਸਰਕਾਰਾਂ ਵੀ ਸੁਣਦੀਆਂ ਹੋਣੀਆਂ, ਉਹਨਾਂ ਦੇ ਐਡਵਾਈਜ਼ਰ ਵੀ ਸੁਣਦੇ ਹੋਣੇ ਆ, ਜਾਂ ਤਾਂ ਕੋਈ ਇੱਕ ਫਾਸਟ ਟਰੈਕ ਕੋਈ ਇਹੋ ਜਿਹਾ ਕਾਰਜ ਹੋਵੇ ਵੀ ਉਹ ਛੇਤੀ ਫੜ ਕੇ ਫਾਸਟ ਟਰੈਕ ਕੋਰਟ ਹੋਵੇ, ਔਰ ਜੱਜ ਦੇ ਸਾਈਨ ਹੋਣ, ਜੱਜ ਦੇ ਸਾਈਨ ਹੋ ਕੇ ਹੋਵੇ।
ਫਾਸਟ ਟਰੈਕ ਕੋਰਟ ਦਾ ਨਾਂ ਰੱਖ ਦੇਣਾ ਚਾਹੀਦਾ ਬਲਡੋਜ਼ਰ ਕੋਰਟ,
ਠੀਕ ਹੈ,
ਰੱਖਿਆ ਜਾ ਸਕਦਾ।
ਨਹੀਂ ਰੱਖਣ ਨੂੰ ਤਾਂ ਉਹ ਤਾਂ ਫਿਰ ਨੌ ਲੋਕਾਂ ਨੇ ਆਪੇ ਪਾ ਲੈਣਾ, ਅਸੀਂ ਪਾ ਲਿਆ ਤੇ ਲੋਕਾਂ ਨੇ ਆਪੇ ਪਾ ਲੈਣਾ। ਭਾਜੀ ਆਪਾਂ ਨਾ ਸੁਨੇਹੇ ਲੈਣੇ ਸਵੇਰ ਦੇ, ਆਪਾਂ ਪੜ੍ਹੇ ਹੀ ਨਹੀਂ ਸੁਨੇਹੇ, ਆਪਾਂ ਬੇਨਤੀਆਂ ਤਾਂ ਕਰੀ ਜਾਂਦੇ, ਮੈਸੇਜ ਕਰੋ ਤੇ ਮੈਸੇਜ ਆਪਾਂ ਪੜ੍ਹਦੇ ਨਹੀਂ ਹੈਗੇ, ਤੇ ਆਪਾਂ ਆਪਣੀ ਹਾਂ ਹਾਂ ਆਪਣੀਆਂ ਗੱਲਾਂ ਬਾਤਾਂ ਆਪਾਂ ਕਰ ਲਈਆਂ, ਤੇ ਹੁਣ ਆਪਾਂ ਸੁਨੇਹੇ ਪੜ੍ਹਨੇ ਸ਼ੁਰੂ ਕਰਦੇ ਹਾਂ। ਵਿਜੇ ਵਰਦੀ ਜੀ ਸਾਡੇ ਨਾਲ ਸਿਡਨੀ ਤੋਂ ਜੁੜੇ ਸਨ, ਸਿਡਨੀ ਵਾਲੇ, ਤੇ ਮੈਨੂੰ ਲੱਗਦਾ ਅੱਜ ਕੱਲ੍ਹ ਮੈਲਬਨ ਹੈ, ਤੇ ਕਹਿ ਰਹੇ ਨੇ ਕਿ ਵੈਰੀ ਗੁੱਡ ਮਾਰਨਿੰਗ, ਤੇ ਬਹੁਤ ਵਧੀਆ ਬਿਊਟੀਫੁਲ ਗੀਤ ਗਾਇਆ ਆ ਭੁੱਲਰ ਸਾਹਿਬ ਨੇ, ਉਹਨਾਂ ਨੇ ਸ਼ਾਬਾਸ਼ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਨਗਿੰਦਰ ਨਿਮਾਣਾ ਜੀ ਇਟਲੀ ਤੋਂ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਤੋਂ ਸੁਣ ਰਹੇ ਨੇ, ਅਤੇ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਸਾਰਿਆਂ ਨੂੰ ਗੁਰਫਤਿਹ ਬੁਲਾਈ ਹੈ ਜੀ, ਤੇ ਜੋਗਿੰਦਰ ਸੋਈ ਭਾਅ ਜੀ ਸਾਡੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹਨਾਂ ਨੇ ਵੀ ਸਾਂਝ ਪਾਈ ਆ ਇੱਕ ਜਿਹੜੀ ਹੈਲਪ ਲੈ ਚੱਲ ਰਹੀ ਹੈ ਸਾਰੇ ਗੁਰਦੁਆਰਿਆਂ ਸਾਹਿਬ ਵੱਲੋਂ, ਅਤੇ ਉਹਦੀ ਜਿਹੜਾ ਕਿ ਅਸੀਂ ਸਮਾਨ ਇਕੱਠਾ ਕਰ ਰਹੇ ਹਾਂ, ਸਾਨੂੰ ਕਾਲਾਂ ਵੀ ਆਈਆਂ, ਅਤੇ ਮੰਡੇ ਜਾਂ ਟਿਊਜ਼ਡੇ ਸਮਾਨ ਡਿਲੀਵਰ ਕਰਨਾ। ਸੋ ਬੇਨਤੀ ਹੈ ਕਿ ਬਲਗੁਲਗੇ ਗੁਰਦੁਆਰਿਆਂ ਦੇ ਵਿੱਚ ਦੋਨਾਂ 'ਚ ਤੁਸੀਂ ਦੇ ਸਕਦੇ ਹੋ, ਕਮੇਟੀਆਂ ਨੂੰ ਸੰਪਰਕ ਕਰਕੇ ਪਾਰਕਲੀ ਗੁਰਦੁਆਰਾ ਦੇ ਵਿੱਚ ਵੀ ਕਮੇਟੀ ਨਾਲ ਸੰਪਰਕ ਕਰ ਸਕਦੇ ਹੋ, ਉੱਥੋਂ ਵੀ ਆ ਰਿਹਾ। ਅਤੇ ਸੰਧੂ ਸਾਹਿਬ ਸਾਡੇ ਨਾਲ ਜੁੜੇ ਨੇ ਵਿਟ ਸੰਡੇ ਵਾਲੇ ਕੁਈਨਜ਼ਲੈਂਡ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਵਿੰਦਰ ਸੋਂਦ ਭਾਅ ਜੀ ਆ ਗਏ ਨੇ ਸਾਡੇ ਨਾਲ, ਜੁੜ ਗਏ ਨੇ ਕੁਇਕਰਜ਼ਿਲ ਤੋਂ, ਇਹ ਵੀ ਫਤਿਹ ਬੁਲਾ ਰਹੇ ਨੇ। ਰਾਜ ਬੇਕਰਫੀਲਡ ਤੋਂ ਵੀ ਪ੍ਰੋਗਰਾਮ 'ਚ ਜੁੜੇ ਨੇ। ਕੁਲਵੀਰ ਸੰਧੂ ਜੀ ਜੁੜੇ ਨੇ ਸਾਡੇ ਨਾਲ ਐਡਮਿੰਟਨ ਤੋਂ। ਦੱਸਿਓ ਪਿਆਰੇ, ਉਹ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ? ਥੋੜ੍ਹੀ ਪ੍ਰੋਬਲਮ ਆ ਰਹੀ ਸੀ। ਭੁਪਿੰਦਰ ਜੰਡੂ ਸਾਡੇ ਨਾਲ ਜੁੜੇ ਨੇ ਬਰਨਾਲੇ ਵਾਲੇ ਸਿਡਨੀ ਤੋਂ। ਅਤੇ ਜਸਜੋਤ ਭਾਅ ਜੀ ਨੂੰ ਮੈਂ ਹੀ ਸਤਿ ਸ਼੍ਰੀ ਅਕਾਲ ਬੁਲਾਉਣਾ, ਅੱਜ ਉਹਨਾਂ ਨੇ ਮੈਸੇਜ ਨਹੀਂ ਪਾਇਆ, ਤਾਂ ਮੈਂ ਉਹਨਾਂ ਨੂੰ ਪਾ ਦਿੰਦਾ। ਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜਸਵੰਤ ਰਾਏ ਮੈਲਬਨ ਤੋਂ ਫਤਿਹ ਬੁਲਾ ਰਹੇ ਨੇ, ਅਤੇ ਨਾਈਸ ਪ੍ਰੋਗਰਾਮ। ਅਤੇ ਜਸਵੰਤ ਸਿੰਘ ਬਲਗੁਲਗਾ ਵਾਲੇ ਸਾਡੇ ਸਤਿਕਾਰਤ, ਉਹ ਵੀ ਸਾਂਝ ਪਾ ਰਹੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਉਹ ਵੀ ਟੀਵੀ 'ਤੇ ਦੇਖ ਰਹੇ ਨੇ ਜੀ ਸਾਨੂੰ। ਟੀਵੀ ਦੀ ਫੋਟੋ ਖਿੱਚ ਕੇ ਭੇਜੀ ਆ, ਅਤੇ ਚਲੋ ਥੈਂਕ ਯੂ ਬਹੁਤ ਬਹੁਤ। ਪਰਮਜੀਤ ਸਿੰਘ ਰੂਪਰਾ ਜੀ ਸਾਡੇ ਨਾਲ ਜੁੜੇ ਨੇ ਵੁੱਡਕ੍ਰਾਫਟ ਵਾਲੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਸੁਨੇਹਾ ਦੇ ਵਿੱਚ ਗੌਰਵ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਇੰਜ ਲੱਗਿਆ ਕਿ ਕਿਤੇ ਅਮਰੀਕ ਭਾਅ ਜੀ ਜਲਾਲਾਬਾਦ ਦੇ ਸ਼ੁਭਮ ਗਿੱਲ ਦੇ ਕਪਤਾਨ ਬਣਨ ਦੇ ਕ੍ਰੈਡਿਟ ਸੁਖਵੀਰ ਬਾਦਲ ਸਾਹਿਬ ਨੂੰ ਦੇਣ ਲੱਗੇ ਆ।
ਬਣਦਾ ਆ ਜਿੱਦਾਂ ਮੈਂ ਆਪਣੀ ਥੋੜੀ ਗਲਤੀ ਸੁਧਾਰਨੀ ਚਾਹਨਾ। ਪਿਛਲੀ ਵਾਰੀ ਇਹ ਕਹਿ ਹੋ ਗਿਆ ਸੀ ਵੀ ਕਾਂਗਰਸ ਦੀ ਸਰਕਾਰ ਬਣਨੀ ਆ, ਲੇਕਿਨ ਮੈਨੂੰ ਨਹੀਂ ਲੱਗਦਾ ਕਾਂਗਰਸ ਦੀ ਸਰਕਾਰ ਬਣੂਗੀ, ਸਰਕਾਰ ਅਕਾਲੀ ਦਲ ਦੀ ਬਣਨੀ ਆ।
ਹਫਤੇ 'ਚ ਯੂ
ਜਿੱਦਾਂ
ਟਰਨ, ਹਫਤੇ 'ਚ ਯੂ ਟਰਨ ਮਾਰ ਲਿਆ।
ਯੂ ਟਰਨ ਨਹੀਂ ਲਿਆ, ਮੈਂ ਉਹ ਗਲਤ ਥੋੜੀ ਅਨਾਲਿਸਿਸ ਕਰ ਗਿਆ, ਲੇਕਿਨ ਗਰਾਊਂਡ ਜਿਹੜੀ ਰਿਐਲਿਟੀ ਉੱਥੋਂ ਆ ਰਹੀ ਆ ਉਹਦੇ ਅਨੁਸਾਰ ਤਾਂ ਜਿਹੜੀ 2027 ਦੇ ਵਿੱਚ ਆ ਅਕਾਲੀ ਦਲ ਦੀ ਸਰਕਾਰ ਬਣ ਰਹੀ ਆ, ਬਣ
ਚਿੰਦੜੀ
ਰਹੀ ਆ।
ਚਿੰਦੜੀ
ਅੱਛਾ,
ਸੈਟਰ
ਤੁਹਾਡੀ ਜਿਹੜੀ ਗੱਲ ਆ ਨਾ, ਜਿੱਦਾਂ ਮੈਂ ਇੱਕ ਹੋਰ ਵੀ ਸਰਵੇ ਕਰਵਾਇਆ
ਅਜੇ
ਕਿ
ਸੁਨੇਹੇ ਹੋਰ
ਤੁਹਾਡੇ
ਰਹਿੰਦੇ,
ਪਿੰਡਾਂ ਦੇ ਵਿੱਚ,
ਅਜੇ
ਤੁਹਾਡੇ
ਸੁਨੇਹੇ ਹੋਰ
ਪਿੰਡਾਂ ਦੇ
ਰਹਿੰਦੇ।
ਵਿੱਚ, ਮੈਂ ਤੁਹਾਡੇ ਡੈਡੀ ਨਾਲ ਵੀ ਗੱਲ ਕੀਤੀ ਸੀ, ਤੁਹਾਡੇ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਕਾਲੀ ਦਲ ਦੇ ਵਰਕਰ ਨੂੰ ਅਕਾਲੀ ਦਲ ਵਿੱਚ ਖਿੱਚਣ ਦੇ ਵਿੱਚ 1920 ਦੇ ਕਰੀਬ ਸਰਦਾਰ ਪਿਆਰਾ ਸਿੰਘ ਜੀ ਹੁਣੀ ਬੜੀ ਕੋਸ਼ਿਸ਼ ਕੀਤੀ ਸੀ,
ਅੱਛਾ ਮੇਰੇ ਬਾਬਾ ਜੀ ਹੁਣੀ
ਲੱਗਦਾ ਤਾਂ ਇੱਦਾਂ ਹੀ ਆ, ਮੈਨੂੰ ਤਾਂ ਇਹੀ ਨਾਂ ਸਾਹਮਣੇ ਆਇਆ, ਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ। ਹੁਣ ਤੁਹਾਨੂੰ ਉਦਣ ਪੁੱਛਿਆ ਗਿਆ ਵੀ ਤੁਹਾਡੀ ਪਾਰਟੀ ਕਿਹੜੀ ਆ, ਤੁਸੀਂ ਤਾਂ ਉਹ ਗੱਲ ਕੀਤਾ, ਉਹ ਗੱਲ ਕੀਤੀ, 100 ਹੱਥ ਰੱਸਾ ਗੱਬੇ ਜਾਏ ਗੰਢ,
ਅੱਛਾ ਗੱਬੇ ਜਾਏ
ਨਾ ਇੱਧਰ ਨਾ ਉੱਧਰ।
ਅੱਛਾ ਠੀਕ ਹੈ। ਉਹ ਅਸਲ 'ਚ ਸਾਡੇ ਪਿੰਡ ਨਾ ਮੇਰੇ ਬਾਬਾ ਜੀ ਦਾ ਨਾਂ ਪਿਆਰਾ ਸਿੰਘ ਸੀ, ਸਾਡੇ ਜੁਝਾਰ ਸਿੰਘ ਭਾਅ ਜੀ ਹੈ ਨਾ, ਨਿਊਜ਼ੀਲੈਂਡ ਵਾਲੇ ਪ੍ਰੋਗਰਾਮ ਸੁਣਦੇ ਹੁੰਦੇ ਆ, ਉਹਨਾਂ ਦੇ ਫਾਦਰ ਸਾਹਿਬ ਦਾ ਨਾਂ ਵੀ ਪਿਆਰਾ ਸਿੰਘ ਹੈ, ਉਹਨਾਂ ਦਾ ਤਖੱਲਸ ਵੀ ਅਕਾਲੀ ਸੀ, ਪਿਆਰਾ ਸਿੰਘ ਅਕਾਲੀ। ਤੇ
ਉਹ ਹੋ ਸਕਦੇ ਆ, ਮੈਂ ਤਾਂ ਇਹੀ ਸੂਚਨਾ ਮਿਲੀ ਆ ਵੀ ਉਹਨਾਂ ਨੇ ਕਾਫੀ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਜਦੋਂ
ਨਹੀਂ
ਬਣਿਆ
ਉਦੋਂ ਫੇ ਅਕਾਲੀ ਦਲ ਦੀ,
ਦੇ ਵਿੱਚ,
ਉਦੋਂ ਤਾਂ ਅਕਾਲੀ ਦਲ ਦੀ
ਤੇ
ਚੜ੍ਹਾਈ ਸੀ,
ਕਿਉਂਕਿ ਇਹ ਰੀਜਨਲ ਪਾਰਟੀ ਆ, ਪਾਰਟੀ ਆ ਮਨਦੀਪ, ਅਕਾਲੀ ਦਲ
ਅਕਾਲੀ ਦਲ ਦੀ ਚੜ੍ਹਾਈ
ਜਿਹੜੀ, ਜੇ ਤੁਸੀਂ ਪੰਜਾਬ ਨੂੰ ਬਚਾਉਣਾ ਆ ਤੁਹਾਡੀ ਕੋਲ ਰੀਜਨਲ ਪਾਰਟੀ ਹੋਣੀ ਚਾਹੀਦੀ, ਜਿਹਦੇ ਤੇ ਦਿੱਲੀ ਦਾ ਗਲਬਾ ਨਾ ਹੋਵੇ।
ਠੀਕ
ਕੋਈ ਵੀ ਨੈਸ਼ਨਲ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਨਹੀਂ ਕਾਮਯਾਬ ਹੋ ਸਕਦੀ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਤੁਹਾਡੀ ਆਪਣੀ ਟੋਪੀ ਵਾਲਿਆਂ ਦੀ ਹੋਵੇ, ਜਿੱਦਾਂ ਤੁਸੀਂ ਅੱਜ ਕੱਲ੍ਹ ਮੈਨੂੰ ਥੋੜੇ ਝਗਾ ਲੱਗਦਾ ਉੱਧਰ ਨੂੰ, ਤੇ ਉਹ ਹੋਣ, ਕੋਈ ਵੀ ਇਹ ਕਾਮਯਾਬ ਹੋ ਨਹੀਂ ਸਕਦੀ। ਆਪਣੀ ਪਾਰਟੀ ਜਿਹੜੀ ਆ ਨਾ,
ਭਾਜੀ
ਆਪਣੀ ਪਾਰਟੀ ਜਿਹੜੀ ਆ
ਤੁਸੀਂ
ਅਕਾਲੀ ਦਲ,
ਤੁਸੀਂ ਕਹਿੰਦੇ ਆ ਵੀ ਉਹੋ ਜਿਹੀ
ਕਿਸੇ ਵੀ
ਪਾਰਟੀ,
ਫਾਰਮੈਟ ਹੋ ਗਿਆ
ਪੰਜਾਬ ਦੇ ਵਿੱਚ ਉਹੋ ਜਿਹੀ ਪਾਰਟੀ ਰੂਲ ਕਰਨੀ ਚਾਹੀਦੀ ਆ ਜਿਹਦਾ ਦਿੱਲੀ, ਜਿਹਦੇ ਉੱਤੇ ਦਿੱਲੀ ਦਾ ਗਲਬਾ ਨਾ ਹੋਵੇ ਜਾਂ ਜਿਹੜੀ ਦਿੱਲੀ ਦੇ ਅਧੀਨ ਨਾ ਹੋਵੇ, ਇਹੀ ਕਹਿਣਾ ਚਾਹੁੰਦੇ ਆ ਨਾ?
ਹਾਂਜੀ ਇਹੀ ਕਹਿਣਾ ਚਾਹੁੰਦਾ ਮੈਂ,
ਇਹੀ ਕਹਿਣਾ। ਤੇ ਆਹ ਕੀ ਹੈ ਫਿਰ? ਆਹ ਕੀ ਆ?
ਇਹ ਤਾਂ ਦਿੱਲੀ ਦਾ ਗਲਬਾ ਤਾਂ ਹੈਗਾ ਹੀ ਆ, ਮੈਂ ਤਾਂ ਇਹੀ ਕਹਿੰਦਾ ਦਿੱਲੀ ਦਾ ਗਲਬਾ ਤਾਂ ਇਹਨਾਂ ਕੋਲ ਹੈਗਾ ਹੀ ਆ, ਇਹਨਾਂ ਕੋਲ ਤਾਂ ਦਿੱਲੀ ਦਾ ਗਲਬਾ ਹੈਗਾ ਹੀ ਆ।
ਇਹ ਫੋਟੋ ਟ੍ਰੋਲ ਦਾ ਕਾਰਨ ਬਣੀ ਹੋਈ ਆ, ਮਜ਼ਾਕ ਦਾ।
ਕੀ ਗੱਲ ਹੈ, ਇਹਦੇ ਵਿੱਚ ਤਾਂ ਉਦਾਂ ਵੈਸੇ ਬਹੁਤੀ ਦੂਜੇ ਵਾਲੀ ਗੱਲ ਨਹੀਂ ਹੈ, ਜ਼ਿਆਦਾ ਟ੍ਰੋਲਿੰਗ ਦੀ ਗੱਲ ਨਹੀਂ ਹੈ। ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਜਾ ਕੇ ਕਿਸੇ ਪ੍ਰਦੇਸ਼ ਦਾ ਮੁੱਖ ਮੰਤਰੀ ਅਗਰ ਆਪਣਾ ਸਿਰ ਝੁਕਾਉਂਦਾ, ਉਹ 'ਚ ਕੋਈ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ, ਕਿਉਂਕਿ ਪ੍ਰਾਈਮ ਮਿਨਿਸਟਰ ਤਾਂ ਪ੍ਰਾਈਮ ਮਿਨਿਸਟਰ ਹੀ ਹੁੰਦਾ। ਹੁਣ ਮੋਦੀ ਸਾਹਿਬ ਤਾਂ ਖੈਰ ਦੁਨੀਆਂ ਦੇ ਬਹੁਤ ਵੱਡੇ ਲੀਡਰ ਆ, ਇਹਨਾਂ ਦੇ ਸਾਹਮਣੇ ਤਾਂ ਕਈ ਪ੍ਰਾਈਮ ਮਿਨਿਸਟਰ ਹੋਰ ਦੇਸ਼ਾਂ ਦੇ ਵੀ ਇੱਦਾਂ ਝੁਕ ਜਾਂਦੇ ਆ। ਇਹ ਤਾਂ ਚਲੋ ਮੁੱਖ ਮੰਤਰੀ ਸਾਹਿਬ ਆ ਪੰਜਾਬ ਦੇ, ਇਹ ਵੀ ਝੁਕੇ ਆ, ਤੇ ਝੁਕਣਾ ਵੈਸੇ ਕੋਈ ਮਾੜੀ ਗੱਲ ਨਹੀਂ ਹੁੰਦੀ ਪ੍ਰਾਈਮ ਮਿਨਿਸਟਰ ਦੇ ਸਾਹਮਣੇ। ਉਹ ਵੀ ਪ੍ਰਾਈਮ ਮਿਨਿਸਟਰ ਜਿਹੜਾ ਮੋਦੀ ਵਰਗਾ, ਮੋਦੀ ਜੀ ਵਰਗੇ ਪ੍ਰਾਈਮ ਮਿਨਿਸਟਰ ਹੋਣ,
ਮੈਨੂੰ ਤੁਹਾਨੂੰ ਮੈਂ ਧਰਮ ਸੰਕਟ ਚ ਪਾਤਾ ਨਾ, ਇਹ ਫੋਟੋ ਦਿਖਾ ਕੇ ਹੁਣ ਤੁਹਾਨੂੰ ਧਰਮ ਸੰਕਟ ਚ ਪਾਤਾ ਵੀ ਹੁਣ ਕਰੀਏ ਤਾਂ ਕੀ ਕਰੀਏ, ਸਿਫਤ ਕਰੀਏ ਜਾਂ ਕੀ ਕਰੀਏ ਜਾਂ ਇਹਦੀ ਨਿਖੇਧੀ ਕਰੀਏ। ਪਰ ਫੋਟੋ ਦੇ ਵਿੱਚ ਇੱਕ ਉਹ ਵੀ ਹੈ, ਉਹ ਗੰਜਾ ਗੰਜਾ ਕੌਣ, ਭਾਬੀ ਦੀਵਾ ਜਗਾਓ, ਉਹ ਦੇਖੋ ਪਿੱਛੇ ਖੜਾ ਇੱਕ ਬੰਦਾ, ਪਛਾਣੋ ਤਾਂ ਕੌਣ ਜੇਬ ਚ ਹੱਥ ਪਾ ਕੇ ਹੱਥ ਮਿਲ। ਤੁਸੀਂ ਬਾਡੀ ਲੈਂਗੁਏਜ ਦੇਖੋ ਵੀ ਮੋਦੀ ਸਾਹਿਬ ਪੂਰੇ ਮਤਲਬ ਜੇਬ ਚ ਤੇ ਉਹ ਵਿਸ਼ੇ ਪਏ ਨੇ, ਮਤਲਬ ਇਸਲਾਮ ਜਵਾਬ ਹੁੰਦਾ ਆ, ਦੋਨੇ ਹੁੰਦੇ ਆ। ਪਰ ਗੱਲ ਇਹ ਆ ਵੀ ਜਦੋਂ ਨੀਵੇਂ ਹੋ ਕੇ ਇੱਕ ਬੰਦਾ ਬੁਲਾਉਂਦਾ ਤੇ ਮੋਰੇ ਦੂਜਾ ਵੀ, ਉਹਨੂੰ ਵੀ ਝੁਕ ਜਾਣਾ ਚਾਹੀਦਾ ਥੋੜਾ ਬਹੁਤਾ, ਹੈਨਾ। ਸੋ ਇੱਥੇ ਗਲਤੀ ਮੋਦੀ ਸਾਹਿਬ ਦੀ ਆ ਜਾਂ ਭਗਵੰਤ ਮਾਨ ਸਾਹਿਬ ਦੀ ਆ, ਇਹ ਜਾਣੀ ਕਿ ਇਮੇਜ ਜਿਹੜੀ ਆ, ਕਿਉਂਕਿ ਸਾਰਿਆਂ ਨੂੰ ਪਤਾ
ਇਹਦੇ ਵਿੱਚ ਮੋਦੀ ਸਾਹਿਬ ਦੀ ਗਲਤੀ ਤਾਂ ਨਹੀਂ ਲੱਗਦੀ ਕਿ ਪ੍ਰਾਈਮ ਮਿਨਿਸਟਰ ਬਹੁਤ ਝੁਕਦੇ ਨਹੀਂ ਹੁੰਦੇ, ਇਹਦੇ ਵਿੱਚ ਤਾਂ ਲੱਗਦਾ ਭਗਵੰਤ ਮਾਨ ਦੀ ਗਲਤੀ, ਉਹ ਜ਼ਿਆਦਾ ਝੁਕ ਗਿਆ ਆ। ਕਿਉਂ
ਨਹੀਂ ਦੇਖੋ, ਉਹਦੀ ਵੀ ਮਨਸ਼ਾ ਮਾੜੀ ਨਹੀਂ ਹੋ ਸਕਦੀ ਭਗਵੰਤ ਮਾਨ ਦੀ, ਕਿ ਉਹਨੂੰ ਤਾਂ ਆਪਣੀ ਰਵਾਇਤ ਦੇ ਤੌਰ 'ਤੇ ਇੱਦਾਂ ਫਤਿਹ ਬੁਲਾਈ ਆ ਅਤੇ ਮੂਹਰੇ ਉਹ ਜੇਬ 'ਚ ਹੱਥ ਪਾ ਕੇ ਖੜੇ ਆ। ਭਾਜੀ ਹੁਣ ਤਾਂ ਇੰਨਾ ਕੁ ਦਾ ਕਸੂਰ ਮੰਨਣਾ ਪਊਗਾ, ਜਿੱਦਾਂ ਦਾ ਬੰਦਾ ਸਲਾਮ ਦੁਆ ਕਰਦਾ ਤਾਂ
ਇਹ ਤਾਂ ਕਸੂਰ ਮੰਨਣਾ ਪਏ, ਹੱਥ ਨਹੀਂ ਪਾਉਣਾ ਚਾਹੀਦਾ, ਉਹ ਸਿਰ 'ਤੇ ਹੱਥ ਰੱਖਣਾ ਚਾਹੀਦਾ ਸੀ ਦੂਜਾ ਉਹਦੇ 'ਤੇ, ਅਤੇ ਉਹਨਾਂ ਨੇ ਜੇਬ 'ਚੋਂ ਹੱਥ ਕੱਢਿਆ ਨਹੀਂ ਹੈ। ਚਲੋ ਇਹ ਤੁਹਾਡੀ ਗੱਲ ਮੰਨ ਲੈਂਦੇ ਹਾਂ, ਅਤੇ ਇੱਧਰ ਇੱਕ ਸਕਿਉਰਿਟੀ ਪਰਸਨ ਖੜਾ ਗੁੱਤ ਵਾਲਾ ਕੋਈ,
ਆਹ ਇਹ ਵੀ ਹੁਣ ਮਾਰੂ ਤੇਰੇ ਗੁੱਤ ਚ ਲੱਤ ਤੇ ਤੇਰੀ ਪੱਗ ਉਹ ਜਾਊ ਉੱਲਰ ਕੇ, ਉਹ ਕੰਮ ਹੋਇਆ ਆ। ਹੁਣ ਕੀ ਕਰੀ, ਮੈਂ ਭਾਬੀ ਮੇਰੀ ਗੁੱਤ ਕਰ ਦੇ, ਇਹ ਤਾਂ ਇਹ ਫੇ ਇਹਨੂੰ ਕਿਹਾ ਹੋਣਾ ਨਾ ਵੀ ਇਹਦੇ ਬਾਲ ਖਿਲਰ ਜਾਂਦੇ ਹੋਣੇ, ਇਹਨੂੰ ਕਿਹਾ ਹੋਣਾ ਵੀ ਭਾਬੀ ਮੇਰੀ ਗੁੱਤ ਕਰ ਦੇ,
ਭਾਬੀ ਮੇਰੀ ਗੁੱਤ ਕਰ ਦੇ, ਨਿੱਤ ਦੇ ਸ਼ਰਾਬੀਆਂ ਯਾਰਾ, ਏਦਾਂ ਦਾ ਕੋਈ ਗਾਣਾ ਹੁੰਦਾ ਸੀ ਬਹੁਤ ਦੇਰ ਪਹਿਲਾਂ, ਮੁਹੰਮਦ ਸਦੀਕ ਦਾ ਹੁੰਦਾ ਸੀ, ਆ ਜਾ ਤੇਰੇ
ਗੌਰਵ ਸ਼ਰਮਾ ਕਹਿੰਦੇ ਨੇ ਵੀ ਸਿਰ ਝੁਕਾਉਣਾ ਝੁਕਾਉਣ ਦੇ ਵਿੱਚ ਕੀ ਹਰਜ ਹੈ, ਇੱਕ ਮੋਦੀ ਜੀ ਦੀ ਫੋਟੋ ਹੈ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਗਾਉਂਦਿਆਂ ਦੀ, ਚਲੋ ਉਹ ਪੈਰੀ ਹੱਥ ਲਾਉਣਾ ਹੋਰ ਹੁੰਦਾ ਆ, ਮੈਂ ਸਹਿਮਤ ਹਾਂ ਗੌਰਵ ਸ਼ਰਮਾ, ਅਸੀਂ ਇਹ ਨਹੀਂ ਕਹਿ ਰਹੇ, ਪਰ ਮੈਂ ਇਹ ਕਹਿ ਰਿਹਾ ਕਿ ਜਿਹੜੀ ਬਾਡੀ ਲੈਂਗੁਏਜ ਹੈ ਨਾ ਪਬਲਿਕ ਫੰਕਸ਼ਨਾਂ ਦੇ ਵਿੱਚ, ਉਹ ਸਹੀ ਰੱਖਣੀ ਚਾਹੀਦੀ ਆ। ਜੇ ਉਹ ਪੈਰੀ ਹੱਥ ਲਾਉਂਦਾ ਤਾਂ ਉਹ ਤਾਂ ਓਬੀਅਸ ਕਲੀਅਰ ਹੈ ਪੈਰੀ ਹੱਥ ਲਾਉਣ ਦੀ ਗੱਲ ਹੈ, ਜੇ ਮਤਲਬ ਤੁਸੀਂ ਹੱਥ ਮਿਲਾ ਰਹੇ ਹੋ ਤਾਂ ਦੋਨਾਂ ਧਿਰਾਂ ਨੂੰ ਇਸ ਲੈਵਲ ਦੇ ਉੱਤੇ ਬਾਡੀ ਲੈਂਗੁਏਜ ਸਹੀ ਰੱਖਣੀਆਂ ਚਾਹੀਦੀਆਂ। ਖੈਰ ਕੁਲਵੀਰ ਸਿੰਘ,
ਅਮਨਦੀਪ ਕੱਲ ਨਾ ਮੈਂ ਜਿੱਦਾਂ ਤੁਸੀਂ ਕਿਹਾ ਕੋਈ ਵਿਸ਼ਾ ਲੈ ਕੇ ਆਇਆ,
ਭਾਜੀ ਇੱਕ ਮਿੰਟ ਹੈ ਜੀ, ਭਾਜੀ ਇੱਕ ਮਿੰਟ, ਪੌਜ਼, ਸੁਨੇਹੇ ਬਹੁਤ ਨੇ। ਕੁਲਵੀਰ ਸੰਧੂ ਜੀ ਕਹਿੰਦੇ ਨੇ ਕਿ ਬਿਲਕੁਲ ਠੀਕ ਚੱਲ ਰਿਹਾ ਹੁਣ, ਬਹੁਤ ਬਹੁਤ ਧੰਨਵਾਦ ਜੀ। ਅਤੇ ਸੁਨੇਹਾ ਦੇ ਵਿੱਚ ਨਾ ਫੇਸਬੁੱਕ, ਯੂਟਿਊਬ, ਗੁਰਮੀਤ ਸਿੰਘ ਬਧਨੀ ਕਲਾਂ ਵਾਲੇ ਸਾਡੇ ਨਾਲ ਜੁੜੇ ਨੇ, ਕਹਿੰਦੇ ਦਰਸ਼ਨ ਕਰਕੇ ਪਿਆਰ ਸਤਿਕਾਰ, ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ 'ਚ, ਹੌਂਗਕੌਂਗ ਵਾਲਿਓ ਠੀਕ ਠਾਕ ਹੋ। ਧਰਮਜੀਤ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਫਤਿਹ ਬੁਲਾ ਰਹੇ ਨੇ। ਜਗਿੰਦਰ ਸੋਹੀ ਭਾਜੀ ਸਾਡੇ ਨਾਲ ਸਿਡਨੀ ਤੋਂ ਫਤਿਹ ਬੁਲਾ ਚੁੱਕੇ ਨੇ, ਅਤੇ ਇੱਕ ਵਾਰੀ ਫੇਰ ਗੁਰਫਤਿਹ ਜੀ। ਮਨਮੋਹਨ ਸਿੰਘ ਹੁਣੀ ਪ੍ਰੋਗਰਾਮ 'ਚ ਜੁੜੇ ਸਨ, ਅਤੇ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਸਿਡਨੀ ਤੋਂ ਚੀਕੂ, ਅਤੇ ਮੈਂ ਜਾਣੀ ਕਿ ਦੋ ਜਣੇ ਸੈਰ ਕਰਦੇ ਹੋਏ ਰੇਡੀਓ ਸੁਣ ਰਹੇ ਹਾਂ। ਬਹੁਤ ਬਹੁਤ ਧੰਨਵਾਦ, ਕੈਰੀ ਔਨ। ਅਤੇ ਸਾਡੇ ਮਿੱਤਰ ਪਿਆਰੇ ਕਰਨਵੀਰ ਛਪਟ ਨਾਲ ਵੀ ਪ੍ਰੋਗਰਾਮ 'ਚ ਫਤਿਹ ਬੁਲਾ ਰਹੇ ਨੇ। ਤਾਂ ਸੁਖਵੰਤ ਸਿੰਘ ਐਡਲੇਡ ਵਾਲੇ ਸਾਡੇ ਨਾਲ ਜੁੜੇ ਨੇ, ਹਾਕੀ ਵਾਲੇ, ਕਹਿੰਦੇ ਮੈਂ ਤਾਂ ਸੋਚਦਾ ਪੰਜਾਬ ਵਾਪਸ ਮੁੜ ਜਾਵਾਂ, ਦੋ JCB ਮਸ਼ੀਨਾਂ ਲੈ ਕੇ ਆਪ ਸਰਕਾਰ ਨੂੰ ਠੇਕੇ ਦੇ ਦੇਵਾਂ। ਉਹ ਭਗਵੰਤ ਮਾਨ ਤਾਂ ਇਹ ਕਹਿੰਦਾ ਬਲੈਕ ਹੋ ਰਹੀ ਆ, JCB ਮਸ਼ੀਨਾਂ ਹੀ ਨਹੀਂ ਮਿਲ ਰਹੀਆਂ, ਤੁਸੀਂ ਕਿੱਥੋਂ ਲੈਣੀ ਹੈ ਮਸ਼ੀਨ, ਇੱਥੋਂ ਲੈ ਕੇ ਜਾਓ ਜੀ। ਅਤੇ ਵਰਿੰਦਰ ਮਲਹੋਤਰਾ ਜੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ। ਜਸਵਿੰਦਰ ਬਿੱਟਾ ਭਾਜੀ ਸਾਡੇ ਨਾਲ ਦਿੱਲੀ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਕਿ ਭਾਜੀ ਦਿੱਲੀ ਦੇ ਵਿੱਚ ਪੂਰਾ ਮੀਂਹ ਪੈ ਰਿਹਾ ਅਤੇ ਪੰਜਾਬ ਦੇ ਵਿੱਚ ਹਨੇਰੀ ਦਾ ਜ਼ੋਰ ਰਿਹਾ ਆ ਕੱਲ੍ਹ। ਹਾਂਜੀ, ਕਾਫ਼ੀ ਹਨੇਰੀ ਝੱਖੜ ਆਏ ਅਤੇ ਗਰਮੀ ਕੱਲ੍ਹ ਦਿੱਲੀ ਦੇ ਵਿੱਚ 48 ਡਿਗਰੀ ਸੀਗਾ, ਅਤੇ ਬੜਾ ਮਤਲਬ ਅਨਅਫੀਸ਼ੀਅਲ ਹੀਟ ਵੇਵ ਚੱਲ ਰਹੀ ਆ, ਇਹਦੀਆਂ ਰਿਪੋਰਟਾਂ ਵੀ ਬਣ ਰਹੀਆਂ। ਬਹੁਤ ਬਹੁਤ ਧੰਨਵਾਦ ਬਿੱਟਾ ਸਾਹਿਬ, ਵੱਡੇ ਤੜਕੇ ਤੁਸੀਂ ਸਾਂਝ ਪਾਈ ਆ। ਜਸਵੀਰ ਸਿੰਘ ਭੁੱਲਰ ਸਿਡਨੀ ਤੋਂ ਗੁਰਫਤਿਹ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਪਿਆਰਿਓ, ਠੀਕ ਠਾਕ ਹੋ? ਅਮਰਜੀਤ ਸੋਹਲ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਵੀ ਪ੍ਰੋਗਰਾਮ, ਕਿਆ ਬਾਤ ਹੈ ਵੀਰ ਜੀ, ਕਮਾਲ, ਭੁਪਿੰਦਰ ਸਿੰਘ ਹੁਣੀ ਕਹਿ ਰਹੇ ਨੇ, ਥੈਂਕ ਯੂ ਜੀ। ਅਤੇ ਮਲਹੋਤਰਾ ਸਾਹਿਬ ਕਹਿੰਦੇ ਨੇ ਕਿ ਥੈਂਕਸ ਅਮਨਦੀਪ ਸਿੱਧੂ ਭਾਅ ਜੀ, ਥੈਂਕਸ ਸ਼ਰਮਾ ਰੇਡੀਓ। ਅੱਛਾ, ਗੀਤ ਗੀਤ ਸੁਣਾਇਆ ਸੀ ਨਾ ਆਪਾਂ। ਅਤੇ ਬਾਕੀ ਸੁਖਵੰਤ ਭਾਅ ਜੀ ਕਹਿੰਦੇ, ਸੁਖਵੰਤ ਸਿੰਘ ਕਹਿੰਦੇ ਨੇ ਕਿ ਮੇਲਾ ਲੁੱਟ ਲਿਆ ਫਲੋਰਾ ਸਾਹਿਬ ਨੇ ਭਾਅ ਜੀ।
ਮੇਲਾ ਪਤਾ ਨਹੀਂ ਕਿੱਦਾਂ ਲੁੱਟ ਲਿਆ, ਮੇਰੇ ਕੋਲ ਤਾਂ ਕੁਝ ਹੈ ਨਹੀਂ।
ਉਹ ਮੈਨੂੰ ਲੱਗਦਾ ਤੁਹਾਡੇ ਤੇ ਲੁੱਟ ਦਾ ਕੇਸ ਪਾ ਕੇ ਹੁਣ ਤੁਹਾਡੇ ਬਲਡੋਜ਼ਰ ਚਲਾਉਣ ਦੀ ਸਲਾਹ ਹੈ ਇਹਨਾਂ ਦੀ।
ਇਹ ਵੀ ਮੰਨ ਲੈਂਦੇ ਆ, ਪਤਾ ਨਹੀਂ ਇਹਨਾਂ ਦੀ ਮਨਸ਼ਾ ਕੀ ਹੈ।
ਹਾਂਜੀ, ਤੇ ਮਲਹੋਤਰਾ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਇੰਡੀਆ 'ਚ ਕਹਿੰਦੇ ਇਸ ਟਾਈਮ ਮੀਂਹ ਪੈ ਰਿਹਾ, ਚਲੋ ਚੰਗੀ ਗੱਲ ਹੈ, ਗਰਮੀ ਨੂੰ ਰਾਹਤ ਮਿਲੀ ਹੈ ਥੋੜ੍ਹੀ ਗਰਮੀ ਤੋਂ। ਅਤੇ ਜਗਵੀਰ ਸੇਖੋਂ ਵੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਪ੍ਰਵਾਨ ਕਰੋ ਅਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ, ਸ਼ੁਕਰਾਨਾ। ਅਤੇ ਗੁਰਪ੍ਰੀਤ ਗਿੱਲ ਕਹਿੰਦੇ ਨੇ ਕਿ ਫਲੋਰਾ ਸਾਹਿਬ ਤੁਸੀਂ ਵੈਬ ਕੈਮ ਨਹੀਂ ਭੇਜਿਆ, ਉਹ ਗੋਰੇ ਹੋਣ ਵਾਲਾ।
ਗਿੱਲ ਸਾਹਿਬ ਨੂੰ ਭੇਜ ਦੇਣਾ, ਗਿੱਲ ਸਾਹਿਬ ਦੀਆਂ ਗੱਲਾਂ ਤਾਂ ਕਰਦੇ ਰਹਿੰਦੇ ਆ ਆਪਾਂ। ਗਿੱਲ ਸਾਹਿਬ ਨੂੰ ਕੈਮਰਾ ਮੈਂ ਰੱਖਿਆ ਜੁਦਾ ਆ,
ਗੱਲ
ਭੇਜ ਦੇਣਾ ਆ ਜਦੋਂ ਕੈਮਰਾ ਜਾਣਾ, ਨਾਲ ਇੱਦਾਂ ਥੋੜਾ ਭੇਜਣਾ ਪਏ ਉਦਾਂ ਹੀ ਡਾਕ ਰਾਹੀਂ ਭੇਜ ਦੇਣਾ। ਜਾਵਾਂਗੇ ਆਪਾਂ ਦੋਨੋਂ ਜਣੇ, ਫੇਰ ਸਾਨੂੰ ਚਾਹ ਪਾਣੀ ਪਿਲਾਊਗੇ, ਸਮੋਸੇ ਖਿਲਾਊਗੇ, ਗੁਜੀਆ ਖਿਲਾਊਗੇ, ਹੋਰ ਕਈ ਚੀਜ਼ਾਂ ਖਿਲਾਊਗੇ, ਫੇਰ ਹੀ ਕੈਮਰਾ ਦੇਵਾਂਗੇ। ਉਦਾਂ ਹੀ ਥੋੜਾ ਕੈਮਰਾ ਦੇਣਾ ਇਹਨਾਂ ਨੂੰ,
ਦੇਖੋ
ਉਦਾਂ ਤਾਂ ਇਹਨਾਂ ਦੀ ਸਰਦਾਰੀ ਕਰਦਾ ਦੇ।
ਅਮਰੀਕ ਸਿੰਘ ਫਲੋਰਾ ਦੀ ਤਾਂ ਇਹ ਗੱਲ ਹੋਈ ਹੋ ਭਾਅ ਜੀ ਦੀ ਕਿ ਰੰਗ ਇੰਨਾ ਡੁੱਲ ਡੁੱਲ ਪੈਂਦਾ ਕਿ ਬੱਤੀ ਬੰਦ ਕਰਕੇ ਵੀ ਰੰਗ ਦੇਖੋ ਕਿੱਦਾਂ ਦਾ ਹੋਇਆ, ਬੱਤੀਆਂ ਬੰਦ ਕਰਨੀਆਂ ਪਈਆਂ, ਇੰਨਾ ਗਲੋ ਕਰ ਰਿਹਾ ਸੀ। ਕੈਮਰਾ ਵੀ ਅਸੀਂ ਕਾਲੇ ਰੰਗ ਕਰਨ ਵਾਲਾ ਲਿਆਂਦਾ, ਅਤੇ ਉਹ ਪ੍ਰੋਬਲਮ ਮਲਟੀਫੋਲਡ ਹੈ। ਅਤੇ ਚਲੋ, ਸੁਖਵੰਤ ਸਿੰਘ ਕਹਿੰਦੇ ਨੇ ਕਿ ਅੱਜ ਅਮਰੀਕ ਫਲੋਰਾ ਗੱਲ ਨਹੀਂ ਡਿੱਗਣ ਦੇ ਰਹੇ, ਚਿੱਟੇ ਦਾ ਨਸ਼ਾ ਤਾਂ ਨਹੀਂ ਕਰਨ ਲੱਗ ਪਏ। ਤੇ ਮੈਨੂੰ ਲੱਗਦਾ ਪ੍ਰੋਗਰਾਮ ਹੀ ਜਿਹੜਾ ਚਿੱਟਾ ਖਾ ਕੇ ਕਰਦੇ ਨੇ। ਤੇ ਚਲੋ ਵੀਰਪਾਲ,
ਚਲ ਪੜ੍ਹ ਲਓ, ਬੋਲੋ ਸੁਨੇਹ ਪੜ੍ਹ ਲਓ। ਵੀਰਪਾਲ ਸਿੰਘ ਹੰਸਦਾ ਉਹਨਾਂ ਦਾ,
ਹਾਂਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਤੇ ਸਾਡੇ ਆ ਗਏ ਨੇ ਦਰਸ਼ਨ ਮੰਗਟ ਅੰਕਲ,
ਦਰਸ਼ਨ ਮੰਗਟ ਸਾਹਿਬ ਆ ਗਏ। ਅੱਛਾ ਅੱਛਾ,
ਹਾਂਜੀ ਹਾਂਜੀ, ਆਲਵੇਜ਼ ਗ੍ਰੇਟ। ਹਾਂਜੀ, ਆਪਣੇ ਆ ਗਏ ਨੇ ਹਿਮਾ ਮਾਲਣੀ ਦੇ ਦੇਰ
ਦੇਰ ਸਾਹਿਬ ਆ,
ਦੇਰ
ਸਾਹਿਬ ਦੇ ਦੇਰੇ ਹੀ ਆ ਜੀ। ਹਾਂਜੀ,
ਹਿਮਾ ਮਾਲਣੀ
ਪੱਕੇ ਦੇਰ ਆ,
ਪੱਕੇ ਦੇਰ ਆ। ਤੇ ਗੈਰੀ ਨਾਤੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਜੀ ਆਇਆਂ ਨੂੰ। ਸਾਹਿਬ ਪ੍ਰੀਤ ਕਿੰਗੜਾ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ। ਰਾਜ ਲਾਂਬਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ। ਅਤੇ ਜਗਦੀਪ ਸਿੰਘ ਸਿੱਧੂ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਨੂੰ। ਹਰਕੀਰਤ ਸਿੰਘ ਡਾਰਵਿਨ ਵਾਲੇ ਜਿਹੜੇ ਬ੍ਰਿਸਬਨ ਰਹਿ ਰਹੇ, ਜੀ ਆਇਆਂ ਨੂੰ। ਜਸਕਰਨ ਵਿਰਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਭ ਦਾ ਸਵਾਗਤ ਹੈ। ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਇੱਕ ਇੱਕ ਫੋਟੋ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਦੇ ਪੈਰੀਂ ਹੇਠ ਹੱਥ ਲਗਾਉਣ ਦੀ ਵੀ ਹੈ, ਕੀ ਇਹ ਸਹੀ ਹੈ? ਦੋਨਾਂ ਦੀ ਉਮਰ ਤਕਰੀਬਨ ਇੱਕੋ ਜਿੰਨੀ ਹੈ ਅਤੇ ਰੁਤਬਾ ਮਾਨ ਸਾਹਿਬ ਦਾ ਤਾਂ ਉਂਝੀ ਆਦਤ ਹੈ ਸਰ ਝੁਕਾ ਕੇ ਮੇਲ ਇਕੱਠਾ ਕਰਨ ਦੀ। ਦੇਖੋ, ਮੈਂ ਉਹੀ ਕਹਿੰਦਾ ਨਾ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਜਦੋਂ ਤੁਸੀਂ ਪਬਲਿਕ ਉੱਦਾਂ ਮਿਲਣਾ ਆ ਜਿੱਦਾਂ ਮਰਜ਼ੀ ਮਿਲੋ, ਪਰ ਜਦੋਂ ਤੁਸੀਂ ਇੱਕ ਪੋਸਟ ਦੀ ਹੈਸੀਅਤ 'ਤੇ ਮਿਲਣਾ ਆ ਤਾਂ ਉਸ ਪੋਸਟ ਦਾ ਰੁਤਬਾ ਹੋਣਾ ਚਾਹੀਦਾ। ਜਿੱਦਾਂ ਹੁਣ ਮੋਦੀ ਸਾਹਿਬ ਜੇਬ 'ਚ ਹੱਥ ਪਾ ਕੇ ਖੜੇ ਨੇ, ਉਹ ਆਪਣੀ ਪੋਸਟ ਦੇ ਆਧਾਰ 'ਤੇ ਖੜੇ ਨੇ, ਅਤੇ ਉਹ ਵੀ ਤਾਂ ਪੰਜਾਬ ਦਾ ਸੀ ਐਮ ਹੈ ਨਾ। ਅਤੇ ਉਹ ਚਲੋ, ਮੈਨੂੰ ਨਹੀਂ, ਮੈਨੂੰ ਲੱਗਦਾ ਹੈ ਕਿ ਇਹ ਲਾਈਵ ਆਪਾਂ ਨੂੰ ਉਹਨਾਂ ਨੂੰ ਡਿਸੀਜਨ ਲੈਣੇ ਚਾਹੀਦੇ ਆ। ਚਲੋ, ਇਹ ਫੋਟੋ ਹੋ ਸਕਦਾ ਇੱਕ ਫਰੇਮ ਹੋਵੇ, ਉਹ ਤੋਂ ਬਾਅਦ ਸ਼ਾਇਦ ਮੋਦੀ ਸਾਹਿਬ ਨੇ ਉਹਨਾਂ ਦੇ ਇਹਨਾਂ ਪੈਰੀਆਂ ਤਲਾਤਾ ਹੋਵੇ, ਇਹ ਵੀ ਹੋ ਸਕਦੀ ਗੱਲ। ਅਤੇ ਫੋਟੋ ਸਾਰਾ ਕੁਝ ਕਈ ਵਾਰੀ ਬਿਆਨ ਨਹੀਂ ਕਰਦੀ। ਹਾਂਜੀ ਭਾਅ ਜੀ, ਅਤੇ ਹੁਣ ਆਪਾਂ ਚਲੀਏ ਅੱਗੇ। ਅਤੇ ਸਾਡੇ ਨਾਲ ਬਿਕਰਮਜੀਤ ਸਿੰਘ ਬਾਜਵਾ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਬਰਾੜ ਭਾਅ ਜੀ ਅੱਜ ਕੱਲ੍ਹ ਕਿਉਂ ਨਹੀਂ ਆਉਂਦੇ, ਮਲਡੀਰਾ ਤੋਂ ਬੋਲਦੇ। ਹਾਂਜੀ ਮਿੰਟੂ ਬਰਾੜ ਭਾਅ ਜੀ, ਅੱਜ ਕੱਲ੍ਹ ਥੋੜ੍ਹੇ ਬਿਜ਼ੀ ਚੱਲ ਰਹੇ ਨੇ, ਅਤੇ ਉਹ ਆਪਣਾ ਪ੍ਰੋਗਰਾਮ ਵੀ ਉਹਨਾਂ ਦਾ ਚੱਲਦਾ ਪਿੰਡ ਆਸਟ੍ਰੇਲੀਆ, ਤੁਸੀਂ ਉਹ ਜ਼ਰੂਰ ਦੇਖਿਆ ਕਰੋ, ਬੜੇ ਸੋਹਣੀ ਜਾਣਕਾਰੀਆਂ ਉਹ ਦਿੰਦੇ ਨੇ। ਅਤੇ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ, ਗੁਰਪ੍ਰੀਤ ਗਿੱਲ ਅਤੇ ਸਾਡੇ ਨਾਲ ਜੁੜਦੇ ਨੇ ਗਿਆਨੀ ਸੰਤੋਖ ਸਿੰਘ ਜੀ ਹੁਣੀ। ਸੋ ਫਿਲਹਾਲ ਤਿੰਨ ਕੁ ਸਾਲ ਤੋਂ ਇੱਦਾਂ ਚੱਲ ਰਿਹਾ। ਸੋ ਤੁਸੀਂ ਅਗਰ ਉਹਨਾਂ ਦੇ ਪ੍ਰੋਗਰਾਮ ਦੇਖਣਾ ਚਾਹੁੰਦੇ ਤਾਂ ਪਿੰਡ ਆਸਟ੍ਰੇਲੀਆ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਉਹ ਲਗਾਤਾਰ ਉੱਥੇ ਪ੍ਰੋਗਰਾਮਿੰਗ ਆਪਣੀ ਦਿੰਦੇ ਨੇ। ਅਤੇ ਭਾਅ ਜੀ ਹੁਣ ਦੱਸੋ ਵੀ ਅਗਲਾ ਜਿਹੜਾ ਮੁੱਦਾ ਆ, ਪਹਿਲਾਂ ਸ਼ੁਭਮ ਗਿੱਲ ਦੀ ਗੱਲ ਕਰੀਏ ਕਿ ਜਿਹੜਾ ਉਹਨੂੰ ਕੈਪਟਨ ਅਪਾਇੰਟ ਕੀਤਾ ਗਿਆ।
ਹਾਂਜੀ
ਹਾਂਜੀ,
ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਉਹਨਾਂ ਨੂੰ ਚੁਣਿਆ ਗਿਆ ਆ, ਤੇ ਜਿਹੜੀ 5 ਟੈਸਟ ਸੀਰੀਜ਼ ਇੰਗਲੈਂਡ ਦੇ ਵਿੱਚ ਹੋਊਗੀ, ਐਸ਼ਿਜ਼ ਟੈਸਟ ਮੈਚਸ ਤੋਂ ਬਾਅਦ ਇਹ 5 ਟੈਸਟ ਮੈਚ ਸੀਰੀਜ਼ ਦਾ ਜਿਹੜਾ ਮਾਣ ਹੈ ਭਾਰਤ ਨੂੰ ਵੀ ਦਿੱਤਾ ਗਿਆ। ਇਹ ਟੈਸਟ ਮੈਚ 5 ਸੀਰੀਜ਼ ਦਾ ਮਾਣ ਭਾਰਤ ਨੂੰ ਆਸਟ੍ਰੇਲੀਆ 'ਚ ਵੀ ਹੈ, ਕੋਈ ਹੋਰ ਕੋਈ ਟੀਮ 5 ਟੈਸਟ ਮੈਚਸ ਨਹੀਂ ਖੇਡਦੀ ਆਸਟ੍ਰੇਲੀਆ ਇੰਗਲੈਂਡ ਨੂੰ ਛੱਡ ਕੇ। ਲੇਕਿਨ 5 ਟੈਸਟਾਂ ਦੀ ਜਿਹੜੀ ਸੀਰੀਜ਼ ਹੋਊਗੀ ਉਹਦੇ ਵਿੱਚ ਸ਼ੁਭਮ ਗਿੱਲ ਜਿਹੜੇ ਪੰਜਾਬ ਦੇ ਆ ਬੈਟਸਮੈਨ, ਉਹਨਾਂ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਤੇ
ਜੀ
ਉਪ ਕਪਤਾਨ ਰਿਸ਼ਭ ਪੰਥ ਨੂੰ ਬਣਾਇਆ ਗਿਆ ਜਿਹੜਾ ਕਿ ਭਾਰਤੀ ਟੀਮ ਦਾ ਵਿਕਟ ਕੀਪਰ ਆ। ਤੇ ਦੋਏ ਬਹੁਤ ਅੱਛੇ ਕੰਬੀਨੇਸ਼ਨ ਹੈ, ਦੋਏ ਅਗਰੈਸਿਵ ਖਿਲਾੜੀ ਆ। ਸ਼ੁਭਮ ਗਿੱਲ ਤੱਕ ਓਪਨਿੰਗ ਬੈਟਸਮੈਨ ਆ, ਇੰਨਾ ਅਗਰੈਸਿਵ ਨਹੀਂ ਹੈ, ਅਗਰੈਸਿਵ ਕਰ ਸਕਦਾ ਉਹ ਅਗਰੈਸਿਵਨੈਸ, ਲੇਕਿਨ ਰਿਸ਼ਭ ਪੰਥ ਜਿਹੜਾ ਆ ਬਹੁਤ ਹੀ ਹੋਣਹਾਰ ਖਿਲਾੜੀ ਆ, ਬਹੁਤ
ਜੀ
ਅਗਰੈਸਿਵਲੀ ਖੇਡਦਾ ਆ ਤੇ ਅੱਛੇ ਰਨ ਵੀ ਬਣਾਉਂਦਾ, ਵਿਕਟ ਕੀਪਰ ਬੈਟਸਮੈਨ ਆ। ਤੇ ਆਸ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਦੋਏ ਦੋਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ, ਇੱਕ ਦੇਸ਼ ਦਾ ਕਪਤਾਨ ਬਣਨਾ ਬਹੁਤ ਵੱਡੀ ਗੱਲ
ਜੀ
ਹੁੰਦੀ ਆ।
ਜੀ
ਤੇ ਸ਼ੁਭਮ ਗਿੱਲ ਦੇ ਬਾਰੇ ਤਾਂ ਇਹ ਵੀ ਕਹਾਣੀ ਕਿ ਉਹਨਾਂ ਦੇ ਜਦੋਂ ਉਹਨਾਂ ਨੇ ਕੈਰੀਅਰ ਆਪਣਾ ਸ਼ੁਰੂ ਕੀਤਾ ਲੜਕੇ ਹੁੰਦੇ 14-15 ਸਾਲ ਦੇ, ਤੇ ਉਹਨਾਂ ਦੇ ਡੈਡੀ ਨੇ ਮੋਹਾਲੀ ਕ੍ਰਿਕਟ ਜਿਹੜਾ ਗਰਾਊਂਡ ਆ ਉਹਦੇ ਕੋਲ ਜਾ ਕੇ ਕਿਰਾਏ ਤੇ ਘਰ ਲੈ ਲਿਆ ਸੀ, ਉੱਥੋਂ ਵੀ ਉਹਦੀ ਟ੍ਰੇਨਿੰਗ ਉੱਥੇ ਸ਼ੁਰੂ ਹੋਈ ਸੀ। ਕਾਫੀ ਮਿਹਨਤ ਕੀਤੀ ਉਸ ਬੱਚੇ ਨੇ ਤੇ ਹੁਣ ਉਹ ਭਾਰਤ ਦਾ ਕਪਤਾਨ ਬਣ ਗਿਆ ਹੈ। ਦੇਖਦੇ ਹਾਂ ਕਿ ਜਿਹੜੀ ਸੀਰੀਜ਼ ਇੰਗਲੈਂਡ ਵਿੱਚ ਚੱਲੂਗੀ 5 ਟੈਸਟ ਮੈਚਸ ਦੀ ਉਹ ਕਿਸ ਤਰ੍ਹਾਂ ਹੁੰਦੀ ਆ। ਲੇਕਿਨ ਇੱਥੇ ਅਮਨਦੀਪ ਬਹੁਤ ਐਕਸਪੀਰੀਅੰਸ ਫਾਸਟ ਬੋਲਰ ਮੁਹੰਮਦ ਸ਼ਮੀ ਨੂੰ ਇਸ ਜਿਹੜੀ ਟੀਮ ਜਾਏਗੀ ਇੰਗਲੈਂਡ ਦੇ ਵਿੱਚ ਉਸ ਨੂੰ ਡ੍ਰੌਪ ਕੀਤਾ ਗਿਆ, ਕਿਉਂਕਿ ਭਾਰਤ ਵਿੱਚ ਇੰਨੇ ਇਸ ਵੇਲੇ ਫਾਸਟ ਬੋਲਰ ਆ, ਸਪਿਨਰਸ ਆ, ਬੈਟਸਮੈਨ ਆ ਕਿ ਹੜ ਆਇਆ ਪਿਆ IPL ਦੇ ਕਾਰਨ। ਲੇਕਿਨ ਟੈਸਟ ਮੈਚਸ ਦੀ ਜਿਹੜੀ ਇੱਕ ਕੈਲੇਬਰ ਹੁੰਦਾ, ਟੈਸਟ ਮੈਚਸ ਦੀ ਜਿਹੜੀ ਇੱਕ ਤਰ੍ਹਾਂ ਦੀ ਕਲਾ ਹੁੰਦੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਖਿਲਾੜੀ ਨਿਪੁੰਨ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਪੈਸਾ ਕਮਾਉਣ ਦੀ, ਆਦਤ ਪੈ ਚੁੱਕੀ ਹੈ T20 ਖੇਡਣ ਦੀ। ਈਵਨ ਵਨਡੇ ODI ਵੀ ਦੇਖਿਆ ਜਾਵੇ ਤਾਂ ਉਹ ਵੀ ਅਗਰ ਟੈਸਟ ਮੈਚ ਵਰਗਾ ਹੀ ਹੁੰਦਾ, ਉਹਦੇ 'ਚ ਕਾਫੀ ਓਵਰ ਹੁੰਦੇ, ਬੈਟਸਮੈਨ ਨੂੰ ਕਾਫੀ ਡਿਟਰਮੀਨੇਸ਼ਨ ਤੇ ਆਪਣੀ ਡੈਡੀਕੇਸ਼ਨ ਦਿਖਾਉਣੀ ਪੈਂਦੀ ਆ, ਲੇਕਿਨ ਉਹ ਬਹੁਤ ਘੱਟ ਮੈਚਸ ਹੋ ਰਹੇ ਆ। ਜਿਸ ਵੇਲੇ ਟੈਸਟ ਮੈਚ ਵਿੱਚ ਤੁਸੀਂ ਜਾਂਦੇ ਹੋ, ਇੱਕ ਗੱਲ ਵੈਸੇ ਇਹਨਾਂ ਦੀ ਚੰਗੀ ਹੋਈ ਆ ਇਹ ਜਿਹੜੀ T20 ਆ ਕਿ ਟੈਸਟ ਮੈਚਸ ਦੇ ਜਿਹੜੇ ਰਿਜ਼ਲਟ ਆਉਣ ਲੱਗ ਪਏ ਆ, ਬੈਟਸਮੈਨ ਹੁਣ ਥੋੜ੍ਹੇ ਅਗਰੈਸਿਵ ਹੋ ਕੇ ਖੇਲਦੇ ਆ, ਬਹੁਤ ਜ਼ਿਆਦਾ ਵਿਕਟ ਤੇ ਟਿਕਦੇ ਨਹੀਂ ਹੈ, ਆਊਟ ਹੋ ਜਾਂਦੇ ਆ, ਦੋਨੋਂ ਟੀਮਾਂ ਆਊਟ ਹੋ ਜਾਂਦੀਆਂ, ਫਿਰ ਰਿਜ਼ਲਟ ਸਾਨੂੰ ਮਿਲਦੇ ਆ ਸਾਰੇ ਟੈਸਟ ਮੈਚਾਂ ਦੇ ਅੱਜ ਕੱਲ੍ਹ, ਇੱਕ ਚੰਗੀ ਗੱਲ ਆ। ਪਹਿਲਾਂ ਟੈਸਟ ਮੈਚ ਬੜੇ ਬੋਰਿੰਗ ਹੁੰਦੇ ਸੀ, 3-3, 4-4 ਦਿਨ ਇੱਕੋ ਹੀ ਟੀਮ ਖੇਡਦੀ ਰਹਿੰਦੀ ਹੁੰਦੀ ਸੀ। ਮੈਨੂੰ ਤਾਂ ਯਾਦ ਹੈ ਕਿ ਆਸਟ੍ਰੇਲੀਆ ਇੱਕ ਇੰਗਲੈਂਡ ਦਾ ਬੈਟਸਮੈਨ ਹੁੰਦਾ ਜੈਫਰੀ ਬੋਇਕਾਟ,
ਹਾਂਜੀ
ਉਹਨੇ ਸਾਰਾ ਦਿਨ ਬੈਟਿੰਗ ਕੀਤੀ 3 ਸੈਸ਼ਨ ਤੇ ਉਹਨੇ ਰਨ ਪਤਾ ਕਿੰਨੇ ਬਣਾਏ ਸੀ?
ਅੱਛਾ
ਇੱਕ। ਇੱਥੇ ਵੀ ਬੈਟਸਮੈਨ ਹੁੰਦੇ ਸੀਗੇ ਕਿ ਉਦੋਂ ਟੈਸਟ ਮੈਚ ਸਿਰਫ ਖੇਡੇ ਜਾਂਦੇ ਸੀ। ਇੱਕ ਮੈਂ ਹੋਰ ਟੈਸਟ ਮੈਚ ਦੀ ਗੱਲ ਮੈਨੂੰ ਯਾਦ ਆ, ਇੰਗਲੈਂਡ ਤੇ ਆਸਟ੍ਰੇਲੀਆ ਦਾ ਕੋਈ ਟੈਸਟ ਮੈਚ ਸ਼ੁਰੂ ਸੀਰੀਜ਼ ਹੋ ਰਹੀ ਸੀ, ਬੜੀ ਦੇਰ ਦੀ ਗੱਲ ਆ, ਕਿ ਉਹਦੇ ਵਿੱਚ ਇਹ ਹੋਇਆ ਕਿ ਇਹ ਟੈਸਟ ਮੈਚ ਦੀ ਸੀਰੀਜ਼ ਦਾ ਕੋਈ ਰਿਜ਼ਲਟ ਨਹੀਂ ਆ ਰਿਹਾ ਤੇ ਆਖਰੀ ਟੈਸਟ ਮੈਚ ਅਨਲਿਮਿਟਡ ਹੀ ਕਰ ਦਿੱਤਾ ਗਿਆ ਕਿ ਉਹ 5 ਦਿਨ ਦਾ ਨਹੀਂ ਹੋਊਗਾ, 6 ਦਿਨ ਦਾ ਨਹੀਂ ਹੋਊਗਾ, 7 ਦਿਨ ਦਾ ਨਹੀਂ, 8 ਦਿਨ ਦਾ ਹੋਊਗਾ,
ਜਿੰਨੀ ਦੇਰ
ਨਹੀਂ
ਮਰਜ਼ੀ
ਹੋਊਗਾ। ਹਾਂਜੀ,
ਜਦ ਤੱਕ
ਉਹ
ਆਊਟ ਨਹੀਂ
ਟੈਸਟ
ਹੁੰਦੇ ਜਦ ਤੱਕ ਆਊਟ ਨਹੀਂ
ਹੁੰਦੇ ਟੈਸਟ ਮੈਚ 10ਵੇਂ ਦਿਨ 'ਚ ਪਹੁੰਚ ਗਿਆ, ਉਸ ਫਿਰ 10ਵੇਂ ਦਿਨ ਦੇ ਵਿੱਚ ਵੀ ਕੋਈ ਰਿਜ਼ਲਟ ਨਹੀਂ ਆਉਂਦਾ। ਦੂਜੇ ਦਿਨ ਸਵੇਰ ਨੂੰ ਜਿਹੜੀ ਸ਼ਿਪ ਚੱਲਣਾ ਸੀ ਆਸਟ੍ਰੇਲੀਆ ਲਈ ਉਹ 3 ਮਹੀਨੇ ਬਾਅਦ ਫਿਰ ਚੱਲਦਾ ਇੱਕ ਵਾਰੀ, ਉਹ ਨਾ ਮਿਸ ਹੋਣੇ ਚਾਹੀਦਾ ਸੀ, ਫਿਰ ਉਹ ਸਿੱਧੇ ਗਰਾਊਂਡ 'ਚੋਂ ਛਿਪ 'ਚ ਬਹਿ ਗਿਆ, ਰਿਜ਼ਲਟ ਕੋਈ ਫੇਵ ਨਹੀਂ ਆਇਆ ਸੀ। ਏਦਾਂ ਦੀ ਕੋਈ ਕਹਾਣੀ ਵੀ ਆ
ਉਹ
ਕਿ
ਐਦਾਂ
ਟੈਸਟ
ਕਰਦੇ ਨਾ,
ਮੈਚ
ਟੀਮ ਨੂੰ ਵੀ ਨਾਲੇ ਚੜਾ ਲੈਂਦੇ, ਉੱਥੇ ਉੱਥੇ ਖੇਡੀ ਜਾਂਦੇ, ਇੱਥੇ ਆ ਕੇ ਮੁੜ ਕੇ ਇੱਥੇ ਸ਼ੁਰੂ ਕਰ ਲੈਂਦੇ ਉਹੀ ਟੈਸਟ ਮੈਚ।
ਮੁੱਕਣਾ ਸੀ ਉਹ, ਅੱਗੇ ਟੈਸਟ ਮੈਚ ਏਦਾਂ ਹੁੰਦੇ ਸੀ। ਤੇ ਚਲੋ ਹੁਣ ਟੈਸਟ ਮੈਚ ਜਿਹੜੇ ਆ ਉਹ 5 ਦਿਨ ਦੇ ਹੀ ਆ ਫਿਲਹਾਲ, ਤੇ ਉਹਨਾਂ ਦੇ ਰਿਜ਼ਲਟ ਆਉਣ ਲੱਗ ਪਏ ਆ, ਦੇਖਦੇ ਆ ਕਿ ਇੰਗਲੈਂਡ ਦੇ ਵਿੱਚ ਟੈਸਟ ਮੈਚ ਕਿੱਦਾਂ ਚੱਲਦੇ ਆ। ਤੇ
ਸਾਡੇ
ਇੱਧਰ
ਨਹੀਂ
ਮੈਨੂੰ
ਉਧਰ
ਉਮੀਦ ਆ
ਅਮਰਜੀਤ ਬਰਾੜ ਬਾਈ ਜੀ ਨੇ ਟਿੱਪਣੀ ਕੀਤੀ ਆ, ਕਹਿੰਦੇ ਸ਼੍ਰੇਆ ਅਈਅਰ ਟੀਮ ਦੇ ਵਿੱਚ ਹੋਣਾ ਚਾਹੀਦਾ ਸੀ।
ਚਲੋ ਉਹ ਵੀ ਅੱਛਾ ਪਲੇਅਰ ਆ, ਇੱਦਾਂ ਤਾਂ ਫਿਰ ਟਿੱਪਣੀਆਂ ਮੰਦੀ ਬਹੁਤ ਆਉਂਦੀਆਂ ਰਹਿੰਦੀਆਂ ਆ ਕਿ ਕਈ ਖਿਲਾੜੀ ਮਿਸ ਵੀ ਹੁੰਦੇ, ਚੰਗੇ ਖਿਲਾੜੀ ਵੀ ਨਹੀਂ ਕਈ ਵਾਰ ਚੁਣੇ ਜਾਂਦੇ, ਚਾਂਸ ਵੀ ਹੁੰਦੇ ਆ, ਕਈ ਵਾਰੀ ਕੋਈ ਥੋੜ੍ਹਾ ਹਲਕਾ ਖਿਲਾੜੀ ਵੀ ਚੁਣਿਆ ਜਾਂਦਾ। ਮੈਂ ਇੰਨੇ ਹੀ ਕਹਿ ਸਕਦੇ ਕਿ ਕਿਸ ਤਰ੍ਹਾਂ ਚੁਣੇ ਜਾਂਦੇ ਆ, ਬੜੀ ਕੰਪਲੀਕੇਟਡ ਇਹ ਸਟੋਰੀ ਹੁੰਦੀ, ਬੜੀ ਕੰਪਲੀਕੇਟਡ ਸਿਲੈਕਸ਼ਨ ਪ੍ਰੋਸੀਜਰ ਹੁੰਦੇ ਆ। ਚਲੋ ਇਹ ਤਾਂ ਟੈਸਟ ਮੈਚ ਦੀ ਜਾਂ ਕ੍ਰਿਕਟ ਦੀ ਗੱਲ ਹੋ ਗਈ, ਵੈਸੇ ਬਹੁਤ ਥੋੜ੍ਹੀ ਅਸੀਂ ਗੱਲ ਕਰਦੇ ਹਾਂ, ਹੁਣ ਸਿੱਧੇ ਅਸੀਂ ਮਾਫੀਏ ਤੇ ਆਉਂਦੇ ਹਾਂ।
ਅੱਜ ਭਾਜੀ ਚਿੱਟੇ ਤੇ ਆ, ਭਾਜੀ ਵੀ ਅੱਜ ਚਿੱਟੇ ਤੇ ਆ, ਅੱਛਾ ਚਿੱਟੀ ਦੇ ਆ, ਚਿੱਟੀ ਦੇ, ਚਿੱਟੇ ਦੇ ਨੀ, ਚਿੱਟੀ ਦੇ ਆ।
ਅਮਨਦੀਪ, ਮੈਂ ਨਾ ਕੱਲ ਬੈਠਾ ਸੋਚ ਰਿਹਾ ਸੀ ਕਿ ਮਾਫੀਆ ਦੀਆਂ ਕਿਸਮਾਂ ਕਿੰਨੀਆਂ ਹੋਣੀਆਂ। ਪਹਿਲਾਂ ਆਪਣੇ ਤੋਂ ਸ਼ੁਰੂ ਕਰਦੇ ਹਾਂ, ਹੁੰਦਾ ਐਜੂਕੇਸ਼ਨ
ਨਹੀਂ
ਮਾਫੀਆ।
ਅਸੀਂ ਵੀ, ਅੱਛਾ ਮੈਂ ਕਿਆ ਕਰੇ, ਅਸੀਂ ਵੀ ਕਿਸੇ ਮਾਫੀਆ ਚ।
ਨਹੀਂ ਮੈਂ ਆਪੇ ਉਹ ਵੀ ਕਰਦਾ, ਮੈਂ ਸਮਝ ਗਿਆ ਤੁਹਾਡੀ ਗੱਲ ਵੀ। ਇੱਕ ਹੁੰਦਾ ਐਜੂਕੇਸ਼ਨ ਮਾਫੀਆ,
ਅੱਛਾ,
ਇੱਕ ਹੁੰਦਾ ਡਰੱਗ ਮਾਫੀਆ ਜਿਹੜਾ ਕਿ ਬੜਾ ਮਸ਼ਹੂਰ ਆ, ਇੱਕ ਹੁੰਦਾ ਮੈਡੀਕਲ ਮਾਫੀਆ। ਮੈਡੀਕਲ ਮਾਫੀਆ ਜਿੱਦਾਂ ਦਵਾਈਆਂ ਵੇਚਦੇ ਉਹ ਮਾਫੀਆ, ਇੱਕ ਹੁੰਦਾ ਪੋਲੀਟੀਕਲ ਮਾਫੀਆ, ਪੋਲੀਟੀਕਲ ਪਾਰਟੀਆਂ ਹੁੰਦਾ, ਇੱਕ ਭੂ ਮਾਫੀਆ ਹੋ ਗਿਆ,
ਲੈਂਡ ਮਾਫੀਆ,
ਉਹ ਤੋਂ ਬਾਅਦ ਸੱਥ ਮਾਫੀਆ, ਸੱਥ ਮਾਫੀਆ, ਸੱਥਾਂ ਵਿੱਚ ਬੈਠ ਕੇ ਜਿਹੜੇ ਸੱਥ, ਸੱਪ ਨੀ, ਸੱਥ ਮਾਫੀਆ,
ਅੱਛਾ ਸਰ,
ਸੱਥਾਂ ਵਿੱਚ ਨੀ ਬੈਠੇ ਹੁੰਦੇ ਲੋਕ,
ਨਹੀਂ
ਉਹ
ਉਹ
ਵੀ ਇੱਕ ਤਰ੍ਹਾਂ ਦਾ
ਨਹੀਂ ਨਹੀਂ ਉਹ ਸੱਪ ਕਹਿ ਲਓ, ਸੱਤ ਕਹਿ ਲਓ, ਉਹ ਸੱਤਾਂ 'ਚ ਸੱਪੇ ਹੀ ਕੱਢ ਰਹੇ ਹੁੰਦੇ ਆ।
ਉਹਦੇ ਵਿੱਚ ਵੀ ਕਾਫੀ, ਉਹਦੇ ਵਿੱਚ ਵੀ ਕਾਫੀ ਸੱਪ ਕੱਢੇ ਜਾਂਦੇ ਆ, ਸੀਪ ਕੱਢੀ ਜਾਂਦੀ ਆ, ਹੋਰ ਉਹ ਮਾਫੀਆ ਹੀ ਹੁੰਦਾ ਇੱਕ ਕਿਸਮ ਦਾ।
ਅੱਛਾ
ਉਹਦੇ ਵਿੱਚ ਪਿੰਡ ਦੀਆਂ ਸਾਰੀਆਂ ਖਬਰਾਂ ਪਤਾ ਹੁੰਦਾ, ਕੌਣ ਆਇਆ ਕੌਣ ਗਿਆ, ਮਾੜੀ ਜਿਹੀ ਤੁਸੀਂ ਪਿੰਡ 'ਚ ਗੇੜੀ ਲਾ ਕੇ ਦੇਖਿਓ, ਸਾਈਕਲ ਤੇ ਇੱਧਰ ਨੂੰ ਜਾ ਕੇ ਦੇਖਿਓ, ਕਿੰਨੀਆਂ ਨਿਗਾਹਾਂ ਤੁਹਾਨੂੰ ਦੇਖ ਰਹੀਆਂ ਹੁੰਦੀਆਂ, 100 ਦੇ ਕਰੀਬ। ਇੱਕ ਵਾਰੀ ਦੇ, ਦੂਜੀ ਵਾਰ ਚਲ ਗਏ ਨਾ ਉੱਧਰ ਨੂੰ ਦੁਬਾਰਾ, ਫੇਰ ਤਾਂ ਤੁਸੀਂ ਫਸ ਗਏ। ਇੱਕੋ ਹੀ ਵਾਰੀ ਗੇੜੀ ਮਾਰ ਕੇ ਸਿੱਧੇ ਨਿਕਲ ਜਾਓ ਬਾਹਰਲੇ ਪਾਸੇ ਨੂੰ, ਆਪਣੇ ਪਿੰਡ ਨੂੰ ਆ ਜਾਓ। ਤੇ ਉਸ ਤੋਂ ਬਾਅਦ ਇੱਕ ਵਿਹਲੜ ਮਾਫੀਆ।
ਚਲੋ ਉਹ ਤਾਂ ਠੀਕ ਹੈ, ਮਾਫੀਆ ਵਿਹਲੜ ਤਾਂ, ਹਾਂਜੀ ਕੈਰੀ ਔਨ।
ਚੋਰ ਮਾਫੀਆ,
ਅੱਛਾ,
ਚੋਰਾਂ ਦਾ ਵੀ ਮਾਫੀਆ ਹੁੰਦਾ ਆਪਣਾ, ਉਹਨੇ ਆਪਣੀਆਂ ਸਕੀਮਾਂ ਬਣਾਉਣੀਆਂ ਹੁੰਦੀਆਂ। ਹੋਰ ਧਾਰਮਿਕ ਮਾਫੀਆ ਵੀ ਹੁੰਦਾ ਮਨਦੀਪ।
ਨਹੀਂ ਇਹਦੇ ਬਾਰੇ ਤਾਂ ਆਪਾਂ ਗੱਲ ਕਰ ਰਹੇ, ਧਰਮ ਦਾ ਵੀ ਮਾਫੀਆ ਹੁੰਦਾ ਆ, ਜਿਹਨਾਂ ਨੇ ਕੀ ਕਰਨਾ ਹੁੰਦਾ। ਮੈਂ ਥੋੜ੍ਹਾ ਐਕਸਪਲੇਨ ਕਰ ਦਿੰਦਾ ਕਿ ਕੋਈ ਵੀ ਸੱਚਾ ਕੰਮ ਕਰ ਰਿਹਾ ਨਾ, ਉਹਦੇ ਮਗਰ ਹੱਥ ਧੋ ਕੇ ਪੈ ਜਾਣਾ ਹੁੰਦਾ ਉਹਨੂੰ, ਉਹਨੂੰ ਸੱਟਣ ਦੇ ਲਈ, ਵੀ ਇਹ ਨਾ ਕਿਤੇ ਆ ਜਾਵੇ ਜਾਂ ਇਹਦੀ ਗੱਲ ਨਾ ਲੋਕ ਸੁਣਨ ਲੱਗ ਜਾਣ। ਸੋ ਇਹੋ ਜਿਹਾ ਮਾਫੀਆ ਵੀ ਹੁੰਦਾ, ਮੂਹਰੇ ਮੂਹਰੇ ਹੀ ਤੁਰੇ ਫਿਰਦੇ ਰਹਿੰਦੇ ਹੁੰਦੇ ਆ ਉਹ ਬੰਦੇ। ਸੋ ਅਮਰਜੀਤ ਕਹਿ ਰਹੇ ਨੇ ਕਿ ਆਪਣੀ ਵੀ ਗੱਲ ਕਰ ਲਓ।
ਨਹੀਂ ਉਹ ਕਰਦਾ, ਉਸ ਤੋਂ ਬਾਅਦ ਆਉਂਦਾ ਉਹ ਵੀ ਉੱਥੇ ਆਉਣ ਲੱਗੇ ਆ। ਉਸ ਤੋਂ ਬਾਅਦ ਇੱਕ ਸ਼ਰੀਫ ਮਾਫੀਆ ਵੀ ਹੁੰਦਾ, ਉਹ ਜ਼ਿਆਦਾ ਹੀ ਸ਼ਰੀਫ ਹੁੰਦੇ ਆ, ਉਹਨਾਂ ਦਾ ਆਪਣਾ ਹੀ ਇੱਕ ਗਰੁੱਪ ਹੁੰਦਾ, ਜ਼ਿਆਦਾ ਸ਼ਰੀਫ ਹੁੰਦੇ ਆ,
ਉਹ ਕਿਸੇ ਨੂੰ ਰਲਣ ਨਹੀਂ ਦਿੰਦੇ ਹੋਰ ਨੂੰ,
ਉਹ ਰਲ ਨਹੀਂ ਦਿੰਦੇ ਆਪਸ ਵਿੱਚ। ਫੇਰ ਹੁਣ ਇੱਧਰ ਆ ਜਾਓ ਵੀ ਜਿਹੜਾ ਪੱਤਰਕਾਰਾਂ ਦਾ ਮਾਫੀਆ ਆ, ਜਾਂ ਰੇਡੀਓ ਮਾਫੀਆ ਆ, ਜਾਂ ਤੁਸੀਂ ਕਹਿ ਲਓ ਆਪਣਾ ਕਿਆ ਮਾਫੀਆ ਕਹਿ ਸਕਦੇ ਆ, ਉਹ ਦੇਸ਼ਾਂ ਦੀਆਂ ਲੜਾਈਆਂ ਹੀ ਕਰਾਉਂਦੇ ਬਿਨਾਂ ਗੱਲ ਤੋਂ ਹੀ। ਹੁਣ ਪਾਕਿਸਤਾਨ ਇੰਡੀਆ ਦੇ ਵਿੱਚ ਸਮਝੌਤੇ ਹੋ ਰਹੇ ਸੀ, ਚੰਗੀਆਂ ਗੱਲਾਂ ਹੋ ਰਹੀਆਂ ਸੀਆਂ, ਪਰ ਕਈ ਲੋਕ ਇਹ ਗੱਲਾਂ ਨੂੰ ਪਸੰਦ ਨਹੀਂ ਕਰਦੇ ਸੀ ਕਿ ਇੱਦਾਂ ਨਾ ਹੋਵੇ ਤਾਂ ਖਬਰਾਂ ਮਿਲੀ ਜਾਣ, ਇੱਧਰੋਂ ਉੱਧਰੋਂ ਆਈ ਜਾਣ, ਉਹਨਾਂ ਦੀ ਮਤਲਬ ਕੰਮ ਚੱਲੀ ਜਾਵੇ। ਇਹਨੂੰ ਕੀ ਕਹਿ ਸਕਦੇ, ਕਿਹੜਾ ਮਾਫੀਆ ਕਹਿ ਸਕਦੇ ਤੁਸੀਂ ਇਹਨੂੰ?
ਇਹ ਤਾਂ ਫਿਰ ਆਪਣੇ ਉਦਾਂ ਤਾਂ ਵੈਸੇ ਮਾਡਰਨ ਨਾਮ ਤਾਂ ਇਹਨੂੰ ਗੋਦੀ ਮੀਡੀਆ ਕਹਿੰਦੇ ਆ, ਪਰ
ਗੋਦੀ ਮੀਡੀਆ ਨਹੀਂ, ਉਹ ਤਾਂ ਮੋਦੀ ਤੇ ਸਿੱਧੀ ਮਾਰਦੇ ਸੱਚ, ਇਹ ਗੋਦੀ ਮੀਡੀਆ ਨਹੀਂ ਕਹਿ ਸਕਦੇ, ਇਹਨੂੰ ਮੀਡੀਆ ਮਾਫੀਆ ਕਹਿ ਸਕਦੇ।
ਨਹੀਂ ਨਾਮ ਤਾਂ ਨਹੀਂ, ਉਹ ਮਾਫੀ ਹੈਗਾ ਤਾਂ ਮਾਫੀਆ ਆ, ਪਰ ਉਹਦਾ ਨਾਮ ਇਹ ਆ, ਮਤਲਬ ਉਹਦਾ ਨਾਮ ਇਹ ਦਿੱਤਾ ਜਾ ਰਿਹਾ, ਇਹ ਉਹਦਾ ਪ੍ਰਚਲਿਤ ਨਾਮ ਹੈ। ਖੈਰ ਐਨੀਵੇ ਹੈਗਾ ਆ
ਇੱਕ ਹੋਰ ਮਾਫੀਆ ਜਿਹੜਾ ਬਹੁਤ ਮਸ਼ਹੂਰ ਹੈ, ਜਿਸ ਤੋਂ ਲੋਕ ਬਹੁਤ ਤੰਗ ਹੁੰਦੇ ਆ,
ਕਿਹੜਾ?
ਉਹ ਹੈਗਾ ਮੁਲਾਜ਼ਮ ਮਾਫੀਆ।
ਬਿਊਰੋਕਰੈਟ,
ਕਿਸੇ ਵੇਲੇ ਜਾ ਕੇ ਮੁਲਾਜ਼ਮ ਜਿਹੜੇ ਹੁੰਦੇ ਆ ਆਪਣੇ, ਜਿਹੜੇ ਬਿਊਰੋਕਰੈਟਿਕ ਹੁੰਦੇ ਆ, ਉਹ ਬੜੇ ਖਤਰਨਾਕ ਹੁੰਦੇ ਆ। ਉਹਦੇ ਇਹਨਾਂ ਦੀ ਕਿਸੇ ਦੇਸ਼ ਵਿੱਚ ਜਾਓ, ਏਦਾਂ ਲੱਗਦਾ ਜਿੱਦਾਂ ਤੁਹਾਡੇ ਰੈੱਡ ਕਾਰਪੈਟ ਵਿਛਾਈ ਹੁੰਦੀ ਆ, ਵੀ ਆਓ ਜੀ ਆਓ ਬੈਠੋ, ਚਾਹ ਪੀਓ, ਕੌਫੀ ਪੀਓ, ਉਸ ਵੇਲੇ ਹੁੰਦੇ ਤੁਸੀਂ ਮਹਿਮਾਨ, ਤੁਸੀਂ ਦੱਸਦੇ ਹੁੰਦੇ ਆ। ਜੇ ਕਿਸੇ ਦੀ ਦੇਸ਼ ਦੀ ਅਸਲੀਅਤ ਦੇਖਣੀ ਹੋਵੇ ਨਾ, ਜਾਂ ਤਾਂ ਤੁਸੀਂ ਪਟਵਾਰੀ ਕੋਲ ਚਲੇ ਜਾਓ, ਜਾਂ ਤੁਸੀਂ ਕਿਸੇ ਜੇਲ੍ਹ 'ਚ ਚਲੇ ਜਾਓ, ਫੇਰ ਪਤਾ ਲੱਗਦਾ ਵੀ ਦੇਸ਼ ਦੀ ਅਸਲੀਅਤ ਕੀ ਆ। ਪਟਵਾਰੀ ਕੋਲ ਲਿਆਓ, ਫਰਦ ਲੈ ਕੇ ਦੱਸਿਓ ਕਿਤੇ ਦੇਸ਼ 'ਚੋਂ ਜਾ ਕੇ, ਫੇਰ ਪਤਾ ਲੱਗੂ ਵੀ ਕਿਹੜੇ ਭਾਅ ਵਿਕਦੀ ਆ। ਇੱਕ ਅਮਨਦੀਪ, ਚੁਗਲਖੋਰਾਂ ਦਾ ਮਾਫੀਆ ਹੁੰਦਾ, ਜਿਹੜੇ ਕਿ
ਉਹ ਬੜਾ
ਪਿੰਜਿੰਗ,
ਬੜਾ
ਉਹ ਬਹੁਤ ਖਤਰਨਾਕ ਹੁੰਦਾ, ਉਹ ਚੁੱਪ ਚੁੱਪੀ ਤੇ ਪਤਾ ਨਹੀਂ ਲੱਗਦਾ ਕੀ ਕਹਿਣਾ ਚਾਹੁੰਦੇ ਆ। ਤਾਂ ਇਹ ਸੀਆਂ ਲਗਭਗ ਮਾਫੀਆ ਦੀਆਂ। ਲੈ ਲਿਓ ਇੱਕ ਹੋਰ ਤਾਂ ਭੁੱਲੇ ਗਿਆ, ਲੈ ਥੱਲ ਕਈ ਹੋਰ ਆ ਮਨਦੀਪ।
ਕਿਹੜਾ?
ਸੰਗੀਤ ਮਾਫੀਆ।
ਸੰਗੀਤ ਨਹੀਂ, ਇਹਦੀਆਂ ਐਗਜ਼ਾਮਪਲਸ ਜਿਹੜੀਆਂ ਉਹ ਬਾਲੀਵੁੱਡ ਮਲਹੋਤਰਾ ਸਾਹਿਬ ਵੀ ਸੁਣਦੇ ਨੇ, ਭੁਪਿੰਦਰ ਸਿੰਘ ਹੁਣੀ ਵੀ ਸੁਣਦੇ ਨੇ। ਇਹ ਤੁਸੀਂ ਸਟੋਰੀਜ਼ ਇਹਨਾਂ ਦੀਆਂ ਸੁਣੋ, ਬਾਲੀਵੁੱਡ ਦੀਆਂ ਸਿੰਗਰਸ ਦੀਆਂ, ਇਹਨਾਂ ਦੇ ਗਰੁੱਪ ਬਣੇ ਹੋਏ ਨੇ, ਇਹ ਸਿੰਗਰਸ ਨੂੰ ਨਹੀਂ ਉੱਠਣ ਦਿੰਦੇ। ਈਵਨ ਐਕਟਰ ਮਾਫੀਆ ਜਿਹੜਾ ਆ ਉਹ ਵੀ ਮਤਲਬ ਹੈਗੇ ਆ ਵੀ ਉਹਨਾਂ ਦੇ ਗਰੁੱਪ ਬਣੇ ਹੋਏ ਨੇ, ਇੱਕ ਦੂਜਿਆਂ ਨੂੰ ਫਿਲਮਾਂ ਨਹੀਂ ਲੈਣ ਦਿੰਦੇ, ਫਿਲਮਾਂ ਕੈਂਸਲ ਕਰਾਉਂਦੇ ਨੇ, ਸ਼ੋਅ ਨਹੀਂ ਲੱਗਣ ਦਿੰਦੇ ਕਿਸੇ ਦੇ, ਸਿਨਮੇ ਬੁੱਕ ਕਰਾ ਲੈਂਦੇ ਨੇ ਪਹਿਲਾਂ ਹੀ। ਸੋ ਇਹ ਵੀ ਇੱਕ ਮਤਲਬ ਬਹੁਤ ਵੱਡਾ ਜਿਹੜਾ ਮਾਫੀਆ, ਮਾਫੀਆ ਦਾ ਮਤਲਬ ਭਾਜੀ ਆਪਾਂ ਇੱਥੇ ਇਹ ਦੱਸ ਦਈਏ ਕਿ ਇੱਕ ਨਾ ਇੱਕ ਐਂਟੀ ਕੰਪੈਟੀਟਰ ਬਿਹੇਵੀਅਰ ਹੈ ਸੋਸਾਇਟੀ ਦੇ ਵਿੱਚ, ਕਿ ਅਸੀਂ
ਐਂਟੀ ਸੋਸ਼ਲ
ਐਂਟੀ
ਕਹਿ
ਸੋਸ਼ਲ ਹੈ
ਸਕਦੇ
ਅਤੇ
ਹਾਂ,
ਐਂਟੀ ਐਂਟੀ ਕੰਪੈਟੀਟਿਵ ਉਹ
ਕੰਪੈਟੀਟਿਵ
ਐਂਟੀ ਸੋਸ਼ਲ ਇਸ ਕਰਕੇ ਹੁੰਦਾ ਆ ਕਿ ਉਹ ਐਂਟੀ ਕੰ ਉਹ ਐਂਟੀ ਕੰਪੈਟੀਟਿਵ ਹੁੰਦਾ। ਇਹਦਾ ਮਤਲਬ ਇਹ ਹੈ ਕਿ ਅਸੀਂ ਹੋਰ ਕੋਈ ਉੱਠਣ ਨਹੀਂ ਦੇਣਾ, ਜੋ ਅਸੀਂ ਕਰਦੇ ਹਾਂ ਬਸ ਉਹੀ ਚੱਲਣਾ ਆ, ਕਮਿਊਨਿਟੀ ਨੂੰ ਸੋਸਾਇਟੀ ਨੂੰ ਦੂਜਾ ਅਲਟਰਨੇਟਿਵ ਆਪਾਂ ਪੇਸ਼ ਹੀ ਨਹੀਂ ਹੋਣ ਦੇਣਾ ਜੇ ਕੋਈ ਪੇਸ਼ ਕਰਨਾ
ਜਿੱਦਾਂ
ਚਾਹੁੰਦਾ ਹੈ।
ਤੁਸੀਂ ਕਹਿ ਸਕਦੇ ਇਕਨੋਮਿਕ ਟਰਮਸ ਵਿੱਚ ਕਹਿ ਸਕਦੇ ਆ ਸੈਲਫ ਕ੍ਰੀਏਟਿਡ ਮੋਨੋਪੋਲੀ।
ਹਾਂ, ਸੈਲਫ ਕ੍ਰੀਏਟਿਵ, ਅਤੇ ਉਹ ਮੋਨੋਪੋਲੀ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੇ ਫਿਰ ਉਹ ਕਾਰਟੈਲ ਬਣਦੇ, ਇਹਨੂੰ ਕਾਰਟੈਲ ਵੀ ਕਹਿੰਦੇ ਆ, ਬਟ ਮਤਲਬ ਮਾਫੀਆ, ਮਾਫੀਆ ਭਾਜੀ
ਜਿਸ ਵੇਲੇ ਜੀ
ਮਾਫੀਆ
ਜਿਸ ਵੇਲੇ
ਹੁੰਦਾ ਛੋਟੇ
ਕਾਰਟਲ
ਲੈਵਲ
ਕਹਿੰਦੇ
ਤੇ,
ਆ ਨਾ
ਉਹ
ਉਹ
ਛੋਟੇ ਲੈਵਲ ਤੇ।
ਮੋਨੋਪੋਲਿਸਟਿਕ ਹੋ ਜਾਂਦਾ ਕਿ ਕੁਝ ਗਰੁੱਪ ਹੁੰਦੇ ਆ
ਹਾਂ,
ਮੋਨੋਪੋਲਿਸਟਿਕ
ਨਹੀਂ
ਕੰਪੀਟੀਸ਼ਨ ਹੋ
ਨਹੀਂ
ਜਾਂਦਾ।
ਉਹਦਾ ਕੀ ਹੈ ਨਾ ਫਿਰ, ਜਿਹੜਾ ਮਾਫੀਆ, ਮਾਫੀਆ ਤਾਂ ਲੋਕਲ ਲੈਵਲ ਤੇ ਹੁੰਦਾ, ਛੋਟੇ ਲੈਵਲ ਤੇ, ਠੀਕ ਹੈ। ਜਿਹੜਾ ਕਾਰਟਲ ਹੁੰਦਾ, ਜਿੱਦਾਂ ਹੁਣ ਡਰੱਗ ਕਾਰਟਲ ਹੈ ਮੈਕਸੀਕੋ ਦਾ, ਹੈ ਨਾ, ਉਹ ਜਾਂ ਸਾਊਥ ਅਮਰੀਕਾ ਦਾ, ਉਹ ਜਿਹੜੇ ਵੱਡੇ ਵੱਡੇ ਪਲੇਅਰ ਹੈ ਉਹ ਇਕੱਠੇ ਹੋ ਕੇ ਯੂਨੀਅਨ ਬਣਾ ਲੈਂਦੇ, ਉਹਨੂੰ ਕਾਰਟਲ ਕਹਿੰਦੇ, ਉਹਨੂੰ ਮਾਫੀਆ ਨਹੀਂ ਕਹਿੰਦੇ। ਮਾਫੀਆ ਤਾਂ ਛੋਟੇ ਛੋਟੇ ਗੈਂਗਸਟਰ ਹੁੰਦੇ ਆ, ਜਾਂ ਛੋਟੇ ਛੋਟੇ ਪਿੰਡ ਲੈਵਲ ਤੇ,
ਹਾਂਜੀ
ਮਹੱਲੇ
ਹਾਂਜੀ
ਲੈਵਲ ਤੇ, ਜਾਂ ਏਰੀਏ ਲੈਵਲ ਤੇ,
ਛੋਟੇ ਛੋਟੇ,
ਠੀਕ ਹੈ ਨਾ। ਅਤੇ ਇਹ ਜਿਹੜੇ ਕਾਰਟਲ ਹੈ ਇਹ ਕੰਪਨੀ ਲੈਵਲ ਤੇ ਹੁੰਦੇ ਨੇ ਵੱਡੇ ਵੱਡੇ, ਇਹਨਾਂ ਨੂੰ ਤੋੜਨ ਦੇ ਲਈ ਮਤਲਬ ਸਰਕਾਰਾਂ ਜਿਹੜੀਆਂ ਉਹ ਤਤਪਰ ਰਹਿੰਦੀਆਂ ਵੀ ਇਹ ਕਿਤੇ ਬਹੁਤ ਵੱਡੇ ਨਾ ਹੋ ਜਾਣ। ਜਿੱਦਾਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਜਿਹੜਾ ਅਲੀ ਬਾਬਾ ਦਾ ਸੰਚਾਲਕ ਹੈ ਜੈਕ ਮਾ, ਉਹ ਇੰਨਾ ਕੁ ਵੱਡਾ ਹੋ ਗਿਆ, ਉਹਨੇ ਇੱਕ ਦੋ ਇਹੋ ਜਿਹੇ ਬਿਆਨ ਦਿੱਤੇ ਜਿਹੜੇ ਕਿ ਚਾਈਨੀਜ਼ ਗਵਰਨਮੈਂਟ ਦੇ ਲਈ, ਚਾਈਨੀਜ਼ ਉਹਨਾਂ ਦੇ ਅਨੁਕੂਲ ਨਹੀਂ ਸੀਗੇ, ਚਾਈਨੀਜ਼ ਉਹਨੇ ਚੱਕ ਕੇ ਉਹਨੂੰ ਨਜ਼ਰਬੰਦ ਕਰਤਾ ਕੰਪਨੀ ਦੇ, ਉਹਦੇ ਕੈਂਚੀ ਲਾ ਦਿੱਤੀ, ਤੋੜ ਦਿੱਤੀ, ਅਤੇ ਉਹਨੂੰ ਆਰਾਮ ਨਾਲ ਬੰਦਿਆਂ ਵਾਂਗ ਬਿਠਾਲ ਦਿੱਤਾ, ਠੀਕ ਹੈ। ਇਸ ਕਰਕੇ ਅੱਛਾ, ਹੁਣ ਆਪਾਂ ਨਾਲ ਦੀ ਨਾਲ ਫੀਡਬੈਕ ਵੀ ਲੈਣੀ ਹੈ, ਅਤੇ ਨਰਵਿੰਦਰ ਬਾਸੀ ਗੋਡਗੋਸ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਸਿੰਘ ਧਾਲੀਵਾਲ ਕਹਿੰਦੇ ਬਹੁਤ ਸ਼ਾਨਦਾਰ ਪੇਸ਼ਕਸ਼, ਬਹੁਤ ਬਹੁਤ ਧੰਨਵਾਦ ਜੀ। ਅਤੇ ਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਅਮਰਜੀਤ ਬਾਜਾ ਖਾਨਾ ਕਹਿੰਦੇ ਨਹੀਂ, ਯੂਨੀਅਨ ਮਾਫੀਆ ਵੀ ਹੈਗਾ, ਯੂਨੀਅਨ ਦਾ ਮਤਲਬ ਹੀ ਮਾਫੀਆ ਹੁੰਦਾ, ਸਿੱਧੀ ਜੀ ਗੱਲ। ਹਾਂ,
ਦੋ
ਮਤਲਬ
ਮਾਫੀਆ ਹਲੇ ਹੋ ਰਹੇ ਆ, ਉਹ ਦੱਸਣੇ ਆ।
ਅੱਛਾ, ਮਾਫੀਆ ਦੀ ਲਿਸਟ ਆ ਰਹੀ ਹੈ, ਰੇਤ ਮਾਫੀਆ, ਲੈਂਡ ਮਾਫੀਆ, ਮੈਡੀਕਲ ਮਾਫੀਆ, ਟਰਾਂਸਪੋਰਟ ਮਾਫੀਆ, ਹਾਂਜੀ ਇਹ ਤੁਸੀਂ ਜ਼ਿਕਰ ਕਰ ਦਿੱਤਾ ਆ। ਅਤੇ ਇੱਧਰ ਸਾਡੇ ਨਾਲ ਅੰਮ੍ਰਿਤਪਾਲ ਛਪਟਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਕੁਲਵੀਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸ਼ੁਭਮ ਗਿੱਲ ਮੇਰੇ ਪਿੰਡ ਤੋਂ, ਮੇਰੀ ਭੂਆ ਦਾ ਪੋਤਾ ਹੈ ਜੀ, ਹੈਵ ਅ ਬਿਗ ਪ੍ਰੋਪਰਟੀ ਰੱਤੇਵਾਲ ਪਿੰਡ ਫਾਜ਼ਿਲਕਾ। ਚਲੋ, ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਕੁਲਵੀਰ ਸੰਧੂ ਉਹਨਾਂ ਨੂੰ, ਕਿ ਰਿਸ਼ਤੇਦਾਰੀ ਹੈ ਜੀ। ਅਤੇ ਹਰਦੀਪ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੱਕ ਮਾਸਟਰ ਮਾਫੀਆ ਵੀ ਹੈਗਾ ਹੈ ਜੀ।
ਉਹ ਤਾਂ ਐਜੂਕੇਸ਼ਨ ਚ ਕਵਰ ਹੋ ਗਿਆ ਨਾ, ਪਹਿਲਾਂ ਹੀ ਤਾਂ ਉਹ ਦੱਸਿਆ ਸੀ
ਪਹਿਲਾਂ ਤੇ,
ਐਜੂਕੇਸ਼ਨ
ਪਹਿਲਾਂ ਆਪਣੇ ਤੋਂ ਸ਼ੁਰੂ ਕੀਤੀ ਗੱਲ ਭਾਜੀ, ਇੱਦਾਂ
ਪਹਿਲਾਂ
ਕਰੋ।
ਸ਼ੁਰੂ ਕੀਤਾ ਜੀ, ਹਾਂਜੀ।
ਉਧਰ ਨਾ ਸਾਡੇ ਨਾਲ, ਸਾਡੇ ਨਾਲ ਮਰਜੀ ਨਹੀਂ,
ਇੱਕ 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 ਅਮਨਦੀਪ, ਜਿਹੜਾ ਤੁਸੀਂ ਮਾਫੀਆ ਤੇ ਜਿਹਤੇ ਤੁਸੀਂ ਗੱਲ ਕਰਦੇ ਹੁੰਦੇ ਬਹੁਤ, ਉਹ ਹੈਗਾ ਖੇਡ ਮਾਫੀਆ।
ਅੱਛਾ, ਹਾਂ,
ਜਿੱਦਾਂ ਤੁਸੀਂ ਗੱਲ ਕਰਦੇ ਹੁੰਦੇ ਆ ਕਿ ਕਈ ਵਾਰੀ ਪਿੰਡਾਂ ਦੇ ਵਿੱਚ ਟੂਰਨਾਮੈਂਟ ਦੀ ਜ਼ਰੂਰਤ ਹੁੰਦੀ ਨਹੀਂ ਹੈ, ਉੱਥੇ ਮੱਲੋ ਮੱਲੀ ਟੂਰਨਾਮੈਂਟ ਕਰਾਏ ਜਾਂਦੇ ਆ, ਸਾਰੇ ਪਿੰਡਾਂ ਦੇ ਲੋਕ ਇੱਧਰ ਉੱਧਰ ਇਕੱਠੇ ਹੋਏ ਹੁੰਦੇ ਆ, ਉੱਥੇ ਕਾਰਾਂ ਦਿੱਤੀਆਂ ਜਾਂਦੀਆਂ, ਸਕੂਟਰ ਦਿੱਤੇ ਜਾਂਦੇ, ਖੇਡ ਤਾਂ ਖੇਡੀ ਨਹੀਂ ਜਾਂਦੀ। ਮੈਂ ਕਈ ਵਾਰੀ ਜਿੱਥੇ ਕਈ ਖੇਡਾਂ ਵੀ ਦੇਖੀਆਂ, ਬੜੇ ਵੱਡੇ ਵੱਡੇ ਲੈਵਲ ਤੇ ਖੇਡਾਂ ਦੇਖੀਆਂ, ਉੱਥੇ ਖੇਡ ਤਾਂ ਖੇਡੀ ਨਹੀਂ ਜਾਂਦੀ, ਕੋਈ ਹੁੰਦਾ ਹੀ ਨਹੀਂ ਹੈ, ਉਹ ਸਿਰਫ ਗੈਟ ਟੂਗੈਦਰ ਹੀ ਹੁੰਦੀ ਆ,
ਭਾਜੀ
ਗੈਟ ਟੂਗੈਦਰ ਹੁੰਦੀ ਆ।
ਇਹਦੇ ਬਾਰੇ ਵੀ ਥੋੜ੍ਹੀ ਗੱਲ ਕਰ ਲੈਂਦੇ ਹਾਂ, ਮਤਲਬ ਪਿੰਡਾਂ 'ਚ ਮੈਂ ਦੇਖਿਆ, ਮੈਂ 2 ਸਾਲ ਰਿਹਾ, ਲੰਬਾ ਲੰਬਾ ਟਾਈਮ ਰਿਹਾ ਉੱਥੇ, ਵਾਕਿਆ ਹੀ ਤੁਹਾਡੀ ਗੱਲ ਸਹੀ ਹੈ ਕਿ ਟੂਰਨਾਮੈਂਟ ਉਹ ਬੰਦੇ ਕਰਾ ਰਹੇ ਹੁੰਦੇ ਆ ਜਿਨ੍ਹਾਂ ਨੇ ਕਦੇ ਗਰਾਊਂਡ ਦਾ ਮੂੰਹ ਨਹੀਂ ਦੇਖਿਆ, ਉਹ ਕਦੇ ਸਪੋਰਟਸ ਵੀ ਨਹੀਂ ਖੇਡੇ ਸਾਡੇ, ਅਸੀਂ ਜਾਣਦੇ ਆਲੇ ਦੁਆਲੇ ਵੀ ਉਹਨਾਂ ਨੂੰ ਅਸੀਂ ਆਪਣੇ ਲਾਈਫ ਟਾਈਮ ਦੇ ਵਿੱਚ ਕਦੇ ਗੁੱਲੀ ਡੰਡਾ ਖੇਡਦੇ ਵੀ ਨਹੀਂ ਦੇਖਿਆ ਬੰਦਿਆਂ ਨੂੰ, ਤੁਸੀਂ ਬਾਕੀ ਸਪੋਰਟ ਤਾਂ ਛੱਡੋ, ਗੁੱਲੀ ਡੰਡਾ ਖੇਡਦੇ ਵੀ ਨਹੀਂ ਦੇਖਿਆ ਉਹਨਾਂ ਨੂੰ। ਅਤੇ ਉਹ ਬੰਦੇ ਟੂਰਨਾਮੈਂਟ ਕਰਾ ਰਹੇ ਹੁੰਦੇ ਆ, ਅਤੇ ਬਸ ਉਹਨਾਂ ਨੇ ਕਮੈਂਟੇਟਰ ਨੂੰ ਚੰਗੇ ਪੈਸੇ ਦਿੰਦੇ ਆ, ਉਹ ਇੱਦਾਂ ਨਹੀਂ ਉਹਨਾਂ ਦਾ ਸੂਤ ਆਇਆ, ਕਿਉਂਕਿ ਕਮੈਂਟੇਟਰ ਨੇ ਉਹਨਾਂ ਦੇ 2 ਦਿਨ ਜਾਂ 1 ਦਿਨ ਜਿੰਨੇ ਵੀ ਗੁਣ ਗਾਣੇ ਹੁੰਦੇ ਆ, ਹੈ ਨਾ, ਅਤੇ ਉਹ 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 ਸਿਰਫ ਗੁਣ ਗਾਣੇ ਆ ਉਹ ਟੂਰਨਾਮੈਂਟ 'ਤੇ, ਫਿਰ ਉਹਨੇ ਕੀ ਕਰਨਾ ਹੁੰਦਾ ਆ, ਮਾਫੀਆ ਜਿਹੜਾ ਆ ਉਹ ਗਰੁੱਪ ਬਣਾ ਲੈਂਦੇ ਆ ਪਿੰਡ ਦੇ ਵਿੱਚ ਜਾਂ ਕਿਸੇ ਵੀ ਖਿੱਤੇ ਦੇ ਵਿੱਚ ਜਾਂ ਕਿਤੇ ਵੀ, ਆਸਟ੍ਰੇਲੀਆ ਵੀ ਇਹੀ ਹਾਲ ਹੋ ਰਿਹਾ ਆ, ਉਹ ਗਰੁੱਪ ਬਣਾ ਕੇ ਨਾ ਫਿਰ ਉਹਨਾਂ ਨੇ ਆਪਣੇ ਜਿਹੜੇ ਪੋਲੀਟੀਸ਼ੀਅਨ ਸੱਦਣੇ ਹੁੰਦੇ ਆ, ਜੇ ਇੱਧਰ ਹੈ ਤਾਂ ਇੰਡੀਆ ਤੋਂ ਬੰਦੇ ਸੱਦਣੇ ਹੁੰਦੇ ਆ, ਆਪਣੀ ਦੱਸਣਾ ਹੁੰਦਾ ਵੀ ਅਸੀਂ ਬਹੁਤ ਵੱਡੇ ਲੀਡਰ ਹਾਂ। ਉਹਦੇ ਪਿੱਛੇ ਕਈ ਵਾਰੀ ਇਹ ਮਨਸ਼ਾ ਹੁੰਦੀ ਹੈ ਕਿ ਅਸੀਂ ਬਿਜ਼ਨਸ ਕਰਨਾ ਹੈ ਇਹਦੀ ਆੜ 'ਤੇ, ਵੀ ਲੈ ਜੀ ਅਸੀਂ ਤਾਂ ਦੇਖੋ ਕਿੰਨੇ ਲੋਕ ਹੈ, ਮੈਂ ਇਹਨਾਂ ਦਾ ਪ੍ਰਧਾਨ ਹੈ, ਠੀਕ ਹੈ ਮੇਰੇ ਨਾਲ ਬਿਜ਼ਨਸ ਕਰੋ, ਠੀਕ ਹੈ ਸਾਡੇ ਨਾਲ ਬਿਜ਼ਨਸ ਕਰੋ, ਅਤੇ ਜਾਂ ਕੋਈ ਸੌਦਾ
ਹਾਂਜੀ
ਵੇਚਣਾ ਹੁੰਦਾ ਹੈ ਨਾ, ਅਤੇ ਇਸ ਕਰਕੇ ਇਹ ਮਾਫੀਆ ਬਣਾ ਲੈਂਦੇ ਨੇ। ਅਤੇ ਅਸੀਂ ਖੁਦ ਦੇਖਿਆ, ਤੁਹਾਡੀ ਓਬਜ਼ਰਵੇਸ਼ਨ ਬਿਲਕੁਲ ਸਹੀ ਆ ਕਿ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਵੀ ਉਹ ਮੈਂ ਕਦੇ ਬੰਟੇ ਖੇਲਦੇ ਵੀ ਨਹੀਂ ਦੇਖੇ ਉਹ ਬੰਦੇ ਜਿਹੜੇ ਟੂਰਨਾਮੈਂਟ ਕਰਾ ਰਹੇ ਹੁੰਦੇ ਆ, ਅਤੇ ਮੈਨੇਜਮੈਂਟ ਸਕਿੱਲ ਉਹਨਾਂ ਦਾ ਇੰਨਾ ਕੁ ਹੁੰਦਾ ਆ ਉਹਨਾਂ ਬੰਦਿਆਂ ਦਾ, ਅਸੀਂ ਖੁਦ ਜਾਣਦੇ ਹਾਂ ਕਿ ਜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਜਾਂ ਆਪਣੇ ਘਰੇ ਹੀ ਸੁਖਮਣੀ ਸਾਹਿਬ ਦਾ ਪਾਠ ਕਰਾਉਣ ਤਾਂ ਉਹਨਾਂ ਦਾ ਲੰਗਰ ਉੱਥੇ ਵੀ ਸ਼ਾਰਟ ਹੋ ਜਾਂਦਾ ਆ ਉਨੇ ਕੁ ਬੰਦਿਆਂ 'ਚ ਵੀ, ਅਤੇ ਉਹ
ਹਾਂਜੀ
ਲੱਖਾਂ ਬੰਦਿਆਂ ਦੇ ਸਿਸਟਮ ਨੂੰ ਮੈਨੇਜ ਕਰਨ ਦੀ ਟਰਾਈ ਕਰ ਰਹੇ ਹੁੰਦੇ ਨੇ। ਅਤੇ ਇਹ ਤੁਸੀਂ ਜਦੋਂ ਵੀ ਦੇਖੋਗੇ ਕਿਸੇ ਵੀ ਵੱਡੇ ਮੇਲਿਆਂ 'ਚ ਕਿ ਇਹ ਲੰਗਰ ਸ਼ਾਰਟ ਹੋ ਗਿਆ ਜਾਂ, ਉਹਦਾ ਕਾਰਨ ਇਹੀ ਹੁੰਦਾ ਕਿ ਉਹਦੇ ਜਿਹੜੇ ਮੈਨੇਜਮੈਂਟ ਵਾਲੇ ਬੰਦੇ ਹੁੰਦੇ ਨਾ ਉਹ ਐਂ ਬਣੇ ਹੁੰਦੇ ਆ। ਹੁਣ ਆਪਾਂ ਗ੍ਰਿਫਤ ਦਾ ਜੂਨ ਦਾ ਸ਼ਹੀਦੀ ਟੂਰਨਾਮੈਂਟ ਆ ਰਿਹਾ, 23 ਸਾਲ ਹੋ ਜਾਣੇ ਆ, ਤੁਸੀਂ ਉੱਥੇ ਦੇਖੋ ਕਦੇ ਅੱਜ ਤੱਕ ਉੱਥੇ ਕੋਈ ਚੀਜ਼ ਸ਼ਾਰਟ ਨਹੀਂ ਹੋਈ, ਕਿਉਂਕਿ ਉਹ ਲਗਾਤਾਰ ਕਈ
ਹਾਂਜੀ
ਲੰਬੇ ਸਮੇਂ ਤੋਂ ਕਰਾ ਰਹੇ ਨੇ, ਉਹਨਾਂ ਨੂੰ ਤਜਰਬਾ ਆ, ਅਤੇ ਉੱਥੇ ਉਹ ਘੜਾਮਾ ਚੌਧਰੀ ਬਹੁਤ ਘੱਟ ਬਣਦੇ ਨੇ, ਅਤੇ ਉਹ ਉਹੀ ਟੀਮ ਜਿਹੜੀ ਆ ਉਹ ਰੋਟੇਟ ਕਰੀ ਜਾਂਦੀ ਆ, ਨਵੇਂ ਆਈ ਜਾਂਦੇ ਨੇ, ਪੁਰਾਣੇ ਹਟੀ ਜਾਂਦੇ ਨੇ, ਫਿਰ ਉਹ ਆ ਜਾਂਦੇ ਨੇ, ਸੋ ਉਹ ਇੱਦਾਂ ਚੱਲਦਾ, ਉਹਨਾਂ ਨੂੰ ਤਜਰਬਾ ਹੋ ਚੁੱਕਾ। ਸੋ ਇਸ ਕਰਕੇ ਕਈ ਬੰਦੇ ਉਹਨਾਂ ਨਾਲ ਦੇਖ ਕੇ ਰੀਸ ਕਰਦੇ ਆ ਵੀ ਅਸੀਂ ਵੀ ਕਰਾਈਏ, ਪਰ ਉਹਨਾਂ 'ਚ ਆਪਣੀ ਇੰਨਾ ਕੈਲੀਬਰ ਨਹੀਂ ਹੁੰਦਾ, ਆਪ ਨਹੀਂ ਉਹ ਸੇਵਾ ਨਹੀਂ, ਸੋ ਇਹ ਵੀ ਇੱਕ ਉਹ ਮਾਫੀਆ ਫੇ ਬਣਾ ਲੈਂਦੇ ਨੇ ਆਪਣੇ ਵਰਗੇ ਬੰਦਿਆਂ ਦਾ, ਉਹ ਨਾਲ ਨਹੀਂ ਜੁੜਦੇ ਉਹਨਾਂ ਦੇ, ਉਹ ਮਾਫੀਆ ਬਣਾ ਕੇ ਉਹਨਾਂ ਨੂੰ ਲਾ ਕੇ ਆਪ ਬਣਨਾ ਹੁੰਦਾ, ਅਤੇ ਫਿਰ ਉਹ ਜਿਹੜੀ ਕੁੱਕੜ ਖੇ ਉੱਡਦੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਕਿ ਕਿੱਦਾਂ ਫਿਰ ਬਣੇ ਬਣਾਏ ਸਿਸਟਮ ਜਿਹੜੇ ਆ ਉਹ ਖਰਾਬ ਹੁੰਦੇ ਨੇ। ਖੈਰ ਘੜਾਮਾ
ਅਮਨਦੀਪ,
ਚੌਧਰੀ
ਅਸੀਂ ਗ੍ਰਿਫਤ ਗਏ ਸੀ ਪਿਛਲੇ ਸਾਲ, ਅਸੀਂ ਗ੍ਰਿਫਤ ਗਏ ਸੀ ਤੇ ਉੱਥੇ ਜਿਹੜੀ ਲੰਗਰ ਦੀ ਵਿਵਸਥਾ ਸੀ ਜਾਂ ਉਹਨਾਂ ਦੀ ਲੰਗਰ ਦੀ ਮੈਨੇਜਮੈਂਟ ਸੀ ਉਹ ਬਹੁਤ ਹੀ ਵਧੀਆ ਸੀਗੀ।
ਹਾਂ
ਉਹਦੇ ਵਿੱਚ ਇਦਾਂ ਸੀਗਾ ਕਿ ਜਿਹੜੀਆਂ ਟਿੱਕੀਆਂ ਜਿੱਥੇ ਮਿਲਦੀਆਂ ਸੀ ਉਹਦੀ ਜੁਦੀ ਲਾਈਨ ਸੀ, ਸਮੋਸੇ ਜਿੱਥੇ ਮਿਲਦੇ ਸੀ ਉਹਨਾਂ ਦੀ ਜੁਦੀ ਲਾਈਨ ਸੀ, ਜਿੱਥੇ ਤੁਹਾਨੂੰ ਸ਼ਰਬਤ ਮਿਲਣਾ ਉਹਦੀ ਜੁਦੀ ਲਾਈਨ ਸੀ, ਚਾਹ ਕਾਫੀ ਦੀ ਜੁਦੀ ਲਾਈਨ ਸੀ, ਪਕੌੜਿਆਂ ਦੀ ਜੁਦੀ ਲਾਈਨ ਸੀ, ਜਿੱਥੇ ਤੁਸੀਂ ਵੈਸੇ ਭਟੂਰੇ ਖਾਣੇ ਆ ਛੋਲਿਆਂ ਵਾਲੇ ਉਹਨਾਂ ਦੀ ਜੁਦੀ ਲਾਈਨ ਸੀ। ਮਤਲਬ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਪ੍ਰਬੰਧ ਕੀਤੇ ਹੋਏ ਸੀ, ਜਿੱਥੇ ਫਲ ਲੈਣੇ ਆ ਉਹਨਾਂ ਦੀ ਜੁਦੀ ਲਾਈਨ ਸੀ। ਅਸੀਂ ਮੈਂ ਤੁਸੀਂ ਤੇ ਸਾਡੇ ਨਾਲ ਹੋਰ ਜਿਹੜੇ ਅੰਮ੍ਰਿਤਪਾਲ ਜੀ ਉਹ ਤਿੰਨੇ ਜਣੇ ਸੀ, ਅਸੀਂ ਤਾਂ ਉੱਦਾਂ ਸਾਡੀ ਤਾਂ ਜਿਹੜੀ ਪ੍ਰੈਜੈਂਸ ਰਹੀ ਆ ਉਹ ਜ਼ਿਆਦਾ ਸਮੋਸਿਆਂ ਦੇ ਰਹੀ ਆ ਇਲਾਕੇ 'ਚ ਜਾਂ ਫਿਰ ਟਿੱਕੀਆਂ ਦੇ ਇਲਾਕੇ 'ਚ ਰਹੀ ਆ,
ਇਲਾਕੇ 'ਚ
ਇਹ ਵੀ ਮੈਂ ਅਬਜ਼ਰਵ ਕੀਤਾ।
ਹਾਂ ਉਹ ਤਾਂ
ਕਿੰਨੀ ਕੁ ਵਾਰੀ ਖਾਧੇ ਹੋਏ, ਤਿੰਨ ਤਿੰਨ ਵਾਰੀ ਕਿ ਚਾਰ ਚਾਰ ਵਾਰੀ?
ਦੇਖੋ ਉਹ ਤਾਂ ਗਿਆਨੀ ਸੰਤੋਖ ਸਿੰਘ ਜੀ ਕਹਿੰਦੇ ਹੋਣ, ਉਹਨਾਂ ਨੇ ਤਾਂ ਕਿਹਾ ਹੀ ਆ ਵੀ ਚਾਹੇ ਹੋਵੇ ਤਰਲੋਕ ਸਿੰਘ, ਚਾਹੇ ਹੋਵੇ ਗਿਆਨੀ ਸੰਤੋਖ ਸਿੰਘ, ਚਾਹੇ ਹੋਵੇ ਟਿੱਕੀ ਠੋਕ ਸਿੰਘ, ਹੈ ਨਾ, ਤੇ ਉਹ ਤਾਂ ਕਹਿੰਦੇ ਹੀ ਆ ਵੀ ਉਹ ਜਦੋਂ ਤਾਇਆ ਸਾਡੇ ਨਾਲ ਟਿੱਕੀ ਠੋਕ ਸਿੰਘ ਹੈ ਤਾਂ ਬਾਬਾ ਟਿੱਕੀਆਂ ਹੀ ਖਾਣੀਆਂ ਭਤੀਜਿਆਂ ਨੇ ਵੀ। ਖੈਰ ਕਿਤੇ ਤਾਇਆ ਸੁਣ ਵੀ ਨਾ ਲਵੇ, ਤੇ ਦੱਸਿਓ ਨਾ ਅਗਰ ਕੋਈ ਗੱਲ ਹੋ ਗਈ, ਤਾਏ ਦੀ ਵੀ ਫੀਡਬੈਕ ਆਈ ਹੋਆ ਤੁਹਾਨੂੰ ਦੱਸਾਂਗੇ ਅਗਲੇ ਪ੍ਰੋਗਰਾਮ 'ਚ ਤਾਏ ਦੇ ਨਾਲ।
ਆਪਣੇ ਪ੍ਰੋਗਰਾਮ ਦੱਸਿਓ।
ਹਾਂ ਉਹ ਨਾ ਗੱਲ ਭਾਜੀ ਇੱਦਾਂ ਹੁੰਦੀ ਆ ਕਿ ਜਿੱਦਾਂ ਹੁਣ ਕੋਈ ਵੀ ਚੀਜ਼ ਆ ਜਿਹੜਾ ਮਾਫੀਏ ਦੀ ਗੱਲ ਕਰਦੇ ਆ ਕਿ ਬੰਦੇ ਉਹ ਮੂਹਰੇ ਆਉਂਦੇ, ਉਹ ਫਿਰ ਮਿਹਨਤ ਨਹੀਂ ਕਰਦੇ, ਠੀਕ ਹੈ ਉਹ ਇੱਦਾਂ ਹੁੰਦੀ ਵੀ ਅਸੀਂ ਕਿੱਦਾਂ ਮੂਹਰੇ ਆਈਏ। ਅਤੇ ਉਹਨਾਂ ਨੇ ਕਹਿਣਾ ਫਿਰ ਜਿਵੇਂ ਹੁਣ ਗ੍ਰਿਫਤ ਵਾਲੇ ਆ, ਮੈਂ ਗ੍ਰਿਫਤ ਵਾਲਿਆਂ ਦੀ ਸਿਫਤ ਕਰ ਰਿਹਾ, ਬਹੁਤ ਕਰ ਰਿਹਾ, ਕਿਉਂਕਿ ਉਹ ਡਿਜ਼ਰਵ ਕਰਦੇ ਨੇ, ਉਹਨਾਂ ਨੇ ਲਰਨਿੰਗ ਕੀਤੀ ਆ, ਸਿੱਖਿਆ ਆ, ਉਹ ਨਵੇਂ ਨਵੇਂ ਆਈਡੀਏ ਸਿੱਖੇ ਆ, ਉਹਨਾਂ ਦੇ ਵੀ ਪਹਿਲਾਂ ਲਾਈਨਾਂ ਇੱਦਾਂ ਦੇ ਲੰਮੀਆਂ ਲੰਮੀਆਂ ਲੱਗਦੀਆਂ ਹੁੰਦੀਆਂ ਸੀ, ਫਿਰ ਚਲੋ ਜਦੋਂ ਗੇਮਾਂ ਦੇ ਵਿੱਚ ਅਸੀਂ ਆਏ, ਮੈਨੇਜ ਸ਼ੁਰੂ ਹੋਇਆ, ਕੰਮ ਪ੍ਰੋਪਰ ਇੱਥੇ ਕੰਮ ਕੀਤਾ ਗਿਆ, ਅਤੇ ਉਹ ਸਾਡੇ ਨਾਲ ਆਉਂਦੇ ਰਹੇ ਆ, ਅਸੀਂ ਉੱਥੇ ਜਾਂਦੇ ਰਹੇ ਹਾਂ, ਆਈਡੀਆ ਸ਼ੇਅਰ ਕਰਦੇ ਰਹੇ ਹਾਂ, ਡਿਸਕਸ਼ਨਾਂ ਕਰਦੇ ਰਹੇ ਹਾਂ, ਅਤੇ ਸਿੱਖ ਖੇਡਾਂ ਦਾ ਵੀ ਲੰਗਰਾਂ ਦਾ ਪ੍ਰਬੰਧ ਬਹੁਤ ਆਲਾ ਦਰਜੇ ਦਾ ਟੀਮਾਂ ਨੇ ਕੀਤਾ, ਗ੍ਰਿਫਤ ਵੀ ਕਰ ਰਹੇ ਆ, ਪਰ ਇਸ ਵਾਰੀ ਥੋੜ੍ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸਿਡਨੀ ਦੇ ਵਿੱਚ, ਕਿ ਇੰਨੀ ਲਰਨਿੰਗ ਤੋਂ ਬਾਅਦ ਮਤਲਬ ਇਸ ਵਾਰੀ ਫਿਰ ਮੈਨੂੰ ਵੀਡੀਓ ਵੀ ਆ ਰਹੇ ਸੀ, ਫੋਟੋ ਵੀ ਆ ਰਹੀਆਂ ਸੀ ਵੀ 1 ਕਿਲੋਮੀਟਰ 1.5 ਕਿਲੋਮੀਟਰ ਲਾਈਨ ਲੱਗੀ ਹੋਈ ਹੈ ਚਾਹ ਦੇ ਲਈ, ਜਿਹੜੀ ਕਿ ਗ੍ਰਿਫਤ ਅੱਜ ਤੋਂ 8-10 ਸਾਲ ਪਹਿਲਾਂ ਲੱਗਦੀ ਹੁੰਦੀ ਸੀ, ਉਹਨਾਂ ਨੇ ਪ੍ਰੋਬਲਮ ਸੋਲਵ ਕੀਤੀ ਹੋਈ ਆ। ਜਦੋਂ ਐਡੇ ਵੱਡੇ ਪੱਧਰ 'ਤੇ ਅਸੀਂ ਕੰਮ ਲੈ ਗਏ ਹਾਂ, ਚੱਲ ਰਿਹਾ ਆ, ਵਾਈ ਡੋਂਟ ਕਿ ਉਹਨਾਂ ਬੰਦਿਆਂ ਨੂੰ ਇਨਵਾਈਟ ਕੀਤਾ ਜਾਵੇ, ਉਹਨਾਂ ਬੰਦਿਆਂ ਨੂੰ ਇਨਵੋਲਵ ਕੀਤਾ ਜਾਵੇ ਵੀ ਇਹ ਇਹ ਪ੍ਰੋਬਲਮ, ਅਸੀਂ ਬੈਕ ਟੂ 1988 ਥੋੜ੍ਹੇ ਚਲੇ ਜਾਣਾ, ਗਾਂਹ ਨੂੰ ਤੁਰਨਾ ਹੈ ਕਿ ਪਿੱਛੇ ਨੂੰ ਤੁਰਨਾ ਹੈ। ਸੋ ਇਹ ਕਾਰਨ ਹੁੰਦਾ ਕਿ ਅਸੀਂ ਲਰਨਿੰਗ ਨਹੀਂ ਕਰ ਰਹੇ, ਅਤੇ ਅਸੀਂ ਉਹ ਇੱਕ ਜੱਫਾ ਮਾਰ ਕੇ ਬੈਠੇ ਹਾਂ, ਅਸੀਂ ਮੂਵ ਔਨ ਹੋਣਾ ਨਹੀਂ ਚਾਹੁੰਦੇ। ਇਹੀ ਮਾਫੀਆ ਆ, ਮਾਫੀਆ ਦੀ ਗੱਲ ਚੱਲ ਰਹੀ ਆ ਕਿ ਅਸੀਂ ਫਰੈਸ਼ ਆਈਡੀਆਜ਼ ਨੂੰ ਲੈ ਕੇ ਆਉਣੇ ਨਹੀਂ ਦੇਣਾ ਚਾਹੁੰਦੇ। ਮਾਫੀਆ ਦਾ ਮਕਸਦ ਇਹ ਹੁੰਦਾ ਕਿ ਨਵਾਂ ਆਈਡੀਆ ਨਹੀਂ ਕੋਈ ਆਉਣ ਦੇਣਾ, ਜੋ ਸਾਡਾ ਚੱਲਦਾ ਉਹੀ ਚੱਲਣਾ ਹੈ। ਸੋ ਮਾਫੀਆ ਦੀ ਤੁਸੀਂ ਗੱਲ ਕਰ ਰਹੇ ਹੋ, ਪਹਿਲੇ ਮੈਨੂੰ ਇਹ ਗੱਲ ਦੱਸੋ, ਪਰ ਇਹ ਪਹਿਲਾਂ ਟਿੱਪਣੀ ਤੁਹਾਡੇ ਇੱਕ ਬੜੀ ਇੰਪੋਰਟੈਂਟ ਆਈ ਆ, ਕੁੱਤਿਆਂ ਨੂੰ ਘੁਮਾਉਣ ਜਾ ਰਹੇ ਨਾਲ ਪ੍ਰੋਗਰਾਮ ਸੁਣ ਰਹੇ ਆ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਭਾਅ ਜੀ, ਅਤੇ ਉਹ ਕਹਿੰਦੇ ਨੇ ਕਿ ਅੱਜ ਤਾਂ ਪਾਣੀ 'ਚ ਬੰਧਾਣੀ ਪਾ ਲਈ, ਬਸ ਖਿੱਚੀ ਚੱਲੋ ਨਜ਼ਾਰੇ ਆ ਰਹੇ।
ਪਾਣੀ ਚ ਵਧਾਣੀ ਪਾ, ਚਲੋ ਮਰਜ਼ੀ ਇਹਨਾਂ ਦੀ, ਜਿਹੜੀ ਮਰਜ਼ੀ ਸੰਗਿਆ ਦੇ ਸਕਦੇ ਆ।
ਕਹਿੰਦੇ ਕਿ ਮਾਸਟਰ ਮਾਫੀਆ ਜੀ ਬਾਰੇ ਵੀ ਗੱਲ ਕਰੋ।
ਉਹ ਮਾਸਟਰ ਮਾਫੀਆ ਦੀ ਤਾਂ ਅਮਨਦੀਪ ਇੱਦਾਂ ਆ, ਤਿੰਨ ਜਣੇ ਹੁੰਦੇ, ਮਾਸਟਰ ਮਾਫੀਆ ਨਹੀਂ ਹੁੰਦਾ, ਹੋਰ ਵੀ ਨਾਲ ਆ ਇਹ ਨਾ। ਅਸੀਂ ਜਿਹੜੇ ਭਾਂਡ ਹੁੰਦੇ ਨਾ, ਭਾਂਡੇ ਆ ਜਾਂ ਖੁਸਰੇ ਆ, ਇਹਨਾਂ ਦੀ ਬੜੀ ਅਸੀਂ ਨਿਖੇਧੀ ਕਰਦੇ ਹਾਂ। ਫਿਰ ਜੇ ਕੋਈ ਮਾਸਟਰ ਖੜਾ ਹੋਵੇ ਨਾ, ਕੋਟ ਪਾ ਕੇ, ਕਾਲਾ ਚਿੱਟੀ ਕਮੀਜ਼ ਪਾ ਕੇ, ਆਓ ਮਾਸਟਰ ਜੀ, ਆਓ ਮਾਸਟਰ ਜੀ, ਆਓ ਮਾਸਟਰ ਜੀ, ਕਿੱਦਾਂ, ਹੋਰ ਸੁਣਾਓ ਜੀ, ਕਿੱਦਾਂ ਮੁੰਡਾ ਪਾਸ ਕਰਾਉਣਾ, ਇੱਦਾਂ ਕਰਾਉਣਾ ਹੁੰਦਾ ਆ। ਜਿਸ ਵੇਲੇ ਮਾਸਟਰ ਗਲੀ 'ਚੋਂ ਲੰਘਦਾ ਨਾ, ਅਤੇ ਮਾਸਟਰ ਇਹੀ ਸੋਚਦਾ ਵੀ ਕੋਈ ਨਿਆਣਾ ਚੱਜ ਨਾ ਪੜ੍ਹੇ ਨਾ, ਕਿਸੇ ਨੂੰ ਆਵੇ ਨਾ ਕੁਛ ਵੀ, ਉਹ ਮੇਰੇ ਕੋਲ ਟਿਊਸ਼ਨ ਪੜ੍ਹਨ ਆਉਣ। ਫਿਰ ਉਹਦੀ ਮਾਸਟਰ ਦੀ ਬੜੀ ਇੱਜ਼ਤ ਕਰਦੇ ਆ ਆਪਾਂ। ਇੱਦਾਂ ਜਿਹੜੇ ਵਕੀਲ ਲੰਘਦਾ ਗਲੀ ਦੇ ਵਿੱਚੋਂ, ਵਕੀਲ ਸਾਹਿਬ, ਮੈਂ ਉੱਦਾਂ ਨਹੀਂ, ਮੈਂ ਤਾਂ ਉੱਦਾਂ ਸੁਣਾ ਰਿਹਾ ਵੀ ਉਹ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਆ, ਜਿਹੜੇ ਵਕੀਲ ਹੁੰਦੇ ਆ ਨਾ, ਜਾਂ ਜਿਹੜੇ ਕੋਰਟਾਂ ਵਿੱਚ ਕੰਮ ਕਰਦੇ ਲੋਕ, ਉਹ ਹੁੰਦੇ ਵੀ ਕਹਿੰਦੇ ਜਿੱਦਾਂ ਲੜਦੇ ਹੀ ਰਹਿਣ ਤਾਂ ਇਹ ਚੰਗੇ ਆ, ਵੀ ਸਾਡੇ ਕੋਲ ਤਦੇ ਆਊਗੇ ਨਾ। ਵੀ ਉੱਦਾਂ ਡਾਕਟਰ ਜਿਹੜੇ ਅੱਜ ਕੱਲ੍ਹ ਦੇ ਗੱਲ ਕਰਦਾ, ਪਹਿਲਿਆਂ 'ਚ ਤਾਂ ਬੜੇ ਵਧੀਆ ਹੁੰਦੇ ਸੀ, ਇਹ ਗੱਲਾਂ ਬਣਾਈਆਂ, ਉੱਦਾਂ ਕੋਈ ਸੱਚੀ ਗੱਲ ਨਹੀਂ ਹੈ। ਵੀ ਜਿਸ ਵੇਲੇ ਕੋਈ ਡਾਕਟਰ ਲੰਘਦੇ, ਉਹ ਕਹਿੰਦੇ ਵੀ ਐਤਕੀ ਤਾਂ ਜੀ ਕੋਈ ਬਿਮਾਰੀ ਨਹੀਂ ਫੈਲੀ, ਜਿੱਦਾਂ ਹੋਇਆ ਹੀ ਨਹੀਂ ਹੈ, ਵੀ ਗੱਲੇ ਨਹੀਂ ਬਹੁਤੀ ਬਣੀ ਹੈ ਨਾ। ਵੀ ਉਹਨਾਂ ਦੀ ਅਸੀਂ ਬੜੀ ਇੱਜ਼ਤ ਕਰਦੇ ਹਾਂ ਪਾਰਟੀਆਂ ਦੇ ਵਿੱਚ। ਜਿਸ ਵੇਲੇ ਕੋਈ ਭਾਂਡ ਲੰਘਦਾ ਹੈ ਨਾ ਗਲੀ ਦੇ ਵਿੱਚੋਂ, ਉਹ ਇਹ ਦੁਆ ਦਿੰਦਾ ਵੀ ਇਹਦੇ ਘਰ ਵੀ ਮੁੰਡਾ ਹੋਵੇ, ਇਹਦੇ ਘਰ ਵੀ ਕੜਮਾਈ ਹੋਵੇ, ਇਹਦੇ ਘਰ ਵੀ ਵਿਆਹ ਹੋਵੇ, ਇਹਦੇ ਘਰ ਵੀ ਖੁਸ਼ੀਆਂ ਆਣ, ਵੀ ਅਸੀਂ ਫਿਰ ਜਾ ਕੇ ਖੁਸ਼ੀਆਂ ਮਨਾਈਏ, ਸਾਨੂੰ ਕੁਛ ਮਿਲੂਗਾ। ਇੱਦਾਂ ਹੀ ਖੁਸਰੇ ਜਿਹੜੇ ਹੁੰਦੇ ਆ, ਉਹ ਵੀ ਜਿਸ ਵੇਲੇ ਗਲੀ 'ਚੋਂ ਲੰਘਦੇ ਸੁੱਖ ਵਰਤਾਉਂਦੇ ਜਾਂਦੇ ਆ, ਸੁੱਖ ਮੰਗਦੇ ਜਾਂਦੇ ਆ ਵੀ ਆਹ ਕੰਮ ਠੀਕ ਹੋਵੇ, ਆਹ ਕੰਮ ਠੀਕ ਹੋਵੇ, ਆਹ ਕੰਮ ਠੀਕ ਹੋਵੇ, ਇਹਦੇ ਮੁੰਡੇ ਇੱਕ ਦੇ ਥਾਂ ਦੋ ਹੋਣ, ਤਿੰਨ ਹੋਣ, ਚਾਰ ਹੋਣ, ਪੰਜ ਹੋਣ, ਵੀ ਅਸੀਂ ਲੋਹੜੀਆਂ ਪਹਿਣ ਦਾ ਨਜ਼ਾਰੇ ਆਣ। ਤੇ ਇੱਦਾਂ ਦੀ ਗੱਲ ਆ ਜਿਹੜੇ ਉਹਨਾਂ ਨੂੰ ਅਸੀਂ ਵੈਸੇ ਸਮਾਜ ਦੇ ਵਿੱਚ ਇੰਨਾ ਵਧੀਆ ਦੇਖਦੇ ਨਹੀਂ ਹੈ, ਕਹਿਣਾ ਇਹ ਤਾਂ ਜੀ ਭਾਂਡਿਆ, ਵੀ ਇਹ ਤਾਂ ਜੀ ਕੁਛ ਨਹੀਂ, ਐਵੇਂ ਆ ਹਨਾ, ਨਕਲਾਂ ਲਾਈ ਜਾਂਦੇ, ਨਕਲਾਂ ਨਹੀਂ ਲਾਉਂਦੇ ਹੁੰਦੇ ਐਕਚੁਅਲੀ, ਉਹ ਵਧਾਈਆਂ ਦਿੰਦੇ ਹੁੰਦੇ, ਔਰ ਆਪਣਾ ਥੋੜਾ ਬਹੁਤ ਰੁਜ਼ਗਾਰ ਵੀ ਚਲਾਉਣਾ ਹੁੰਦਾ। ਮੈਂ ਕਿ ਤੁਸੀਂ ਮੈਂ ਸਮਝ ਨਾ ਮਾਸਟਰਾਂ ਦੀ ਗੱਲ, ਮੈਂ ਜੀ ਆਪਣੀ ਗੱਲ,
ਮੈਂ ਤਾਂ ਕਿਹਾ ਤਾਂ ਮੈਂ ਨਵਾਂ ਹੀ ਪਰਸਪੈਕਟਿਵ ਅੱਜ ਸੁਣਿਆ, ਮੇਰੇ ਗਿਆਨ 'ਚ ਵਾਧਾ ਹੋਇਆ। ਇਹ ਵੀ ਇੱਕ ਐਂਗਲ ਹੈਗਾ ਦੇਖਣ ਵਾਲਾ, ਆਪਾਂ ਉਹਨਾਂ ਨੂੰ ਅਕਸਰ ਮਾੜੇ ਕਹਿੰਦੇ ਹਾਂ, ਮੈਂ ਸਹੀ ਗੱਲ ਹੈ ਕਿ ਉਹਨਾਂ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਦੇ, ਇਹ ਤੰਗ ਕਰਦੇ ਜੀ ਆ, ਪਰ ਜੇ ਆਪਾਂ ਓਵਰਆਲ ਦੇਖੀਏ ਤਾਂ ਮੈਨੂੰ ਲੱਗਦਾ ਜਿਵੇਂ ਤੁਸੀਂ ਕਿਹਾ ਗਲੀ 'ਚੋਂ ਲੰਘਦੇ ਉਹ ਹਰੇਕ ਟੱਬਰ ਦੀ ਖੈਰ ਖਵਾਹ ਮੰਗਦੇ ਜਾਂਦੇ ਨੇ, ਖੁਸ਼ੀਆਂ ਮੰਗਦੇ ਜਾਂਦੇ ਨੇ, ਹੈ ਨਾ। ਅਤੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਕੋਈ ਜਿੱਦਾਂ ਕੋਈ ਵੀ ਆ, ਚਾਹੇ ਮੈਡੀਕਲ ਮਾਫੀਆ ਰੱਖ ਲਓ ਜਾਂ ਕੋਈ ਵੀ ਰੱਖ ਲਓ, ਵੀ ਉਹ ਇਹ ਦੇਖਦਾ ਜਾਂਦਾ ਵੀ ਯਾਰ ਇਸ ਘਰ ਬੰਦਾ ਬਿਮਾਰ ਬਿਮਾਰ ਹੋ ਗਿਆ ਤਾਂ ਆਪਣੇ ਬਾਰੇ ਨਿਆਰੇ ਹੋ ਜਾਣੇ, ਜਾਂ ਇਹਨਾਂ ਦੇ ਨਿਆਣੇ ਨੂੰ ਨਾ ਆਪਾਂ ਸਕੂਲੇ ਨਹੀਂ ਪੜ੍ਹਾਉਣਾ, ਆਪਾਂ ਟਿਊਸ਼ਨ ਪੜ੍ਹਾਉਣੀ ਆ, ਵਾਧੂ ਪੈ ਲੱਗੇ। ਨਹੀਂ
ਇਹ ਗੱਲ ਵੈਸੇ ਸੋਚਣ ਵਾਲੀ ਆ,
ਨਹੀਂ ਸੋਚਣ ਵਾਲੀ, ਮੈਨੂੰ ਸੋਚਣ ਪਾ ਦਿੱਤਾ ਤੁਸੀਂ। ਗੱਲ ਹੋਰ ਵੀ ਹੈ, ਤੁਹਾਡੀ ਗੱਲ 'ਚੋਂ ਆਈ ਆ ਕਿ ਇੱਕ ਦੋ ਸਕੂਲਾਂ ਦੇ ਵਿੱਚ ਮੈਂ ਇਹ ਵੀ ਸੁਣਿਆ ਵੀ ਚੰਗਾ ਟੀਚਰ ਆ ਗਿਆ ਅਤੇ ਉਹਦੀ ਬੜੀ ਕੈਪੇਬਿਲਿਟੀ ਸੀ, ਅਤੇ ਉਹ ਸੰਡੇ ਨੂੰ ਵੀ ਆ ਕੇ ਪੜ੍ਹਾ ਦਿੰਦੇ ਹੁੰਦੇ ਸੀਗੇ ਨਿਆਣਿਆਂ ਨੂੰ ਤਾਂ ਫ੍ਰੀ, ਅਤੇ ਨਾਲ ਦੇ ਟੀਚਰਾਂ ਨੇ ਕਹਿੰਦੇ ਉਹਦੀ ਬਦਲੀ ਕਰਾ ਕੇ ਛੱਡੀ ਵੀ ਇਹ, ਹਾਂ ਹੈ ਇਹ ਕਿੱਦਾਂ ਗਏ, ਤਾਂ ਸਾਡੇ 'ਤੇ ਪ੍ਰੈਸ਼ਰ ਬਣ ਗਿਆ ਵੀ ਸਾਨੂੰ ਵੀ ਪੜ੍ਹਾਉਣੇ ਪੈਣੇ ਆ, ਸਾਡੇ ਰਿਜ਼ਲਟ
ਬਣ ਗਿਆ।
ਹਾਂ
ਮਨਦੀਪ,
ਹਾਂ
ਮੇਰੇ ਇੱਕ ਸਿਡਨੀ ਦੇ ਵਿੱਚ ਫਰੈਂਡ ਆ, ਉਹ ਡਾਕਟਰ ਆ।
ਅੱਛਾ।
ਕਹਿੰਦੇ ਕਹਿੰਦੇ ਅਮਰੀਕ ਮੈਂ ਨਾ ਹੁਣ ਮੈਂ ਰਿਟਾਇਰ ਹੋ ਜਾਣਾ, ਮੈਂ ਨਾ ਇੰਡੀਆ ਜਾ ਕੇ ਮੁਫ਼ਤ ਇਲਾਜ ਕਰਿਆ ਕਰਨਾ, ਕਿਸੇ ਤੋਂ ਪੈਸਾ ਨਹੀਂ ਲੈਣਾ, ਦਵਾਈਆਂ ਵੀ ਕੋਲੋਂ ਦੇ ਦੇਣੀਆਂ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਮਹੀਨਾ ਨਹੀਂ ਉੱਥੇ ਟਿਕਣਾ, ਤੁਹਾਨੂੰ ਕਿਸੇ ਨੇ ਟਿਕਣ ਦੇਣਾ ਹੀ ਨਹੀਂ ਹੈ, ਜੇ ਮਹੀਨਾ ਵੀ ਕੱਟ ਗਿਆ ਨਾ ਫ੍ਰੀ ਸਰਵਿਸ ਕਰਦੇ, ਬਹੁਤ ਵੱਡੀ ਗੱਲ ਆ, ਤੁਹਾਨੂੰ ਕਿਸੇ ਨੇ ਫ੍ਰੀ ਸਰਵਿਸ ਕਰਨੀ ਦੇਣੀ ਹੀ ਨਹੀਂ ਹੈ, ਉੱਥੇ ਬਹੁਤ ਵੱਡੇ 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 ਮਾਫੀਏ ਬੈਠੇ ਆ ਜਿਨ੍ਹਾਂ ਨੇ ਕਹਿਣਾ ਤਾਂ ਸਾਡਾ ਰੁਜ਼ਗਾਰ ਖਤਮ ਕਰਦਾ ਆ।
ਤੁਸੀਂ ਡਾਕਟਰ ਪ੍ਰਦੁਮਨ ਸਾਹਿਬ ਦੀ ਗੱਲ ਕਰ ਰਹੇ ਹੋ, ਅਤੇ
ਹਾਂਜੀ ਹਾਂਜੀ ਉਹੀ ਹੈ,
ਉਹ ਦੇਖੋ ਡਾਕਟਰ ਪ੍ਰਦੁਮਨ ਸਾਹਿਬ ਮਤਲਬ ਸੱਚ ਏ ਨਾਈਸ ਪਰਸਨ, ਸਾਡੇ ਫਾਦਰ ਸਾਹਿਬ ਉਹਨਾਂ ਦੇ ਉਹ ਡਾਕਟਰ ਹੁੰਦੇ ਸੀ ਲਿਵਰਪੂਲ, ਉੱਥੇ ਜਾਂਦੇ ਹੁੰਦੇ ਸੀ। ਹਾਂ ਉਹ ਪਤਾ ਕੀ ਆ, ਉਦੋਂ ਜਦੋਂ ਸਾਡੇ ਫਾਦਰ ਸਾਹਿਬ ਹੁਣੀ ਆਏ 80s ਦੇ ਵਿੱਚ, ਅਤੇ ਉਦੋਂ ਇਹ ਕਿੱਥੇ ਫੈਸਿਲਿਟੀਆਂ ਹੁੰਦੀਆਂ ਸੀ, ਠੀਕ ਆ, ਕੱਚੇ ਹੁੰਦੇ ਸੀ ਤਕਰੀਬਨ ਸਾਰੇ, ਤਾਂ ਉਹ ਡਾਕਟਰ ਸੀਗੇ ਜਿਹੜੇ ਸਾਰਿਆਂ ਨੂੰ ਕੱਚਿਆਂ ਨੂੰ ਸਾਂਭਦੇ ਹੁੰਦੇ ਸੀਗੇ।
ਕੋਈ ਕੋਈ ਵਿਦੇਸ਼ ਚ ਵਾਜਦੇ ਜਿੱਦਾਂ ਉਹਨਾਂ ਕੋਲ ਕਾਰਡ ਨਹੀਂ ਹੁੰਦੇ, ਉਹ ਵਿਦੇਸ਼ ਦਿੰਦੇ ਆ,
ਉਹ ਫਿਰ ਉਹ
ਮਦਦ ਕਰ
ਦਿੰਦੇ,
ਚੱਲ
ਉਹ
ਅਸੀਂ
ਵੀ
ਦਵਾਈ ਵੀ ਦੇ ਦਿੰਦੇ ਆ,
ਸੱਚ ਹੈ,
ਉਹ ਤਾਂ
ਨਾਈਸ,
ਜਾਣੇ ਹੀ ਹੋ।
ਸੱਚ ਹੈ
ਤੁਸੀਂ
ਨਾਈਸ,
ਉਹਨਾਂ ਦੀ ਇੰਟਰਵਿਊ ਕਰਿਓ ਰੇਡੀਓ ਤੇ,
ਕਰਾਂਗੇ ਕਿਤੇ ਉਹਨਾਂ ਦੀ, ਆਪਾਂ ਦੱਸਾਂਗੇ ਪੁਰਾਣੇ ਟਾਈਮ ਦੇ ਵਿੱਚ ਕਿੱਦਾਂ ਕਿੱਦਾਂ ਹੈਲਪ ਕੀਤੀ ਉਹਨਾਂ ਨੇ। ਅਸੀਂ ਤਾਂ ਮਤਲਬ ਉਹਦਾ ਗਵਾਹ ਆ ਉਸ ਚੀਜ਼ ਦੇ। ਖੈਰ ਭਾਜੀ,
ਹਾਂਜੀ ਹਾਂਜੀ
ਮਤਲਬ ਜਿਹੜਾ ਮੈਡੀਕਲੀ ਵੀ ਹੈ, ਮੈਡੀਕਲ ਵੀ ਪ੍ਰੋਬਲਮ, ਮੈਂ ਤੁਹਾਨੂੰ ਇੱਥੇ ਦੀ ਦੱਸਦਾ, ਮੇਰੇ ਆਪਣੇ ਡਾਕਟਰ ਦੀ। ਤੁਹਾਨੂੰ ਪਤਾ ਕਿ 2012-13 ਦੇ ਵਿੱਚ ਮੈਨੂੰ ਬ੍ਰੇਨ ਟਿਊਮਰ ਹੋਇਆ, ਠੀਕ ਹੈ।
ਹਾਂਜੀ
ਅਤੇ ਬ੍ਰੇਨ ਟਿਊਮਰ ਦੇ ਵਿੱਚ, ਚਲੋ ਮੇਰਾ ਡਾਕਟਰ ਤਾਰਿਕ ਸੀਗਾ, ਉਹਦੀ ਇਜਿਪਸ਼ੀਅਨ ਬੈਕਗ੍ਰਾਊਂਡ ਸੀ, ਇਜਿਪਟ ਕੈਰੋ ਯੂਨੀਵਰਸਿਟੀ ਤੋਂ ਉਹ ਮੇਨ ਸਰਜਨ ਸੀਗਾ। ਉਹ ਇੱਥੇ ਆ ਕੇ ਉਹਨਾਂ ਨੂੰ GP ਦਾ ਮਿਲ ਗਿਆ, ਉਹਨਾਂ ਦੀ ਵਾਈਫ ਜਿਹੜੀ ਉਹ ਸੀਨੀਅਰ ਡਿਪਲੋਮੈਟ ਸੀ ਕੈਨਬਰਾ ਦੇ ਵਿੱਚ, ਉਹਨਾਂ ਨੇ ਇੱਥੇ ਇੱਕ ਨਾ ਲੈ ਲਈ ਸਰਜਰੀ। ਅਸੀਂ ਉੱਥੇ ਜਾਂਦੇ ਸੀ ਅਤੇ ਉਹ ਮੇਰਾ ਡਾਕਟਰ ਬਣ ਗਿਆ ਕੁਦਰਤੀ, ਕਰਦੇ ਕਰਦੇ ਤਾਂ ਉਹਨੇ ਮੇਰੀ ਇੰਨੀ ਕੁ ਲੁੱਕ ਆਫਟਰ ਕੀਤੀ, ਜੇ ਮੈਨੂੰ ਬਚਾਉਣ ਵਾਲਾ ਬੰਦਾ ਤਾਂ ਉਹ ਡਾਕਟਰ ਤਾਰਿਕ ਹੈ, ਠੀਕ ਹੈ। ਮੈਂ ਬੁੱਕ ਦੇ ਵਿੱਚ ਵੀ ਉਹਦਾ ਬਹੁਤ ਜ਼ਿਕਰ ਕੀਤਾ ਆ। ਉਹਨੇ ਇਕੱਲੇ ਉਹ ਫਿਰ ਜਦੋਂ ਸਾਰਿਆਂ ਨੂੰ ਪਤਾ ਲੱਗਾ ਨਾ ਇਲਾਕੇ ਦੇ ਵਿੱਚ ਵੀ ਇੱਦਾਂ ਦਾ, ਉਹਦੇ ਫਿਰ ਸਾਰੇ ਜਾਣ ਲੱਗ ਪਏ, ਠੀਕ ਹੈ। ਇਲਾਕੇ 'ਚ ਬੜੀਆਂ ਧੁੰਮਾਂ ਮਚੀਆਂ ਅਤੇ ਬਹੁਤ ਉਹਦੇ ਰਸ਼ ਹੋਣ ਲੱਗਿਆ, ਮਾਫੀਆ ਦੀ ਗੱਲ ਕਰਦੇ ਹਾਂ। ਉਹ ਤੋਂ ਬਾਅਦ ਕੀ ਹੋਇਆ ਵੀ ਵਿਦ ਇਨ 2 ਈਅਰਸ ਸਾਰਿਆਂ ਨੇ ਇਕੱਠੇ ਹੋ ਕੇ ਆਲੇ ਦੁਆਲੇ ਉਹਨਾਂ ਉੱਤੇ 3-4 ਕੇਸ ਪਵਾ ਤੇ, ਹੈਂ, ਸੈਕਸ਼ੂਅਲ ਅਸੋਲਟ ਦਾ ਪਵਾ ਤਾ, ਹੈਂ, ਹੈਰਸਮੈਂਟ ਦਾ ਪਵਾ ਤਾ। ਵਿਚਾਰਾ ਉਹ ਮੈਂਟਲੀ ਡਿਸਟਰਬ ਕਰਕੇ ਉਹ 2 ਸਾਲਾਂ 'ਚ ਉਹਨੂੰ ਇੱਥੋਂ ਹੀ ਤੋਰਤਾ, ਕਿਉਂਕਿ ਉਹਨੇ ਬਾਕੀ ਕਈਆਂ ਦੀ ਜਿਹੜੀ ਹੱਟੀ ਆ ਉਹ ਡਾਊਨ ਕਰਤੀ ਸੀ, ਕਿਉਂਕਿ ਉਹਦੀ ਬੋਲਬਾਣੀ ਵਧੀਆ ਸੀ, ਉਹਦਾ ਇਲਾਜ ਵਧੀਆ ਸੀ, ਇੰਸਟੈਂਟ ਵਧੀਆ ਸੀ। ਹੁਣ ਅੱਜ ਕੱਲ੍ਹ ਕੀ ਹੋ ਰਿਹਾ ਆ, ਮਾਫੀਆ, ਮੈਡੀਕਲ ਮਾਫੀਆ ਦੀ ਗੱਲ ਦੱਸਦੇ ਹਾਂ ਕਿ ਤੁਹਾਨੂੰ ਮੈਨੇਜ ਕੀਤਾ ਜਾ ਰਿਹਾ, ਤੁਹਾਡਾ ਇਲਾਜ ਨਹੀਂ ਕੀਤਾ ਜਾ ਰਿਹਾ, ਤੁਹਾਨੂੰ ਤੁਹਾਡਾ ਇਲਾਜ ਨਹੀਂ ਕਰਨਾ। ਵੀ ਇਲਾਜ ਹੈਗੇ ਆ, ਇਹਦਾ ਹੱਲ ਹੈਗਾ ਆ ਵੀ ਤੁਸੀਂ ਇੱਕ ਵਿਜ਼ਿਟ ਕਰੋ ਸਪੈਸ਼ਲਿਸਟ ਕੋਲ, ਉਹ ਕਹਿੰਦਾ ਵੀ ਭਾਈ ਇੱਦਾਂ ਕਰਦੇ ਹਾਂ, ਆਹ ਤੈਨੂੰ ਦਵਾਈ ਦੇ ਦਿੰਦੇ, ਆਹ ਪ੍ਰੋਸੀਜਰ ਹੈ, ਤੇਰਾ ਇਲਾਜ ਹੋਊਗਾ, ਤੈਨੂੰ ਮੁੜ ਕੇ ਮੈਨੂੰ ਦੇਖਣ ਦੀ ਲੋੜ ਨਹੀਂ ਹੈਗੀ। ਉਹ 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 ਬਿਰਤੀ ਗਈ ਹੁਣ, ਜਿਹੜਾ ਮੈਡੀਕਲ ਮਾਫੀਆ ਦੀ ਗੱਲ ਕਰਦੇ, ਉਹ ਕਹਿੰਦੇ ਵੀ ਆਪਾਂ ਇਹਨੂੰ ਲੰਬਾ ਟਾਈਮ ਕਿੱਦਾਂ ਮੈਨੇਜ ਕਰਨਾ ਕਿ ਹਰੇਕ 3 ਜਾਂ 4 ਮਹੀਨੇ ਬਾਅਦ ਕਿੱਦਾਂ ਮੈਨੂੰ $300-400 ਬਣਾ ਕੇ ਦੇ ਸਕਦਾ ਹੈ। ਇਹ ਬਿਰਤੀ ਆ ਗਈ ਹੈ ਇੱਥੇ,
ਇਲਾਜ ਨਹੀਂ ਹੈ, ਇਹਦੀ ਮੈਨੇਜਮੈਂਟ ਹੈਗੀ,
ਇਹਦੀ ਮੈਨੇਜਮੈਂਟ ਕਰਨੀ ਆ ਆਪਾਂ, ਇਹਨੂੰ ਇਹਨੂੰ ਠੀਕ ਨਹੀਂ ਕਰਨਾ। ਇਹ ਮੈਡੀਕਲ ਮਾਫੀਏ ਦੀ ਗੱਲ ਆਪਾਂ ਕਰ ਰਹੇ ਹਾਂ, ਇਹਦੇ ਦਵਾਈਆਂ ਦਾ ਮਾਫੀਆ ਦੂਜੀ ਗੱਲ। ਪਰ ਕਈ ਫਿਰ ਵੀ ਡਾਕਟਰ ਹੈਗੇ ਆ ਜਿਹੜੇ ਚੰਗੇ ਡਾਕਟਰ ਆ। ਹੁਣ ਪਰਸੋਂ ਹੀ ਮੇਰੀ, ਹਾਂ, ਹੁਣ ਪਰਸੋਂ ਹੀ ਮੇਰੀ ਅਪੁਆਇੰਟਮੈਂਟ ਸੀਗੀ ਮੈਲਬਨ ਥਰੂ ਟੈਲੀ ਹੈਲਥ, ਠੀਕ ਹੈ। ਮੇਰੀ MRI ਇੱਥੇ ਹੋਈ, ਮੇਰੀ ਪਹਿਲਾਂ ਸਾਲ ਮਗਰੋਂ ਹੁੰਦੀ ਸੀ, ਹੁਣ ਮੇਰੀ 2 ਸਾਲੀ ਹੁੰਦੀ ਆ, ਅਤੇ ਉਹ MRI ਇੱਥੇ ਕਰਵਾ ਦਿੰਦੇ ਨੇ। ਵੈਰੀ ਨਾਈਸ ਡਾਕਟਰ, ਉਹ ਕਹਿੰਦੇ ਤੈਨੂੰ ਆਉਣ ਦੀ ਲੋੜ ਨਹੀਂ। ਅਤੇ ਡਾਕਟਰ ਜਰਮੀ ਰੂਬਨ, ਮਤਲਬ ਬਹੁਤ ਵੱਡਾ ਰੇਡੀਓਗ੍ਰਾਫਰ ਹੈ ਉਹ, ਅਤੇ ਰੇਡੀਓਥੈਰੇਪੀ, ਗਾਮਾ ਨਾਈਫ ਰੇਡੀਏਸ਼ਨ ਕਰਦੇ ਨੇ ਐਲਫਰਡ ਹੋਸਪਿਟਲ 'ਚ, ਅਤੇ ਉਹ ਕਹਿੰਦੇ ਇੱਥੇ MRI ਕਰਾ ਲਾ। ਮੈਂ ਇੱਥੇ ਕਰਾ ਲਈ, ਅਤੇ ਟੈਲੀ ਹੈਲਥ ਰਾਹੀਂ 5 ਮਿੰਟ ਦੀ ਮੇਰੀ, 5 ਮਿੰਟ 'ਚ ਇੰਟਰਵਿਊ ਸੀ, ਮਤਲਬ ਸਾਰੀ, ਮਤਲਬ ਉਹਨਾਂ ਕੰਸਲਟੇਸ਼ਨ ਸੀ। ਅਤੇ ਉਹ ਮੈਨੂੰ ਕਹਿੰਦਾ, ਮਿਸਟਰ ਸਿੰਘ 10 ਸਾਲ ਹੋ ਗਏ ਆ ਵੀ ਬਿਲਕੁਲ ਠੀਕ ਹੈ, ਹੁਣ ਗਰੋ ਨਹੀਂ ਹੋ ਰਿਹਾ, ਇੱਦਾਂ ਕਰਦੇ ਹਾਂ, ਕਹਿੰਦਾ ਵੀ ਹੁਣ ਆਪਾਂ ਇਹਨੂੰ ਨਾ 5 ਸਾਲਾਂ ਬਾਅਦ ਕਰਾਵਾਂਗੇ, ਠੀਕ ਹੈ। ਮੈਂ ਕਿਹਾ ਇਟਸ ਅਪ ਟੂ ਯੂ। ਕਹਿੰਦਾ ਐਵੇਂ, ਕਹਿੰਦਾ ਪੈਸੇ ਖਰਚੀ ਜਾਣੇ ਆ, ਐਵੇਂ ਕਹਿੰਦਾ ਤੂੰ ਇੱਦਾਂ ਕਰ 5 ਸਾਲ ਬਾਅਦ। ਕਹਿੰਦਾ ਮੈਂ ਤਾਂ ਤੇਰਾ ਇੱਥੇ ਕਫ ਸਰਵਰ ਕੋਈ ਡਾਕਟਰ ਨਹੀਂ, ਮੈਂ ਉਹਨੂੰ ਸ਼ਿਫਟ ਕਰ ਦਿੰਦਾ, ਮਤਲਬ ਜੇ ਉਹ ਲਾਲਚ ਕਰਦਾ ਹੋਵੇ ਜਾਂ ਕਿੱਦਾਂ, ਉਹ ਕਹਿੰਦਾ ਨਹੀਂ ਜੀ, ਹਰ 1 ਸਾਲ ਕਰਨਾ, ਇੱਦਾਂ ਕਰਨੀ, ਐਂ ਕਰਨੀ ਆ। ਪਰ ਦੇਰ ਆਰ ਲੋਟ ਆਫ ਗੁੱਡ ਪੀਪਲ ਆਊਟ ਦੇਅਰ, ਬਹੁਤ ਵਧੀਆ ਵਧੀਆ ਬੰਦੇ ਆ, ਪਰ ਇੱਕ ਘਨਾਉਣੇ ਬੰਦੇ ਜਿਹੜੇ ਆ ਉਹ ਵੀ ਹਰੇਕ ਟ੍ਰੇਡ ਦੇ ਵਿੱਚ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਜਿੱਦਾਂ ਧਰਮ ਦੇ ਵਿੱਚ ਬਹੁਤ ਚੰਗੇ ਬੰਦੇ ਆ, ਉਹਦੇ ਵਿੱਚ ਕੁਛ ਘਨਾਉਣੇ ਬੰਦੇ ਆ। ਇੱਦਾਂ ਹੀ ਹੁਣ ਸਾਡੇ ਏਡ ਚੱਲ ਰਹੀ ਆ, ਹੈਲਪ ਚੱਲ ਰਹੀ ਆ, ਸਾਰੀ ਸੰਗਤ, ਸਾਰੇ ਗੁਰਦੁਆਰੇ, ਸਾਰੇ ਇਕੱਠੇ ਹੋ ਕੇ ਕਰ ਰਹੇ ਆ, ਪਰ ਇਹਦੇ ਵਿੱਚ ਵੀ ਮਾਫੀਆ ਬਣਿਆ ਹੋਇਆ, ਗ੍ਰਾਂਟ ਮਾਫੀਆ ਵੀ ਬਣਿਆ ਹੋਇਆ, ਡੋਨੇਸ਼ਨ ਮਾਫੀਆ ਵੀ ਬਣਿਆ ਹੋਇਆ। ਉਹਨਾਂ ਨੇ ਆਪਣੇ ਵੱਖਰਾ ਬੁੰਗਾ ਕੱਢ ਕੇ ਰੱਖਣਾ ਆ, ਉਹਨਾਂ ਨੇ ਮਿਸਲੀਡ ਕਰੀ ਜਾਣਾ ਆ। ਸੋ ਹਰੇਕ ਸੈਕਟਰ ਦੇ ਵਿੱਚ ਇੱਕ ਮਾਫੀਆ ਗਰੁੱਪ ਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆ, ਆਪਾਂ ਨੂੰ ਉਹ ਤੋਂ ਸਤਰਕ ਰਹਿਣਾ ਚਾਹੀਦਾ। ਡਿਸਕਸ਼ਨ ਦਾ ਮਾਮਲਾ ਇਹ ਹੈ ਵੀ ਉਹ ਕਿਤੇ ਟੇਕ ਓਵਰ ਤਾਂ ਨਹੀਂ ਕਰ ਰਿਹਾ ਸਾਰੇ ਸੁਸਾਇਟੀ ਨੂੰ ਜਾਂ ਸਾਰੇ ਉਸ ਫਰੇਮਵਰਕ ਨੂੰ, ਇਹੀ ਕਹਿਣਾ ਚਾਹੁੰਦੇ ਨਾ ਆਪਾਂ।
ਬਿਲਕੁਲ ਬਿਲਕੁਲ ਅਮਨਦੀਪ, ਇਹੀ ਕਹਿਣਾ ਚਾਹੁੰਦੇ ਹਾਂ ਅਸੀਂ। ਇਹ ਅਸੀਂ ਕਿਸੇ ਦੀ ਵਿਰੋਧ ਤਾਂ ਨਹੀਂ ਕਰਦੇ, ਹਰੇਕ ਫੀਲਡ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਹੀ ਆ, ਮੈਂ ਉਹਦੀ ਪ੍ਰੋੜਤਾ ਕਰਦਾ ਹਾਂ ਕਿ ਬਹੁਤ ਚੰਗੇ ਬੰਦੇ ਹੁੰਦੇ ਆ, ਕੁਛ ਬੰਦੇ ਹੁੰਦੇ ਆ ਜਿਹਨਾਂ ਨੂੰ ਅਸੀਂ ਡਰਟੀ ਫਿਸ਼ ਕਹਿੰਦੇ ਹਾਂ, ਉਹ ਸਾਰੇ ਸਿਸਟਮ ਨੂੰ ਖਰਾਬ ਕਰਕੇ ਰੱਖਦੇ, ਉਹ ਛੋਟੇ ਛੋਟੇ ਮਾਫੀਆ ਵਿੱਚ ਕ੍ਰੀਏਟ ਕਰ ਲੈਂਦੇ ਆ, ਤਾਂ ਉਹਦੇ ਨਾਲ ਸਾਰਾ ਜਿਹੜਾ ਕਿੱਤਾ ਹੀ ਆ ਉਹ ਬਦਨਾਮ ਹੋ ਜਾਂਦਾ। ਵੈਸੇ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋਏ ਆ ਕਿ ਜਿਹੜੇ ਭੰਡ ਹੁੰਦੇ, ਜਿਹੜੇ ਖੁਸ਼ ਕਰਦੇ ਲੋਕਾਂ ਨੂੰ, ਉਹਨਾਂ ਦੇ ਦਿਲ ਦੇ ਵਿੱਚ ਬਹੁਤ ਵੱਡੀ ਵੱਡੀ ਖਾਹਿਸ਼ ਹੁੰਦੀ ਆ ਕਿ ਲੋਕਾਂ ਨੂੰ ਖੁਸ਼ ਕੀਤਾ ਜਾਵੇ, ਲੋਕਾਂ 'ਚ ਖੁਸ਼ੀਆਂ ਆਉਣ, ਤਾਂ ਕਿ ਉਹਨਾਂ ਦਾ ਵੀ ਕਾਰੋਬਾਰ ਚੱਲੇ, ਸਾਰੇ ਲੋਕਾਂ ਦਾ ਕਾਰੋਬਾਰ ਚੱਲੇ। ਅਮਲੀ ਚਲੋ ਇਹ ਗੱਲ ਛੱਡਦੇ,
ਇੱਕ
ਹੁਣ
ਮਿੰਟ,
ਸਿੱਧੇ ਪੋਲਿਟਿਕਸ
ਨਹੀਂ
ਆਉਂਦੇ।
ਨਹੀਂ, ਪੋਲਿਟਿਕਸ 'ਤੇ ਆਉਂਦੇ ਹਾਂ। ਭੁਪਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਤੁਹਾਡੀ ਗੱਲ ਬਹੁਤ ਪੱਕੀ, ਸਮਾਜ ਨੂੰ ਲਾਭਦਾਇਕ ਹੈ, ਭਾਵੇਂ ਸੁਣਨ ਵਿੱਚ ਆਮ ਹੋ ਰਹੀ ਗੱਲ ਲੱਗ ਰਹੀ ਹੈ, ਵੀ ਚਾਹੇ ਗੱਲ ਸਿੰਪਲ ਲੱਗ ਰਹੀ ਆ ਪਰ ਇਹਦਾ ਸਮਾਜ ਦੇ ਵਿੱਚ। ਚਲੋ ਅਸੀਂ ਦਿਲਾਂ ਤੋਂ ਗੱਲਾਂ ਕਰ ਰਹੇ ਹਾਂ, ਬਹੁਤ ਬਹੁਤ ਧੰਨਵਾਦ। ਅਤੇ ਸਰ ਮੁਹੱਬਤ ਸਿੰਘ ਵੀ ਜੁੜ ਗਏ ਨੇ, ਕਹਿੰਦੇ ਲਓ ਫਿਰ ਭਾਜੀ ਦੀ ਗੱਲ ਸੁਣ ਕੇ ਅਸੀਂ ਤਾਂ ਫਿਰ ਮੁੱਖ ਮੰਤਰੀ ਬਣਾ ਤਾ ਭੰਡ ਨੂੰ, ਹੋਰ ਦੱਸੋ ਕੀ ਇੱਜ਼ਤ ਕਰੀਏ।
ਇਹ ਤਾਂ ਹੁਣ ਇਹਨਾਂ ਦੀ ਕੀ ਕਹਿ
ਇਹਨਾਂ ਦਾ
ਸਕਦੇ ਹਾਂ,
ਇਹਨਾਂ ਦਾ ਵਡੱਪਣ ਹੈ,
ਛੱਡੇ ਨਹੀਂ ਉਹਦਾ,
ਇਹਨਾਂ ਦਾ ਵਡੱਪਣ
ਬਣਿਆ ਵਡੱਪਣ ਆ।
ਆ ਦੇਖ ਲਓ ਕਿਆ ਬਾਤ ਹੈ, ਪੋਲਿਟਿਕਸ 'ਤੇ ਆਓ ਫਿਰ ਹੁਣ।
ਪੋਲਿਟਿਕਸ ਅਮਨਦੀਪ ਇੱਦਾਂ ਆ, ਆਸਟ੍ਰੇਲੀਅਨ ਪੋਲਿਟਿਕਸ ਦੀ ਅੱਜ ਗੱਲ ਕਰ ਲਈਏ, ਅਸੀਂ ਪੰਜਾਬ ਦੀ ਗੱਲਾਂ ਕਰੀ ਜਾਈਦੀਆਂ, ਹਿੰਦੁਸਤਾਨ ਦੀਆਂ ਵੀ ਬਹੁਤ ਗੱਲਾਂ ਕਰਦੇ ਹਾਂ, ਪਰ ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ ਉਹਦੀ ਵੀ ਪੋਲਿਟਿਕਸ 'ਤੇ ਥੋੜ੍ਹੀ ਬਹੁਤੀ ਗੱਲ ਕਰ ਲੈਣੀ ਚਾਹੀਦੀ ਆ। ਪਿੱਛੇ ਜੇ ਅਮਨਦੀਪ ਇਲੈਕਸ਼ਨਸ ਇੱਥੇ ਹੋਈਆਂ ਆਸਟ੍ਰੇਲੀਆ ਦੇ ਵਿੱਚ, ਜਿਹਨੂੰ ਫੈਡਰਲ ਇਲੈਕਸ਼ਨ ਕਹਿੰਦੇ ਆ, ਉਹਦੇ ਵਿੱਚ ਜਿਹੜੀ ਲੇਬਰ ਪਾਰਟੀ ਆ ਉਹਦੀ ਲੈਂਡ ਸਲਾਈਡ ਵਿਕਟਰੀ ਹੋਈ ਆ, 90 ਤੋਂ ਜ਼ਿਆਦਾ ਸੀਟਾਂ ਉਹਨੂੰ ਮਿਲੀਆਂ, ਪੂਰਨ ਬਹੁਮਤ ਮਿਲਿਆ, ਉਸ ਤੋਂ ਵੀ ਜ਼ਿਆਦਾ ਮਿਲਿਆ, ਅਤੇ ਇੱਕ ਚੰਗੀ ਗੱਲ ਆ। ਅਤੇ ਲੇਕਿਨ ਉਹਦੇ ਜੇ ਤੁਸੀਂ ਦੇਖਿਆ ਜਾਵੇ ਤਾਂ ਜਿਹੜੀ ਨੈਸ਼ਨਲ ਸੀਗੇ ਅਤੇ ਲਿਬਰਲ ਪਾਰਟੀ ਸੀ, ਇਹਨਾਂ ਦਾ ਬਹੁਤ ਦੇਰ ਤੋਂ ਗੱਠਜੋੜ ਚੱਲ ਰਿਹਾ ਸੀ ਓਪੋਜੀਸ਼ਨ ਦੇ ਵਿੱਚ, ਅਤੇ ਹੁਣ ਇਹਨਾਂ ਦਾ ਜਿਹੜਾ ਰਿਸ਼ਤਾ ਆ ਥੋੜ੍ਹਾ ਜਿਹਾ ਫਿੱਕਾ ਪਿਆ ਆ, ਗੱਠਜੋੜ ਟੁੱਟਿਆ ਆ, ਅਤੇ ਉਸ ਗੱਠਜੋੜ ਟੁੱਟਣ ਦਾ ਕਾਰਨ, ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਆ ਕਿ ਜਿਹੜੇ ਨੈਸ਼ਨਲ ਸੀ ਨਾ, ਉਹ ਚਾਹੁੰਦੇ ਸੀ ਕਿ 20 ਬਿਲੀਅਨ ਡਾਲਰ ਦਾ ਜਿਹੜਾ ਇੱਕ ਨਿਊਕਲੀਅਰ ਪ੍ਰੋਜੈਕਟ ਰੀਜਨਲ ਇਲਾਕਿਆਂ ਵਿੱਚ ਹੋਣਾ ਚਾਹੀਦਾ, ਉਹਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਨਵੀਂ ਲਿਬਰਲ ਪਾਰਟੀ ਦੀ ਜਿਹੜੀ ਲੀਡਰ ਬਣੀ ਆ ਸੂਜ਼ਨ ਲੇ, ਉਹਨੇ ਥੋੜ੍ਹੀ ਇੰਟਰਸਟ ਨਹੀਂ ਦਿਖਾਇਆ, ਉਹਦੇ ਕਰਕੇ ਫਿਰ ਜਿਹੜਾ ਲਿਟਲ ਬੋਰਡ ਆ ਦੂਜਾ ਨੈਸ਼ਨਲ ਪਾਰਟੀ ਦਾ ਲੀਡਰ ਆ, ਉਹਨਾਂ ਨੇ ਫਿਰ ਇੰਡੀਕੇਸ਼ਨ ਦਿੱਤੀ ਅਸੀਂ ਜਿਹੜਾ ਗੱਠਜੋੜ ਆ ਇਹ ਅਸੀਂ ਹੁਣ ਇਹਨਾਂ ਦੇ ਨਾਲ ਨਹੀਂ ਰੱਖਣਾ, ਪਾਰਲੀਮੈਂਟ ਦੇ ਵਿੱਚ ਓਪੋਜੀਸ਼ਨ ਦੇ ਵਿੱਚ ਇਹਨਾਂ ਨਾਲ ਰਲ ਕੇ ਨਹੀਂ ਬੈਠਣਾ, ਅਤੇ ਇਹਨਾਂ ਦੀ ਜਿਹੜੀ ਸ਼ੈਡੋ ਮਿਨਿਸਟਰੀ ਆ ਉਹਦੇ ਵਿੱਚ ਵੀ ਅਸੀਂ ਭਾਗ ਨਹੀਂ ਲੈਣਾ ਆ, ਅਤੇ ਇਹਨਾਂ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਮਿੱਤਰਤਾ ਸੀ, ਗੱਠਜੋੜ ਸੀ, ਉਹ ਟੁੱਟਿਆ ਆ। ਵੈਸੇ ਗੱਠਜੋੜ ਜਿਹੜੇ ਪਾਰਟੀਆਂ ਦੇ ਹੁੰਦੇ ਆ ਉਹ ਚੰਗੇ ਹੁੰਦੇ ਦੇਸ਼ ਦੇ ਲਈ, ਇੱਕ ਸਟਰੋਂਗ ਓਪੋਜੀਸ਼ਨ ਬਣਦੀ ਹੈ ਇਹਦੇ ਨਾਲ, ਜਿਸ ਵੇਲੇ ਸਟਰੋਂਗ ਓਪੋਜੀਸ਼ਨ ਹੁੰਦੀ ਆ ਤਾਂ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹਨੂੰ ਖੁੱਲ੍ਹਾ ਹੱਥ ਨਹੀਂ ਦਿੱਤਾ ਜਾਂਦਾ ਵੀ ਉਹ ਜੋ ਮਰਜ਼ੀ ਕਰੇ, ਜਿੱਦਾਂ ਦੇ ਮਰਜ਼ੀ ਲਾਅ ਬਣਾਵੇ, ਜੇ ਕੋਈ ਚੰਗਾ ਲਾਅ ਵੀ ਬਣਾਉਂਦਾ ਉਹ 'ਤੇ ਜੋ ਡਿਸਕਸ਼ਨ ਹੁੰਦੀ ਆ ਉਹਦਾ ਸਾਥ ਦਿੰਦੇ ਆ, ਜੇ ਕੋਈ ਬੈਡ ਲਾਅ ਆ ਜਿਹੜਾ ਲਾਅ ਦੇਸ਼ ਦੇ ਖਿਲਾਫ਼ ਜਾਣਾ ਹੁੰਦਾ ਉਹਦੇ 'ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ, ਫਿਰ ਥੋੜ੍ਹੀ ਡਰ ਕੇ ਗਵਰਨਮੈਂਟ ਚੱਲਦੀ ਆ। ਅਜਿਹਾ ਜਿਹੜਾ ਅਮਨਦੀਪ, ਇਹ ਪਹਿਲੀ ਵਾਰ ਨਹੀਂ ਹੋਇਆ, ਇਹ 2-3 ਵਾਰੀ ਪਹਿਲਾਂ ਵੀ ਹੋ ਚੁੱਕਿਆ ਆ, ਸਨ ਵੀ ਮੈਂ ਦੇਖਿਆ 1972 ਵਿੱਚ ਵੀ ਇੱਦਾਂ ਹੋਇਆ ਸੀ, ਇਹਨਾਂ ਵਿੱਚ ਰਿਫਟ ਪਈ ਸੀ, 1987 ਦੇ ਵਿੱਚ ਵੀ ਰਿਫਟ ਪਈ ਸੀ, ਪਰ ਉਹਨਾਂ ਰਿਫਟਾਂ ਨੂੰ ਹੱਲ ਕਰ ਲਿਆ ਗਿਆ। ਅਤੇ ਜਿਹੜੀ ਇੱਥੋਂ ਸਕਾਰਾਤਮਕ ਗੱਲ ਨਿਕਲ ਰਹੀ ਆ ਕਿ ਇਹ ਜਿਹੜਾ ਥੋੜ੍ਹਾ ਰਫੜ ਪਿਆ ਆ, ਇਹਨਾਂ ਵਿੱਚ ਥੋੜ੍ਹੀ ਮਿਸਅੰਡਰਸਟੈਂਡਿੰਗ ਹੋਈ ਆ, ਬਹੁਤ ਦੇਰ ਤੱਕ ਨਹੀਂ ਰਹੂਗੀ, ਇਹ ਬਹੁਤ ਛੇਤੀ ਇਹਦਾ ਹੱਲ ਹੋਊਗਾ, ਫਿਰ ਦੁਬਾਰਾ ਇਕੱਠੇ ਹੋ ਕੇ ਇੱਕ ਬਹੁਤ ਸਟਰੋਂਗ ਓਪੋਜੀਸ਼ਨ ਬਣੂਗੀ ਆਸਟ੍ਰੇਲੀਆ ਦੇ ਵਿੱਚ, ਅਤੇ ਹੋ ਸਕਦਾ ਕਿ ਇਹ ਜਿਹੜੀ ਨੈਸ਼ਨਲ ਪਾਰਟੀ ਦੇ ਜਿਹੜੇ ਲੀਡਰ ਆ ਇਹ ਦੁਬਾਰਾ ਸ਼ੈਡੋ ਮਿਨਿਸਟਰੀ ਵਿੱਚ ਆਉਣ। ਜਿਸ ਵੇਲੇ ਸ਼ੈਡੋ ਮਿਨਿਸਟਰੀ ਸਟਰੋਂਗ ਹੁੰਦੀ ਆ ਤਾਂ ਦੇਸ਼ ਵੀ ਇੱਕ ਕੀ ਕਹਿ ਸਕਦੇ ਤੁਸੀਂ, ਸਾਰਥਕਤਾ ਵੱਲ ਚੱਲਦਾ ਆ। ਅਤੇ ਤੁਸੀਂ ਕੀ ਕਹੋਗੇ ਇਹਦੇ ਬਾਰੇ, ਤੁਸੀਂ ਵੀ ਕਾਫ਼ੀ ਗਹਿਰੀ ਅਤੇ ਪਾਰਖੂ ਨਿਗਾਹ ਇਹਨਾਂ ਚੀਜ਼ਾਂ 'ਤੇ ਰੱਖਦੇ ਆ, ਥੋੜ੍ਹੀ ਆਪਣੀ ਵੀ ਵਿਚਾਰ ਇਹਤੇ ਰੱਖੋ, ਤੁਹਾਡੇ ਵਿਚਾਰ ਅਸੀਂ ਜ਼ਿਆਦਾ ਸੁਣਨਾ ਚਾਹੁੰਦੇ। ਮੈਂ ਤਾਂ ਵੈਸੇ ਓਪਰੀਆਂ ਥੋੜ੍ਹੀਆਂ ਗੱਲਾਂ ਕੀਤੀਆਂ ਜਿਹਨਾਂ ਕਿ ਸਾਰਿਆਂ ਨੂੰ ਪਤਾ ਹੀ ਆ, ਲੇਕਿਨ ਤੁਸੀਂ ਥੋੜ੍ਹੀ ਡਿਟੇਲ ਦੇ ਵਿੱਚ ਦੱਸੋ।
ਦੇਖੋ ਜਿਹੜੀ ਆਸਟ੍ਰੇਲੀਆ ਦੀ ਪੋਲਿਟਿਕਸ ਹੈ ਹਜੇ ਤਾਂ ਕਾਫ਼ੀ ਨੀਟ ਐਂਡ ਕਲੀਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ,
ਕੋਈ ਸ਼ੱਕ ਨਹੀਂ
ਹੈ ਨਾ, ਪਰ ਐਥਿਕਸ ਵੀ ਹੈਗੇ ਨੇ ਅਤੇ ਮੂਵ ਔਨ ਵੀ ਹੁੰਦੀ ਆ, ਇੱਥੇ ਤਕਰੀਬਨ ਮਾਫੀਆ ਨਹੀਂ ਵੀ ਨਹੀਂ ਬਣਨ ਦਿੱਤਾ ਜਾ ਰਿਹਾ। ਜੇ ਕਿਤੇ ਸਮੱਸਿਆ ਹੈਗੀ ਹੈ ਤਾਂ ਜਿਹੜੇ ਯੂਨੀਅਨਿਜ਼ਮ ਹੈ ਉਹ ਜ਼ਰੂਰ ਲੇਬਰ ਪਾਰਟੀ ਨੂੰ ਖਰਾਬ ਕਰਦਾ ਹੈ, ਜਦੋਂ ਜਿਹੜਾ ਯੂਨੀਅਨਿਜ਼ਮ ਹੈ ਉਹ ਉਹਦੇ ਵਿੱਚ ਲੇਬਰ ਪਾਰਟੀ ਜੋ ਕਰਨਾ ਚਾਹੁੰਦੀ ਹੈ ਉਹ ਕਈ ਵਾਰੀ ਉਹਨੂੰ ਰੋਕਦਾ ਆ। ਹੁਣ ਜੇ ਗੱਠਜੋੜ ਦੀ ਗੱਲ ਕਰੀਏ ਤਾਂ ਗੱਠਜੋੜ ਜਿਹੜੀ ਲੇਬਰ ਪਾਰਟੀ ਆ ਉਹ ਵੀ ਇੱਕ ਗੱਠਜੋੜ ਹੈ, ਯੂਨੀਅਨਸ ਦਾ ਅਤੇ ਸੈਂਟਰ ਲੈਫਟ ਦਾ, ਅਤੇ ਗ੍ਰੀਨ ਪਾਰਟੀ ਵੀ ਜਿਹੜੀ ਆ ਅਨਅਫਿਸ਼ਲੀ ਭਾਈਵਾਲ ਹੈ, ਐਕਸਟ੍ਰੀਮ ਖੱਬੇ ਵਾਲੀ। ਸੋ ਗ੍ਰੀਨਜ਼, ਯੂਨੀਅਨਸ, ਲੇਬਰ ਪਾਰਟੀ, ਨੋਰਮਲ ਪਾਰਟੀ, ਇਹ ਸਰਕਾਰ ਚਲਾ ਰਹੀ ਹੈ, ਇਹ ਵੀ ਇੱਕ ਗੱਠਜੋੜ ਮੰਗ ਰਹੇ, ਰੱਖੋ ਇਹਨੂੰ। ਜੇ ਗ੍ਰੀਨਜ਼ ਆਪਣੀ ਪ੍ਰੈਫਰੈਂਸ ਨਾ ਦੇਣ ਲੇਬਰ ਨੂੰ ਤਾਂ ਲੇਬਰ ਸਰਕਾਰ ਨਹੀਂ ਬਣ ਸਕਦੀ। ਜੇ ਯੂਨੀਅਨ ਸਪੋਰਟ ਨਾ ਕਰਨ, ਉਹਨਾਂ ਦੇ 4-5 MLA ਇਹਨਾਂ ਨੂੰ ਬਣਾਉਣੇ ਪੈਂਦੇ ਆ, ਟਿਕਟਾਂ ਉਹਨਾਂ ਨੂੰ ਦੇਣੀਆਂ ਪੈਂਦੀਆਂ ਨੇ। ਸੋ ਉਹ ਵੀ ਗੱਠਜੋੜ ਹੈ। ਇੱਧਰ ਨੈਸ਼ਨਲ ਪਾਰਟੀ ਅਤੇ ਲਿਬਰਲ ਪਾਰਟੀ ਦਾ ਗੱਠਜੋੜ ਹੈ। ਇਹ ਕਹਿ ਲਓ ਕਿ ਨੈਸ਼ਨਲ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਰੱਖ ਲਓ, ਅਤੇ ਜਿਹੜੀ ਲਿਬਰਲ ਉਹ ਲਿਬਰਲ ਪਾਰਟੀ ਰੱਖ ਲਓ। ਹੁਣ ਇਹਦੀ ਸਿਚੁਏਸ਼ਨ ਲਿਬਰਲ ਪਾਰਟੀ ਦੀ ਉਹੀ ਹੈ ਜੋ ਪੰਜਾਬ ਦੇ ਵਿੱਚ BJP ਅਤੇ ਅਕਾਲੀ ਦਲ ਦਾ ਗੱਠਜੋੜ ਰਿਹਾ ਹੈ। ਅਕਾਲੀ ਦਲ ਕਦੇ ਵੀ ਨਹੀਂ ਹਾਰਿਆ ਸੀਗਾ, ਹਾਰਦੀ ਹੁੰਦੀ ਸੀ ਤਾਂ BJP ਹਾਰਦੀ ਹੁੰਦੀ ਸੀ, BJP ਹਾਰਦੀ ਹੁੰਦੀ ਸੀ ਤਾਂ ਅਕਾਲੀ ਸਰਕਾਰ ਡਿੱਗਦੀ ਹੁੰਦੀ ਸੀ, BJP ਜਿੱਤ ਜਾਂਦੀ ਹੁੰਦੀ ਸੀ ਤਾਂ ਉਹਨਾਂ ਦੀ ਸਰਕਾਰ ਬਣ ਜਾਂਦੀ ਸੀ। ਸੋ BJP ਦੀ ਜਿਹੜੀ ਵੋਟ ਟੁੱਟਦੀ ਹੁੰਦੀ ਸੀ ਉਹ ਟੁੱਟ ਕੇ ਕਾਂਗਰਸ ਨੂੰ ਚਲੇ ਜਾਂਦੀ ਹੁੰਦੀ ਸੀ ਅਤੇ ਕਾਂਗਰਸ ਦੀ ਬਣ ਜਾਂਦੀ ਹੁੰਦੀ ਸੀ। ਸੋ ਇਸ ਕਰਕੇ ਅਕਾਲੀ ਦਲ ਦਾ ਬੇਸ ਤਾਂ ਰਿਹਾ ਆ, ਇੱਦਾਂ ਹੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਪਾਰਟੀ ਦਾ ਬੇਸ ਤਾਂ ਉਨਾ ਹੀ ਹੈ, 1-2 ਸੀਟਾਂ ਸਮ ਕੇ ਪਿਛਲੇ ਕੁਝ ਸਾਲਾਂ 'ਚ ਵਧੀਆ ਵੀ ਹੈ, ਪਰ ਜਿਹੜੀ ਹਾਰਦੀ ਹੈ, ਜਦੋਂ ਵੀ ਹਾਰਦੀ ਹੈ ਤਾਂ ਲਿਬਰਲ ਪਾਰਟੀ ਆਪਣੀਆਂ ਪੋਲਸੀਆਂ ਕਰਕੇ ਹਾਰਦੀ ਹੈ, ਉਹ ਸ਼ਹਿਰੀ ਪੋਲਸੀਆਂ ਕਰਕੇ ਹਾਰਦੀ ਹੈ। ਸੋ ਨੈਸ਼ਨਲ ਪਾਰਟੀ ਦੀ ਸਮੱਸਿਆ ਇਹ ਆ ਉਹਨਾਂ ਨਾਲ ਕਿ ਤੁਹਾਡੀਆਂ ਗਲਤ ਪੋਲਸੀਆਂ ਕਰਕੇ ਸਾਡੀ ਸਰਕਾਰ ਡਿੱਗਦੀ ਹੈ ਸਾਂਝੀ ਵਾਲਤਾ ਦੇ ਵਿੱਚ, ਤੁਸੀਂ ਆਪਣੀਆਂ ਪੋਲਸੀਆਂ ਸਹੀ ਕਿਉਂ ਨਹੀਂ ਕਰਦੇ? ਠੀਕ ਹੈ, ਉਹਦੇ ਵਿੱਚ ਇੱਕ ਜਿਹੜੀ ਆਪਸ਼ਨ ਹੈ ਵੀ ਨਿਊਕਲੀਅਰ ਆਪਸ਼ਨ ਹੈ, ਅਤੇ ਲੇਬਰ ਪਾਰਟੀ ਤਾਂ ਟੋਟਲੀ ਐਂਟੀ ਹੈ, ਗ੍ਰੀਨ ਪਾਰਟੀ ਵੀ ਐਂਟੀ ਹੈ, ਪਰ ਜਿਹੜੀ ਸਮੇਂ ਦੀ ਮੰਗ ਕੀ ਹੈ, ਸਮੇਂ ਦੀ ਮੰਗ ਜਿਹੜੀ ਹੈ ਨੀਟ ਐਂਡ ਕਲੀਨ એનર્ਜੀ ਹੈ। ਨੀਟ ਐਂਡ ਕਲੀਨ એનર્ਜੀ ਜਿਹੜੀ ਇਸ ਵੇਲੇ ਸਾਰਿਆਂ ਨਾਲੋਂ ਅਬੰਡੈਂਟਸ ਦੇ ਵਿੱਚ, ਆਸਟ੍ਰੇਲੀਆ ਦੇ ਕੋਲ ਯੂਰੇਨੀਅਮ ਬਹੁਤ ਹੈ, ਸਾਰਾ ਕੁਝ ਬਹੁਤ ਹੈ, ਇਹ ਲੋਕਾਂ ਨੂੰ ਸਪਲਾਈ ਕਰ ਰਹੇ ਨੇ, ਯੂਰਪ ਤਕਰੀਬਨ ਅੱਧਾ ਨਿਊਕਲੀਅਰ ਆਪਸ਼ਨ ਵੱਲ ਨੂੰ ਜਾ ਰਿਹਾ, ਚਾਈਨਾ ਜਾ ਰਿਹਾ, ਅਤੇ ਸਾਡੇ ਜਿਹੜੇ ਆ ਕੋਲਾ ਹੀ ਫੂਕੀ ਜਾ ਰਹੇ ਨੇ ਹਜੇ। ਠੀਕ ਹੈ, ਸੋ ਇਸ ਕਰਕੇ ਨੈਸ਼ਨਲ ਪਾਰਟੀ ਮੂਵ ਔਨ ਹੋਣਾ ਚਾਹੁੰਦੀ ਹੈ, ਜਿੱਥੇ ਤੱਕ ਮੈਨੂੰ ਪਤਾ ਆ, ਵੀ ਤੁਸੀਂ ਇਸ ਗੱਲ ਦਾ ਨੈਰੇਟਿਵ ਲਿਆਓ, ਇਹ 'ਤੇ ਗੱਲ ਕਰੀਏ, ਬਿਜਲੀ ਦਾ ਰੇਟ ਕਿੰਨਾ ਵੱਧ ਗਿਆ, ਹੁਣ ਕਾਰਾਂ ਆ ਗਈਆਂ, EV ਕਾਰਾਂ ਆ ਗਈਆਂ, ਜਿਹੜੀਆਂ ਤੇਲ 'ਤੇ ਚੱਲਦੀਆਂ ਸੀ ਉਹ ਕਾਰਾਂ ਕਿੰਨੀਆਂ ਮਿਲੀਅਨਸ ਦੇ ਵਿੱਚ, ਉਹਨਾਂ ਨੂੰ ਵੀ ਬਿਜਲੀ ਦੀ ਲੋੜ ਹੈ, ਉਹ ਬਿਜਲੀ ਆਉਣੀ ਕਿੱਥੋਂ ਆ, ਕੋਲਾ ਫੂਕ ਕੇ ਆਉਣੀ ਆ, ਉਹਦੇ 'ਚ ਫਿਰ ਗ੍ਰੀਨ, ਵਟ ਇਜ਼ ਗ੍ਰੀਨ ਇਨ ਦੈਟ, ਕਿ ਜਾਂ ਦੂਜੇ ਪਾਸੇ ਤੁਸੀਂ ਉਹਦੇ ਨਾਲ ਵੱਧ ਕੋਲਾ ਫੂਕ ਰਹੇ ਆ, ਕਾਰਾਂ ਆਪਣੀਆਂ ਚਾਰਜ ਕਰ ਰਹੇ ਹੋ। ਸੋ ਉਹਦੇ ਪਿੱਛੇ ਨਿਊਕਲੀਅਰ ਜਿਹੜਾ ਵੇਸਟ ਹੈ ਉਹਦੇ ਲਈ ਡੰਪ ਕਰਨ ਨੂੰ ਵੀ ਸਾਲ 2 ਸਾਲ, 100 ਸਾਲ, 200 ਸਾਲ ਇੱਥੇ ਆਸਟ੍ਰੇਲੀਆ 'ਚ ਹੀ ਉਹ ਸਟੋਰ ਕਰਦੇ ਨੇ। ਸੋ ਜੇ ਟੈਕਨੋਲੋਜੀ ਵਾਈਜ਼ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਸੇਫ ਅਤੇ ਇਹੋ ਜਿਹੇ ਇਲਾਕਿਆਂ ਦੇ ਵਿੱਚ ਲਾਏ ਜਾ ਸਕਦੇ ਨੇ ਪਲਾਂਟ ਜਿੱਥੇ ਕਿ ਬੱਸੋਂ ਘੱਟ ਹੈ। ਦੇਖੋ ਤੁਹਾਡੇ ਸਿਡਨੀ ਹੈ ਇੱਕ ਨਿਊਕਲੀਅਰ ਪਲਾਂਟ ਹੈ, ਉੱਥੇ ਦੀ ਕੋਈ ਗੱਲ ਸੁਣੀ ਕਦੇ? ਬਿਲਕੁਲ ਤੁਹਾਡੇ ਕੋਲ ਹੈ ਲੂਕਸ ਸਾਈਟ ਤੇ,
ਨਹੀਂ ਸੁਣੀ ਨਹੀਂ,
ਹਾਂ ਕੋਈ ਨਹੀਂ ਨਾ, ਗੱਲ
ਪਤਾ ਵੀ ਨਹੀਂ ਹੈਗਾ,
ਪਤਾ ਵੀ ਨਹੀਂ ਵੀ ਹੈਗਾ ਉੱਥੇ ਜੇ ਨਹੀਂ ਹੈ। ਉਹ ਸਿਡਨੀ ਦੇ ਐਨ ਸੈਂਟਰ ਦੇ ਵਿੱਚ ਹੈ, ਮਤਲਬ ਇੱਕ ਸਾਈਡ ਤੇ, ਮਤਲਬ ਉਹਦੇ ਆਲੇ ਦੁਆਲੇ ਕਾਫੀ ਫਸੋ ਹੈ, ਲੂਕਸ ਸਾਈਟ ਤੁਸੀਂ ਸਰਚ ਕਰੋ, ਇੱਕੋ ਇੱਕ ਨਿਊਕਲੀਅਰ ਸਟੇਸ਼ਨ ਹੈ ਆਸਟ੍ਰੇਲੀਆ ਦਾ। ਸੋ ਕੋਈ ਗੱਲ ਵੀ ਨਹੀਂ ਸੁਣੀ, ਨਾ ਉੱਥੋਂ ਕਦੇ ਧੂੰਆਂ ਨਿਕਲਦਾ ਦੇਖਿਆ, ਨਾ ਕੋਈ ਰੇਡੀਏਸ਼ਨ, ਕੁਛ ਵੀ ਨਹੀਂ ਹੋਇਆ ਉੱਥੇ, ਜੇ ਉਹਨੂੰ ਪ੍ਰੋਪਰਲੀ ਮੈਨੇਜ ਕਰੋ। ਇਸ ਕਰਕੇ ਮੈਨੂੰ ਲੱਗਦਾ ਜਿਹੜੀ ਨੈਸ਼ਨਲ ਪਾਰਟੀ ਆ ਉਹ ਜਿਹੜੇ ਕੰਟਰੀ ਦੇ ਵਿੱਚ ਲੋਕ ਰਹਿ ਰਹੇ ਨੇ, ਆਊਟ ਅਵੇ ਫਰੋਮ ਸਿਟੀਜ਼, ਉਹਨਾਂ ਦੀ ਉਹ ਤਰਜਮਾਨੀ ਕਰਦੀ ਆ, ਅਤੇ ਉਹਨਾਂ ਦੇ ਲਈ ਕੀ ਇਸ਼ੂਜ਼ ਨੇ, ਉਹਨਾਂ ਦੇ ਲਈ ਇਸ਼ੂਜ਼ ਨੇ ਟਰਾਂਸਪੋਰਟ, ਕਮਿਊਨੀਕੇਸ਼ਨ, એનર્ਜੀ ਜਿਹੜੀ ਕਿ ਟਰੈਕਟਰਾਂ ਲਈ ਵੀ ਚਾਹੀਦੀ ਹੈ, ਉਹਨਾਂ ਨੂੰ ਬਿਜਲੀ ਵੀ ਚਾਹੀਦੀ, ਉਹਨਾਂ ਦੇ ਫੈਕਟਰੀਆਂ ਵੀ ਚੱਲਣੀਆਂ, ਉਹਨਾਂ ਦੀ ਮੋਟਰਾਂ ਵੀ ਚੱਲਣੀਆਂ। ਸੋ ਉਹਨੂੰ ਕਿੱਦਾਂ ਸਸਟੇਨ ਕੀਤਾ ਜਾ ਸਕਦਾ ਹੈ? ਜਿਹੜਾ ਲਿਬਰਲ ਪਾਰਟੀ ਹੈ ਦੇ ਟੋਟਲੀ ਫੋਕਸਿੰਗ ਔਨ ਸਿਟੀਜ਼, ਤਾਂ ਕਰਕੇ ਜਿਹੜਾ ਗੱਠਬੰਧਨ ਟੁੱਟਿਆ ਆ, ਗੱਠਬੰਧਨ ਟੁੱਟਿਆ ਕਿ ਜਦੋਂ ਇਕੱਲੇ ਬੈਠਣਗੇ ਅਤੇ ਉਹਨਾਂ ਨੂੰ ਫਿਰ ਸੋਝੀ ਆਏਗੀ, ਤਾਂ ਫਿਰ ਉਹਨਾਂ ਦੇ ਕੰਨ 'ਤੇ ਜੂੰ ਸਰਕੇਗੀ ਉਹਨਾਂ ਦੇ ਲੀਡਰਸ਼ਿਪ 'ਤੇ, ਭਾਈ ਸਾਨੂੰ ਬੰਦਿਆਂ ਦੀ ਲੋੜ ਹੈ, ਸਾਨੂੰ ਇਹਨਾਂ ਦੀ ਲੋੜ ਹੈ, ਤਾਂ ਫਿਰ ਉਹਨਾਂ ਦੀ ਆਪਸ 'ਚ ਡੀਲ ਹੋਏਗੀ। ਇਹ ਇੱਕ ਜ਼ਰੂਰੀ ਕਾਰਜ ਸੀਗਾ ਮੇਰੇ ਹਿਸਾਬ ਨਾਲ, ਵਧੀਆ ਕੀਤਾ। ਪ੍ਰਾਊਡ ਲਿਟਲ ਲਿਟਲ ਪ੍ਰਾਊਡ ਜਿਹੜੇ ਨੇ ਉਹ ਆਪਣੇ ਜਾਨਕੀ ਰਵੇ ਨੇ, ਅਤੇ ਫਾਰਮ 'ਤੇ ਵੀ ਆ ਲਏ ਨੇ 2 ਵਾਰੀ ਸਾਡੇ ਮਿਨਿਸਟਰ ਸਾਹਿਬ, ਅਤੇ ਹੀ ਇਜ਼ ਵੈਰੀ ਇੰਟੈਲੀਜੈਂਟ ਪਰਸਨ, ਅਤੇ ਮੈਨੂੰ ਲੱਗਦਾ ਉਹ ਵਧੀਆ। ਸਾਡੇ ਜਿਹੜੇ ਡਿਪਟੀ ਨੈਸ਼ਨਲ ਲੀਡਰ ਬਣੇ ਨੇ ਉਹ ਵੀ ਸਾਡੇ ਹਲਕੇ ਤੋਂ ਹੀ ਬਣੇ ਨੇ, ਕੈਵਿਨ ਹੋਗਨ, ਅਤੇ ਉਹ ਵੀ ਗਰਾਊਂਡ ਲੈਵਲ 'ਤੇ ਲੋਕਾਂ 'ਚ ਵਿਚਰਦੇ ਨੇ, ਫਾਰਮਾਂ 'ਤੇ ਆਉਂਦੇ ਜਾਂਦੇ ਨੇ, ਸਾਰਿਆਂ ਨੂੰ ਲੋਕਲ ਰੀਜਨਲ ਇਲਾਕਿਆਂ ਨੂੰ ਜਾਣਦੇ ਨੇ। ਸੋ ਮੇਰੀ ਤਾਂ ਇਹ ਟਿੱਪਣੀ ਆ ਵੀ ਇਸ ਟੁੱਟ ਗਈ ਤੜੱਕ ਕਰਕੇ ਵਾਲੇ ਇੰਸੀਡੈਂਟਸ ਦੇ ਵਿੱਚ, ਤੜੱਕ ਟੁੱਟਣੀ ਸੀਗੀ, ਇਹ ਇਟ ਵਾਜ਼ ਪੈਂਡਿੰਗ ਫੋਰ ਲੌਂਗ ਟਾਈਮ, ਕਿਉਂਕਿ ਲਿਬਰਲ
ਵੈਸੇ ਅਮਨਦੀਪ ਜਿਹੜੇ ਰਿਸ਼ਤੇ ਹੁੰਦੇ ਨਾ, ਜੇ ਉਹ ਚੱਲਦੇ ਰਹਿਣ, ਸਾਰਥਿਕ ਚੱਲਦੇ ਰਹਿਣ, ਸਮਾਨਾਂਤਰ ਚੱਲਦੇ ਰਹਿਣ, ਤਾਂ ਉਹਨਾਂ ਵਿੱਚੋਂ ਕਈ ਵਾਰੀ ਬਦਬੋ ਆਉਣ ਲੱਗ ਪੈਂਦੀ ਆ। ਇਹ ਰਿਸ਼ਤਿਆਂ ਦੇ ਵਿੱਚ ਕਿਸ ਵੇਲੇ ਤਰੇੜਾਂ ਜਿਹੜੀਆਂ ਨਾ, ਰਿਸ਼ਤਿਆਂ ਨੂੰ
ਚਲੋ
ਮਜ਼ਬੂਤ ਕਰਨ ਦੇ ਵਿੱਚ ਵੀ ਕਾਮਯਾਬ ਜ਼ਿਆਦਾ
ਹਾਂ
ਰੋਲ
ਨਹੀਂ
ਅਦਾ
ਦੇਖੋ,
ਕਰਦੀਆਂ ਆ। ਤੁਸੀਂ ਘਰਾਂ ਵਿੱਚ ਵੀ ਦੇਖ ਲਿਓ ਕਿ ਕਿਸ ਵੇਲੇ ਤੁਹਾਡੀ ਲੜਾਈ ਹੋ ਜਾਂਦੀ ਆ, ਆਪਸ ਵਿੱਚ ਹੀ ਲੜਾਈ ਹੋ ਜਾਂਦੀ ਆ, ਫਿਰ ਉਹਦੇ ਨਾਲ ਪਿਆਰ ਮੁਹੱਬਤ ਜਿਹੜਾ ਹੋਰ ਜ਼ਿਆਦਾ ਵੱਧਦਾ ਆ, ਜਾਂ ਇਹ ਇੱਦਾਂ ਹੁੰਦੀ ਆ। ਪਰ ਕਈ ਇਹ ਜਿਹੜੀ ਲੜਾਈ ਬਹੁਤੀ ਪ੍ਰਲੋਂਗ ਨਹੀਂ ਹੋਣੀ ਚਾਹੀਦੀ, ਇਹ ਦੋ ਦੂਜੇ ਤੀਜੇ ਚੌਥੇ ਦਿਨ ਇਹਦਾ ਹੱਲ ਕੱਢ ਲੈਣਾ ਚਾਹੀਦਾ, ਤਾਂ ਤਾਂ ਉਹ ਵਧੀਆ ਆ। ਹੁਣ ਤੁਸੀਂ ਰਿਸ਼ਤਿਆਂ ਦੀ ਗੱਲ ਉੱਥੇ ਵੀ ਤੁਸੀਂ ਮੈਨੂੰ ਭੇਜੀ ਸੀ ਵੀ ਜਿਹੜੇ ਭਰਾ ਨਾਲ ਕਿੱਦਾਂ ਬੋਲਣਾ ਚਾਹੀਦਾ ਤੇ ਆਪਣੇ ਮਾਸੜ ਨਾਲ ਕਿੱਦਾਂ ਬੋਲਣਾ ਚਾਹੀਦਾ, ਉਹ ਬੜੇ ਪਿਆਰ ਦੇ ਨਾਲ ਬੋਲਣਾ ਚਾਹੀਦਾ, ਤੇ ਅਖੀਰ ਦੇ ਵਿੱਚ ਤੁਸੀਂ ਇਹ ਗੱਲ 100 ਹੱਥ ਰਸਾਸੇ
ਨਹੀਂ
ਦੇ
ਨਹੀਂ ਨਹੀਂ
ਗੰਢ
ਨਹੀਂ
ਵਾਲੀ ਗੱਲ ਕੀਤੀ,
ਉਹ ਸੁਣਾ
ਤੇ
ਦਿੰਦੇ
ਜਿਹੜੀ
ਹਾਂ
ਪਤਨੀ ਨਾਲ ਕਿੱਦਾਂ ਬੋਲਣਾ ਚਾਹੁੰਦੇ, ਇਹਦੇ ਤੇ ਹਲੇ ਰਿਸਰਚ ਚੱਲ ਰਹੀ ਹੈ ਕਹਿੰਦੇ, ਤੇ ਹਲੇ ਪਤਾ ਨਹੀਂ
ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਉਹ ਨਰਿੰਦਰ ਸਿੰਘ ਕਪੂਰ ਉਹਨਾਂ ਦਾ ਸੀਗਾ, ਉਹ ਉਹਨਾਂ ਦਾ ਵਿਚਾਰ ਉਹ ਪੜ੍ਹ ਕੇ ਹੀ ਸੁਣਾ ਦਿੰਦੇ ਹਾਂ। ਕਹਿੰਦੇ ਵੀ
ਪੜ੍ਹ ਕੇ
ਉਹਦਾ ਸਿਰਲੇਖ ਸੀਗਾ ਵੀ ਪਤਨੀ ਨਾਲ ਗੱਲ ਕਰਨ ਦਾ ਤਰੀਕਾ, ਠੀਕ ਹੈ ਜੀ।
ਹਾਂਜੀ
ਕਹਿੰਦੇ ਵੀ ਗੱਲ ਕਰਨ ਦਾ ਤਰੀਕਾ ਬੰਦੇ ਦਾ ਦੇ ਬਦਲਣ ਨਾਲ ਬਦਲ ਜਾਂਦਾ ਹੈ, ਵੀ ਕਿਉਂਕਿ ਵੱਖ ਵੱਖ ਬੰਦਿਆਂ ਨਾਲ ਤਰ੍ਹਾਂ ਤਰ੍ਹਾਂ ਦੀ ਗੱਲ ਹੁੰਦੀ ਹੈ ਨਾ। ਕਹਿੰਦੇ ਵੀ ਜੇ ਪਰਮਾਤਮਾ ਨਾਲ ਗੱਲਬਾਤ ਹੱਥ ਜੋੜ ਕੇ ਕੀਤੀ ਜਾਂਦੀ ਹੈ, ਗੁਰਦੇਵ ਨਾਲ
ਹਾਂਜੀ
ਨਜ਼ਰ ਝੁਕਾ ਕੇ ਕੀਤੀ ਜਾਂਦੀ ਹੈ, ਮਾਂ ਨਾਲ ਖੁੱਲ੍ਹ ਕੇ
ਹਾਂਜੀ
ਗੱਲ ਕੀਤੀ ਜਾਂਦੀ ਹੈ, ਪਿਤਾ ਨਾਲ ਆਦਰ ਨਾਲ ਗੱਲ ਕੀਤੀ ਜਾਂਦੀ ਹੈ, ਭਰਾ ਨਾਲ ਦਿਲ ਖੋਲ੍ਹ ਕੇ, ਭੈਣ ਨਾਲ ਮੋਹ ਨਾਲ, ਬੱਚਿਆਂ ਦੇ ਨਾਲ ਲਾਡ ਦੁਲਾਰ ਨਾਲ ਗੱਲ ਕੀਤੀ ਜਾਂਦੀ ਹੈ, ਦੋਸਤਾਂ ਨਾਲ ਹਾਸੇ ਮਖੌਲ ਨਾਲ, ਪ੍ਰੇਮੀ ਪ੍ਰੇਮਿਕਾ ਨਾਲ ਸ਼ਰਮਾ ਕੇ, ਪਤਨੀ ਨਾਲ ਕਹਿੰਦੇ ਗੱਲਬਾਤ ਕਰਨ ਦੇ ਸਹੀ ਅਤੇ ਢੁੱਕਵੇਂ ਤਰੀਕੇ ਦੀ ਅੱਜ ਅਜੇ ਖੋਜ ਹੋ ਰਹੀ ਆ, ਜਦੋਂ ਤੱਕ ਪੱਕਾ ਤਰੀਕਾ ਨਹੀਂ ਮਿਲਦਾ। ਕਹਿੰਦੇ ਹੱਲ ਵੀ ਆ ਉਹਦਾ ਨਾਲ, ਹੱਲ ਵੀ ਆ। ਕਹਿੰਦੇ ਵੀ ਜਦੋਂ ਤੱਕ ਪੱਕਾ ਤਰੀਕਾ ਨਹੀਂ ਮਿਲਦਾ ਨਾ, ਤਾਂ
ਹਾਂਜੀ
ਬਸ ਮੂੰਹ ਬੰਦ ਕਰਕੇ ਸਿਰ ਨਾਲ ਹਾਂ ਦੇ ਵਿੱਚ ਹਾਂ ਮਿਲਾ ਕੇ ਅਤੇ ਨਾਂ ਦੇ ਵਿੱਚ ਨਾਂ ਮਿਲਾਓ, ਜਿਵੇਂ ਜ਼ਿੰਦਗੀ ਚੱਲ ਰਹੀ ਆ ਚੱਲਣ ਦਿਓ, ਰਿਸਕ ਨਹੀਂ ਲੈਣਾ।
ਬਾਕੀ ਨਾ ਹੋ ਆਗਿਆਕਾਰੀ ਹੋਵੋ।
ਰਿਸਕ ਨਹੀਂ ਲੈਣਾ ਕਹਿੰਦੇ, ਚੱਲਣ ਦੇ ਵਜੇ ਖੋਜ ਜਾਰੀ ਹੈ ਇਹਦੀ। ਅਤੇ ਸੋ ਇਸ ਕਰਕੇ ਭਾਅ ਜੀ ਜਿਹੜੀ ਇਹ ਟੁੱਟ ਗਈ ਤੜੱਕ ਕਰਕੇ ਵਾਲੀ ਗੱਲ ਆਪਾਂ ਕਰ ਰਹੇ ਸੀ ਦੋਨਾਂ ਪਾਰਟੀਆਂ ਦੀ, ਕਿ ਜਿਹੜੀ ਆਸਟ੍ਰੇਲੀਆ ਦੇ ਵਿੱਚ ਲਿਬਰਲ ਪਾਰਟੀ ਹਾਰੀ ਹੈ ਨਾ, ਉਹ ਆਪਣੀ ਸ਼ਹਿਰੀ ਪੋਲਿਸੀ, ਆਪਣੀ ਗਲਤ ਪੋਲਿਸੀਆਂ, ਗਲਤ ਬਿਆਨਬਾਜ਼ੀਆਂ ਕਰਕੇ ਹਾਰੀ ਹੈ, ਨਹੀਂ ਤਾਂ ਲੇਬਰ ਪਾਰਟੀ ਹਾਰਨ ਦੀ ਕਗਾਰ 'ਤੇ ਖੜੀ ਸੀ। ਜਿੱਤ ਤਾਂ ਗਈ ਆ ਲੇਬਰ ਪਾਰਟੀ, ਪਰ ਸਮੱਸਿਆ ਉੱਥੇ ਦੀ ਉੱਥੇ ਆ, ਬਿਜਲੀ ਦੇ ਬਿੱਲ ਜਿਹੜੇ ਉਹ ਵੱਧ ਰਹੇ ਨੇ, ਸਾਰਾ ਅਨਪਲੋਇਮੈਂਟ ਜੋ ਵੀ ਹੈ, ਜਿੱਦਾਂ ਵੀ ਆ ਖਰਚੇ, ਕੋਸਟ ਆਫ ਲਿਵਿੰਗ ਬਹੁਤ ਜ਼ਿਆਦਾ ਹਾਈ ਆ। ਇਹ ਖੁਸ਼ੀ ਤਾਂ ਮਨਾ ਰਹੇ ਹਾਂ ਆਪਾਂ, ਲੇਬਰ ਪਾਰਟੀ ਜਿੱਤ ਗਈ ਜਿੱਤ ਗਈ, ਇਮੀਗ੍ਰੇਸ਼ਨ ਖੋਲ੍ਹਣੀ, ਆਹ ਹੋ ਜਾਣਾ, ਉਹ ਹੋ ਜਾਣਾ। ਇਹ ਇਮੀਗ੍ਰੇਸ਼ਨ ਬੰਦ ਵੀ ਤਾਂ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਕੀਤੀ ਹੋ ਸੀਗੀ, ਜੇ ਦੇਖਿਆ ਜਾਵੇ ਉਹ ਕਿਹੜੇ ਲਿਬਰਲ ਪਾਰਟੀ ਨੇ ਕੀਤੀ ਹੋ ਸੀਗੀ। ਸੋ ਉਹ ਸਿਰਫ ਲਿਬਰਲ ਪਾਰਟੀ ਹਾਰੀ ਆ, ਅਤੇ ਜਿਹੜੇ ਉਹ ਪੀਟਰ ਡਟਨ ਨੇ ਬਿਆਨਬਾਜ਼ੀ ਕੀਤੀ ਹੈ ਨਾ, ਉਹਦੇ ਕਰਕੇ ਹਾਰੀ ਆ। ਸੋ ਇਹ ਤੋਂ ਇਸੇ ਗੱਲ ਤੋਂ ਦੁਖੀ ਹੋ ਕੇ ਉਹ ਕਹਿੰਦੇ ਵੀ ਨੋ ਨੋ ਮੋਰ ਆਫ ਦੈਟ, ਹੈ ਨਾ, ਤਾਂ ਕਿ ਦੁਬਾਰਾ ਸਾਡੀ ਨੈਗੋਸ਼ੀਏਟ ਹੋਊਗੀ।
ਥੋੜ੍ਹੀ ਜਿਹੀ ਗੱਲ ਹੋਰ ਵੀ ਕਰ ਲਈ ਹੈ, ਜਿਸ ਵੇਲੇ ਤੁਸੀਂ ਘੁੰਮਣ ਜਾਂਦੇ ਆ
ਅੱਛਾ
ਕਿਸੇ ਪ੍ਰਦੇਸ਼ ਵਿੱਚ, ਕਿਸੇ ਰਾਜ ਦੇ ਵਿੱਚ। ਹੁਣ ਮੈਂ ਪਿੱਛੇ ਜਾਏ 8-9 ਸਟੇਟਸ ਇੰਡੀਆ ਦੇ ਘੁੰਮ ਕੇ ਆਇਆ, ਜਿਹਦੇ ਵਿੱਚ ਅਸਾਮ, ਬੰਗਾਲ, ਬਿਹਾਰ, ਤਾਮਿਲਨਾਡ, ਤੇਲੰਗਾਨਾ, ਮਹਾਰਾਸ਼ਟਰਾ, ਮੱਧ ਪ੍ਰਦੇਸ਼ ਅਤੇ ਕਰਨਾਟਕਾ, ਪੰਜਾਬ, ਹਰਿਆਣਾ ਰਿਹਾ ਆ। ਅਤੇ ਮੈਂ ਦੇਖਿਆ ਪੂਰਬੀ ਸਟੇਟ ਜਿੱਥੇ ਸਾਡਾ ਜਨਮ ਹੋਇਆ ਅਸਾਮ ਦੇ ਵਿੱਚ, ਅਸੀਂ ਉਸ ਇਲਾਕੇ ਵਿੱਚ ਵੀ ਗਏ ਅਤੇ ਉੱਥੇ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਮਿਲੇ। ਅਤੇ ਉੱਥੇ ਪੁੱਛਿਆ ਮੈਂ ਕਈਆਂ ਨੂੰ ਵੀ ਫਲਾਨਾ ਬੰਦਾ ਹੈਗਾ, ਕਹਿੰਦੇ ਨਹੀਂ ਉਹ ਤਾਂ ਪੂਰਾ ਹੋ ਗਿਆ, ਫਲਾਨਾ ਹੈਗਾ ਉਹ ਵੀ ਪੂਰਾ ਹੋ ਗਿਆ। 70% ਜਿਹੜੇ ਲੋਕ ਸਾਡੇ ਆਉਣ ਦੇ ਸੀ ਉਹ ਲਗਭਗ ਫੌਤ ਹੋ ਚੁੱਕੇ ਆ। ਉੱਥੇ ਕੁਛ ਮਿਲੇ ਜਿਹੜੇ ਸਾਡੇ ਹਾਣੀ ਸੀਗੇ, ਉਹਨਾਂ ਨਾਲ ਗੱਲਾਂ ਬਾਤਾਂ ਵੀ ਹੋਈਆਂ। ਅਤੇ ਮੈਂ ਕਲਚਰ ਬਾਰੇ ਸੋਚ ਰਿਹਾ ਸੀ ਵੀ ਜਿੱਦਾਂ ਦਾ ਕਲਚਰ ਅਸੀਂ ਛੱਡ ਕੇ ਗਏ ਸੀ, ਲਗਭਗ ਉੱਦਾਂ ਦਾ ਹੀ ਕਲਚਰ ਉੱਥੇ ਹਲੇ ਵੀ ਪ੍ਰਸਿਸਟ ਕਰ ਰਿਹਾ ਆ, ਉੱਥੇ ਹੈਗਾ ਆ। ਕੁਛ ਜਿਹੜੀਆਂ ਚੀਜ਼ਾਂ ਨਕਾਰਾਤਮਕ ਸੀਆਂ ਉਹਨਾਂ ਦੇ ਵਿੱਚ ਚੇਂਜ ਆਈ ਆ, ਕਿ ਸਾਡੇ ਟੀਵੀ ਆਉਣ ਦੇ ਨਾਲ, ਫਿਲਮਾਂ ਆਉਣ ਦੇ ਨਾਲ, ਜਾਂ ਹੋਰ ਕਲਚਰ ਦੀ ਜਿਲ੍ਹੇ ਜਿਸ ਤਰ੍ਹਾਂ ਐਕਸਚੇਂਜ ਹੁੰਦੀ ਆ, ਜਿਹਦੇ ਵਿੱਚ ਪਾਨ ਖਾਣ ਦੀ ਜਿਹੜੀ ਵਿਵਸਥਾ ਆ ਉਹਦੇ ਵੀ ਬੜੀ ਗਿਰਾਵਟ ਆਈ ਆ। ਪਹਿਲਾਂ ਪਾਨ ਖਾ ਕੇ ਚੂਨਾ ਲਾ ਕੇ, ਜਿੱਦਾਂ ਨੀ ਚਿੱਟਾ ਚਿੱਟਾ ਲਾਉਂਦੇ, ਗੱਲ ਸੁਣਾਈ ਸੀ ਵੀਰੇ, ਉੱਥੋਂ ਹੀ ਆਈ ਆ। ਤੇ ਉਹ ਚੂਨਾ ਲਾਉਣ ਦੇ ਨਾਲ ਕੀ ਹੁੰਦਾ ਸੀ, ਚਿੱਟਾ ਲਾਉਣ ਦੇ ਨਾਲ ਉਹ ਪਾਨ ਮੂੰਹ ਲਾਲ ਬਹੁਤ ਹੋ ਜਾਂਦਾ ਤੁਹਾਡਾ, ਉਹਦਾ ਜਿਹੜੇ ਅੰਦਰ ਹੁੰਦਾ ਲਿਕਵਿਡ ਮੂੰਹ ਦੇ ਵਿੱਚ, ਉਹ ਲਾਲ ਹੋ ਕੇ ਫਿਰ ਪਿਚਕਾਰੀਆਂ ਇੱਧਰ ਉੱਧਰ ਚੱਲਦੀਆਂ ਹੁੰਦੀਆਂ, ਕੰਧਾਂ ਏਦਾਂ ਲਾਲੇ ਲਾਲ ਹੋਈਆਂ ਹੁੰਦੀਆਂ ਸੀ। ਹੁਣ ਮੈਂ ਦੇਖਿਆ ਵੀ ਇਹ ਜਿਹੜੀ ਪ੍ਰਥਾ ਆ, ਪਾਨ ਖਾਣ ਦੀ ਜਿਹੜੀ ਪ੍ਰਥਾ ਆ, ਉਹ ਕਾਫੀ ਚੇਂਜ ਹੋਈ ਆ, ਬਹੁਤ ਘੱਟ ਹੋਈ। ਜਿਹੜੇ ਯੰਗਸਟਰਸ ਆ ਉਹ ਜ਼ਿਆਦਾ ਤੌਰ 'ਤੇ ਇਹ ਨਹੀਂ ਖਾਂਦੇ, ਚੀਜ਼ਾਂ ਨਹੀਂ ਖਾਂਦੇ, ਘੱਟ ਖਾਂਦੇ ਆ, ਅਤੇ ਘੱਟ ਇਹਦੇ 'ਚ ਹੋਇਆ। ਇੱਕ ਹੋਰ ਮੈਂ ਦੇਖਿਆ ਜਿਹੜਾ ਉਹਨਾਂ ਦਾ ਪਹਿਰਾਵਾ ਸੀ ਨਾ ਪਹਿਲਾਂ, ਉਹ ਵੈਸੇ ਚੰਗੀ ਗੱਲ ਨਹੀਂ ਮੈਨੂੰ ਲੱਗੀ, ਜਿੱਦਾਂ ਧੋਤੀ ਲਾਉਂਦੇ ਹੁੰਦੇ ਸੀ ਬੰਗਾਲ ਦੇ ਵਿੱਚ ਲੋਕ ਜ਼ਿਆਦਾ ਤੌਰ 'ਤੇ, ਟ੍ਰੈਡੀਸ਼ਨਲ ਆਪਣਾ ਕੁੜਤਾ ਪਜਾਮਾ ਪਾਉਂਦੇ ਸੀ। ਮਾਡਰਨਾਈਜੇਸ਼ਨ ਉਹਦੇ 'ਚ ਆਈ ਆ, ਮਾਡਰਨਾਈਜੇਸ਼ਨ ਆਉਣ ਦੇ ਨਾਲ ਜਿਹੜਾ ਆਮ ਵੈਸਟਰਨ ਕੰਟਰੀ ਦਾ ਜਿਹੜਾ ਕਲਚਰ ਹੈ, ਡਰੈਸਿਸ ਵਗੈਰਾ ਕੁੜੀਆਂ ਦਾ ਜਾਂ ਮੁੰਡਿਆਂ ਦਾ, ਪਿੰਡਾਂ ਵਿੱਚ ਹਲੇ ਠੀਕ ਆ, ਉਹਦੇ ਵਿੱਚ ਵੀ ਥੋੜ੍ਹੀ ਜਿਹੀ ਚੇਂਜ ਆਈ ਆ, ਦੇਖਣ ਨੂੰ ਮਿਲੀ ਆ। ਸਿਗਰਟ ਦਾ ਰਿਵਾਜ ਬਹੁਤ ਅਮਨਦੀਪ ਹੁਣ ਘਟਿਆ ਆ, ਪਹਿਲਾਂ ਸਿਗਰਟ ਤਾਂ
ਬਹੁਤ
ਬੀੜੀ ਬਹੁਤ ਪੀਂਦੇ ਹੁੰਦੇ ਸੀ,
ਪੰਜਾਬ 'ਚ ਬਹੁਤ,
ਹੁਣ ਬੀੜੀ
ਪੰਜਾਬ ਦੇ ਵਿੱਚ ਵੀ ਘਟਿਆ ਹੈ ਓਵਰਆਲ ਸਿਗਰਟ ਬੀੜੀ।
ਬਹੁਤ ਘਟਿਆ ਆ। ਇੱਕ ਜਿਹੜੀ ਬਹੁਤ ਮੈਨੂੰ ਵਧੀਆ ਗੱਲ ਲੱਗੀ ਆ ਇਹਨਾਂ ਸਟੇਟ ਦੇ ਵਿੱਚ, ਬੰਗਾਲ ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ ਖਾਸ ਤੌਰ 'ਤੇ, ਈਵਨ ਆਸਾਮ ਦੇ ਵਿੱਚ ਵੀ ਟ੍ਰੈਫਿਕ ਬਿਹੇਵੀਅਰ ਵਿੱਚ ਬਹੁਤ ਚੇਂਜ ਆਈ ਹੈ। ਟ੍ਰੈਫਿਕ ਬਿਹੇਵੀਅਰ ਜਿੱਦਾਂ ਪਾਕਿਸਤਾਨ ਦੇ ਵਿੱਚ ਬਹੁਤ ਵਧੀਆ ਆ, ਇੱਦਾਂ ਹੀ ਇੱਥੇ ਵੀ ਜਿਹੜਾ ਟ੍ਰੈਫਿਕ ਬਿਹੇਵੀਅਰ ਮੈਂ ਦੇਖਿਆ ਈਸਟਰਨ ਸਟੇਟਸ ਦੇ ਵਿੱਚ, ਉਹ ਬਹੁਤ ਵਧੀਆ ਸਮੂਥ ਚੱਲਦਾ, ਕਟਿੰਗ ਇੱਦਾਂ ਇੱਦਾਂ ਕਰਕੇ ਨਹੀਂ ਚੱਲਦਾ। ਲੇਕਿਨ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਮੈਂ ਦੇਖਿਆ ਥੋੜ੍ਹੀ ਜਿਹੀ ਟ੍ਰੈਫਿਕ ਦੇ ਵਿੱਚ ਸੈਂਸ ਲੋਕਾਂ 'ਚ ਆਈ ਆ ਅਤੇ ਚੇਂਜ ਹੋ ਰਹੇ ਆ। ਉਹ ਪਹਿਲਾਂ ਡਰ ਵਾਲਾ ਮਾਹੌਲ, ਤੁਸੀਂ ਗੱਡੀ 'ਚ ਬਹਿੰਦੇ ਇੱਦਾਂ ਲੱਗਦੇ ਪਹੁੰਚਣੀ ਕਿ ਨਹੀਂ, ਹੁਣ ਲੱਗੀ ਹੁਣ ਲੱਗੀ, ਪੰਜਾਬ ਦੇ ਵਿੱਚ ਭੱਲੇ ਹੈਗਾ ਆ। ਲੇਕਿਨ ਈਸਟਰਨ ਕੰਟਰੀ ਦੇ ਵਿੱਚ, ਈਸਟਰਨ ਸਟੇਟ ਦੇ ਵਿੱਚ ਖਾਸ ਤੌਰ 'ਤੇ ਬੰਗਾਲ ਅਤੇ ਆਸਾਮ ਦੇ ਵਿੱਚ, ਇਹਦੇ ਵਿੱਚ ਕਾਫੀ ਚੇਂਜਸ ਆਈਆਂ ਆ। ਤੇ ਅਮਨਦੀਪ ਅਸੀਂ ਨਾ ਉੱਥੇ ਗਏ ਆਪਣੇ ਦੂਜੀ ਦੁਕਾਨ, ਸ਼ਾਇਦ ਮੈਂ ਪਹਿਲਾਂ ਸਟੋਰੀ ਸੁਣਾ ਚੁੱਕਾ ਆ, ਇਹ ਅਸੀਂ ਜਵੈਲਰੀ ਲੈਣ ਗਏ ਸੀਗੇ
ਸੁਣਾ
ਤੇ ਮੈਂ
ਦਿਓ।
ਸ਼ਾਇਦ ਪਿਛਲੀ ਵਾਰ ਸੁਣਾਈ ਸੀ, ਹੁਣ ਨਹੀਂ ਸੁਣਾਉਂਦੇ ਦੁਬਾਰਾ।
ਅੱਛਾ ਚਲੋ, ਐਨੀਵੇ ਜਿਹੜੀ ਤੁਸੀਂ ਚੇਂਜਸ ਦੀ ਗੱਲ ਕਰ ਰਹੇ ਹੋ, ਤੁਸੀਂ ਦੇਖੀਆਂ ਚੇਂਜਸ ਵੀ ਜਿਹੜੀ ਪਿਛਲੀ ਪੀੜ੍ਹੀ ਹੋਰ ਤਰ੍ਹਾਂ ਬਿਹੇਵ ਕਰਦੀ ਸੀ, ਹੁਣ ਅਗਲੀ ਪੀੜ੍ਹੀ ਪੋਜ਼ਿਟਿਵ। ਮੈਨੂੰ ਲੱਗਦਾ ਜਿਹੜਾ ਮੀਡੀਆ ਆਉਣ ਕਰਕੇ, ਕਮਿਊਨੀਕੇਸ਼ਨ ਹੋਣ ਕਰਕੇ ਬਾਹਰ ਦੀ ਗੱਲ ਦਾ ਨੌਲੇਜ ਦਾ ਪਤਾ ਲੱਗਦਾ ਆ। ਅਤੇ ਪਰ ਪ੍ਰੋਬਲਮ ਇਹ ਹੈ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਆ, ਪਹਿਲਾਂ ਤਾਂ ਜਮ੍ਹਾਂ ਹੀ ਪਾਨ ਤਾਂ ਅਸੀਂ ਦੇਖਿਆ ਹੀ ਕੋਈ ਨਹੀਂ ਸੀ ਖਾਂਦਾ, ਅਤੇ ਹੁਣ ਸ਼ਹਿਰਾਂ ਦੇ ਵਿੱਚ ਲੁਧਿਆਣਾ ਦਾ ਲਾਲ ਹੀ ਕੀਤਾ ਪਿਆ ਬਹੁਤ ਸਾਰੇ ਥਾਂ 'ਤੇ, ਪਰ ਪਿੰਡਾਂ ਦੇ ਵਿੱਚ
ਹਾਂਜੀ ਹਾਂਜੀ
ਇਹ ਬਹੁਤੀ ਜ਼ਿਆਦਾ ਸਮੱਸਿਆ ਨਹੀਂ ਹੈਗੀ, ਕਿਉਂਕਿ ਰੋਕ ਟੋਕ ਪਿੰਡਾਂ ਦੇ ਵਿੱਚ ਹੈਗੀ ਆ ਹਜੇ। ਪਰ ਜੇ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਹੋ ਸਕਦਾ ਆ ਜਿਹੜੀ ਉਹ ਜਨਰੇਸ਼ਨ ਹੈ ਨਾ, ਜਿੱਦਾਂ ਜਿਹੜੇ ਕਿ ਉਹਨਾਂ ਦੇ ਨਿਆਣੇ ਹੁਣ ਇੱਥੇ ਜੰਮ ਪਲ ਗਏ, ਉਹ ਮੈਂ ਅਤੇ ਨਾ ਆਪਣੇ ਪਿੰਡ ਦੀ ਗੱਲ ਆ ਕਿ ਪੁਰਵਈਆਂ ਦੇ ਜਿਹੜੇ ਬੱਚੇ ਆ ਉਹ ਪੜ੍ਹਦੇ ਵੀ ਆ, ਮੈਂ ਜੋਬ ਵੀ ਦਿੱਤੀ ਹੋਈ ਆ ਇੱਕ ਨੂੰ, ਉਹ ਮੈਂ ਨਹੀਂ ਦੇਖੇ ਨਸ਼ਾ ਕਰ ਰਹੇ ਉਹ ਬੱਚੇ ਉਹਨਾਂ ਦੇ, ਨਾ ਮੂੰਹ 'ਚ ਕੁਛ ਪਾਉਂਦੇ ਨੇ, ਕਿਉਂਕਿ ਸਕੂਲਾਂ 'ਚ ਉਹ ਐਜੂਕੇਸ਼ਨ ਲੈ ਰਹੇ ਨੇ ਪੰਜਾਬ ਦੇ, ਪੰਜਾਬੀ ਟੀਚਰ ਨੇ। ਸੋ ਮੈਨੂੰ ਲੱਗਦਾ ਕਿ ਐਜੂਕੇਸ਼ਨ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਆ ਜੇ ਸੁਚੱਜੇ ਤਰੀਕੇ ਨਾਲ ਦੱਸਿਆ ਜਾਵੇ। ਖੈਰ ਅਮਰੀਕ ਭਾਅ ਜੀ, ਇਸ ਤੋਂ ਬਾਅਦ ਇੱਕ ਨਾ ਫੋਟੋ ਭੇਜੀ ਹੈ ਸਾਨੂੰ, ਅਤੇ ਇਹ ਕਹਿੰਦੇ ਵੀ ਅਸੀਂ TV 'ਤੇ ਤੁਹਾਨੂੰ ਦੇਖ ਰਹੇ ਹਾਂ, ਕੁਲਵੀਰ ਸੰਧੂ ਜੀ ਨਹੀਂ ਵਰਜੀਨੀਆ ਵਾਲਿਆਂ ਨੇ ਭੇਜੀ,
ਮਨਦੀਪ
ਦੇਖੋ ਤਾਂ
ਫੋਟੋ
ਚੜਾਈ
ਦਾ
ਕਰੋ।
ਕੋਈ ਕਮਾਲ ਹੀ ਆ, ਤੁਹਾਡੀ ਫੋਟੋ ਦਾ ਇਧਰਲੇ ਪਾਸੇ ਸੱਜੇ ਪਾਸੇ ਆ,
ਮੈਂ ਤਾਂ ਹੱਸ ਰਿਹਾ,
ਚਾਚਾ ਚੰਡੀਗੜ੍ਹੀਆ ਹੁੰਦਾ,
ਇਹ ਕੱਲ੍ਹ ਦੀ ਹੈ ਅਤੇ
ਕੱਲ ਦੀ ਆ, ਮੇਰੀ ਤਾਂ ਅੱਜ ਦੀ ਲਾਤੀ ਨੀ,
ਨਹੀਂ ਨਹੀਂ ਕੱਲ੍ਹ ਦੀ ਨਹੀਂ ਅੱਜ ਦੀ ਆ, ਸੋਰੀ ਉਹ ਰੰਗ ਉੱਡੇ ਹੋਏ ਨੇ, ਅੱਜ ਦੀ ਆ, ਅੱਜ ਦੀ ਆ,
ਉਹਨੇ ਰੰਗ ਉੱਡ ਗਿਆ,
ਅੱਜ ਦੀ ਆ ਉਹ ਰੰਗ,
ਅੱਜ
ਫਿਰ
ਦੀ ਅੱਜ
ਉਹ
ਦੀ ਆ,
TV 'ਤੇ ਫੋਟੋ ਖਿੱਚਦੇ ਨੇ ਜਦ, ਫਿਰ ਉਹ ਇੱਦਾਂ ਹੀ ਹੁੰਦੀ ਆ, TV 'ਤੇ ਨਹੀਂ ਫੋਨ ਤੋਂ ਹੈ, ਸੋਰੀ ਸੋਰੀ। ਅਤੇ ਚਲੋ ਇਹਨੂੰ ਮੈਂ ਹੁਣ ਇਹਨੂੰ ਰਿਮੂਵ ਕਰਦਾ ਤਾਂ ਭਾਅ ਜੀ, ਟਾਈਮ ਆਪਣੇ ਕੋਲ ਹੈਗੇ 10-12 ਮਿੰਟ, ਅਤੇ ਆਪਾਂ ਕ੍ਰਿਕਟ ਦੀਆਂ ਵੀ ਗੱਲਾਂ ਕਰ ਲਈਆਂ, ਮੈਸੇਜ ਵੀ ਲੈ ਲਏ, ਅਤੇ ਦੂਜੀ ਗੱਲ ਥੋੜ੍ਹਾ ਜਿਹਾ ਆਪਾਂ ਇੰਟਰਸਟ ਰੇਟ ਦੀ ਵੀ ਗੱਲ ਕਰਨੀ ਹੈ ਕਿ ਇੰਟਰਸਟ ਥੋੜ੍ਹਾ ਜਿਹਾ ਰੇਟ ਘਟਿਆ ਆ। ਇਹਦੇ ਵਿੱਚ ਨਾ ਇੱਕ ਜਿਹੜੀ ਸਮੱਸਿਆ ਇਹ ਆ ਰਹੀ ਹੈ ਵੀ ਜਿਹੜੇ ਜਿਨ੍ਹਾਂ ਕੋਲ ਤਾਂ ਲੋਨ ਹੈ, ਕਹਿੰਦੇ ਵੀ ਉਹਨਾਂ ਲਈ ਤਾਂ ਮਤਲਬ ਵਰਦਾਨ ਹੈ, 3.85% ਦਾ ਹੋ ਗਿਆ ਹੈ ਨਾ, ਪਰ ਦੂਜੇ ਪਾਸੇ ਕਹਿੰਦੇ ਵੀ ਜਿਹੜਾ ਇਹ ਘਟਣ ਦੇ ਨਾਲ ਜਿਹੜਾ ਫਸਟ ਹੋਮ ਬਾਇਰ ਹੈ ਉਹਨਾਂ ਲਈ ਪ੍ਰੋਬਲਮ ਆ ਜਾਣੀ ਹੈ, ਕਿਉਂਕਿ ਜਿਹੜੇ ਰੇਟ ਹੈ ਘਰਾਂ ਦੇ ਉਹ ਵੱਧ ਜਾਣੇ ਨੇ। ਇਹ ਕਿੱਦਾਂ ਚੱਲਦਾ ਕੰਮ?
ਅਮਨਦੀਪ ਇਹ ਤਾਂ ਜਿੱਦਾਂ ਹੁਣ ਜਿਸ ਵੇਲੇ ਇੰਟਰਸਟ ਰੇਟ ਘਟਦਾ ਆ ਤਾਂ ਉਹਦੇ ਨਾਲ ਡਿਮਾਂਡ ਹਾਊਸ ਦੀ ਜ਼ਿਆਦਾ ਵਧੂਗੀ, ਕਿਉਂਕਿ ਇੰਟਰਸਟ ਰੇਟ ਘਟਣ ਦੇ ਨਾਲ ਜਿਹੜੀ ਲੋਨ ਕਪੈਸਿਟੀ ਤੁਹਾਡੀ ਜ਼ਿਆਦਾ ਹੋ ਜਾਂਦੀ ਆ, ਤੇ ਲੋਨ ਕਪੈਸਿਟੀ ਜਿਸ ਵੇਲੇ ਜ਼ਿਆਦਾ ਹੋ ਜਾਂਦੀ ਆ ਤੇ ਉਹਦੇ ਨਾਲ ਫਿਰ ਤੁਸੀਂ ਬੋਲੀ ਜਿਹੜੀ ਆ ਆਕਸ਼ਨ ਦੇ ਵਿੱਚ ਜਾਂ ਘਰ ਜਿਸ ਵੇਲੇ ਲੱਗਾ ਹੋਇਆ ਹੁੰਦਾ ਮਹਿੰਗਾ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਇਹਦੇ ਨਾਲ ਪ੍ਰਾਈਸ ਉੱਪਰ ਚਲ ਜਾਂਦੀਆਂ ਆ ਕਿਉਂਕਿ ਜਿਹੜੀ ਡਿਮਾਂਡ ਵੱਧਦੀ ਆ। ਫਿਰ ਜਿਸ ਵੇਲੇ ਡਿਮਾਂਡ ਵੱਧਦੀ ਆ ਪ੍ਰਾਈਸ ਉੱਪਰ ਜਾਊਗੀਆਂ ਘਰਾਂ ਦੀਆਂ, ਜਿਹੜਾ ਫਸਟ ਹੋਮ ਬਾਇਰ ਆ ਜਾਂ ਪਹਿਲਾਂ ਹੀ ਟਰਬਲ ਦੇ ਵਿੱਚ ਆ ਉਹਦੇ ਲਈ ਤਾਂ ਘਰ ਹੋਰ ਮਹਿੰਗਾ ਹੋ ਜਾਊਗਾ। ਉਹਨੂੰ ਲੋਨ ਤਾਂ ਮਿਲ ਜਾਊਗਾ ਲੇਕਿਨ ਉਹ ਓਪੋਜਿਟ ਉਹਦੇ ਨਾਲ ਨਾਲ ਘਰ ਦੀ ਕੀਮਤ ਵੀ ਵੱਧ ਜਾਊਗੀ, ਤੇ ਉਹਦੇ ਨਾਲ ਇੱਦਾਂ ਹੁੰਦੀ ਹੈ। ਇੱਕ ਹੋਰ ਅਮਨਦੀਪ ਇਹਦਾ ਇੰਪੈਕਟ ਜਿਹੜਾ ਪੈਂਦਾ ਜਿਹਦੇ ਬਾਰੇ ਤੁਸੀਂ ਸੋਚਿਆ ਹੀ ਨਹੀਂ ਹੈ ਕਿ ਜਿਸ ਵੇਲੇ ਇੰਟਰਸਟ ਰੇਟ ਡਾਊਨ ਹੁੰਦਾ ਨਾ ਜਿਹੜਾ ਸੈਲਫ ਰਿਟਾਇਰੀ ਹੁੰਦੇ ਆ ਉਹਨਾਂ ਦੀ ਆਮਦਨ ਘੱਟ ਜਾਂਦੀ ਆ ਕਿਉਂਕਿ ਇੰਟਰਸਟ ਰੇਟ ਘਟਣ ਦੇ ਨਾਲ ਉਹ ਸਿਰਫ ਆਪਣੀ ਡਿਪੋਜ਼ਿਟ ਦੇ ਹੀ ਬੇਸ ਹੁੰਦੇ ਆ ਉਹਨਾਂ ਦਾ ਬੇਸ ਕਿ ਜਿਹੜੀ ਡਿਪੋਜ਼ਿਟ ਉਹਨਾਂ ਨੇ ਬੈਂਕ ਵਿੱਚ ਜਮ੍ਹਾਂ ਕਰਾਈ ਹੁੰਦੀ ਸੀ ਉਹਦੇ ਵਿੱਚ ਉਹਨਾਂ ਨੂੰ ਇਨਕਮ ਆਉਂਦੀ ਆ। ਜਿਹੜੇ ਇੰਟਰਸਟ ਰੇਟ ਘੱਟਦਾ ਆ ਫਿਰ ਉਹਨਾਂ ਦੀ ਇਨਕਮ ਲੈਵਲ ਥੋੜ੍ਹੀ ਹੋਰ ਥੱਲੇ ਚਲ ਜਾਂਦੀ ਆ, ਉਹਦੇ ਨਾਲ ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਆ। ਇੰਟਰਸਟ ਰੇਟ ਇੱਕ ਤਰ੍ਹਾਂ ਨਾਲ ਸਸਟੇਨੇਬਲ ਹੀ ਹੋਣਾ ਚਾਹੀਦਾ, ਰੀਜਨੇਬਲ ਹਾਈਟ ਤੇ ਰੀਜਨੇਬਲ ਰੇਟ ਤੇ ਉਹ ਹੋਣਾ ਚਾਹੀਦਾ ਤਾਂ ਹੀ ਸਾਜਗਾਰ ਹੁੰਦਾ ਆ। ਹੁਣ ਇਹ ਆਸਟ੍ਰੇਲੀਆ ਨੇ ਇੰਟਰਸਟ ਰੇਟ ਘਟਾਇਆ ਤੇ ਜਿਹੜੀਆਂ ਬਾਕੀ ਦੀਆਂ ਇਕੋਨਮੀਆਂ ਵਰਲਡ ਦੀਆਂ ਇਕੋਨਮੀਆਂ ਉਹਨਾਂ ਨੂੰ ਵੀ ਇੰਟਰਸਟ ਰੇਟ ਘਟਾਉਣੇ ਪੈਣੇ ਆ ਕਿਉਂਕਿ ਨਹੀਂ ਤਾਂ ਇਨਵੈਸਟਮੈਂਟ ਸਾਰੀ ਇੱਥੇ ਆਈ ਜਾਣੀ ਆ ਜਿੱਥੇ ਇੰਟਰਸਟ ਰੇਟ ਨਹੀਂ ਇੰਟਰਸਟ ਰੇਟ ਜਿਸ ਵੇਲੇ ਘੱਟਦਾ ਹੈ ਇਨਵੈਸਟਮੈਂਟ ਘੱਟ ਆਉਂਦੀ ਆ ਕਿਉਂਕਿ ਲੋਕ ਇਨਵੈਸਟ ਘੱਟ ਕਰਦੇ ਆ। ਇਨਵੈਸਟਮੈਂਟ ਤੇ ਫਰਕ ਪੈ ਸਕਦਾ ਕਿਉਂਕਿ ਜਿੱਥੇ ਇੰਟਰਸਟ ਜ਼ਿਆਦਾ ਹੋਊਗਾ ਇਨਵੈਸਟਮੈਂਟ ਉੱਥੇ ਨੂੰ ਅਟਰੈਕਟ ਜ਼ਿਆਦਾ ਹੁੰਦੀ ਆ।
ਪਰ ਦੂਜੇ ਪਾਸੇ ਭਾਜੀ ਦੂਜੇ ਪਾਸੇ ਇੰਟਰਸਟ ਰੇਟ ਜ਼ਿਆਦਾ ਸੀਗਾ ਤਾਂ ਉਹਦੇ ਨਾਲ ਬਾਹਰੋਂ ਪੈਸਾ ਬਹੁਤ ਆ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ,
ਬਹੁਤ ਪੈਸਾ ਆ ਰਿਹਾ ਸੀ
ਉਹਦੇ ਨਾਲ ਕੀ ਆ ਬਾਹਰੋਂ ਪੈਸਾ ਆ ਰਿਹਾ ਸੀ ਜਿੱਥੇ ਮਤਲਬ ਇਹੀ ਤਾਂ ਸਰਕਾਰ ਕਹਿ ਰਹੀ ਸੀ ਮਤਲਬ ਪਾਰਟੀਆਂ ਕਹਿ ਰਹੀਆਂ ਸੀਗੀਆਂ ਵੀ ਜਿੱਥੇ ਆਸਟ੍ਰੇਲੀਆ ਦੇ 100 ਬੰਦੇ ਨੇ ਘਰ ਖਰੀਦਣਾ ਆ 50 ਘਰ ਹੈ 100 ਬੰਦਾ ਖਰੀਦਣ ਵਾਲਾ ਠੀਕ ਹੈ ਉੱਥੇ 500 ਬੰਦਾ ਖੜ ਗਿਆ ਆ ਕੇ 400 ਹੋਰ ਆ ਗਿਆ ਤਾਂ ਘਰ ਤਾਂ 50 ਹੀ ਹੈ ਬੰਦਾ
ਹਾਂਜੀ
ਬੰਦਾ 500 ਆ। ਸੋ ਇਸ ਕਰਕੇ ਜਿਹੜੇ ਬਾਹਰੋਂ ਪੈਸੇ ਆ ਰਹੇ ਆ ਲੋਕਾਂ ਕੋਲ ਬਾਹਰੋਂ ਲੈ ਕੇ ਆ ਰਹੇ ਨੇ ਉਹ ਵੀ ਤਾਂ ਇਨਫਲੇਸ਼ਨ ਜਾਂ ਕਹਿ ਲਓ ਕਿ ਰੇਟ ਬਹੁਤ ਜ਼ਿਆਦਾ ਹੀ ਵਧਾ ਰਹੇ ਨੇ ਨਾ ਇੱਥੇ ਆ ਕੇ
ਠੀਕ ਹੈ।
ਹੁਣ ਤੁਸੀਂ ਹੱਸ ਕੇ ਹੋ ਰਹੇ ਆ,
ਮੈਂ ਹੱਸ ਇਹ ਰਿਹਾ ਅਮਨਦੀਪ ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਹੀ ਨਹੀਂ ਹੈ ਜਿਹੜਾ ਮੈਂ ਸ਼ੁਰੂ ਚ ਕੀਤਾ ਸੀ ਕਿ ਚਿੱਟਾ ਵਿਕਦਾ ਹੈ ਕਿ ਚਿੱਟਾ ਵਿਕਦੀ ਆ।
ਬਈ ਇਹ ਤਾਂ ਹਜੇ ਤੱਕ ਨਹੀਂ ਮੈਨੂੰ ਸਮਝ ਆਈ, ਆਪਾਂ 2 ਘੰਟੇ ਲਾ ਤੇ ਮੈਂ ਸਮਝਿਆ ਨਹੀਂ ਜੀ।
ਚਲੋ ਆਪਣੇ ਸਰੋਤਿਆਂ ਨੂੰ ਛੱਡ ਦਿੰਦੇ ਹਾਂ, ਉਹ ਸ਼ਾਇਦ ਕੋਈ ਮੈਸੇਜ ਕਰਦੇ ਸਾਨੂੰ ਦੱਸਦੇ ਹਾਂ, ਸਾਨੂੰ ਪਤਾ ਸਾਨੂੰ ਵੀ ਹੈ ਨਹੀਂ।
ਅੱਛਾ
ਮੈਂ ਤਾਂ ਕੁਐਸਚਨ ਹੀ ਬਣਾਇਆ ਤਾਂ ਆਂਸਰ ਮੇਰੇ ਕੋਲ ਵੀ ਹੈ ਨਹੀਂ।
ਆਂਸਰ ਅਜੇ ਬਣਾਉਣਾ
ਬਣਾ
ਉਹ ਤੇ ਕਿਤੇ ਨਿਆਣਿਆਂ ਨੂੰ ਤਾਂ ਨਹੀਂ ਏਦਾਂ ਪੜ੍ਹਾਉਂਦੇ, ਮਾਫੀ ਆ ਜੀ ਮਾਸਟਰ ਮਾਫੀ ਆ ਉਹ ਨਿਆਣੇ ਕਹਿਣ।
ਬੈਸਟ ਪੋਸੀਬਲ ਸਟ੍ਰੈਟਜੀ ਇਹੀ ਹੁੰਦੀ ਹੈ ਕਿ ਤੁਸੀਂ ਕੋਈ ਕੁਐਸਚਨ ਖੜਾ ਕਰ ਦਿਓ ਤੇ ਨਿਆਣੇ ਕੋਈ ਨਾ ਕੋਈ ਆਂਸਰ ਟੋਲੇ ਹੀ ਲੈਂਦੇ ਆ, ਉਹਨਾਂ ਵਿੱਚੋਂ ਤੁਹਾਨੂੰ ਆਂਸਰ ਮਿਲ ਜਾਂਦਾ। ਜਿਸ ਵੇਲੇ ਹੁਣ ਤੁਹਾਨੂੰ ਇੱਕ ਹੋਰ ਕੁਐਸਚਨ ਮੈਂ ਪੁੱਛਦਾ ਮਨਦੀਪ,
ਹਾਂਜੀ
ਤੁਸੀਂ ਅਮੀਰ ਆ ਜਾਂ ਗਰੀਬ?
ਅੱਛਾ
ਦੱਸੋ।
ਪਤਾ ਨਹੀਂ ਜੇ ਤਾਂ ਅਮੀਰ ਕਹਿਤਾ ਕਿਤੇ ਤੁਸੀਂ ਮੇਰੇ ਤੋਂ ਪੈਸੇ ਨਾ ਉਧਾਰੇ ਮੰਗ ਲਓ, ਜੇ ਗਰੀਬ ਕਹਿਤਾ ਤਾਂ ਫੇਰ ਕਹਿਣਾ ਲੈ ਕੀਤਾ ਹੀ ਕੱਖ ਨਹੀਂ ਇਸ ਬੰਦੇ ਨੇ, ਕੀ ਕਹਾਂ ਮੈਂ ਹੁਣ।
ਮੈਨੂੰ ਇੱਕ ਦਿਨ ਪੁੱਛਿਆ ਬੱਚਿਆਂ ਨੇ ਵੀ ਮਿਸਟਰ ਸਿੰਘ ਕਿ ਤੂੰ ਅਮੀਰ ਆ ਕਿ ਗਰੀਬ ਆ?
ਅੱਛਾ ਤੇ ਤੁਸੀਂ ਕੀ?
ਮੈਂ ਕਿਹਾ ਵੀ ਠਹਿਰ ਲਓ ਤੁਹਾਡਾ ਜਵਾਬ ਮੈਂ ਬਾਅਦ ਚ ਦਊਂਗਾ। ਸਭ ਤੋਂ ਬੈਸਟ ਪੋਸੀਬਲ ਜਿਹੜੀ ਆਂਸਰ ਹੁੰਦਾ ਉਹੀ ਹੁੰਦਾ, ਪੋਸਟਪੋਨ ਕਰ ਦਿਓ, ਤੁਹਾਡਾ ਕੁਐਸਚਨ ਬਹੁਤ ਵਧੀਆ ਆ ਤੇ ਮੈਂ ਇਹਦਾ ਜਵਾਬ ਬਾਅਦ ਚ
ਦਊਂਗਾ ਇੰਸਟੈਂਟ ਨਹੀਂ।
ਇੰਸਟੈਂਟਲੀ ਵੈਸੇ ਵੀ ਕੋਈ ਜਵਾਬ ਕਿਸੇ ਨੂੰ ਦੇਣਾ ਨਹੀਂ ਚਾਹੀਦਾ, ਜੇ ਤੁਹਾਨੂੰ ਕੋਈ ਮਾੜਾ ਵੀ ਬੋਲ ਦੇਵੇ ਨਾ ਬੰਦਾ ਜਾਂ ਕੋਈ ਚੰਗਾ ਵੀ ਬੋਲ ਦੇਵੇ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹੋਣਾ ਚਾਹੀਦਾ, ਤੇ ਜੇ ਮਾੜਾ ਬੋਲ ਜਾਵੇ ਤਾਂ ਬਹੁਤ ਜ਼ਿਆਦਾ ਤੁਸੀਂ ਡੀਗ੍ਰੇਡ ਵੀ ਨਹੀਂ ਆਪਣੇ ਆਪ ਨੂੰ ਹੋਣਾ ਚਾਹੀਦਾ, ਯਾਨੀ ਦਿਲ 'ਚ ਉਹਦਾ ਗੱਲ ਰੱਖਣੀ ਚਾਹੀਦੀ। ਇਹ ਵੀ ਨਹੀਂ ਵੀ ਤੁਹਾਨੂੰ ਕੋਈ ਮਾੜਾ ਬੋਲ ਦੇਵੇ ਤਾਂ ਕੋਈ ਛੱਡੇ ਜੀ ਕਹੂਗਾ, ਇੱਧਰੋਂ ਸੁਣਿਆ ਇੱਧਰੋਂ, ਇੱਦਾਂ ਨਹੀਂ ਚਾਹੀਦਾ। ਉਹਨੂੰ ਦਿਲ 'ਚ ਇੱਦਾਂ ਰੱਖਣਾ ਚਾਹੀਦਾ, ਜਿਸ ਵੇਲੇ ਮੌਕਾ ਮਿਲੇ ਨਾ ਉਸ ਵੇਲੇ ਸਟ੍ਰੋਕ ਲਾਉਣਾ ਜ਼ਰੂਰ ਚਾਹੀਦਾ ਬੰਦੇ 'ਤੇ, ਜਿਹੜਾ ਇੱਦਾਂ ਦੇ ਖਚਰੇ ਬੰਦੇ ਹੁੰਦੇ ਨਾ ਉਹਨਾਂ ਨੂੰ ਬਹੁਤਾ ਮਾਫ਼ ਨਹੀਂ ਕਰਨਾ ਚਾਹੀਦਾ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ? ਰਿੱਕੀ ਵੀ ਗੱਲ ਪੁੱਛਦਾ ਹੁੰਦਾ।
ਫੇਰ ਤੁਸੀਂ ਕੀ ਰਿੱਕੀ ਨੂੰ ਕਹਿੰਦੇ ਹੁੰਦੇ?
ਮੈਂ ਕਹਾਂ ਤੂੰ ਅਮਨਦੀਪ ਨੂੰ ਆਪੇ ਪੁੱਛਦਾ, ਮੈਂ ਕੀ ਕਹਾਂ ਉਹਨੂੰ।
ਠੀਕ ਹੈ ਠੀਕ ਹੈ, ਕੋਈ ਨਹੀਂ। ਵੈਸੇ ਤਾਂ ਥੋੜ੍ਹਾ ਜਿਹਾ ਸੋਚ ਸਮਝ ਕੇ, ਅਗਰ ਮੈਂ ਤਾਂ ਇਹ ਕਹਿੰਦਾ ਇੰਸਟੈਂਟਲੀ ਜਵਾਬ ਨਹੀਂ ਦੇਣਾ ਚਾਹੀਦਾ ਜੇ ਤੁਹਾਡੇ ਕੋਲ ਨਹੀਂ ਹੈਗਾ, ਪਰ ਜੇ ਨਾ ਦੇਖੋ ਹੁਣ ਗੱਲ ਚੱਲਦੀ ਆ ਉਹਦੇ ਵਿੱਚ ਤੁਹਾਡੇ ਕੋਲ ਉਹਦਾ ਪਰਸਪੈਕਟਿਵ ਆ ਤਾਂ ਜ਼ਰੂਰ ਦੱਸੋ, ਪਰ ਜੇ ਤੁਹਾਡੇ ਕੋਲ ਨਹੀਂ ਹੈਗਾ ਨਾ ਜਸਟ ਸਿੰਪਲੀ ਐਡਮਿਟ ਭਾਈ ਮੈਂ ਹਜੇ ਤਾਂ ਸੋਚੂੰਗਾ मैं तो सोच विचार करके तैनूं इहदा आंसर दऊंगा। मतलब ये भी एक
जिहड़ी
स्ट्रैटेजी है।
अमीर गरीब वाली गल है, जिदा कहिंदे तुसीं अमीर आ जां तुसीं गरीब आ, तुसीं दोनों ही आ, तुसीं गरीब भी आ। तुसीं
अच्छा।
गरीब कंपैरेटिव टर्म आ। जे मैं थोड़े नाल कंपैरिजन करां तां मैं गरीब आ, जे मैं अपने थल्ले वाले नाल कंपैरिजन करूं तां मैं अमीर आ, जे तुसीं कंपैरिजन करो अडवाणी दे नाल फिर तुसीं भी गरीब आ, है ना। कंपैरेटिव टर्म हुंदी, तुसीं अमीर भी आ गरीब भी आ, बहुत
हाँ,
आ। इहदा इही सवाल
ये तो सवाल पूछने
हुंदा
वाले का भी परस्पेक्टिव है ना, भी वो पैसे के आधार पर गरीबी अमीरी मिल रहे हैं, वह पैरामीटर की है अमीरी गरीबी का।
नहीं। कई बारी इदां हुंदा जिस वेले तुसीं इंटरव्यू दे विच जाने आ ना, जिहड़ा इंटरव्यूअर हुंदा थोनों इदां दा क्वेश्चन पुछदा जिहदा सवाल जवाब तां हुंदा ही नहीं है। वो थोड़ा सिर्फ कॉन्फिडेंस चेक करता हुंदा कि तुसीं कॉन्फिडेंट हैगे हैं कि नहीं हैगे। कोई ओहदा क्वेश्चन सुन के तुसीं घबरा तां नहीं गए, जां तुसीं ओहदा कोई डिप्लोमेटिक जवाब दित्ता जां नहीं दित्ता। क्योंकि जिहड़ी पॉलिटिक्स है ना, असीं कहिंदे आ पॉलिटिक्स दे विच बड़े जी ईमानदार बंदा होणा चाहीदा, वो बड़ा एथिकल होना चाहिए। पॉलिटिक्स तो चलती भी नहीं है, करोड़ां अरबां बंदियां नूं नाल लैके चलना, उहदे विच
सौखी
थोड़ी
गल है।
थोड़ी बहुती डिप्लोमेसी करनी पैंदी है। तुसीं मेरी गल दे नाल सहमत होंगे जां नहीं होंगे, तुसीं भी थोड़ी बहुती
भाजी
लीडरशिप कर लैंदे आ,
नहीं, मैनू
दस्सो
ना,
जरा।
मैनू याद आया इंटरव्यू दा, कि जदों असीं पढ़ते हुंदे सी सानूं इह सिखाया जांदा हुंदा सी, ते एक क्वेश्चन आउंदा हुंदा सी ते एक इंटरव्यूअर कहिंदा भी तेरी कमीज दे बटन किन्ने आ, ते ओह पहला कहिंदा जी मैं गिण के दसदा, ओह गिण के दसते आंसर सही सी ओहदा, उन्हीं रिजेक्ट करता। ठीक है,
हाँ जी, करना
ते
ही
है ना करने, ते वो दूजा मुंडा आया उन्होंने पूछा भी तेरी कमीज के बटन कहें किन्ने आ, वो इंस्टेंटली कहता सत्त। ते वो कहता अच्छा सत्त है तो गिण किन्ने आ, जब गिने तो वो अठ से अठ या छे से, तो उन्होंने पास करता। तो वो कहते भी मकसद ये भी तुम कॉन्फिडेंट किन्ने हो, कॉन्फिडेंस लैवल देखना आ, भी अंदाजन एक दो घट भी वध भी हूँ कोई एड्डी चक्कर नहीं, पर तुसी इंस्टेंटली थोड़ी सी डिसीजन मेकर हो या नहीं हो, है ना। तो
कई बार ये क्वेश्चन पुछता, तुसीं उपरली बिल्डिंग थोड़ी मीटिंग हुंदी आ, इंटरव्यू हुंदी आ, तो जिहड़ा इंटरव्यू पुछ लैंदा ये किन्नियां पौड़ियां चढ़ के आऊंगा, अच्छा चढ़ के आया, तो ओहदा यही हुंदा भी हो गया कोई 25-30-40 हो गई, इन्नियां हो गई, मैं कहिंदा कोई पौड़ियां गिणदा आया। वो कॉन्फिडेंस लैवल ही चेक करते
अच्छा,
हुंदे, फिर तुसीं इंस्टेंटली जवाब दे सकदे नहीं दे सकदे।
एक इंटरव्यू एग्जाम्पल ये भी सी कि एक इंटरव्यू चल रही सी, ते वो ना बारी खुली सी, ते पंजवें छेवें फ्लोर ते सी, ता वो जिहड़ा इंटरव्यूअर सीगा वो उन्हूं कहिंदा कहिंदा ऐदा कर बारी चो छाल मार, ते वो डर
हाँ
गया,
जी,
वो कहिंदा मैं बारी चो छाल किदा मारा, उन्हें मारी नहीं, वो फेल करी गया। एक मुंडे ने कहिंदा बारी चो छाल मार, वो कहिंदा चक्करे कोई नहीं, वो गया उत्थे खड़िया, उन्हें छाल मारती, मारी पर अंदर नू, कहिंदा तू तो मैंने छाल मारनू कहा सी ना, कहिंदा मैं मारती।
चल
अच्छा,
वधिया गल सुनाई तूने, छाल मारती उन्हें।
एक होर गल सुनानी है इंटरव्यू दी, टाइम साढ़े को थोड़ा ही है। वो ना आ लेटली एग्जाम्पल आई है, एक ना एक खबर बनी है, खबर ये बनी है भी कंपनी दे विच जॉबा निकलियां, ते जॉबा दे जॉब निकली तां वो कहिंदे भी अपनियां भेजो सीवीज़ भेजो, अपना पोर्टफोलियोज भेजो, रेजमे भेजो। तो रेजमे चले गए, तां रेजमे चले गए तां वो रेजमे रिजेक्ट हो गए। ठीक है, तां रेजमे रिजेक्ट हो गए तां वो रिपोर्ट गई सीनियर मैनेजर कोल, भी भाई इन्ने रेजमे आ जॉब निकली सी, इन्ने रेजमे आए ते इन्ने रिजेक्ट हो गए, तां ये किदां हुई। जब उन्हें इनकुआयरी की तां उन्होंने जॉब अपनी एआई च पाई सी, मैनेजमेंट ने भी सानू आ सॉफ्टवेयर इंजीनियर दी लोड़ है, एआई ने आपे ही जॉब पब्लिश की, आपे ही उन्हें ईमेलां पाइया, आपे ही उन्हें एजेंसियां नू कीता, वो जदों रेजमे आए तां एआई ने सारे एनालिसिस कीते, तां एआई ने ये सिट्टा कढ़िया भी ये जिहड़े जिन्ने भी रेजमे आए आ सारे एआई नाल बनाए हुए आ, बंदिया ने नहीं बनाए, एआई ने ही बनाए हुए ना।
हाँ
नहीं, गलत तो सुनो, है ना।
जी,
ते वो एआई ने जॉब कढ़ी ते एआई ने रिजेक्ट करके एआई ने दसता वे बंदे कम दे है नहीं।
अमनदीप एक ना इंटरव्यू देन गया मुंडा, ਤੇ ਚਾਰ ਪੰਜ ਉੱਥੇ ਬੈਠੇ, ਇੱਕ ਤਾਂ ਮੇਨ ਇੰਟਰਵਿਊਅਰ ਹੁੰਦਾ ਨਾ ਜਿਹੜਾ ਬੌਸ ਹੁੰਦਾ ਇੰਟਰਵਿਊ ਲੈਣ ਵਾਲਿਆਂ ਦਾ, ਆਲੇ ਦੁਆਲੇ ਹੋਰ ਕੋਈ ਕਮਿਊਨਿਟੀ ਦਾ ਹੁੰਦਾ, ਕੋਈ ਯੂਨੀਅਨ ਦਾ ਹੁੰਦਾ, ਕੋਈ ਵਿੱਚੋਂ ਹੁੰਦੇ ਸਟਾਫ ਦੇ ਵਿੱਚੋਂ ਹੁੰਦੇ ਆ। ਉਹ ਜਿਸ ਵੇਲੇ ਉਹ ਇੰਟਰਵਿਊ ਦੇਣ ਗਿਆ ਤੇ ਉਹਨੂੰ ਜਿਹੜਾ ਮੇਨ ਇੰਟਰਵਿਊਅਰ ਸੀ ਉਹ ਕਹਿੰਦਾ ਵੀ ਕਾਕਾ ਜੀ ਤੁਹਾਡਾ ਨਾਂ ਕੀ ਆ?
ਅੱਛਾ
ਤਾਂ ਉਹ ਕਹਿੰਦਾ ਜੀ ਵੀ ਮੇਰਾ ਨਾਂ ਜੋ ਵੀ ਹੈਗਾ ਆ, ਪਰ ਇਹ ਦੱਸਿਓ ਵੀ ਤੁਸੀਂ ਆਪਣੀ ਜਨਾਨੀ ਨਾਲ ਲੜ ਕੇ ਆਏ ਅੱਜ? ਮੂਹਰੇ ਮੁੰਡਾ ਕਹਿੰਦਾ
ਅੱਛਾ
ਫਿਰ ਜਿਵੇਂ ਤੁਹਾਡੇ ਕੋਲ ਪਿਆ ਸਭ ਕੁਝ, ਤੁਹਾਡੇ ਮੂਹਰੇ ਪਿਆ, ਤੁਹਾਨੂੰ ਨਾਂ ਦਾ ਨੀ ਪਤਾ? ਜੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ ਵੀ ਮੇਰਾ ਨਾਂ ਪੁੱਛਦੇ ਆ, ਤੁਸੀਂ ਮੇਰੀ ਇੰਟਰਵਿਊ ਲੈ ਰਹੇ ਆ ਵੀ ਉਹੀ ਤਾਂ ਹਲੇ, ਉਹ ਕਹਿੰਦਾ ਜੀ ਹਲੇ ਖੋਜ ਚੱਲ ਹੋ, ਖੋਜ ਹੋ ਰਹੀ ਆ ਮੇਰੇ ਰਿਸ਼ਤੇ, ਜਾਣੀ ਮੇਰੇ ਗੁਫ਼ਤਗੂ ਜਿਹੜੀ ਮੈਂ ਕਰਕੇ ਆਇਆ, ਹੋ ਸਕਦਾ ਉੱਚਾ ਨੀਵਾਂ ਬੋਲ ਆਇਆ ਹੋਵਾਂ, ਵੀ ਮੇਰਾ ਥੋੜਾ ਤਮਾਜਨ ਦਿਮਾਗ ਦਾ ਘੱਟ ਗਿਆ ਆ। ਫਿਰ ਉਹਨੂੰ ਰੱਖ ਲਿਆ ਸੀ ਮੁੰਡੇ ਨੂੰ, ਇਹਦਾ ਜਵਾਬ ਇਹ ਬਹੁਤ ਵਧੀਆ ਦਿੱਤਾ ਇਹਨੇ।
ਠੀਕ ਹੈ ਭਾਜੀ, ਲਈਏ ਇਜਾਜ਼ਤ, ਫਿਰ ਹੁਣ ਸਮਾਂ 10 ਵੱਜ ਗਏ ਨੇ ਤੇ
ਜੀ ਅਮਨਦੀਪ 10 ਵਜੇ 2 ਮਿੰਟ ਰਹਿੰਦੇ ਆ, ਨਹੀਂ ਵੱਜ ਗਏ 10।
ਹਾਂਜੀ ਹਾਂਜੀ,
ਤੇ ਗੱਲਾਂ ਅੱਜ ਜੇ ਸਾਡੇ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਤੇ ਸਾਡਾ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਭੁਪਿੰਦਰ ਸਿੰਘ ਤੇ ਆਪਣੇ ਲਾਡੀ ਜੀ ਦੇ ਨਾਲ 7 ਵਜੇ ਸ਼ਾਮ ਨੂੰ ਗੱਲ ਹੋਣੀ ਹੈ, 7:30 ਵਜੇ।
ਅੱਛਾ,
ਫਿਰ ਸੰਗੀਤ ਦੀਆਂ ਗੱਲਾਂ ਥੋੜੀਆਂ ਚੱਲੂਗੀਆਂ, ਫਿਰ ਥੋੜੀਆਂ ਸੁਰਾਂ ਵੀ ਲਾਵਾਂਗੇ, ਇੱਦਾਂ ਲਾਵਾਂਗੇ, ਸੁਣਾਵਾਂਗੇ ਉਹਨਾਂ ਨੂੰ। ਤੇ ਬਾਅਦ ਫਿਰ ਗੱਲ ਅਗਲੇ ਹਫ਼ਤੇ ਵੀ ਕਰਾਂਗੇ, ਤੇ ਕਦਾ ਮੈਂ ਤਾਂ ਉਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਮੇਰਾ ਵੀ ਕੋਈ ਮਾੜਾ ਮੋਟਾ ਗਾਣਾ
ਕਰਾਓ
ਕਰ
ਕਰਾਓ ਕਰਾਓ ਰਿਕਾਰਡ ਭਾਜੀ। ਠੀਕ ਹੈ ਭਾਜੀ, ਲੈਣੇ ਇਜਾਜ਼ਤ,
ਚਲੋ ਫਿਰ ਅਮਦੀਪ,
ਠੀਕ
ਸਤਿ
ਹੈ,
ਸ੍ਰੀ
ਸਤਿ
ਅਕਾਲ,
ਸਤਿ ਸ੍ਰੀ ਅਕਾਲ।
ਨਮਸਕਾਰ।
ਸੋ ਪਿਆਰਿਓ, ਇਹ ਸੀ ਪ੍ਰੋਗਰਾਮ ਅੱਜ ਦਾ, ਅਤੇ ਇੱਥੇ ਸਮਾਪਤੀ ਹੈ। ਤੁਸੀਂ 2 ਘੰਟੇ ਸਾਡੇ ਨਾਲ ਬਿਤਾਉਂਦੇ ਹੋ, ਸਫ਼ਰ ਦੇ ਵਿੱਚ ਸਾਂਝ ਪਾਉਂਦੇ ਹੋ, ਉਮੀਦ ਰੱਖਦੇ ਹਾਂ ਕਿ ਅਸੀਂ ਘਰੇ ਉਤਰ ਰਹੇ ਹੋਵਾਂਗੇ। ਤੁਹਾਡੇ ਮੈਸੇਜ ਸੁਨੇਹੇ ਦੱਸ ਰਹੇ ਨੇ ਕਿ ਕੰਮ ਠੀਕ ਚੱਲ ਰਿਹਾ। ਆਪਣਾ ਰੱਖਿਓ ਖਿਆਲ, ਅਤੇ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਸ਼ਨਿਚਰਵਾਰ ਐਤਵਾਰ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਪਰ ਕੱਲ੍ਹ ਨੂੰ ਸਵੇਰ ਨੂੰ ਅਮਰਦੀਪ ਭੈਣ ਜੀ ਮੈਲਬਨ ਸਟੂਡੀਓ ਤੋਂ ਪ੍ਰੋਗਰਾਮ ਲਹਿਰਾਂ ਲੈ ਕੇ ਆਉਣਗੇ, ਲਾਈਵ ਵੀਡੀਓ ਕਾਸਟ ਵੀ ਹੋਏਗਾ, ਉਸ ਦੇ ਵਿੱਚ ਵੀ ਜ਼ਰੂਰ ਸ਼ਾਮਿਲ ਹੋਣਾ। ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਹੁਣ ਆ ਰਿਹਾ ਚੰਦ ਕੁ ਮਿੰਟਾਂ ਦੇ ਵਿੱਚ, ਉਹ ਵੀ ਜ਼ਰੂਰ ਸੁਣਨਾ। ਗੁਰਿੰਦਰ ਟੌਲ ਜੀ ਥੋੜ੍ਹੇ ਲੇਟ ਆਏ ਨੇ ਜੀ ਆਇਆਂ ਨੂੰ। ਸੋ ਸਾਰਿਆਂ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਜੀ ਅਗਲੇ ਹਫ਼ਤੇ, ਜੁੜੇ ਰਹੋ ਹਰਮਨ ਰੇਡੀਓ ਨਾਲ।